ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਜੀ ਦੋਸਤੋ, ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਮੈਂ ਅਮਰਦੀਪ ਕੌਰ ਤੇ ਅਮਰਦੀਪ ਵੱਲੋਂ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅੱਜ ਦਾ ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ, ਤੇ ਮੰਗਲਵਾਰ ਆਪਾਂ ਜੁੜ ਲੈਂਦੇ ਹੁੰਦੇ ਹਾਂ ਜੀ ਨਲਬੰਦ ਤੋਂ, ਤੇ ਅੱਜ ਵੀ ਲਹਿਰਾਂ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਲਈ ਨਲਬੰਦ ਤੋਂ ਅਸੀਂ ਪ੍ਰਸਾਰਿਤ ਕਰਨ ਜਾ ਰਹੇ ਹਾਂ। ਨਾਲ ਦੀ ਨਾਲ ਦੱਸਦੇ ਜਾਈਏ, ਇਸ ਵੇਲੇ ਅਸੀਂ ਆਪਣੇ ਫੇਸਬੁੱਕ ਪੇਜ ਤੇ ਵੀ ਲਾਈਵ ਆ, ਔਰ ਅੱਜ ਦੇ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡਾ ਸਾਥ ਦੇਣਗੇ ਮਿੰਟੂ ਬਰਾੜਵੀ। ਵੈਸੇ ਹਮੇਸ਼ਾ ਦਿੰਦੇ ਨੇ, ਉਹ ਹਮੇਸ਼ਾ ਦਿੰਦੇ ਨੇ ਜੀ, ਜਾਂ ਰਿਵਰਲੈਂਡ ਤੋਂ ਜਾਂ ਐਡਲੇਡ ਤੋਂ, ਪਰ ਅੱਜ ਦਾ ਜਿਹੜਾ ਸਾਥ ਆ ਉਹਨਾਂ ਦਾ ਅਸੀਂ ਮਾਣਾਂਗੇ ਮੈਲਬਰਨ ਤੋਂ। ਸੋ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਡਾ ਸਾਥ ਦੇਣਗੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ, ਤੇ ਤੁਸੀਂ ਸਾਰੇ ਸਾਡਾ ਸਾਥ ਦਿਓਗੇ ਪ੍ਰੋਗਰਾਮ ਦੌਰਾਨ, ਇਸ ਗੱਲ ਦੀ ਅਸੀਂ ਉਮੀਦ ਜ਼ਰੂਰ ਕਰਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣਾ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ। ਦਿਨ ਹੈਗਾ ਜੀ ਮੰਗਲਵਾਰ, ਸਾਲ 2018 ਦੇ ਨਵੰਬਰ ਮਹੀਨੇ ਦੀ 20 ਤਰੀਕ ਹੋ ਚੁੱਕੀ ਹੈ ਦੋਸਤੋ, ਤੇ ਨਾਨਕ ਸ਼ਾਹੀ ਸੰਮਤ 550 ਦੇ ਮੱਘਰ ਮਹੀਨੇ ਦੀ ਅੱਜ 5 ਤਰੀਕ ਹੈ। ਤੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਰਨ, ਕੈਨਬਰਾ ਤੇ ਸਿਡਨੀ ਦੇ ਵਿੱਚ ਸਮਾਂ ਜਿਹੜਾ 8:03 ਦਾ ਹੋ ਚੁੱਕਿਆ, ਜਦਕਿ ਅਜੇ ਪਰਥ ਦੇ ਵਿੱਚ 5:03 ਹੋਏ ਨੇ, ਬ੍ਰਿਸਬੇਨ ਦੇ ਵਿੱਚ 7:03 ਹੋਏ ਨੇ, ਜਦਕਿ ਐਡੀਲੇਡ ਦੇ ਵਿੱਚ ਸਮਾਂ ਜਿਹੜਾ ਜੀ ਉਹ 7:33 ਦਾ ਹੋਇਆ। ਗੁਆਂਢੀ ਮੁਲਕ ਚੱਲੀਏ ਨਿਊਜ਼ੀਲੈਂਡ ਤਾਂ ਆਕਲੈਂਡ ਸ਼ਹਿਰ ਦੇ ਵਿੱਚ ਇਸ ਵੇਲੇ 10:04 ਹੋ ਚੁੱਕੇ ਨੇ, ਸਾਡੇ ਤੋਂ 2 ਘੰਟੇ ਅੱਗੇ ਨੇ ਜੀ ਨਿਊਜ਼ੀਲੈਂਡ ਵਾਲੇ। ਤੇ ਇਸ ਤੋਂ ਇਲਾਵਾ ਜਿੱਥੇ ਜਿੱਥੇ ਚੜ ਚੁੱਕੇ ਆ ਮੰਗਲਵਾਰ, ਉਹਨਾਂ ਦਾ ਜ਼ਿਕਰ ਜ਼ਰੂਰ ਕਰਦੇ ਆ। ਮੰਗਲਵਾਰ ਦੁਬਈ ਦੇ ਵਿੱਚ ਚੜ ਚੁੱਕਿਆ, 1 ਘੰਟਾ ਪਹਿਲਾਂ ਹੀ ਚੜਿਆ ਜੀ, ਕਾਫੀ ਵੱਡਾ ਤੜਕਾ 1:04 ਦੁਬਈ ਦੇ ਵਿੱਚ ਇਸ ਵੇਲੇ ਹੋਏ ਨੇ। ਜਦਕਿ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਅਜੇ ਉੱਥੇ ਵੀ ਕਾਫੀ ਵੱਡਾ ਤੜਕਾ, 2:34 ਦਾ ਸਮਾਂ। ਪੰਜਾਬ ਦੇ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਟੈਕਨੀਕਲ ਸਪੋਰਟ ਦੇ ਲਈ ਸਰਬਜੀਤ ਸਿੰਘ ਹੋਰੀ ਜੁੜੇ ਹੋਏ ਨੇ। ਸੋ ਉਹਨਾਂ ਨੂੰ ਵੀ ਨਿੱਘੀ ਜਿਹਾ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਨਿੱਘੀ ਤਾਂ ਕਹਿੰਦੇ ਆ ਕਿਉਂਕਿ ਉੱਥੇ ਠੰਡ ਸ਼ੁਰੂ ਹੋ ਚੁੱਕੀ ਹੈ ਹਨਾ। ਪਰ ਜੇ ਇੱਥੇ ਦੀ ਗੱਲ ਕਰੀਏ ਤਾਂ ਇੱਥੇ ਹੁਣ ਗਰਮੀ ਜਿਹੜੀ ਆ ਜੀ ਹੌਲੀ ਹੌਲੀ ਆਪਣਾ ਜਿਹੜਾ ਅਸਰ ਆ ਉਹ ਫੜ ਰਹੀ ਆ। ਤੇ ਜੇ ਮੌਸਮ ਦੀ ਅਸੀਂ ਗੱਲ ਕਰੀਏ ਤਾਂ ਮੌਸਮ ਜਿਹੜਾ ਥੋੜਾ ਜਿਹਾ ਗਰਮ ਚੱਲ ਰਿਹਾ ਇਸ ਵੇਲੇ ਮੈਲਬਰਨ ਦੇ ਵਿੱਚ ਵੀ, ਐਡੀਲੇਡ ਦੇ ਵਿੱਚ ਵੀ, ਤੇ ਮੈਲਬਰਨ ਅਸੀਂ ਮੌਸਮ ਦੇ ਉੱਤੇ ਝਾਤ ਵੀ ਜ਼ਰੂਰ ਪਾਵਾਂਗੇ ਪ੍ਰੋਗਰਾਮ ਦੌਰਾਨ। ਫਿਲਹਾਲ ਗੱਲ ਸਮੇਂ ਦੀ ਕਰ ਰਹੇ ਹਾਂ। ਸਮਾਂ ਜਿਹੜਾ ਜੀ ਹਾਂਗਕਾਂਗ ਦੇ ਵਿੱਚ ਵੀ ਪਰਥ ਵਾਲਾ ਹੀ ਹੈ, 5:05 ਮੰਗਲਵਾਰ ਦਾ ਦਿਨ ਸਵੇਰ ਦੇ 5:05 ਹੋਏ ਆ ਉੱਥੇ ਤੇ ਜਿੱਥੇ ਅਜੇ ਸੋਮਵਾਰ ਚੱਲ ਰਿਹਾ ਉਹਨਾਂ ਮੁਲਕਾਂ ਦੀ ਗੱਲ ਵੀ ਕਰ ਲੈਂਦੇ ਹਾਂ। ਸੋ ਸੋਮਵਾਰ ਚੱਲ ਰਿਹਾ ਜੀ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਬਾਅਦ ਦੁਪਹਿਰ ਦੇ 1:05 ਹੋਏ ਨੇ, ਜਦਕਿ ਟੋਰੋਂਟੋ ਦੇ ਵਿੱਚ ਦੋਸਤੋ ਸ਼ਾਮ ਦੇ 4:05 ਸੋਮਵਾਰ ਦੇ ਹੋ ਚੁੱਕੇ ਨੇ ਤੇ ਇਧਰ ਵਿਨੀਪੈਗ ਦੇ ਵਿੱਚ 3:05 ਦਾ ਸਮਾਂ ਇਸ ਵੇਲੇ ਬਾਅਦ ਦੁਪਹਿਰ ਦਾ। ਤੇ ਇਸ ਤੋਂ ਇਲਾਵਾ ਕਿੱਥੇ ਚੱਲ ਰਿਹਾ ਸੋਮਵਾਰ ਲੰਡਨ ਚ ਵੀ ਚੱਲ ਰਿਹਾ ਜੀ, ਅਜੇ 9:05 ਰਾਤ ਦੇ ਉੱਥੇ ਹੋ ਚੁੱਕੇ ਨੇ। ਤੇ US ਦੇ ਵਿੱਚ ਲੋਸ ਏਂਜਲਸ ਦੇ ਵਿੱਚ 1:05 ਦਾ ਸਮਾਂ ਜਿਹੜਾ ਜੀ ਉਹ ਹੋ ਚੁੱਕਿਆ ਬਾਅਦ ਦੁਪਹਿਰ ਦਾ। ਸੋ ਸੋਮਵਾਰ ਦੀ ਬਾਅਦ ਦੁਪਹਿਰ ਤੁਸੀਂ ਮਾਣ ਰਹੇ ਹੋ US ਦੇ ਲੋਸ ਏਂਜਲਸ ਦੇ ਵਿੱਚ। ਸੋ ਜਿੱਥੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ, ਦੇਸ਼ ਦੁਨੀਆ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡਾ ਸਾਥ ਦਿੰਦੇ ਹੋ ਪ੍ਰੋਗਰਾਮ ਦੇ ਵਿੱਚ ਔਰ ਆਵਾਜ਼ ਦੀਆਂ ਇਹਨਾਂ ਤਰੰਗਾਂ ਦੇ ਰਾਹੀਂ ਰਾਬਤਾ ਬਣਾਉਂਦੇ ਹੋ, ਤੁਹਾਡਾ ਤਹਿ ਦਿਲ ਤੋਂ ਦੋਸਤੋ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚ ਕੀ ਹੋਣ ਜਾ ਰਿਹਾ, ਜਿਵੇਂ ਕਿ ਥੋੜਾ ਜਿਹਾ ਹਿੰਟ ਮੈਂ ਦੇ ਹੀ ਦਿੱਤਾ ਔਰ ਇਸ ਵੇਲੇ ਲਾਈਵ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡਾ ਸਾਥ ਦੇਣ ਕਿ ਮਿੰਟੂ ਬਰਾੜਪੁਰੀ ਔਰ ਮਿੰਟੂ ਬਰਾੜਪੁਰਾ ਨੂੰ ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ ਫੇਸਬੁੱਕ ਤੇ ਇਸ ਵੇਲੇ ਲਾਈਵ ਦੇਖ ਪਾਉਣਗੇ ਤੇ ਅਸੀਂ ਸਵਾਗਤ ਕਰਦੇ ਹਾਂ ਬਰਾੜ ਸਾਹਿਬ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ।
ਰਾਵਣਾ ਦੋ ਦਿਨਾਂ ਦੀ ਕਾਫੀ ਜਿਹੜੀ ਭੱਜ ਨਸ ਦੇ ਵਿੱਚ ਜਿਹੜੇ ਰਿਹਾ ਤੇ, ਪਰ ਫਿਰ ਵੀ ਚਲੋ ਕੋਈ ਗੱਲ ਨੀ ਜੀ, ਆਪਾਂ ਜਿਹੜੀ ਡਿਊਟੀ ਆ ਡਿਊਟੀ ਆ ਨਿਭਾਉਣੀ ਪੈਣੀ ਹੈ ਤੇ ਸੋ ਮੈਲਬਨ ਦੀ ਧਰਤੀ ਦੇ ਉੱਤੋਂ ਅੱਜ ਇਹ ਪ੍ਰੋਗਰਾਮ ਤੁਹਾਡੇ ਰੂਬਰੂ ਕਰ ਰਹੇ ਹਾਂ ਜੀ।
ਬਿਲਕੁਲ ਜੀ। ਸੋ ਸਰੋਤਿਓ, ਜਿਵੇਂ ਬਰਾੜ ਸਾਹਿਬ ਨੇ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਦਿੱਤਾ ਕਿ ਭੱਜ ਦੌੜ ਜਿਹੜੀ ਆ ਉਹ ਕਾਫੀ ਰਹੀ ਆ ਪਿਛਲੇ 2-3 ਦਿਨਾਂ ਤੋਂ, ਔਰ ਇਹ ਭੱਜ ਦੌੜ ਕਿਸ ਸੰਦਰਭ ਦੇ ਵਿੱਚ ਰਹੀ, ਸਿੱਖ ਗੇਮਸ ਦੇ ਬਾਰੇ ਚ ਜੋ ਵੀ ਮੀਟਿੰਗ ਸੀ ਉਹ ਸਾਰੀ ਜਿਹੜੀ ਭੱਜ ਦੌੜ ਆ ਉਹਨਾਂ ਦੇ ਬਾਬਤ ਕੀਤੀ ਗਈ ਆ, ਪਰ ਉਹਦੇ ਬਾਰੇ ਸਾਰੀ ਅਪਡੇਟ ਜਿਹੜੀ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ। ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਦੀ ਰੂਪਰੇਖਾ ਜ਼ਰੂਰ ਤੁਹਾਨੂੰ ਦੱਸੀਏ। ਰੂਪਰੇਖਾ ਇਸ ਤਰ੍ਹਾਂ ਜੀ, ਪਹਿਲੇ ਹਿੱਸੇ ਦੇ ਵਿੱਚ ਮੌਸਮ ਦੇ ਉੱਤੇ ਝਾਤ ਪਾਉਣ ਦੇ ਨਾਲ ਨਾਲ ਅਸੀਂ ਖ਼ਬਰਾਂ ਦੇ ਉੱਤੇ ਵੀ ਅੱਜ ਝਾਤ ਪਾਵਾਂਗੇ ਔਰ ਤੁਸੀਂ ਇਸ ਮੌਕੇ ਸਾਡਾ ਸਾਥ ਦੇਣਾ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਖਾਸ ਗੱਲਬਾਤ ਜਿਹੜੀ ਆ ਕਰਨੀ ਆ, ਸਾਡੇ ਮੈਲਬਨ ਤੋਂ ਹੀ ਇੱਕ ਬੜੀ ਹੀ ਹੋਣਹਾਰ ਲੜਕੀ ਹੈ ਜੀ, ਦੀਪਕ ਬਾਵਾ, ਜਿਹੜੀ ਕਿ ਇਲੈਕਸ਼ਨ ਸਟੇਟ ਇਲੈਕਸ਼ਨ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੀ ਹੈ ਔਰ ਜਿਹੜੀ ਇੱਕ ਨਵੀਂ ਪਾਰਟੀ ਬਣੀ ਹੈ ਟਰਾਂਸਪੋਰਟ ਮੈਟਰਸ, ਉਹਦੇ ਵੱਲੋਂ ਉਹ ਆਪਣੀ ਜਿਹੜੀ ਕਿਸਮਤ ਅਜ਼ਮਾ ਰਹੀ ਹੈ ਜਾਂ ਫਿਰ ਉਹਨੂੰ ਜਿਹੜੀ ਉਹ ਨੁਮਾਇੰਦਗੀ ਆ ਉਹ ਦਿੱਤੀ ਗਈ ਹੈ। ਸੋ ਉਹਦੇ ਨਾਲ ਉਸਦੀ ਪਾਰਟੀ ਦੇ ਬਾਬਤ ਜਾਂ ਫਿਰ ਉਹਦੀ ਉਸ ਸੀਟ ਦੇ ਬਾਬਤ ਅਸੀਂ ਗੱਲਾਂ ਬਾਤਾਂ ਕਰਾਂਗੇ ਔਰ ਉਸ ਤੋਂ ਜਾਣਕਾਰੀ ਜਿਹੜੀ ਆ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਜੇ ਅੱਜ ਲਾਈਵ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਨਾਲ ਜੁੜਨਗੇ। ਤੇ ਇਸ ਤੋਂ ਇਲਾਵਾ ਦੋਸਤੋ ਕੁਛ ਜ਼ਰੂਰੀ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਨਾਲ ਨਾਲ ਚੱਲਦਾ ਰਹੇਗਾ, ਪਰ ਸਭ ਤੋਂ ਇੰਪੋਰਟੈਂਟ ਹੁੰਦੇ ਨੇ, ਸਭ ਤੋਂ ਜ਼ਰੂਰੀ ਹੁੰਦੇ ਨੇ ਤੁਹਾਡੇ ਸੁਨੇਹੇ ਔਰ ਤੁਹਾਡੇ ਸੁਨੇਹਿਆਂ ਦੇ ਨਾਲ ਜਿਹੜਾ ਪ੍ਰੋਗਰਾਮ ਹੋਰ ਵੀ ਖੁਸ਼ਗਵਾਰ ਹੋ ਜਾਂਦਾ ਔਰ ਤੁਹਾਡੇ ਸੁਨੇਹਿਆਂ ਦੀ ਸਾਨੂੰ ਸਦਾ ਹੀ ਰਹਿੰਦੀ ਹੈ। ਸਾਡੇ ਨਾਲ ਖੁਸ਼ਕ ਦੋਸਤ ਜਿਹੜੇ ਆ ਉਹ ਸਾਂਝਾ ਪਾ ਵੀ ਰਹੇ ਨੇ, ਪਰ ਸਾਡੇ ਨਾਲ ਜੁੜਨ ਦਾ, ਸਾਡੇ ਨਾਲ ਸਾਂਝ ਪਾਉਣ ਦਾ ਜਿਹੜਾ ਜ਼ਰੀਆ ਹਮੇਸ਼ਾ ਵਾਂਗ ਉਹੀ ਹੈ ਕਿ ਜੇਕਰ ਤੁਹਾਡੇ ਫੋਨ ਤੇ ਸਾਡੀ ਜਿਹੜੀ ਐਪ ਹੈ ਹਰਮਨ ਰੇਡੀਓ ਦੀ ਉਹ ਇੰਸਟਾਲ ਹੈ ਤਾਂ ਉਹਦੇ ਵਿੱਚ ਸਾਰੇ ਲਿੰਕ ਦਿੱਤੇ ਹੋਏ ਨੇ, ਤੁਸੀਂ ਚਾਹੇ ਟੈਲੀਗ੍ਰਾਮ ਦੇ ਜ਼ਰੀਏ, ਚਾਹੇ ਈਮੇਲ ਦੇ ਜ਼ਰੀਏ, ਚਾਹੇ ਤੁਸੀਂ ਸਾਨੂੰ ਫੋਨ ਕਾਲ ਦੇ ਜ਼ਰੀਏ ਸੰਪਰਕ ਕਰ ਸਕਦੇ ਹੋ। ਪਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅਸੀਂ ਫੋਨ ਕਾਲ ਜਿਹੜੀ ਆ ਉਹ ਨਹੀਂ ਲੈਂਦੇ, ਪਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜੇ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਿਆ ਤਾਂ ਅਸੀਂ ਫੋਨ ਕਾਲ ਜਿਹੜੀ ਉਹ ਖੋਲ ਦਿਆਂਗੇ। ਪਰ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾਉਣਾ ਹੈ ਜੀ ਈਮੇਲ ਦੇ ਜ਼ਰੀਏ ਤੇ ਟੈਲੀਗ੍ਰਾਮ ਦੇ ਜ਼ਰੀਏ। ਸੋ ਸਾਡਾ ਲਿੰਕ ਜਿਹੜਾ ਆ ਉਹ ਐਪ ਦੇ ਵਿੱਚ ਮੌਜੂਦ ਹੈ, ਜੇਕਰ ਤੁਹਾਡੇ ਕੋਲ ਸਾਡੀ ਐਪ ਨਹੀਂ ਹੈ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ request@harmanradio.com ਸਾਡਾ ਈਮੇਲ ਪਤਾ ਇਹਦੇ ਤੇ ਵੀ ਤੁਸੀਂ ਆਪਣਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜ ਰਹੇ ਨੇ, ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਉਂ ਸਿਡਨੀ ਵਾਲੇ ਸਾਡੇ ਨਾਲ ਸ਼ਾਮਲ ਹੋਏ ਨੇ, ਇੱਧਰ ਦਲਜੀਤ ਸਿੰਘ ਢਿੱਲੋਂ ਸਾਹਿਬ ਵੀ ਸਾਡੇ ਸਾਥੀ ਪ੍ਰੈਜੈਂਟਰ ਨੇ, ਸਾਡੇ ਸੀਨੀਅਰ ਨੇ, ਉਹ ਵੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਚ। ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ, ਪਰ ਤੁਹਾਡੇ ਸੁਨੇਹੇ ਜਿਹੜੇ ਉਹ ਜ਼ਰੂਰ ਲਵਾਂਗੇ ਇੱਕ ਗੀਤ ਤੋਂ ਬਾਅਦ। ਪ੍ਰੋਗਰਾਮ ਦਾ ਪਹਿਲਾ ਗੀਤ ਦਿਲਜੀਤ ਦੀ ਆਵਾਜ਼ ਦੇ ਵਿੱਚ ਬਹੁਤ ਖੂਬਸੂਰਤ ਔਰ ਇੱਕ ਨਵਾਂ ਗੀਤ, ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਏਗਾ। ਅਸੀਂ ਆਉਂਦੇ ਹਾਂ ਜੀ ਪ੍ਰੋਗਰਾਮ ਚ, ਤੁਸੀਂ ਬਣੇ ਰਹੋ, ਅਸੀਂ ਇੱਧਰ ਹਰਮਨ ਰੇਡੀਓ ਜਿਹੜੀ ਫੇਸਬੁੱਕ ਲਾਈਵ ਆ ਉਹਦੇ ਤੇ ਬਣੇ ਹੋਏ ਆ ਤੁਹਾਡੇ ਨਾਲ, ਪਰ ਤੁਸੀਂ ਫਿਲਹਾਲ ਇੱਕ ਗੀਤ ਇੰਜੋਏ ਕਰੋ, ਅਸੀਂ ਆਉਂਦੇ ਹਾਂ ਬਹੁਤ ਜਲਦੀ ਵਾਪਸ।
ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਪਾਤਸ਼ਾਹ ਜੀ ਹੱਥ ਬੰਨਦੇ ਆ ਮੱਥਾ ਟੇਕਦੇ ਆ ਤੁਸੀਂ ਆਣ ਟੁੱਕੇ ਸੱਚੇ ਪਾਤਸ਼ਾਹ ਜੀ ਹੇਠਾਂ ਚਾਨਣ ਦਾ ਦਰਿਆ ਵਗੇ ਉੱਤੋਂ ਮਿਹਰ ਦਾ ਬਰਸੇ ਮੇਘ ਬਾਬਾ ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕੋ ਕਾਰ ਨਾਨਕ ਹਾਰ ਨਾਨਕ ਪਾਰ ਨਾਨਕ ਸਭ ਥਾਂ ਇੱਕੋ ਚਸ਼ਮਾਏ ਤੂੰ ਰੋਸ਼ਨੀਆਂ ਦੀ ਰੇਖਾਏ ਇੱਕ ਤੇਰਾ ਹੀ ਦਰਬਾਰ ਸੱਚਾ ਬਾਕੀ ਸਭ ਪਰਮ ਭੁਲੇਖਾਏ ਤੇਰਾ ਸ਼ਬਦ ਸੁਣਾ ਵੈਰਾਗ ਹੋਵੇ ਮਨ ਦੇ ਬਦਲਣ ਵੇਗ ਬਾਬਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਹਣੇ ਕੀ ਟਾਲਾ ਤੇਰੇ ਰੂਪ ਜਿਹਾ ਕੋਈ ਰੂਪ ਨਹੀਂ ਤੇਰੀ ਦੀਦ ਜਿਹਾ ਪ੍ਰਸਾਦ ਨਹੀਂ ਸਰਬੱਤ ਦਾ ਭਲਾ ਸਿਖਾਇਆ ਤੂੰ ਕੋਈ ਘਾਟ ਨਹੀਂ ਕੋਈ ਵਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂੰ ਸਿਰਜੀ ਸਾਰੀ ਖੇਡ ਬਾਬਾ ਜਦੋਂ ਪਾਇਆ ਦਸਵਾਂ ਜਮਾ ਤੂੰ ਵਿੱਚ ਫੜ ਲਈ ਤੇਗ ਬਾਬਾ
ਨਾਨਕ ਪਾਰ ਨਾਨਕ ਸਭ ਥਾਂ ਇੱਕੋ ਕਾਰ ਨਾਨਕ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕੋ ਕਾਰ ਨਾਨਕ ਨਾਨਕ ਸਭ ਥਾਂ ਨਾਨਕ ਪਾਰ ਨਾਨਕ ਸਭ ਥਾਂ
ਜੀ ਗੀਤ ਖਤਮ ਹੋ ਗਿਆ ਔਰ ਦਿਲਜੀਤ ਦੀ ਆਵਾਜ਼ ਦੇ ਵਿੱਚ ਤੁਸੀਂ ਬਹੁਤ ਹੀ ਪਿਆਰਾ ਜਿਹਾ ਬਹੁਤ ਖੂਬਸੂਰਤ ਗੀਤ ਜਿਹੜਾ ਉਹ ਮਾਣਿਆ ਔਰ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਗੀਤ ਦੀ ਵੀ ਖੂਬਸੂਰਤੀ ਇਹ ਆ ਕਿ ਉਸਨੇ ਨਾਨਕ ਦਾ ਜ਼ਿਕਰ ਵੈਸੇ ਤਾਂ ਬਹੁਤ ਵਾਰ ਬਹੁਤ ਸਾਰੇ ਗੀਤਕਾਰਾਂ ਨੇ ਬਹੁਤ ਸਾਰੇ ਗਾਇਕਾਂ ਨੇ ਹਨਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਛਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਤਸਵੀਰ ਹੈ ਗੀਤਾਂ ਦੇ ਰੂਪ ਦੇ ਵਿੱਚ ਕਵਿਤਾਵਾਂ ਦੇ ਰੂਪ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਿਉਂਕਿ ਇਹੋ ਜਿਹੇ ਮਹਾਨ ਗੁਰੂ ਨੂੰ ਕੁਛ ਸ਼ਬਦਾਂ ਦੇ ਵਿੱਚ ਜਾਂ ਉਹਨਾਂ ਦੀ ਜਿਹੜੀ ਤਸਵੀਰ ਆ ਉਹਨੂੰ ਮਤਲਬ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਲਪੇਟ ਕੇ ਪੇਸ਼ ਕਰਨਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੁਣੌਤੀ ਹੁੰਦੀ ਹੈ।
ਬਿਲਕੁਲ ਜੀ ਬਿਲਕੁਲ,
ਵਾਲਿਆਂ ਨੂੰ ਇੱਕ ਵਾਰ ਫੇਰ ਜੀਆਂ ਨੂੰ ਕਹਿੰਦੇ ਇੱਕ ਵਾਰ ਤੁਹਾਨੂੰ ਵੀ ਜੀਆਂ ਨੂੰ ਕਹਿੰਦੇ ਪ੍ਰੋਗਰਾਮ ਦੇ ਵਿੱਚ।
ਬਹੁਤ ਮਿਹਰਬਾਨੀ ਹੈ ਮਦੀਪ ਜੀ ਤੇ। ਬਾਕੀ ਮੈਨੂੰ ਹਜੇ ਮੈਂ ਗੀਤ ਸੁਣਨ ਦਾ ਮੈਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਮੈਂ ਅਚਾਨਕ ਆਇਆ ਤੇ ਇੱਥੇ ਆਵਾਜ਼ ਨਹੀਂ ਆ ਰਹੀ ਸੀ, ਪਰ ਮੈਨੂੰ ਮੈਸੇਜ ਆ ਰਿਹਾ ਸੀ ਸਾਡੇ ਨੌਜਵਾਨ ਗੀਤਕਾਰ ਗਿੱਲ ਰੌਂਤਾ ਹੋਰਾਂ ਦਾ ਲਿਖਿਆ ਗੀਤ ਆ, ਉਹਨਾਂ ਕੋਲ ਬੜੇ ਪਿਆਰੇ ਸ਼ਬਦ ਆ ਤੇ ਉਹ ਥੋੜੇ ਜਿਹੇ ਸ਼ਬਦਾਂ ਚ ਵੱਡੀ ਗੱਲ ਅਕਸਰ ਕਹਿ ਜਾਂਦੇ ਆ, ਤੇ ਅੱਜ ਦੇ ਜਿਹੜਾ ਇੱਕ ਵਕਤ ਹੁੰਦਾ ਇਸ ਟਾਈਮ ਜਿਹੜਾ ਵਕਤ ਉਹ ਗਿੱਲ ਰੌਂਤਾ ਦਾ ਚੱਲ ਰਿਹਾ ਤੇ ਇਸ ਢੰਗ ਨਾਲ ਜਿਹੜੀ ਇੱਕ ਥੋੜਾ ਜਿਹਾ ਸਾਡੇ ਇੱਕ ਟ੍ਰੈਂਡ ਵੀ ਰਿਹਾ। ਵੈਸੇ ਤਾਂ ਸਾਨੂੰ ਚੰਗੀ ਚੀਜ਼ ਦਾ ਸਵਾਗਤ ਕਰਨਾ ਚਾਹੀਦਾ, ਜਿੱਥੇ ਵੀ ਜਦੋਂ ਵੀ ਕੋਈ ਵੀ ਚੰਗੀ ਚੀਜ਼ ਆਵੇ ਉਹਦਾ ਸਵਾਗਤ ਕਰਨਾ ਚਾਹੀਦਾ, ਪਰ ਇੱਕ ਟ੍ਰੈਂਡ ਇਹ ਵੀ ਰਿਹਾ ਵੀ ਜਦੋਂ ਤੁਸੀਂ ਕਿਤੇ ਤੁਹਾਡੇ ਤੇ ਕੋਈ ਉਂਗਲਾਂ ਉੱਠਣ ਲੱਗ ਜਾਂਦੀਆਂ ਜਾਂ ਤੁਸੀਂ ਆਊਟ ਆਫ ਸਕੋਪ ਹੋਣ ਲੱਗ ਜਾਂਦੇ ਹੋ, ਕੁਝ ਨਾ ਕੁਝ ਇਹ ਜਾ ਕੰਮ ਆ ਜਾਂਦਾ, ਤਾਂ ਕਈ ਵਾਰੀ ਆਰਟਿਸਟ ਵੀ ਜਿਹੜਾ ਮੌਕੇ ਮਾਹੌਲ ਮੁਤਾਬਕ ਫਿਰ ਉਹ ਜਾ ਇੱਕ ਤੀਰ ਛੱਡ ਦਿੰਦੇ ਆ ਤੇ ਉਹਦੇ ਨਾਲ ਫਿਰ ਚਰਚਾ ਚ ਆ ਜਾਂਦੇ ਆ। ਸੋ ਇਸ ਟਾਈਮ ਜਿਹੜਾ 550 ਸਾਲਾ ਜਿਹੜਾ ਮਨਾਇਆ ਜਾ ਰਿਹਾ, ਮੈਂ ਬੜੀ ਖੁਸ਼ੀ ਆ ਉਹ 550 ਸਾਲਾਂ ਦੇ ਵਿੱਚ ਹਰ ਬੰਦਾ ਇਨਵੋਲਵ ਹੋਣਾ ਚਾਹੁੰਦਾ ਹੋਣਾ ਚਾਹੀਦਾ, ਜਿੱਥੇ ਤੱਕ ਜਿੰਨਾ ਸਹਿਯੋਗ ਉਹ ਦੇ ਸਕਦਾ ਆਪਣੀ ਕਲਾ ਨਾਲ, ਆਪਣੇ ਕੰਮ ਨਾਲ, ਆਪਣੀ ਟੈਲੈਂਟ ਨਾਲ ਉਹਨੂੰ ਦੇਣਾ ਚਾਹੀਦਾ। ਤੇ ਅਸੀਂ ਖੁਦ ਇਸ ਚੀਜ਼ ਦੇ ਉੱਤੇ ਕੰਮ ਕਰ ਰਹੇ ਹਾਂ। ਕੱਲ ਹੀ ਜਿਹੜਾ ਇੱਕ ਪਲਾਨ ਬਣਿਆ, ਹੁਣ ਜੇ ਸਿੱਖ ਗੇਮਸ ਜਿਹੜੀਆਂ ਇਸ ਵਾਰ ਹੋ ਰਹੀਆਂ ਮੈਲਬਰਨ ਦੇ ਵਿੱਚ, ਜਿਹਦੇ ਟੂਰ ਤੇ ਅਸੀਂ ਆਏ ਹੋਏ ਹਾਂ, ਉਸ ਟੂਰ ਦੀ ਜਿਹੜੇ ਅਰੇਂਜਮੈਂਟ ਇੰਸਪੈਕਸ਼ਨ ਹੋਰ ਸਾਰਾ ਚੱਲ ਰਿਹਾ ਪਿਛਲੇ 2-3 ਦਿਨਾਂ ਤੋਂ, ਤੇ ਉਸ ਦੇ ਵਿੱਚ ਜਿਹੜੀ ਇੱਕ ਖਾਸ ਗੱਲ ਨਿਕਲ ਕੇ ਸੀ ਇਹ ਆਈ ਹੈ ਵੀ ਜਿਹੜਾ ਪਿਛਲੇ ਸਾਲ ਰਾਗਾਂ ਦੇ ਵਿੱਚ ਕੀਰਤਨ 31 ਰਾਗਾਂ ਚ ਕੀਰਤਨ ਕਰਵਾਇਆ ਗਿਆ ਆਸਟ੍ਰੇਲੀਆ ਦੇ 23 ਗੁਰੂ ਘਰਾਂ ਦੇ ਵਿੱਚ, ਉਹ ਇੱਕ ਸ਼ੁਰੂਆਤ ਸੀ। ਤੇ ਇਸ ਵਾਰ ਜਿਹੜੀ 550 ਸਾਲਾਂ ਹੋਣ ਕਾਰਨ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆ ਉਹ ਤਕਰੀਬਨ 19 ਰਾਗਾਂ ਚ ਆ, ਤੇ ਉਹ 19 ਰਾਗਾਂ ਦਾ ਕੀਰਤਨ ਪ੍ਰਿੰਸੀਪਲ ਸੁਖਵੰਤ ਸਿੰਘ ਤੇ ਉਹਨਾਂ ਦੀ ਟੀਮ ਇਸ ਸਾਲ ਫੇਰ ਸਾਰੇ ਗੁਰੂ ਘਰਾਂ ਚ ਕਰਨ ਜਾ ਰਹੇ ਆ, ਤੇ ਜਿਹਦੀ ਸਮਾਪਤੀ ਈਸਟਰ ਦੇ ਮੌਕੇ ਮੈਲਬਰਨ ਦੇ ਵਿੱਚ ਹੋਣੀ ਹੈ ਅਪ੍ਰੈਲ ਚ। ਸੋ ਅਸੀਂ ਵੀ ਆਪਦੇ ਵੱਲੋਂ ਬਣਦਾ ਯੋਗਦਾਨ ਪਾ ਰਹੇ ਹਾਂ ਜੀ, ਐਜ ਪਰ ਐਨਜੈਕ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਜਿਹੜੀ ਸੰਸਥਾ ਦੇ ਤੌਰ ਤੇ। ਤੇ ਬੜੀ ਖੁਸ਼ੀ ਹੋਈ ਹੈ ਸਾਨੂੰ ਇਸ ਗੱਲ ਦੇ ਉੱਤੇ ਵੀ ਪਿਛਲੇ ਵਾਰ ਇਹ ਜਿਹੜਾ ਪ੍ਰੋਜੈਕਟ ਚੱਲਿਆ ਸੀ ਉਹ ਸਾਰੇ ਦਾ ਸਾਰਾ ਅਸੀਂ ਲੋਕਾਂ ਤੋਂ ਉਹਨਾਂ ਨੂੰ ਪਹਿਲਾ ਟਾਈਮ ਸੀ, ਸਭ ਨੂੰ ਦੱਸਣਾ ਪਿਆ ਵੀ ਏਦਾਂ ਏਦਾਂ ਕਰਕੇ ਅਸੀਂ ਪ੍ਰੋਜੈਕਟ ਕਰਨਾ, ਕਿਉਂਕਿ ਜਦੋਂ ਪ੍ਰੋਜੈਕਟ ਆਸਟ੍ਰੇਲੀਆ ਵਾਈਡ ਹੋ ਜਾਂਦਾ ਤੇ ਉਹਦੇ ਖਰਚਾ ਬਹੁਤ ਹੋ ਜਾਂਦਾ, ਵੱਡਾ ਖਰਚਾ ਤੇ ਵੱਡਾ ਇੱਕ ਪ੍ਰੋਜੈਕਟ ਹੋ ਜਾਂਦਾ। ਸੋ ਇਸ ਕਰਕੇ ਜਦੋਂ ਅਸੀਂ ਉਸ ਪ੍ਰੋਜੈਕਟ ਨੂੰ ਉਲੀਕਿਆ ਸੀ ਤੇ ਉਦੋਂ ਲੱਗਦਾ ਨਹੀਂ ਸੀ ਵੀ ਬਜਟ ਕਿੱਥੋਂ ਆਊਗਾ, ਪਰ ਬੜੀ ਖੁਸ਼ੀ ਹੋਈ ਵੀ ਪਿਛਲੇ ਸਾਲ ਵੀ ਉਹਦਾ ਬਜਟ ਜਿਹੜਾ ਸਾਰਾ ਮਿਲਿਆ, ਪੂਰੀ ਟੀਮ ਨੇ ਸਾਰੇ ਆਸਟ੍ਰੇਲੀਆ ਦਾ ਟੂਰ ਕੀਤਾ, ਕੀਰਤਨ ਦਾ ਜਿਹੜਾ ਪ੍ਰੋਜੈਕਟ ਚੱਲਿਆ। ਪਰ ਇਸ ਵਾਰ ਇੱਕ ਉਦੋਂ ਵੱਡੀ ਖੁਸ਼ੀ ਦੀ ਗੱਲ ਆਈ ਵੀ ਇਹ ਪ੍ਰੋਜੈਕਟ ਤੋਂ ਪ੍ਰਭਾਵਿਤ ਹੋ ਕੇ ਸਾਡੇ ਇੱਥੋਂ ਦੇ ਆਸਟ੍ਰੇਲੀਆ ਦੇ ਇੱਕ ਵੱਡੇ ਬਿਜ਼ਨਸਮੈਨ, ਪੰਜਾਬੀ ਬਿਜ਼ਨਸਮੈਨ, ਨੌਜਵਾਨ ਬਿਜ਼ਨਸਮੈਨ ਮੈਂ ਕਹੂੰਗਾ, ਉਹਨਾਂ ਨੇ ਅਪਰੋਚ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਜ਼ਿੰਮੇਵਾਰੀ ਆ ਜਾਂ ਇਹ ਇੱਕ ਡਿਊਟੀ ਆ ਜਾਂ ਕਹਿ ਸਕਦੇ ਹਾਂ ਜੀ ਚ ਸਹਿਯੋਗ ਅਸੀਂ ਪਾ ਸਕਦੇ ਹਾਂ, ਸਾਡੇ ਜ਼ਿੰਮੇ ਲਾ ਦਿਓ ਤੇ ਉਹ ਵੀ ਅਗਲੇ 5 ਸਾਲ ਲਈ। ਸੋ ਤਕਰੀਬਨ ਪਰਸੋਂ ਹੀ ਅਨਾਉਂਸਮੈਂਟ ਹੋਈ ਆ, ਹਜੇ ਨਿਊਜ਼ ਚ ਨਹੀਂ ਆਈ, ਮੈਨੂੰ ਖੁਸ਼ੀ ਹੋ ਰਹੀ ਅੱਜ ਇੱਥੇ ਦੱਸਦੇ ਹੋਏ ਵੀ ਸਾਡੇ ਸਰਬਜੀਤ ਸਿੰਘ ਬਰਾੜ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਜੀ 5 ਸਾਲ ਲਈ ਕੀਰਤਨ ਟੂਰ ਨੂੰ ਸਪੋਂਸਰ ਕਰਨ ਦੀ। ਤੇ ਤਕਰੀਬਨ ਮੈਂ ਦੱਸਦਾ ਇੱਥੇ ਸਾਰੇ ਦੁਨੀਆਂ ਭਰ ਤੋਂ ਜੁੜੇ ਸਰੋਤਿਆਂ ਲਈ, ਹੁਣ ਤਾਂ ਦਰਸ਼ਕਾਂ ਦੀ ਵੀ ਕਹਾਂਗਾ, ਤਾਂ ਉਹਨਾਂ ਨੂੰ ਇਹ ਤਕਰੀਬਨ $50,000 ਇੱਕ ਸਾਲ ਦਾ ਖਰਚਾ ਜੀ। ਸੋ ਇੱਕ ਕੰਪਨੀ ਬੰਨਿਓ, ਇੱਕ ਬਿਜ਼ਨਸ ਪਰਸਨ ਬੰਨਿਓ, ਏਡੀ ਵੱਡੀ ਜਿਹੜੀ ਜ਼ਿੰਮੇਵਾਰੀ ਲਈ ਆ ਉਹਦੇ ਲਈ ਅਸੀਂ ਉਹਨਾਂ ਦੇ ਧੰਨਵਾਦੀ ਵੀ ਆ, ਤੇ ਉਮੀਦ ਕਰਦੇ ਹਾਂ ਜੀ ਇੱਦਾਂ ਹੀ ਹੋਰ ਬਹੁਤ ਸਾਰੇ ਜਿਹੜੇ ਦੇਖੋ ਸਿੱਖ ਗੇਮਸ ਦੇ ਉੱਤੇ ਜਿਹੜਾ ਇੰਨਾ ਖਰਚਾ ਆਉਣਾ ਸਾਰਾ ਇੱਥੋਂ ਵੀ ਰਲ ਮਿਲ ਕੇ ਸਾਰੇ ਜਾਣੇ ਚੱਕ ਰਹੇ ਆ, ਵੱਡੀਆਂ ਕੰਪਨੀਆਂ ਅੱਗੇ ਆ ਰਹੀਆਂ, ਪਰ ਇਹਦੇ ਚ ਜਿਹੜਾ ਇਹ ਨੈਸ਼ਨਲ ਜ਼ਿੰਮੇਵਾਰੀ ਲਈ ਆ ਉਹਨਾਂ ਨੇ ਤੇ ਬਹੁਤ ਸਾਰੀਆਂ ਕੰਪਨੀਆਂ, ਬਹੁਤ ਸਾਰੇ ਲੋਕ ਆ ਜਿਹੜੇ ਲੋਕਲ ਜ਼ਿੰਮੇਵਾਰੀਆਂ ਲੈ ਰਹੇ ਆ। ਸੋ ਐਕਚੁਲੀ ਇਹ ਦੇਖਣ ਵਾਲੀ ਗੱਲ ਇਹ ਹੈ ਜੀ ਵੀ ਇਹ ਭਾਈਚਾਰਕ ਖੇਡਾਂ ਨਾ ਕਿ ਇਹ ਕੋਈ ਇੱਕ ਪ੍ਰਾਈਵੇਟ ਲਿਮਿਟਡ ਜਾਂ ਇੱਕ ਕਿਸੇ ਅਦਾਰੇ ਬੰਨਿਓ ਜਾਂ ਇੱਕ ਬੰਦੇ ਬੰਨਿਓ ਕਰਾਈਆਂ ਗਈਆਂ ਇਹ ਖੇਡਾਂ, ਇਹ ਭਾਈਚਾਰਕ ਖੇਡਾਂ ਹੋਣ ਕਰਕੇ ਹਰ ਬੰਦੇ ਦਾ ਇੱਥੇ ਸਵਾਗਤ ਆ ਤੇ ਹਰ ਬੰਦਾ ਹੀ ਇਹਦੇ ਨਾਲ ਜੁੜ ਰਿਹਾ ਤੇ ਬਿਨਾਂ ਕਿਸੇ ਲਾਲਚ ਦੇ ਜਾਂ ਬਿਨਾਂ ਕਿਸੇ ਇਸ ਚੀਜ਼ ਦੇ ਵੀ ਮੈਂ ਕ੍ਰੈਡਿਟ ਲੈਣਾ ਜਾਂ ਮੈਂ ਕੁਛ ਹੋਰ ਕਰਨਾ, ਉਹ ਲੋਕ ਸਾਡੇ ਨਾਲ ਜੁੜ ਰਹੇ ਆ, ਇਹ ਸਭ ਤੋਂ ਵੱਡੀ ਗੱਲ ਆ ਪਿਛਲੇ 2 ਦਿਨਾਂ ਦੇ ਇਸ ਟੂਰ ਦੇ ਵਿੱਚ ਮੈਂ ਦੇਖਿਆ। ਪਰ ਗੱਲ ਆਪਾਂ ਇਹਦੀ ਵੀ ਅੱਗੇ ਤੋਰਦੇ ਹਾਂ, ਪਰ ਫਿਲਹਾਲ ਜਿਹੜਾ ਬਾਬਾ ਨਾਨਕ ਦੇ ਜਿਹੜੇ ਆਪਾਂ 550 ਸਾਲਾਂ ਜਿਹੜਾ ਮਨਾਇਆ ਜਾ ਰਿਹਾ ਉਹਦੀ ਜੇ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਅੱਜ ਪੰਜਾਬ ਤੋਂ ਵੀ ਕਈ ਖਬਰਾਂ ਆ ਰਹੀਆਂ,
ਬਿਲਕੁਲ,
ਜਿਨ੍ਹਾਂ ਚ ਹੁਣੇ ਹੁਣ ਤਾਜ਼ਾ
ਕੇਂਦਰ ਸਰਕਾਰ ਵੱਲੋਂ ਜਿਹੜੀ ਇੱਕ ਜਾਰੀ ਕੀਤੀ ਗਈ ਖਬਰ ਕਿ ਉਹ ਇੱਕ ਸਿੱਕਾ ਵੀ ਜਾਰੀ ਕਰ ਰਹੇ ਆ ਇਸ ਵਾਰ
ਜੀ ਜੀ ਜੀ
ਤੇ ਉਹਨਾਂ ਦੇ ਨਾਲ ਹੀ ਨਾਲ ਡਾਕ ਟਿਕਟ ਜਿਹੜੀ ਆ ਉਹ ਵੀ ਬਿਲਕੁਲ ਐਲਾਨ ਕੀਤਾ ਹੈ ਜਾਰੀ ਕਰਨ ਦਾ ਔਰ ਇਹਦੇ ਲਈ ਸਪੈਸ਼ਲ ਜਿਹੜਾ ਪ੍ਰਵਕਤਾ ਆ ਉਹ ਪਹੁੰਚਿਆ ਜੀ ਪੰਜਾਬ ਸਰਕਾਰ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਔਰ ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਨੇ ਵੀ ਉਹਨਾਂ ਨੂੰ ਕਿਹਾ ਆ ਕਿ ਐਸ ਜੀ ਪੀ ਸੀ ਜਿਹੜੀ ਆ ਉਹਨੂੰ ਵੀ ਸੱਦਾ ਦੇ ਦਿੱਤਾ ਗਿਆ ਆ ਕਿ ਉਹ ਰਲ ਮਿਲ ਕੇ ਜਿਹੜੇ ਆ ਇਹਨਾਂ ਸਮਾਗਮਾਂ ਦੇ ਵਿਚ ਸ਼ਾਮਲ ਹੋਣ।
ਮੈਂ ਇੱਥੇ ਨਾ ਕਈ ਵਾਰੀ ਅਮਦੀਪ ਧਰਮ ਸੰਕਟ ਚ ਫਸ ਜਾਂਦਾ ਮੇਰੀ ਸ਼ਾਇਦ ਹੋ ਸਕਦਾ ਮੇਰੀ ਸੋਚ ਦਾ ਜਿਹੜਾ ਦਾਇਰਾ ਹਜੇ ਉਡਾ ਵਿਸ਼ਾਲ ਨਹੀਂ ਹੈ ਉਸ ਦਾਇਰੇ ਤੇ ਮੈਂ ਨਹੀਂ ਸੋਚ ਪਾਉਂਦਾ ਤਾਂ ਮੈਨੂੰ ਬਹੁਤ ਇਹ ਧਰਮ ਸੰਕਟ ਆਉਂਦਾ ਜਦੋਂ ਡਾਕ ਟਿਕਟ ਜਾਰੀ ਹੋਣ ਦੀ ਗੱਲ ਪਾਕਿਸਤਾਨ ਚੋਂ ਵੀ ਚੱਲੀ ਸੀ ਜਾਂ ਸਿੱਕਾ ਜਾਰੀ ਹੋਣ ਦੀ ਗੱਲ ਪਾਕਿਸਤਾਨ ਤੋਂ ਵੀ ਚੱਲੀ ਸੀ ਉਦੋਂ ਵੀ ਮੈਂ ਇਸ ਗੱਲ ਤੇ ਟਿੱਪਣੀ ਕੀਤੀ ਸੀ ਤੇ ਅੱਜ ਵੀ ਮੈਂ ਕਹਿਣਾ
ਜੀ
ਸਿੱਖ ਧਰਮ ਦੇ ਵਿਚ ਦੋ ਤਿੰਨ ਗੱਲਾਂ ਬੜੀਆਂ ਦੇਖਣ ਨੂੰ ਮਿਲੀਆਂ ਤੇ ਉਹ ਸਾਡੇ ਗੁਰੂ ਸਾਹਿਬਾਨ ਨੇ ਇੱਕ ਜਿਹਨੂੰ ਮੈਂ ਕਵਾਂਗੇ ਸੋਚੀ ਸਹਿਮ ਸਮਝੀ ਰਣਨੀਤੀ ਦੇ ਤਹਿਤ ਹੀ ਉਹ ਗੱਲਾਂ ਕੀਤੀਆਂ
ਜੀ
ਉਹਨਾਂ ਨੇ ਆਪਣੀ ਦੋ ਦੂਰ ਅੰਦੇਸ਼ੀ ਨਾਲ ਉਹ ਗੱਲਾਂ ਕੀਤੀਆਂ ਸੀ
ਜੀ
ਜਿਨ੍ਹਾਂ ਚ ਉਹਨਾਂ ਨੇ ਇੱਕ ਤਾਂ ਦੇਹ ਧਾਰੀਆਂ ਤੋਂ ਜਿਹੜਾ ਆਪਣਾ ਪਿੱਛਾ ਛੜਵਾਇਆ ਸੀ
ਬਿਲਕੁਲ
ਬੰਦਾ ਕਿਸੇ ਵੀ ਟਾਈਮ ਕਿਤੇ ਵੀ ਕੋਈ ਵੀ ਗਲਤੀ ਕਰ ਜਾਂਦਾ
ਜੀ
ਦੂਜਾ ਸਾਨੂੰ ਉਹਨਾਂ ਨੇ ਫੋਟੋ ਕਲਚਰ ਤੋਂ ਦੂਰ ਕੀਤਾ ਸੀ ਬੁੱਤ ਪੀਜਾ ਇਹਨਾਂ ਚੀਜ਼ਾਂ ਤੋਂ ਦੂਰ ਕੀਤਾ ਸੀ
ਜੀ
ਹੁਣ ਉੱਥੇ ਮੇਰਾ ਧਰਮ ਸੰਕਟ ਇਹ ਆ ਜਾਂਦਾ ਜੀ ਵੀ ਹੁਣ ਸਿੱਕਿਆਂ ਦੇ ਉੱਤੇ ਫੋਟੋ ਲੱਗਣੀ ਡਾਕ ਟਿਕਟ ਦੇ ਉੱਤੇ ਫੋਟੋ ਲੱਗਣੀ ਪਹਿਲੇ ਤਾਂ ਫੋਟੋ ਕਲਚਰ ਹੀ ਸਾਡੇ ਧਰਮ ਦਾ ਹਿੱਸਾ ਨਹੀਂ ਹੈ ਸਾਡੇ ਕੋਲੇ ਕੋਈ ਰੀਅਲ ਫੋਟੋ ਨਹੀਂ ਹੈ
ਜੀ
ਕਈ ਵਾਰੀ ਮੇਰੀ ਇੱਕ ਵਾਰ ਕਿਤੇ ਬਹਿਸ ਵੀ ਹੋਈ ਇਸ ਵਿਸ਼ੇ ਤੇ ਕਿਸੇ ਬੰਦੇ ਨੇ ਕਿਹਾ
ਜੀ
ਕਹਿੰਦੇ ਜੇ ਫੋਟੋਗ੍ਰਾਫਰ ਹੁੰਦੇ ਉਦੋਂ ਤਾਂ ਫੋਟੋਆਂ ਵੀ ਹੋ ਜਾਣੀਆਂ ਸੀ ਇਸ ਕਰਕੇ ਫੋਟੋਆਂ ਹੈ ਨੀ ਹੁਣ ਦੇਖੋ ਕਿਸੇ ਹਰ ਬੰਦੇ ਦੀ ਆਪਦੀ ਸੋਚ ਆ ਆਪਾਂ ਉਹਨੂੰ ਸੁਣਨਾ ਪਿਆ
ਜੀ
ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੇ ਇੱਕ ਇਨਸਾਨ ਤੁਸੀਂ ਜੇ ਜਿਹੜੇ ਢੰਗ ਨਾਲ ਤੁਸੀਂ ਸੋਚਦੇ ਮੈਂ ਤਾਂ ਰਹਿਬਰ ਸੋਚਦਾ
ਜੀ ਜੀ
ਉਹ ਤੁਹਾਨੂੰ ਦੀਨ ਦੁਨੀਆਂ ਦੀਆਂ ਗੱਲਾਂ ਲਿਖ ਸਕਦੇ ਆ ਤੁਹਾਨੂੰ ਅਰਬਦ ਨਰਬਦ ਤੰਦੂਕਾਰੇ ਤੋਂ ਲੈ ਕੇ ਤੇ ਧਰਤੀ ਪਰੇ ਹੋਰ ਹੋਰ ਤੱਕ ਦੀਆਂ ਗੱਲਾਂ ਕਰ ਸਕਦੇ ਆ ਤੁਹਾਨੂੰ ਉਹ ਬ੍ਰਹਿਮੰਡ ਦੇ ਦਰਸ਼ਨ ਸ਼ਬਦਾਂ ਰਾਹੀਂ ਕਰਾ ਸਕਦੇ ਆ ਉਹ ਕੀ ਉਹਨਾਂ ਤੋਂ ਫੋਟੋ ਕੈਮਰਾ ਜਾਂ ਇਹ ਚੀਜ਼ਾਂ ਜਾਂ ਉਹਨਾਂ ਤੋਂ ਕੋਈ ਅਣਜਾਣ ਹੋਊਗਾ ਪਰ ਨਹੀਂ ਉਹਦੇ ਪਿੱਛੇ ਦੂਰ ਅੰਦੇਸ਼ੀ ਸੀ ਉਹ ਇਹਨਾਂ ਚੀਜ਼ਾਂ ਤੋਂ ਜਿਹੜਾ ਵਹਿਮਾਂ ਭਰਮਾਂ ਬੁੱਤ ਪੀਜਾ ਫੋਟੋ ਪੂਜਾ ਉਹਨਾਂ ਤੋਂ ਕੱਢਣਾ ਚਾਹੁੰਦੇ ਸੀ ਉਹ ਗਿਆਨ ਦੀ ਜੋਤ ਜਗਾ ਕੇ ਤੁਹਾਡੇ ਅੰਦਰ ਗੁਰਬਾਣੀ ਰੂਪੀ ਉਹਨਾਂ ਨੇ ਸਾਨੂੰ ਇੱਕ ਅਥਾਹ ਵੱਡਾ ਸਾਗਰ ਦਿੱਤਾ ਵੀ ਇਹਦੇ ਚ ਇਹਨੂੰ ਇਹਦੇ ਚ ਲਿਪਤ ਹੋ ਇਹ ਚੋਂ ਆਪਦੇ ਗਿਆਨ ਦੀ ਜੋਤ ਜਗਾਓ ਤੇ ਆਲੇ ਦੁਆਲੇ ਨੂੰ ਰੋਸ਼ਨ ਕਰੋ ਆਹ ਜਿਹੜੀ ਉਹਨਾਂ ਦੀ ਕਨਸੈਪਟ ਤੇ ਤਰੀਕਾ ਸੀ ਹੁਣ ਜਦੋਂ ਇਹ ਜਿਹੀਆਂ ਡਾਕ ਟਿਕਟਾਂ ਜਾਂ ਸਿੱਕੇ ਜਾਰੀ ਹੁੰਦੇ ਆ ਮਨ ਖੁਸ਼ ਹੁੰਦਾ ਵੀ ਰਿਕੋਗਨਾਈਜ਼ ਕਰ ਰਹੇ ਆ ਸਾਨੂੰ ਪਰ ਕਿਤੇ ਨਾ ਕਿਤੇ ਫਿਰ ਉਹੀ ਆੜੇ ਆ ਜਾਂਦੀ ਹੈ ਗੱਲ ਵੀ ਇਹਨਾਂ ਚੀਜ਼ਾਂ ਤੋਂ ਤਾਂ ਸਾਨੂੰ ਦੂਰ ਕੀਤਾ ਸੀ ਹੁਣ ਫਿਰ ਰਹਿ ਕੀ ਗਿਆ ਫਿਰ ਆਪਾਂ ਕਿਵੇਂ ਯਾਦਗਾਰਾਂ ਉਹਨਾਂ ਦੀਆਂ ਬਣਾ ਸਕਦੇ ਆ ਕੀ ਕਰ ਸਕਦੇ ਆ ਕਿਉਂਕਿ ਅਸੀਂ ਇਹ ਵੀ ਰੋਜ਼ ਰੌਲਾ ਪਾਉਣੇ ਆ ਵੀ ਅਸੀਂ ਅਦਾਰਿਆਂ ਦੇ ਨਾਂ ਰੱਖ ਲੈਣੇ ਆ ਕਈ ਵਾਰੀ ਤੇ ਅਦਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਚੰਗਾ ਮਾੜਾ ਕੰਮ ਵੀ ਹੁੰਦਾ ਸਿੱਕਾ ਬਣੂਆ ਤਾਂ ਸਿੱਕਾ ਕਿਤੇ ਚੰਗੇ ਮਾੜੇ ਥਾਂ ਤੇ ਵੀ ਚੱਲੂਗਾ ਡਾਕ ਟਿਕਟ ਵੀ ਰੁਲੂਗੀ ਕਿਤੇ ਨਾ ਕਿਤੇ ਸੋ ਫੇਰ ਸਾਨੂੰ ਸਮਝ ਨੀ ਆਉਂਦੀ ਵੀ ਕੀਤਾ ਕੀ ਜਾਵੇ ਸੋ ਇਹ ਚੀਜ਼ ਦਾ ਵੀ ਤੋੜ ਸੋਚਣਾ ਪੈਣਾ ਉਹ ਆਪੋ ਆਪ ਦੀ ਬੁੱਧੀ ਮੁਤਾਬਕ ਸੋਚਿਆ ਜਾ ਸਕਦਾ ਪਰ ਮੈਨੂੰ ਤਾਂ ਲੱਗਦਾ ਵੀ ਜਿਹੜੀ ਅਲਖ ਇਨਸਾਨ ਦੇ ਅੰਦਰ ਜਗਦੀ ਆ ਨਾ ਉਹ ਸਦੀਵੀ ਆ ਤੇ ਜੇ ਅਸੀਂ ਗੁਰੂ ਨਾਨਕ ਦੇਵ ਜੀ ਵਾਲੀ ਅਲਖ ਆਪਣੇ ਚ ਤੇ ਆਪਣੀ ਆਉਣ ਵਾਲੀਆਂ ਜਨਰੇਸ਼ਨ ਚ ਜਗਾ ਲਈਏ ਤਾਂ ਮੈਨੂੰ ਲੱਗਦਾ ਉਹ ਸਿੱਕਿਆਂ ਨਾਲੋਂ ਜਾਂ ਹੋਰਾਂ ਚੀਜ਼ਾਂ ਨਾਲੋਂ ਜਿਹੜਾ ਉਹਨਾਂ ਦਾ ਮਿਸ਼ਨ ਆ ਉਹਦੇ ਕਾਫੀ ਨੇੜੇ ਆ ਇੱਕ ਚੰਗਾ ਸਮਾਜ ਸਿਰਜਣ ਦੀ ਜੇ ਅਕਾਲ ਤਾਰਨ ਦੀ ਗੱਲ ਕਰਦੇ ਆ ਜੇ ਉਦੋਂ ਗੱਲਾਂ ਕਰਦੇ ਇਹੀ ਕਰਦੇ ਨਾ ਵੀ ਉਦੋਂ ਵਕਤ ਮਾੜਾ ਆ ਗਿਆ ਸੀ ਤੇ ਫਿਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਹੋਇਆ ਤੇ ਉਹਨਾਂ ਨੇ ਦੁਨਿਆਵੀ ਜਾਮੇ ਚ ਰਹਿ ਕੇ ਦੁਨਿਆਵੀ ਤਰੀਕੇ ਨਾਲ ਸਾਨੂੰ ਸਮਝਾਇਆ
ਬਿਲਕੁਲ
ਤਾਂ ਫਿਰ ਉਹੀ ਚੀਜ਼ਾਂ ਹੁਣ ਅਸੀਂ ਉਹਨਾਂ ਦੇ ਫਲਸਫੇ ਨੂੰ ਅੱਗੇ ਤੋਰ ਕੇ ਕਰ ਸਕਦੇ ਹਾਂ ਜੇ ਅੱਜ ਵੀ ਜ਼ਮਾਨਾ ਮਾੜਾ ਆਇਆ ਬੁਰੀਆਂ ਕੰਮ ਹੋ ਰਹੇ ਆ ਤਾਂ ਅਸੀਂ ਉਸ ਫਲਸਫੇ ਨੂੰ ਚਲਾ ਸਕਦੇ ਹਾਂ ਪਰ ਥੋੜੀ ਜਿਹੀ ਇਹ ਇੱਕ ਸਿਸਟਮ ਹੀ ਇਹੋ ਜਿਹਾ ਬਣ ਗਿਆ ਵੀ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਰੋਕਿਆ ਜਾਂਦਾ ਉਧਰ ਨੂੰ ਸਾਨੂੰ ਜਾਣਾ ਪੈਂਦਾ ਕੁਝ ਇੱਕ ਮਜਬੂਰੀਆਂ ਹੋ ਜਾਂਦੀਆਂ ਪਰ ਉਹਦਾ ਕਨਸੈਪਟ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜੇ ਮੇਰੇ ਵਰਗਾ ਬੋਲਦਾ ਉਹ ਤਾਂ ਉਹੀ ਰਾਈਟ ਨਹੀਂ ਰੱਖਦਾ ਬੋਲਣ ਦਾ ਮੇਰੀ ਦਿੱਖ ਮੇਰਾ ਰਹਿਣ ਸਹਿਣ ਮੇਰੀਆਂ ਚੀਜ਼ਾਂ ਉਹ ਰਾਈਟ ਨਹੀਂ ਰੱਖਦਾ ਜੇ ਕੋਈ ਪ੍ਰਚਾਰਕ ਬੋਲਦੇ ਆ ਪ੍ਰਚਾਰਕਾਂ ਦੇ ਉੱਤੇ ਮੋਹਰਾਂ ਲੱਗ ਜਾਂਦੀਆਂ ਵੀ ਫਲਾਨਾ ਫਲਾਨੀ ਜਥੇਬੰਦੀ ਨੂੰ ਧਮਕਾ ਮੈਂ ਬਹੁਤ ਕਹਿਣਾ ਵੀ ਜਦੋਂ ਤੂੰ ਕੋਈ ਵੀ ਪ੍ਰਚਾਰਕ ਕੋਈ ਵੀ ਬੰਦਾ
ਜੀ
ਕੋਈ ਮੈਟਰ ਨਹੀਂ ਕਰਦਾ ਕਿੱਥੋਂ ਬਿਲੋਂਗ ਕਰਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਤੇ ਗੁਰੂ ਸਾਹਿਬ ਦੀ ਗੁਰਬਾਣੀ ਦੀ ਵਿਆਖਿਆ ਕਰ ਰਿਹਾ ਨਾ ਉਹ ਕਿਸੇ ਨੂੰ ਮਾੜੀ ਗੱਲ ਨਹੀਂ ਸਿਖਾ ਰਿਹਾ ਉਦੋਂ ਸ਼ੱਕ ਦੀ ਨਜ਼ਰ ਨਾਲ ਨਾ ਦੇਖੋ ਉਦੋਂ ਉਹਨਾਂ ਗੱਲਾਂ ਚ ਨਾ ਉਲਝੋ ਉਦੋਂ ਉਹ ਦੇਖੋ ਵੀ ਉਹ ਕਿੱਥੋਂ ਤੱਕ ਦੱਸ ਰਹੇ ਹਾਂ ਇੰਨੀ ਗੱਲ ਆ ਜਿਹੜੀ ਉਹਨਾਂ ਨੇ ਅਕਸਰ ਕਹਿੰਦੇ ਆ ਸਾਰੇ ਪ੍ਰਚਾਰਕ ਵੀ ਜਿਹਦਾ ਜਿੰਨਾ ਕੁ ਭਾਂਡਾ ਹੁੰਦਾ ਓਨਾ ਕੁ ਭਰ ਲੈਂਦਾ ਅਥਾਹ ਸਾਗਰ ਚ ਤੇ ਓਨਾ ਕੁ ਗਾਂ ਦੇ ਦਿੰਦਾ
ਜੀ।
ਸੋ ਇਸ ਐਂਗਲ ਤੋਂ ਅਸੀਂ ਦੇਖੀਏ, ਇਸੇ ਐਂਗਲ ਤੋਂ ਅਸੀਂ ਅੱਗੇ ਚੱਲੀਏ, ਪਰ ਫੇਰ ਵੀ ਚਲੋ ਅਸੀਂ ਇਹ ਹੋਇਆ ਅਸੀਂ ਇਹਦਾ ਸਵਾਗਤ ਕਰਦੇ ਹਾਂ। ਪਰ ਦੂਜੇ ਪਾਸੇ ਕੱਲ ਜਿਹੜੀ ਇੱਕ ਇਨਵੀਟੇਸ਼ਨ ਲੈ ਕੇ ਗਏ ਆ ਨਵੇਂ ਨਵੇਂ ਬਣੇ ਪ੍ਰਧਾਨ ਦੂਜੀ ਵਾਰ ਲੌਂਗੋਵਾਲ ਸਾਹਿਬ, ਤੇ ਉਹਨਾਂ ਨੇ ਕੱਲ ਪੰਜਾਬ ਸਰਕਾਰ ਨੂੰ ਇਨਵੀਟੇਸ਼ਨ ਦਿੱਤਾ
ਜੀ,
ਤੇ ਪੰਜਾਬ ਸਰਕਾਰ ਨੇ ਵੀ ਖੁੱਲੇ ਦਿਲ ਨਾਲ ਇਹ ਕਿਹਾ ਵੀ ਆਓ, ਗੁਰੂ ਨਾਨਕ ਸਾਹਿਬ ਦੇ ਸਾਂਝੇ ਸਨ ਤੇ ਆਪਾਂ ਰਲ ਮਿਲ ਕੇ ਮਨਾਈਏ। ਸੋ ਇਹੀ ਇੱਕ ਵੱਡੀ ਚੀਜ਼ ਆ, ਜੇ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਮਨਾਉਣਾ ਤਾਂ ਸਾਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ, ਹਰ ਥਾਂ ਤੇ ਖੁਸ਼ੀ ਤਾਂ ਮਨਾਉਣੀ ਮਨਾਉਣੀ ਆ, ਖੁਸ਼ੀ ਦੇ ਨਾਲ ਨਾਲ ਸਾਨੂੰ ਬਾਬਾ ਨਾਨਕ ਦਾ ਫਲਸਫਾ ਵੀ ਫੈਲਾਉਣਾ ਚਾਹੀਦਾ।
ਬਿਲਕੁਲ ਜੀ, ਅਮਲ ਚ ਲਿਆਉਣ ਦੀ ਜਿਹੜੀ ਗੱਲ ਆ ਬਹੁਤ ਜ਼ਰੂਰੀ ਆ। ਤੇ ਬ੍ਰਾਟ ਸਾਹਿਬ, ਬਹੁਤ ਸਾਰੇ ਮੰਤਰਾਲਿਆਂ ਵੱਲੋਂ ਵੀ ਇਸ ਮੌਕੇ ਨੂੰ ਵਿਸ਼ੇਸ਼ ਬਣਾਉਣ ਦੇ ਲਈ ਬਹੁਤ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਆਰਗੇਨਾਈਜ਼ ਕੀਤੇ ਜਾ ਰਹੇ ਆ। ਜਿੱਦਾਂ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਜਿਹੜਾ ਜੀ, ਉਹਨਾਂ ਨੇ ਕਿਹਾ ਵੀ ਇੰਟਰਫੇਸ ਸਟੱਡੀਜ਼ ਦਾ ਇੱਕ ਰਾਸ਼ਟਰੀ ਸੰਸਥਾਨ ਉਹ ਸਥਾਪਿਤ ਕਰਨਗੇ, ਤੇ ਕੈਨੇਡਾ ਤੇ ਯੂਕੇ ਦੀ ਇੱਕ ਇੱਕ ਯੂਨੀਵਰਸਿਟੀ ਚ ਗੁਰੂ ਨਾਨਕ ਦੇਵ ਜੀ ਦੇ ਨਾਂ ਦੀ ਕਹਿੰਦੇ ਚੇਅਰ ਵੀ ਸਥਾਪਿਤ ਕੀਤੀ ਜਾਊਗੀ
ਜੀ।
ਤੇ ਉਧਰੋਂ ਇਲੈਕਟ੍ਰੋਨਿਕ ਤੇ ਆਈਟੀ ਮੰਤਰਾਲਾ ਜਿਹੜਾ ਆ, ਉਹਨਾਂ ਨੇ ਕਿਹਾ ਜੀ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇ ਲਈ ਇੱਕ ਹਾਈ ਕੁਆਲਿਟੀ ਦੂਰਬੀਨ ਜਿਹੜਾ ਆ ਉਹ ਉੱਥੇ ਲਗਾਉਣਗੇ, ਤੇ ਸੰਸਕ੍ਰਿਤੀ ਮੰਤਰਾਲਾ ਜਿਹੜਾ ਆ, ਸੋ ਇਹ ਕੇਂਦਰ ਦੇ ਜਿਹੜੇ ਸਾਰੇ ਮੰਤਰਾਲੇ ਨੇ, ਸੋ ਸੰਸਕ੍ਰਿਤੀ ਮੰਤਰਾਲੇ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜੀਵਨ ਤੇ ਸਿੱਖਿਆ ਤੇ ਕੌਮਾਂਤਰੀ ਸੈਮੀਨਾਰ ਜਿਹੜਾ ਆ ਉਹ ਕਰਵਾਇਆ ਜਾਏਗਾ ਉਹਨਾਂ ਦੇ ਮੰਤਰਾਲੇ ਵੱਲੋਂ। ਤੇ ਰੇਲ ਮੰਤਰਾਲੇ ਨੇ ਕਿਹਾ ਜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੇ ਸਥਾਨਾਂ ਦੇ ਦਰਸ਼ਨ ਦੇ ਲਈ ਵਿਸ਼ੇਸ਼ ਰੇਲ ਗੱਡੀ ਜਿਹੜੀ ਆ ਉਹ ਚਲਾਉਣਗੇ ਹਨਾ। ਦੂਰਦਰਸ਼ਨ ਵੱਲੋਂ ਕਹਿੰਦੇ ਗੁਰੂ ਨਾਨਕ ਦੇਵ ਜੀ ਤੇ ਗੁਰਬਾਣੀ ਤੇ ਲਾਈਵ ਪ੍ਰਸਾਰਣ ਕਰੇਗਾ, ਸੋ ਰਾਜ ਸਭਾ ਟੀਵੀ ਤੇ ਲੋਕ ਸਭਾ ਟੀਵੀ ਤੋਂ ਵੀ ਅਜਿਹੇ ਪ੍ਰਸਾਰਣ ਦੇ ਕਹਿੰਦੇ ਯਤਨ ਕੀਤੇ ਜਾਣਗੇ
ਜੀ। ਸੋ ਜਗਤ ਗੁਰੂ ਦਾ ਜਿਹੜਾ ਰੁਤਬਾ ਪ੍ਰਾਪਤ ਆ ਜੀ, ਤੇ ਫਿਰ ਸਾਰਾ ਜਗਤ ਹੀ ਪੱਬਾਂ ਭਾਰ ਆ, ਮੈਂ ਤਾਂ ਇਹੀ ਕਹਾਂਗਾ। ਸਾਰਾ ਜਗਤ ਆਪੋ ਆਪਦੀ ਬਣਦੀ ਜਿਹੜੀ ਡਿਊਟੀ ਨਿਭਾ ਰਿਹਾ, ਤੇ ਜਿਹੜੀ ਵਿਦੇਸ਼ਾਂ ਤੋਂ ਜਿਹੜੀਆਂ ਕੁਛ ਇੱਕ ਗੱਲਾਂ ਚੇਅਰ ਸਥਾਪਤੀ ਦੀਆਂ ਗੱਲਾਂ ਆਉਂਦੀਆਂ, ਇਹ ਜਿਹੜੀਆਂ ਬਾਬੇ ਨਾਨਕ ਦੇ ਚਲਾਏ ਪੰਥ ਦੀਆਂ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਜੀ। ਸੋ ਅਸੀਂ ਕਈ ਵਾਰ ਜ਼ਿਆਦਾ ਨੈਗੇਟਿਵ ਸੋਚਣ ਲੱਗ ਜਾਂਦੇ ਹਾਂ, ਜ਼ਿਆਦਾ ਛੋਟਾ ਸੋਚਣ ਲੱਗ ਜਾਂਦੇ ਹਾਂ, ਸਿੱਖੀ ਤੇ ਖਤਰ ਆ, ਸਿੱਖੀ ਨੂੰ ਡਰ ਆ, ਨਹੀਂ ਕੋਈ ਡਰ ਨੀ ਜੀ, ਅਸੀਂ ਫੈਲ ਰਹੇ ਹਾਂ ਦੁਨੀਆਂ ਭਰ ਦੇ ਵਿੱਚ। ਜਿਹੜਾ ਇੱਕ ਸਾਫ਼ ਸੁਥਰੀ ਨੀਅਤ ਨਾਲ ਚਲਾਇਆ ਹੋਇਆ ਬਾਬੇ ਨਾਨਕ ਦਾ ਜਿਹੜਾ ਇੱਕ ਮੁਹਿੰਮ ਆ, ਉਹਨੂੰ ਖਤਰਾ ਹੋ ਹੀ ਨਹੀਂ ਸਕਦਾ। ਪਹਿਲੀ ਗੱਲ ਤਾਂ ਸਾਨੂੰ ਇਹ ਗੱਲ ਮੰਨਣੀ ਪਊਗੀ ਵੀ ਜੇ ਤਾਂ ਇਹ ਮਨਸ਼ਾ ਨਾਲ ਚਲਾਉਣ ਵਾਲਾ ਕੋਈ ਪੰਥ ਦਾ ਸਾਡਾ ਮੋਢੀ ਹੁੰਦਾ, ਜਿਹਦਾ ਮਤਲਬ ਹੁੰਦਾ ਸਿਕੰਦਰ ਵਾਂਗੂ ਜਾਂ ਹਿਟਲਰ ਵਾਂਗੂ ਰਾਜ ਵਧਾਉਣਾ, ਆਪਦੀਆਂ ਸੀਮਾਵਾਂ ਵਧਾਉਣੀਆਂ, ਰਾਜ ਕਰਨਾ, ਜੇ ਤਾਂ ਇਹ ਜਿਹੀਆਂ ਗੱਲਾਂ ਹੁੰਦੀਆਂ ਜਾਂ ਇਹ ਹੁੰਦਾ ਨਸਲ ਕੁਸ਼ੀ ਹੁੰਦਾ ਜਿਵੇਂ ਕਿ ਯਹੂਦੀਆਂ ਦੀ ਹੋਈ ਜਾਂ ਚੱਲ ਇੱਥੇ ਸਿੱਖਾਂ ਦੀ ਵੀ ਹੋਈ, ਇਹ ਚੀਜ਼ਾਂ ਜੇ ਇਹੋ ਜਿਹੇ ਮਕਸਦ ਹੁੰਦੇ ਤਾਂ ਮੈਨੂੰ ਨੀ ਲੱਗਦਾ ਸੀ ਹੱਦਾਂ ਬੰਨੇ ਟੱਪਦੇ ਤੇ ਦੂਜੀਆਂ ਸਰਕਾਰਾਂ ਕੋਈ ਸਿੱਕੇ ਜਾਰੀ ਕਰਦੀਆਂ ਜਾਂ ਦੂਜੀਆਂ ਸਰਕਾਰਾਂ ਕੋਈ ਚੇਅਰ ਸਥਾਪਿਤ ਕਰਦੀਆਂ। ਚੇਅਰ ਸਥਾਪਿਤ ਕਰਨਾ ਯੂਨੀਵਰਸਿਟੀ ਚ ਕੋਈ ਮਾੜੀ ਮੋਟੀ ਗੱਲ ਨਹੀਂ ਹੈ, ਜੇ ਕੋਈ ਦੂਜੇ ਮੁਲਕੇ ਕਰ ਰਹੇ ਆ ਤੇ ਜਗਤ ਗੁਰੂ ਸੀ ਤਾਂ ਕਰ ਰਹੇ ਆ, ਤੇ ਉਹਨਾਂ ਦੀ ਨੀਅਤ ਨੀਤੀ ਸੀ ਜਿਹੜੀ ਉਹ ਬੜੀ ਕਲੀਅਰ ਸੀ, ਇਸ ਕਰਕੇ ਇਹ ਪੰਥ ਉਹਨਾਂ ਦੀਆਂ ਕਾਰਨ ਪਾਏ ਪੂਰਨਿਆਂ ਕਰਕੇ ਚੜ੍ਹਦੀ ਕਲਾ ਚ ਤੇ ਚੜ੍ਹਦੀ ਕਲਾ ਚ ਹੀ ਰਹੂਗਾ।
ਕਿਆ ਬਾਤ ਹੈ, ਸੋ ਬਿਲਕੁਲ ਜੀ, ਔਰ ਮਨੁੱਖਤਾ ਨੂੰ ਇੱਕ ਸਹੀ ਮਾਰਗ ਦਰਸ਼ਨ ਜਿਹੜਾ ਸੀ ਉਹ ਗੁਰੂ ਸਾਹਿਬ ਨੇ ਦਿੱਤਾ, ਔਰ ਅੱਜ ਅਸੀਂ ਕਈ ਵਾਰ ਸੋਚਦੇ ਹਾਂ ਭਟਕ ਗਏ ਹਾਂ ਅਸੀਂ, ਪਰ ਭਟਕਿਆ ਹੋਇਆ ਕਹਿੰਦੇ ਹੁੰਦੇ ਆ ਵੀ ਦੁਬਾਰਾ ਵੀ ਮੁੜ ਸਕਦਾ, ਪਰ ਜੇ ਅਸੀਂ ਇੱਕ ਵਾਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਅਮਲ ਕਰਨ ਦੀ ਕੋਸ਼ਿਸ਼,
ਭਟਕੇ ਉਦੋਂ ਵੀ ਸੀਗੇ
ਜੀ ਜੀ ਬਿਲਕੁਲ,
ਉਦੋਂ ਵੀ ਭਟਕੇ ਸੀ, ਉਦੋਂ ਵੀ ਇਹ ਜੇ ਲੋਕ ਸਨ, ਅੱਜ ਵੀ ਉਹ ਜੇ ਲੋਕ ਹੈਗੇ, ਪਰ ਉਹ ਹੌਲੀ ਹੌਲੀ ਉਹਨਾਂ ਨੇ ਇੱਕ ਕਾਫਲਾ ਬਣਾਇਆ, ਪਹਿਲਾਂ ਕੱਲੇ ਚੱਲੇ, ਚੱਲਦਾ ਚੱਲਦਾ ਉਹ ਕਾਫਲਾ ਬਣਿਆ, ਤੇ ਅੱਜ ਤਾਂ ਬਹੁਤ ਵੱਡਾ ਇੱਕ ਉਹਨਾਂ ਦੇ ਪੈਰੋਕਾਰਾਂ ਦਾ ਇੱਕ ਫੋਲੋਇੰਗ ਸਰਕਲ ਆ, ਤੇ ਅੱਜ ਤਾਂ ਜਿਹੜਾ ਉਸ ਟਾਈਮ ਚ ਬਿਨਾਂ ਮੀਡੀਆ ਤੋਂ ਬਿਨਾਂ ਕਿਸੇ ਆਧੁਨਿਕਤਾ ਤੋਂ ਉਹਨਾਂ ਨੇ ਜੇ ਆਪਣਾ ਸੰਦੇਸ਼ ਦੁਨੀਆਂ ਦੇ ਵਿੱਚ ਇੱਕ ਵਾਰੀ ਤੋਰਤਾ ਤੇ ਉਹ ਅੱਜ ਟਰੈਵਲ ਅੱਜ ਤੱਕ ਕਰ ਰਿਹਾ ਤੇ ਕਰਦਾ ਰਹੇਗਾ ਸਦੀਆਂ ਤੱਕ, ਤੇ ਅੱਜ ਤਾਂ ਸੌਖਾ ਹੋ ਗਿਆ ਫਲਸਫਾ ਕਈ ਗੁਣਾ ਵੱਧ ਡਿਵਾਈਡ ਹੋ ਕੇ ਦੁਨੀਆਂ ਤੱਕ ਹੋਰ ਤੇਜ਼ੀ ਨਾਲ ਪਹੁੰਚਣਾ ਚਾਹੀਦਾ।
ਬਿਲਕੁਲ ਬਿਲਕੁਲ ਬ੍ਰਾਟ ਸਾਹਿਬ, ਸੋ ਅਗਲੀ ਖਬਰ ਵੱਲ ਵਧਦੇ ਆ ਬ੍ਰਾਟ ਸਾਹਿਬ। ਅਗਲੀ ਖਬਰ ਉਹੀ ਆ ਕਿ ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ਦੇ ਵਿੱਚ ਜਿਹੜਾ ਨਿਰੰਕਾਰੀ ਭਵਨ ਤੇ ਹਮਲਾ ਹੋਇਆ ਉਹਦੇ ਬਾਰੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਕਿ ਇਹ ਪਾਕਿਸਤਾਨ ਦਾ ਨਾਪਾਕ ਹੱਥ ਹੈ ਇਸ ਹਮਲੇ ਦੇ ਵਿੱਚ, ਤੇ ਜਾਇਜ਼ਾ ਲੈਣ ਵੀ ਪਹੁੰਚੇ ਸੀਗੇ ਕੈਪਟਨ ਸਾਹਿਬ, ਤੇ ਕਿਹਾ ਹੈ ਜੀ ਕਿ ਨਿਰੰਕਾਰੀ ਭਵਨ ਤੇ ਹਮਲੇ ਦੇ ਵਿੱਚ ਜਿਹੜਾ ਗ੍ਰਨੇਡ ਵਰਤਿਆ ਗਿਆ ਆ ਉਹ ਪਾਕਿਸਤਾਨ ਦਾ ਆ।
ਜੀ ਜੀ ਬਿਲਕੁਲ, ਦੇਖੋ ਸਾਰਿਆਂ ਤੋਂ ਕੁਝ ਇੱਕ ਗੱਲਾਂ ਜਿਹੜੀਆਂ ਕਾਮਨ ਹੋ ਜਾਂਦੀਆਂ ਨਾ ਜਦੋਂ ਉਦੋਂ ਸਹਿਮ ਜ਼ਿਆਦਾ ਹੋ ਜਾਂਦਾ
ਜੀ।
ਹਾਦਸੇ ਹੋਰ ਬਹੁਤ ਵਾਪਰਦੇ ਰਹਿੰਦੇ ਆ, ਬਹੁਤ ਕੁਛ ਰੋਜ਼ ਜਿਹੜੀ ਮੌਤਾਂ ਦੀ ਗਿਣਤੀ ਆ ਸੈਂਕੜਿਆਂ ਚ ਹੁੰਦੀ ਆ
ਬਿਲਕੁਲ,
ਤੇ ਕਈ ਵਾਰ ਤਾਂ ਇੱਕ ਸੜਕ ਹਾਦਸਾ ਤੋਂ ਵੱਡਾ ਹੋ ਜਾਂਦਾ, ਪਰ ਕੁਝ ਇੱਕ ਚੀਜ਼ਾਂ ਇਹ ਹੁੰਦੀਆਂ ਵੀ ਜਿਹਨੇ ਤੁਹਾਨੂੰ ਪਾਸਟ ਦੇ ਵਿੱਚ ਹਲਾਇਆ ਹੁੰਦਾ, ਪਾਸਟ ਦੇ ਵਿੱਚ ਤੁਸੀਂ ਭੁਗਤੀਆਂ ਹੁੰਦੀਆਂ, ਉਹਦੇ ਮਾੜੇ ਨਤੀਜੇ ਆਏ ਹੁੰਦੇ ਆ, ਉਹ ਇੱਥੇ ਜੁੜਦੀਆਂ ਤਾਰਾਂ। ਕਿਉਂਕਿ ਨਿਰੰਕਾਰੀ ਸ਼ਬਦ ਆਉਂਦਾ ਜਦੋਂ ਤਾਂ 78 ਦੀ ਯਾਦ ਆਉਂਦੀ ਆ, 78 ਦੀ ਗੱਲ ਆਉਂਦੀ ਆ, ਪੰਜਾਬ ਦੇ ਮਾੜੇ ਦੌਰ ਦੀ ਗੱਲ ਆਉਂਦੀ ਆ। ਕਿਉਂਕਿ ਜਿਹੜੀ ਸ਼ੁਰੂਆਤ ਜੇ ਮੰਨੀ ਜਾਈਏ 78 ਤੋਂ 92 ਤੱਕ ਦਾ ਜਿਹੜਾ ਦੌਰ ਹੰਢਾਇਆ ਪੰਜਾਬ ਨੇ, ਉਹ ਸ਼ੁਰੂਆਤ ਨਿਰੰਕਾਰੀ ਜਿਹੜੀ ਇੱਕ ਥੋੜੀ ਜਿਹੀ ਧਾਰਮਿਕ ਮਸਲੇ ਤੋਂ ਹੋਇਆ ਸੀ, ਘਟਨੇ ਤੋਂ ਹੋਇਆ ਸੀ, ਤਾਂ ਕਰਕੇ ਥੋੜਾ ਜਿਹਾ ਅਹਿਮ ਤੇ ਸਹਿਮ ਪਾਇਆ ਜਾ ਰਿਹਾ। ਪਰ ਜਿਵੇਂ ਅਖਬਾਰਾਂ ਵੀ ਅੱਜ ਕਹਿ ਰਹੀਆਂ ਤੇ ਆਮ ਬੰਦੇ ਦਾ ਵੀ ਮੰਨਣਾ ਵੀ ਅਸੀਂ ਇਹਨੂੰ ਗਲਗੜ ਨਹੀਂ ਕਰ ਸਕਦੇ,
ਕੈਪਟਨ ਸਾਹਿਬ ਨੇ ਵੀ ਕਿਹਾ ਕਿ ਇਹਨੂੰ ਨਹੀਂ ਜੋੜਿਆ ਜਾ ਸਕਦਾ।
ਹਾਂਜੀ, ਕਾਰਨ ਇਹ ਹੈ ਵੀ ਉਸ ਟਾਈਮ ਦੇ ਵਿੱਚ ਜਿਹੜਾ ਸੀਗਾ ਇੱਕ ਧਾਰਮਿਕ ਮਸਲਾ ਬਣ ਗਿਆ ਸੀ, ਤੇ ਉਹ ਮਸਲੇ ਦੇ ਵਿੱਚ ਸਹਿਮਤੀ ਨਾ ਹੋਣ ਤੋਂ ਬਾਅਦ ਇੱਕ ਉਹ ਵਰਤਾਰਾ ਬਣ ਗਿਆ ਜਿਹੜਾ ਕਿ ਇੱਕ ਨਿਉਂ ਬਣ ਗਿਆ ਕਿਸੇ ਦੌਰ ਦੀ। ਤੇ ਪਰ ਹੁਣ ਜਿਹੜਾ ਹੈਗਾ ਇਹ ਪਿਓਰ ਅੱਤਵਾਦੀ ਅਟੈਕ ਆ, ਵੱਖਵਾਦੀ ਅਟੈਕ ਆ ਕਹਿ ਸਕਦੇ ਆ। ਤੇ ਹੁਣ ਉਹਦੇ ਵਿੱਚ ਜਿਹੜੀਆਂ ਤਾਰਾਂ, ਜਿਵੇਂ ਅਕਸਰ ਸਾਡਾ ਡਿਊਟੀ ਫਰਜ਼ੀ ਹੁੰਦੀ ਆ ਵੀ ਪਾਕਿਸਤਾਨ ਨਾਲ ਜੋੜ ਦਿਓ, ਤੇ ਉਹ ਜੋੜ ਕੇ ਸਿਰਖਰੂ ਹੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਗੱਲ ਇਹ ਆ ਜਾਂਦੀ ਆ ਵੀ ਅਸੀਂ ਹੁਣ ਓਵਰ ਰਿਐਕਟ ਵੀ ਕਰਨ ਲੱਗ ਗਏ, ਹਰ ਬੰਦਾ ਆਪੋ ਆਪਣੀ ਸੋਚ ਮੁਤਾਬਕ, ਸੋਝੀ ਮੁਤਾਬਕ ਗਾਂ ਦੀ ਗਾਂ ਚਿੱਕੜ ਸਿੱਟੀ ਜਾਂਦਾ। ਜੇ ਹੁਣ ਕੋਈ ਰੇਡੀਓ ਤੇ ਮੇਰੇ ਵਰਗਾ ਬੈਠਾ, ਉਹ ਆਪਦੀ ਵਿਊ ਦੇ ਰਿਹਾ, ਕੋਈ ਟੀਵੀ ਚੈਨਲ ਤੇ ਬੈਠਾ ਵਿਊ ਦੇ ਰਿਹਾ, ਹਰ ਨੇਤਾ ਆਪਦਾ ਵਿਊ ਦੇ ਰਿਹਾ, ਉਹ ਜਿਹੜੇ ਇੰਨੇ ਜ਼ਿਆਦਾ ਵਿਊ ਆ ਰਹੇ ਆ, ਉਹਦੇ ਨਾਲ ਕਿਤੇ ਨਾ ਕਿਤੇ ਇੱਕ ਤਾਂ ਇਨਵੈਸਟੀਗੇਸ਼ਨ ਪ੍ਰਭਾਵਿਤ ਹੋ ਰਹੀ ਆ, ਇਨਵੈਸਟੀਗੇਸ਼ਨ ਤੇ ਅਸਰ ਆਉਂਦਾ। ਦੂਜਾ ਉਹਦੇ ਨਾਲ ਇਹ ਆ ਵੀ ਤੁਸੀਂ ਕੋਈ ਗੱਲ ਜਿਹੜੀ ਕਈ ਵਾਰੀ ਸਹੀ ਰਾਹ ਜਾ ਰਹੀ ਆ ਜਾਂ ਸਹੀ ਪਾਸੇ ਜਾ ਰਹੀ ਆ, ਉਹ ਕਈ ਵਾਰੀ ਮੋੜ ਗਲਤ ਲੈ ਲੈਂਦੀ ਆ। ਹੁਣ ਕੱਲ ਦਾ ਫੂਲਕਾ ਸਾਹਿਬ ਦਾ ਇੱਕ ਬਿਆਨ ਆਇਆ ਸੀ, ਫੂਲਕਾ ਸਾਹਿਬ ਨੇ ਕਿਹਾ ਵੀ ਹੋ ਸਕਦਾ ਫੌਜ ਮੁਖੀ ਨੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਇਹ ਕੁਛ ਕੀਤਾ ਹੋਵੇ। ਕਾਰਨ ਕੀ ਸੀਗਾ? ਫੌਜ ਮੁਖੀ ਨੇ ਬਿਆਨ ਦਿੱਤਾ ਸੀ ਵੀ ਥੋੜੇ ਦਿਨ ਪਹਿਲਾਂ ਵੀ ਕੁਛ ਨਾ ਕੁਛ ਘੁਸਪੈਠ ਹੋਈ ਆ ਤੇ ਕੁਛ ਹੋ ਸਕਦਾ, ਤੇ ਇਸ ਲਈ ਉਹਨਾਂ ਨੇ ਇਹ ਕਹਿਤਾ। ਪਰ ਬਹੁਤ ਵੱਡੀ ਗੱਲ ਕਹਿ ਗਏ ਉਹ ਜਾਣੇ ਅਣਜਾਣੇ ਦੇ ਵਿੱਚ, ਕਿਉਂਕਿ ਇੱਕ ਆਰਮੀ ਚੀਫ ਨੂੰ ਇਹ ਕਹਿਣਾ ਤੇ ਉਹ ਵੀ ਭਾਈ ਉਹਨੇ ਆਪ ਨਾ ਕਰਾਇਆ ਹੋਇਆ, ਤਾਂ ਉਹਦਾ ਮਤਲਬ ਸਿੰਪਲ ਸ਼ਬਦਾਂ ਚ ਜੇ ਮੈਂ ਕਹਾਂ ਨਾ, ਹੁਣ ਤਾਂ ਅਖਬਾਰਾਂ ਚ ਜਾਂ ਹੋਰ ਤਾਂ ਕਈ ਵਾਰੀ ਗੋਲ ਮੋਲ ਕਰਕੇ ਗੱਲ ਕਹੀ ਜਾਂਦੀ ਆ, ਸਿੰਪਲ ਸ਼ਬਦਾਂ ਚ ਕਹਾਂ ਤਾਂ ਦੇਸ਼ ਨਾਲ ਗਦਾਰ ਉਹ ਸਾਬਤ ਹੁੰਦਾ ਕਿੰਨੀ ਗੱਲ ਨਾਲ। ਜੇ ਕੋਈ ਆਰਮੀ ਚੀਫ ਬਿਆਨ ਦੇ ਕੇ ਉਹਨੂੰ ਖਰਾ ਕਰਨ ਲਈ ਤੇ ਉਹ ਕੰਮ ਕਰਦਾ ਤਾਂ ਉਹ ਗਦਾਰੀ ਆ, ਦੇਸ਼ ਦੀ ਨਾਲ ਗਦਾਰੀ ਆ। ਸੋ ਫੁਲਕਾ ਸਾਹਿਬ ਨੇ ਜਾਣੇ ਜਾਣੇ ਚ ਵੱਡੀ ਗੱਲ ਕਹਿਤੀ ਆ, ਤੇ ਹੁਣ ਉਹਦਾ ਜਿਹੜਾ ਸ਼ਾਇਦ ਉਹਨਾਂ ਨੂੰ ਨਤੀਜੇ ਭੁਗਤਣੇ ਪੈਣ, ਕੱਲ ਇੱਕ ਕੇਸ ਵੀ ਰਜਿਸਟਰਡ ਹੋਇਆ ਉਹਨਾਂ ਦੇ ਖਿਲਾਫ਼। ਸੋ ਸਾਨੂੰ ਥੋੜਾ ਜਿਹਾ ਸੋਚਣਾ ਵਿਚਾਰਨਾ ਪੈਣਾ, ਸਿਆਸੀ ਲੋਕ ਕਰਦੇ ਆ। ਪਰ ਦੂਜੇ ਪਾਸੇ ਬੜਾ ਦੁੱਖ ਇਸ ਗੱਲ ਦਾ ਆ ਰਿਹਾ ਵੀ ਇਹ ਘਟਨਾਕ੍ਰਮ ਵਾਪਰ ਗਿਆ, ਜਿਨ੍ਹਾਂ ਦੇ ਪੁੱਤ ਚਲੇ ਗਏ ਦੁੱਖ ਉਹਨਾਂ ਨੂੰ ਆ, ਆਉਣ ਵਾਲੇ ਦਿਨਾਂ ਚ ਕੁਛ ਬੁਰਾ ਨਾ ਹੋ ਜੇ ਉਹਨਾਂ, ਉਹ ਚਿੰਤਾ ਤਾਂ। ਪਰ ਇੱਧਰ ਸਾਡੇ ਨੇਤਾ ਉਹ ਇੱਕ ਦੂਜੇ ਵਿੱਚ ਬਾਲਟੀਆਂ ਭਰ ਭਰ ਚਿੱਕੜ ਸਿੱਟ ਰਹੇ ਆ। ਕੋਈ ਸੁਖਵੀਰ ਬਾਦਲ ਕਹਿ ਰਿਹਾ ਜੀ ਇਹ ਕੈਪਟਨ ਨੇ ਦਾ ਹੱਥ ਆ, ਕੈਪਟਨ ਨੇ ਕਰਵਾਤਾ, ਕੈਪਟਨ ਇਹ ਕਹਿ ਰਿਹਾ ਕਿਉਂਕਿ ਉਹਦੇ ਤੇ ਜ਼ਿੰਮੇਵਾਰੀਆਂ ਵੀ, ਪਲੀਜ਼ ਧਿਆਨ ਰੱਖੋ। ਜਦੋਂ ਉਹਦਾ ਹੁਣ ਉਸ ਜ਼ਿੰਮੇਵਾਰੀ ਤੇ ਬੈਠਾ ਉਹ ਤਾਂ ਬੋਲ ਨਹੀਂ ਸਕਦਾ। ਉਧਰ ਜਿਹੜੇ ਆਮ ਜਿਹੜੇ ਜਥੇਦਾਰ ਬਣੇ ਹੋਏ ਆ ਜਾਂ ਦਾਦੂ ਵਾਲ ਸਾਹਿਬ, ਉਹਨਾਂ ਨੇ ਇੱਕ ਦੂਜੇ ਨੂੰ ਕਿਹਾ ਵੀ ਨਹੀਂ ਨਹੀਂ ਉਹਨੇ ਕਰਵਾਤਾ। ਦੇਖੋ ਕਰਵਾਇਆ ਕਿਸੇ ਨੇ ਤਾਂ ਹੈਗਾ ਹੀ ਆ, ਇਹ ਚ ਤਾਂ ਦੋ ਰਾਏ ਹੈ ਨੀ, ਕੋਈ ਕੁਦਰਤੀ ਤਾਂ ਹੋਈ ਨੀ ਆਫ਼ਤ, ਇਹ ਤਾਂ ਆਫ਼ਤ ਲਿਆਂਦੀ ਗਈ ਹੈ ਤੇ ਹੋਈ ਆ। ਚਾਹੇ ਉਹਦੇ ਪਿੱਛੇ ਪਾਕਿਸਤਾਨ ਦਾ ਹੱਥ ਆਵੇ, ਚਾਹੇ ਕੋਈ ਵੱਖਵਾਦੀ ਧੜਿਆਂ ਦਾ ਹੱਥ ਆਵੇ, ਜਾਂ ਕੋਈ ਕਈ ਵਾਰੀ ਜਿਵੇਂ ਹੁਣ ਬੰਦਾ ਸੋਚਦਾ ਹੋਰ ਰਹਿ ਜਾਂਦਾ, ਨਿੱਜੀ ਰੰਜਿਸ਼ਾਂ ਵੀ ਹੋ ਸਕਦੀਆਂ।
ਬਿਲਕੁਲ,
ਇਸ ਨੂੰ ਆਪਾਂ ਵੱਡੇ ਪੱਧਰ ਤੇ ਦੇਖਣ ਨਾਲ ਨਿੱਜੀ ਰੰਜਿਸ਼ ਦੇ ਤੌਰ ਤੇ ਵੀ ਦੇਖ ਸਕਦੇ ਹਾਂ ਵੀ ਹੋ ਸਕਦਾ ਕੋਈ ਉੱਥੇ ਨਿੱਜੀ ਰੰਜਿਸ਼ ਹੋਵੇ। ਸੋ ਉਹ ਜਿਹੜੀਆਂ ਜਾਂਚ ਟੀਮਾਂ ਉਹਨਾਂ ਨੂੰ ਜਾਂਚ ਕਰਨ ਦੇਣੀ ਚਾਹੀਦੀ ਆ, ਤੇ ਸਾਨੂੰ ਚਿੰਤਤ ਹੋਣਾ ਚਾਹੀਦਾ ਵੀ ਜੇ ਇਹਦੇ ਪਿੱਛੇ ਕੋਈ ਵੱਡੀ ਸਾਜਿਸ਼ ਜਾਂ ਵੱਡਾ ਕੰਮ ਆ ਤਾਂ ਇਦੋਂ ਵਧੇ ਨਾ, ਇਹਨੂੰ ਇੱਥੇ ਰੋਕ ਲਿਆ ਜਾਵੇ, ਉਹਦਾ ਪਿੱਛਾ ਕਰਨਾ ਚਾਹੀਦਾ ਮਾਨਵਤਾ ਦੇ ਭਲੇ ਲਈ। ਪਰ ਅਸੀਂ ਤਾਂ ਉਹਨਾਂ ਚੀਜ਼ਾਂ ਤੋਂ ਹਟ ਕੇ ਸਿਰਫ ਵੋਟਾਂ ਦੇ ਭਲੇ ਲਈ ਸਾਰਾ ਕੁਛ ਕਰ ਰਹੇ ਹਾਂ ਵੀ ਹੁਣ ਵੇਲਾ ਆ ਗਿਆ ਵੀ ਵੋਟਾਂ ਕਿੱਧਰ ਨੂੰ ਪਵਾਉਣ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਸਿਆਸਤ ਜਿਹੜੀ ਆ ਦੇਖੋ ਕਿਸੇ ਵੀ ਘਟਨਾ ਦੇ ਉੱਤੇ ਸ਼ੁਰੂ ਹੋ ਜਾਂਦੀ ਆ, ਹਨਾ, ਜਦੋਂ ਵੀ ਕੋਈ ਮਾੜੀ ਘਟਨਾ ਵਾਪਰਦੀ ਆ ਉਹਦੇ ਉੱਤੇ ਵੀ ਸਿਆਸਤ ਸ਼ੁਰੂ ਹੋ ਜਾਂਦੀ ਆ, ਔਰ ਜੇ ਕੋਈ ਚੰਗੀ ਚੀਜ਼ ਦਾ ਕ੍ਰੈਡਿਟ ਲੈਣਾ ਹੈ ਉੱਥੇ ਵੀ ਸਿਆਸਤ ਸ਼ੁਰੂ ਹੋ ਜਾਂਦੀ ਆ।
ਇਹ ਇੰਡੀਆ ਚ ਨਾ ਕਹੋ ਅਮਰਦੀਪ,
ਜੀ ਜੀ
ਆਸਟ੍ਰੇਲੀਆ ਚ ਵੀ ਆ।
ਬਿਲਕੁਲ,
ਤੁਸੀਂ ਹੁਣ ਲੇਟੈਸਟ ਪਰਸੋਂ ਦਾ ਇੱਕ ਘਟਨਾਕ੍ਰਮ ਦੇਖਿਆ ਹੋਣਾ,
ਜੀ ਜੀ,
ਸਿਆਸਤ ਆਸਟ੍ਰੇਲੀਆ ਚ ਵੀ ਹੈ।
ਬਿਲਕੁਲ ਹੈ ਜੀ,
ਪਰ ਥੋੜਾ ਜਿਹਾ ਆਸਟ੍ਰੇਲੀਆ ਦੀ ਸਿਆਸਤ ਚ ਫਰਕ ਆ
ਜੀ।
ਉੱਥੇ ਜੇ ਕੋਈ ਗੱਲ ਹੁੰਦੀ ਆ ਜਾਂ ਕੋਈ ਅਨਾਊਂਸਮੈਂਟ ਹੁੰਦੀ ਆ ਜਾਂ ਕੁਛ ਕਿਹਾ ਜਾਂਦਾ ਜਾਂ ਕੋਈ ਵਾਅਦਾ ਕੀਤਾ ਜਾਂਦਾ,
ਜੀ ਜੀ,
ਉਹ ਤੇ ਤਕਰੀਬਨ ਮੈਂ 100% ਨਹੀਂ ਕਹੂੰਗਾ ਵੀ ਉਹਦੇ ਤੇ ਪਰਸੈਂਟੇਜ ਵੱਧ ਹੁੰਦੀ ਆ ਵੀ ਪੂਰਾ ਉਤਰਿਆ ਜਾਵੇ
ਜੀ।
ਪਰ ਕਈ ਵਾਰੀ ਕੀ ਹੁੰਦਾ ਵੀ ਇੰਡੀਆ ਦੇ ਵਿਚ ਵੱਡੇ ਦਾਅਵੇ ਬਾਅਦ ਇਲੈਕਸ਼ਨਾਂ ਤੋਂ ਪਹਿਲਾਂ ਕੀਤੀਆਂ ਹੋਈਆਂ ਗੱਲਾਂ ਤੇ ਉਹਨਾਂ ਤੇ ਉਤਰਿਆ ਕਿਸੇ ਤੇ ਨੀ ਖੜਾ ਜਾਂਦਾ, ਇੱਕ ਤੇ ਵੀ ਨੀ ਉਤਰਿਆ ਜਾਂਦਾ
ਜੀ।
ਆਸਟ੍ਰੇਲੀਆ ਦੇ ਵਿਚ ਵੀ ਕੱਲ ਪਰਸੋਂ ਦੀ ਸਿਆਸਤ ਬੜੀ ਜ਼ੋਰਾਂ ਤੇ ਹੈ ਜੀ।
ਜੀ ਜੀ,
ਮੈਂ ਹੁਣ ਗੱਲ ਵਿਚ ਛੇੜੀ ਹੈ ਤਾਂ ਜ਼ਰੂਰ ਗੱਲ ਕਰਨੀ ਚਾਹਾਂਗਾ। ਸਿੱਖ ਖੇਡਾਂ ਦੀ ਜਿਹੜਾ ਜਿਵੇਂ ਜਿਵੇਂ ਨੇੜੇ ਆ ਰਹੀਆਂ ਤੇ ਉਹਨਾਂ ਦਾ ਜਿਹੜੀ ਹਾਈਪ ਆ ਜਿਹੜੀ ਉਹ ਬਣ ਰਹੀ ਆ, ਉਹਦੇ ਇੰਤਜ਼ਾਮ ਬੜੇ ਤੇਜ਼ੀ ਨਾਲ ਹੋ ਰਹੇ ਆ। ਸਾਡੇ ਲੋਕਲ ਪ੍ਰੈਜ਼ੀਡੈਂਟ ਦਲਵਿੰਦਰ ਸਿੰਘ ਕਰਚਾ ਭਾਜੀ ਹੋਰਾਂ ਨੇ ਬੜਾ ਵਧੀਆ ਢੰਗ ਨਾਲ ਜਿਹੜੀ ਉਹਨੂੰ ਪ੍ਰੈਜ਼ੈਂਟੇਸ਼ਨ ਕੀਤੀ ਆ ਸਰਕਾਰ ਦੁਆਰੇ, ਵੱਡੀਆਂ ਕੰਪਨੀਆਂ ਦੁਆਰੇ, ਸਭ ਢੰਗ ਬੜੇ ਢੰਗ ਨਾਲ ਉਹਨਾਂ ਨੇ ਪ੍ਰੈਜ਼ੈਂਟ ਕੀਤਾ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਚੰਗੀ ਉੱਚ ਪੋਸਟ ਤੇ ਅਧਿਕਾਰੀ ਆ ਤਾਂ ਉਹਨਾਂ ਨੂੰ ਬੰਦੇ ਨੂੰ ਪਤਾ ਹੁੰਦਾ ਕੰਮ ਕਿਵੇਂ ਕਰਨਾ
ਜੀ।
ਬੜੇ ਵਧੀਆ ਸੋਹਣੇ ਤੇ ਇੱਕ ਸਲੀਕੇ ਨਾਲ ਇੱਕ ਪਿਆਰ ਨਾਲ ਉਹਨਾਂ ਨੇ ਇਸ ਕੰਮ ਨੂੰ ਅੱਗੇ ਤੋਰਿਆ
ਜੀ।
ਉਹ ਸਰਕਾਰਾਂ ਤੱਕ ਵੀ ਗਈ ਅਪਰੋਚ। ਹੁਣ ਸਾਰਿਆਂ ਨੂੰ ਪਤਾ ਵੀ ਵਿਕਟੋਰੀਆ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਆ, ਜਿਨ੍ਹਾਂ ਚ ਇੱਕ ਹਫ਼ਤਾ ਤੋਂ ਵੀ ਘੱਟ ਟਾਈਮ ਰਹਿ ਗਿਆ, ਤਾਂ ਉਹ ਇਲੈਕਸ਼ਨਾਂ ਦੇ ਕਾਰਨ ਦੋਨੇ ਪਾਰਟੀਆਂ ਨੂੰ ਇਸ ਗੱਲ ਦਾ ਜ਼ਰੂਰ ਅਹਿਸਾਸ ਆ ਵੀ ਇਹ ਕੌਮ ਆ ਜਿਹੜੀ ਮੈਲਬਰਨ ਦੇ ਵਿੱਚ ਪ੍ਰਭਾਵਿਤ ਕਰ ਸਕਦੀ ਹੈ, ਸਭ ਨੂੰ ਪ੍ਰਭਾਵਿਤ ਕਰ ਸਕਦੀ ਆ, ਤੇ ਇਹ ਇਹਨੂੰ ਆਪਾਂ ਨਾਲ ਲੈ ਕੇ ਚੱਲਣਾ। ਤਾਂ ਉਹਨਾਂ ਨੇ ਕੱਲ ਪਰਸੋਂ ਅਨਾਉਂਸਮੈਂਟ ਤਾਂ ਦੇਖੋ ਐਜ਼ ਏ ਗਵਰਨਮੈਂਟ ਪਹਿਲਾਂ ਵੀ ਹੋ ਗਈ ਸੀਗੀ, ਪਰ ਫੇਰ ਉਦੋਂ ਬਾਅਦ ਲਿਬਰਲ ਜਿਹੜੀ ਅਪੋਜੀਸ਼ਨ ਵੀ ਆ ਕੇ ਕਰ ਗਈ ਸੀ, ਪਰ ਕੱਲ ਫੇਰ ਇੱਕ ਪਰਸੋਂ ਬਿਲਡਿੰਗ ਦਾ ਵਾਂਗੂ ਇੱਕ ਮਾਹੌਲ ਬਣਿਆ ਤੇ, ਪਰ ਸਾਡੇ ਲਈ ਵਧੀਆ ਗੱਲ ਆ, ਸਾਨੂੰ ਇਸ ਚੀਜ਼ ਭਾਈਚਾਰੇ ਲਈ ਵਧੀਆ ਗੱਲ ਆ। ਤੇ ਦੂਜੀ ਇਹ ਆ ਵੀ ਅਸੀਂ ਭਾਈਚਾਰੇ ਨੂੰ ਇਹ ਬੇਨਤੀ ਵੀ ਕਰਦੇ ਆ ਵੀ ਤੁਹਾਡੀ ਆਪੋ ਆਪਣੀ ਆਈਡੋਲੋਜੀ ਆ, ਤੁਸੀਂ ਆਪੋ ਆਪਣੇ ਢੰਗ ਨਾਲ ਸੋਚਦੇ, ਕੋਈ ਖੱਬੇ ਪੱਖੀ ਹੁੰਦਾ, ਕੋਈ ਸੱਜੇ ਪੱਖੀ ਹੁੰਦਾ, ਸਾਰੇ ਸੋਚਦੇ ਆ। ਤੁਹਾਨੂੰ ਜੇ ਲੱਗਦਾ ਜਿਹੜੇ ਨੂੰ ਵੀ ਤੁਸੀਂ ਪਾ ਸਕਦੇ, ਇਹਦਾ ਮਤਲਬ ਇਹ ਨੀ ਅਸੀਂ ਤੁਹਾਨੂੰ ਕਹਿ ਰਹੇ ਵੀ ਫਲਾਂ ਨੂੰ ਵੋਟ ਪਾਉਣਾ, ਕਿਉਂਕਿ ਹੁਣ ਪੋਜੀਸ਼ਨ ਇਹ ਆ ਗਈ ਜੇ ਤਾਂ ਸਾਨੂੰ ਇੱਕ ਪਾਰਟੀ ਨੇ ਸਾਨੂੰ ਕਿਹਾ ਹੁੰਦਾ ਵੀ ਆਹ ਲੈ ਲਓ, ਫੇਰ ਤਾਂ ਅਸੀਂ ਕਹਿੰਦੇ ਜੀ ਇਸ ਪਾਰਟੀ ਨੇ ਸਾਡੀ ਕੌਮ ਨੂੰ, ਸਾਡੇ ਇੱਕ ਅਦਾਰੇ ਨੂੰ, ਇੱਕ ਨੂੰ ਵੱਡਾ ਪ੍ਰੋਜੈਕਟ ਨੂੰ ਸਾਡੇ ਨੂੰ ਸਪੋਰਟ ਕੀਤੀ ਹੈ ਤੇ ਤੁਸੀਂ ਵੀ ਸਪੋਰਟ ਕਰਿਓ। ਸਾਨੂੰ ਹੁਣ ਦੋਨਾਂ ਪਾਰਟੀਆਂ ਨੇ ਇੱਕ ਦੂਜੇ ਤੋਂ ਵੱਧ ਕੇ ਕੋਸ਼ਿਸ਼ ਕਰ ਰਹੇ
ਹਾਂ,
ਤਾਂ ਫੇਰ ਹੁਣ ਸਾਨੂੰ ਅਸੀਂ ਇੱਕ ਨੂੰ ਨੀ ਕਿਸੇ ਨੂੰ ਪ੍ਰਮੋਟ ਕਰ ਸਕਦੇ, ਅਸੀਂ ਇੱਥੇ ਦੱਸ ਸਕਦੇ ਹਾਂ ਵੀ ਕੀ ਅਸਲ ਗੱਲ ਹੋਈ, ਕੀ ਹੋਇਆ ਤੇ ਤੁਸੀਂ ਆਪਦਾ ਮਾਇੰਡ ਬਣਾਉਣਾ ਵੀ ਤੁਸੀਂ ਕੀ ਕਰਨਾ। ਦੇਖੋ ਪਹਿਲਾਂ ਲੇਬਰ ਪਾਰਟੀ ਦੀ ਇੱਥੇ ਵਿਕਟੋਰੀਆ ਚ ਸਰਕਾਰ ਆ ਜੀ, ਉਹਨਾਂ ਨੇ ਖੇਡਾਂ ਨੂੰ $1 ਲੱਖ ਦੀ ਅਨਾਉਂਸਮੈਂਟ ਦੋ ਮਹੀਨੇ ਪਹਿਲਾਂ ਕੀਤੀ ਤੇ ਉਹ ਬੜਾ ਉਹਦਾ ਸਵਾਗਤ ਕੀਤਾ ਗਿਆ ਦੁਨੀਆ ਭਰ ਦੇ ਵਿੱਚ, ਪਰ ਉਸ ਤੋਂ ਬਾਅਦ ਜਦੋਂ ਅਨਾਉਂਸਮੈਂਟ ਹੋਈ ਸਾਡੇ ਭਾਈਚਾਰੇ ਦੇ ਕੁਝ ਲੀਡਰਾਂ ਨੇ, ਲਿਬਰਲ ਲੀਡਰਾਂ ਨੇ ਕੋਸ਼ਿਸ਼ ਕੀਤੀ ਵੀ ਉਹਨਾਂ ਨੇ ਕਿਹਾ ਵੀ ਜੇ, ਕਿਉਂਕਿ ਹੁਣ ਸਰਕਾਰ ਲੇਬਰ ਆ
ਬਿਲਕੁਲ,
ਪਰ ਜਦੋਂ ਗੇਮਾਂ ਹੋਣੀਆਂ ਉਦੋਂ ਪਤਾ ਨੀ ਕੌਣ ਹੋਊਗਾ
ਬਿਲਕੁਲ,
ਇਸ ਕਰਕੇ ਦੋਨਾਂ ਚ ਕੋਈ ਵੀ ਹੋ ਸਕਦਾ, ਦੋਨਾਂ ਚ ਕੋਈ ਵੀ ਹੋ ਸਕਦਾ। ਹੁਣ ਲੇਬਰ ਪਾਰਟੀ ਨੇ ਜੇ ਉਹ ਸਰਕਾਰ ਦੇ ਤੌਰ ਤੇ ਅਨਾਉਂਸਮੈਂਟ ਕੀਤੀ ਸੀ, ਉਹ ਤਾਂ ਦੇਖੋ ਕੋਈ ਸਰਕਾਰ ਆਵੇ ਉਹਨੂੰ ਦੇਣੀ ਪੈਣੀ ਹੈ ਕਿਉਂਕਿ ਉਹ ਸਾਇਨਡ ਹੋ
ਜੀ।
ਉਸ ਤੋਂ ਅਗਲੀ ਜਿਹੜੀ ਅਨਾਉਂਸਮੈਂਟ ਲਿਬਰਲ ਨੇ ਕੀਤੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਉਦੋਂ ਵੱਧ ਪੈਸੇ
ਦੇਵਾਂਗੇ,
ਅਸੀਂ 2 ਲੱਖ ਦੇਵਾਂਗੇ ਤੇ ਅਸੀਂ ਜੇ ਅਸੀਂ ਸਰਕਾਰ ਦੇ ਵਿੱਚ ਆਉਣੇ ਆ। ਅਪੋਜੀਸ਼ਨ ਉਹਨਾਂ ਦੇ ਮੈਥਿਊ ਗਾਏ ਜਿਹੜੇ ਉਹ ਅਨਾਉਂਸਮੈਂਟ ਕਰਕੇ ਗਏ ਪ੍ਰੋਪਰ ਢੰਗ ਨਾਲ,
ਬਿਲਕੁਲ ਹੋਰ ਵੀ ਬਹੁਤ ਸਾਰੇ ਸਮਾਗਮਾਂ ਦੇ ਲਈ ਵੀ ਸਿੱਖ ਗੇਮਸ ਦੇ ਨਾਲ ਨਾਲ ਉਹਨਾਂ ਨੇ ਗੁਰਪੁਰਬ ਦੇ ਲਈ,
ਹਾਂਜੀ ਉਹ ਉਹਨਾਂ ਨੇ ਕੀਤੀਆਂ
ਬਿਲਕੁਲ,
ਠੀਕ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਇਹ ਆਇਆ ਵੀ ਪਿਛਲੇ ਦਿਨੀ ਪਰਸੋਂ ਦੀ ਗੱਲ ਆ
ਜੀ,
ਟਰਾਂਸਪੋਰਟ ਮਿਨਿਸਟਰ ਜਿਹੜੇ ਮਿਸਟਰ ਲਿਊਕ ਉਹਨਾਂ ਨੇ ਅਪਰੋਚ ਕੀਤੀ ਤੇ ਉਹ ਕਹਿੰਦੇ ਵੀ ਅਸੀਂ ਹੋਰ ਇੱਕ ਬਿਗ ਅਨਾਉਂਸਮੈਂਟ ਕਰਨੀ ਚਾਹੁੰਦੇ ਹਾਂ ਸਿੱਖ ਗੇਮਸ ਲਈ। ਖੜੇ ਪੈਰ ਅਰੇਂਜ ਕੀਤਾ ਗਿਆ ਸਿਰਫ ਵਿਦਿਨ, ਮੈਨੂੰ ਲੱਗਦਾ 24 ਆਵਰ ਵੀ ਨੀ ਮੈਂ ਕਹਿ ਸਕਦਾ, ਅਰੇਂਜ ਕੀਤਾ ਗਿਆ ਉਹ ਸਟੇਟ ਗਰਾਊਂਡ ਚ ਆਏ ਤੇ ਉਹਨਾਂ ਨੇ 1 ਲੱਖ ਹੋਰ ਟੋਪ ਆਫ ਕਰਕੇ ਉਹਨੂੰ 2 ਲੱਖ ਕਰਤਾ ਸਰਕਾਰ ਬਣੀ, ਜਿਹੜੀ ਲੇਬਰ ਸਰਕਾਰ ਬਣੀ।
ਪਹਿਲਾਂ 1 ਲੱਖ ਦਾ ਇਰਾਦਾ ਸੀ ਉਹਨਾਂ ਦਾ, ਪਰ ਉਹਨੂੰ 2 ਲੱਖ ਦੇ ਵਿੱਚ
ਉਹਨਾਂ ਨੇ ਕਹਿਤਾ ਵੀ ਇਹ $2 ਲੱਖ ਦਿੱਤੀ ਜਾਊਗੀ, ਠੀਕ ਹੈ ਜੀ। ਪਰ ਬੜੀ ਖੁਸ਼ੀ ਇਸ ਗੱਲ ਦੀ ਹੋਈ ਵੀ ਸਿਰਫ ਕੁਝ ਕੁ ਘੰਟਿਆਂ ਬਾਅਦ ਲਿਬਰਲ ਪਾਰਟੀ ਵੱਲੋਂ ਫੇਰ ਅਨਾਉਂਸਮੈਂਟ ਆਈ, ਇੱਕ ਬਿਲਡਿੰਗ ਦਾ ਮਾਹੌਲ ਜਿਹਾ ਬਣਿਆ
ਜੀ ਜੀ।
ਮੈਂ ਇੱਥੇ ਨੂੰ ਸਿਆਸਤ ਤੋਂ ਸ਼ੁਰੂ ਕੀਤੀ ਸੀ ਗੱਲ, ਤਾਂ ਕਰਕੇ ਮੈਂ ਦੱਸ ਰਿਹਾ ਵੀ ਕਈ ਵਾਰੀ ਇਹ ਸੋਚ ਇੰਡੀਆ ਦੇ ਸਾਡੇ ਦੁਨੀਆ ਭਰ ਤੋਂ ਸਾਡੇ ਜਿਹੜੇ ਇਸ ਟਾਈਮ ਦਰਸ਼ਕ ਸਰੋਤੇ ਦੇਖਦੇ ਆ, ਸਿਆਸਤ ਤਕਰੀਬਨ ਕਿਤੇ ਨਾ ਕਿਤੇ ਗੱਲ ਗੱਡ ਹੁੰਦੀ ਆ, ਤਾਂ ਉਹ ਲਿਬਰਲ ਪਾਰਟੀ ਵੱਲੋਂ ਫੇਰ ਇੱਕ ਜਿਹੜਾ ਛੋਟਾ ਜਿਹਾ ਸਮਾਗਮ ਰੱਖਿਆ ਗਿਆ ਸੀ, ਉਸ ਸਮਾਗਮ ਦੇ ਉੱਤੇ ਐਲਾਨਨਾਮਾ ਕੀਤਾ ਵੀ ਜਿਹੜੀ ਸਰਕਾਰ ਆ ਅੱਜ ਲਿਬਰਲ ਦੀ ਆਉਂਦੀ ਆ ਤਾਂ $3 ਲੱਖ ਦੇਣਗੇ
ਜੀ ਜੀ।
ਸੋ ਦੇਖੋ ਜੀ ਸਾਡੇ ਹੁਣ ਦੋਨਾਂ ਹੱਥਾਂ ਚ ਲੱਡੂ ਆ ਸਾਡੇ
ਜੀ,
ਤੇ ਜੋ ਵੀ ਆਉਂਦੇ ਆ ਤੇ ਉਹ ਜਰੂਰ ਮਿਲੂਗਾ। ਕੱਲ ਇਹ ਵੀ ਗੱਲ ਸੁਣਨ ਨੂੰ ਮਿਲੀ ਕਿਉਂਕਿ ਅਸੀਂ ਸਾਨੂੰ ਇਹ ਪਲੇਟਫਾਰਮ ਆ ਪਬਲਿਕ ਦਾ ਪਲੇਟਫਾਰਮ, ਲੋਕਾਂ ਦਾ ਪਲੇਟਫਾਰਮ ਆ, ਸਾਨੂੰ ਲੋਕਾਂ ਦੀ ਵੀ ਸੁਣਨੀ ਪੈਂਦੀ, ਦਰਸ਼ਕਾਂ ਦੀ, ਸਰੋਤਿਆਂ ਦੀ, ਜਿਨ੍ਹਾਂ ਨੂੰ ਅਸੀਂ ਕੱਲ ਦੇ ਮਿਲ ਰਹੇ ਸੀ ਉਹ ਕਹਿੰਦੇ ਅਨਾਉਂਸਮੈਂਟਾਂ ਬਾਈ ਇਲੈਕਸ਼ਨਾਂ ਤੋਂ ਪਹਿਲਾਂ ਦੀਆਂ
ਜੀ ਜੀ।
ਤੇ ਏਦਾਂ ਨੀ ਹੁੰਦਾ ਹੁੰਦਾ ਨਾ ਏਦਾਂ ਮਿਲਣਾ,
ਕਿਉਂਕਿ ਨਜ਼ਰੀਆ ਬਣ ਚੁੱਕਿਆ
ਤੇ ਪਰ ਅਸੀਂ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਕਿਤੇ ਸਹਿਮਤ ਨਹੀਂ ਹੈ। ਸਾਨੂੰ ਲੱਗਦਾ ਵੀ ਜੇ ਕਿਤੇ ਅਨਾਉਂਸਮੈਂਟ ਹੁੰਦੀ ਆ ਤਾਂ ਉਹ ਉਹਨਾਂ ਨੂੰ ਦੇਣੀ ਪੈਣੀ ਆ, ਕਿਉਂਕਿ ਇਹ ਅਨਾਉਂਸ ਕੈਮਰੇ ਦੇ ਮੂਹਰੇ ਆ, ਇਹ ਵਰਬਲ ਕਿਸੇ, ਇਹ ਜੇ ਤਾਂ ਮੰਨ ਲਈਏ ਕੋਈ ਸਾਡਾ ਕਮਿਊਨਿਟੀ ਲੀਡਰ ਆ ਕੇ ਕਹੇ ਵੀ ਭਾਈ ਮੈਨੂੰ ਮੇਰੀ ਪਾਰਟੀ ਨੇ ਕਿਹਾ ਵੀ ਇੰਨੇ ਪੈਸੇ ਦੇਣਗੇ, ਸਾਡੇ ਕੋਲ ਮੈਸੇਜ ਲੈ ਕੇ ਆਵੇ ਤਾਂ ਉਹ ਵੱਖਰੀ ਗੱਲ ਆ। ਜਦੋਂ ਇੱਕ ਕੈਮਰੇ ਦੇ ਮੂਹਰੇ ਤੇ ਆ ਕੇ ਖੁਦ ਲੀਡਰ ਬਿਆਨ ਦਿੰਦਾ ਤਾਂ ਉਹਨੂੰ ਦੇਣ, ਉਹ ਦੇਣਦਾਰ ਵੀ ਹੁੰਦਾ ਉਹਨਾਂ ਗੱਲਾਂ ਦਾ। ਏਦਾਂ ਨੀ ਹੁੰਦਾ ਹਵਾ ਚ ਤੀਰ ਨੀ ਛੱਡੇ ਜਾਂਦੇ, ਜੇ ਹਵਾ ਚ ਤੀਰ ਛੱਡਣੇ ਹੁੰਦੇ ਤਾਂ ਉਹ ਫਿਰ ਕੱਲ ਮੈਥਿਊ ਗਾਏ ਵੀ 30 ਲੱਖ ਕਹਿ ਦਿੰਦੇ ਤੇ ਉਧਰੋਂ ਲੇਬਰ ਵਾਲੇ 50 ਲੱਖ ਕਹਿ ਦਿੰਦੇ ਜੇ ਹਵਾ ਚ ਤੀਰ ਹੀ ਛੱਡਣੇ ਹੁੰਦੇ। ਏਦਾਂ ਨੀ ਹੁੰਦਾ, ਉਹ ਸਿਸਟਮ ਨਾਲ ਹੀ ਚੱਲਦਾ ਹੁੰਦਾ, ਪੈਸੇ ਮਿਲ ਜਾਣਗੇ। ਪਰ ਫਿਰ ਵੀ ਲੋਕਾਂ ਦੀ ਜਿਹੜੀ ਪਿਛਲਾ ਹਿਸਟਰੀ ਫਰੋਲਦੇ ਆ, ਲੋਕ ਜਾਗਰੂਕ ਆ, ਏਦਾਂ ਨੀ ਹੈ ਵੀ ਉਦਾਂ ਹੀ ਬੈਠੇ ਆ ਸਾਰੇ। ਤਾਂ ਫਿਰ ਉਹਨਾਂ ਨੇ ਜਿਹੜੀ ਪਿੱਛੇ ਜੇ ਇੱਕ ਸਿਡਨੀ ਦੇ ਵਿੱਚ ਹੋਇਆ ਸੀ, ਜੂਲੀਆ ਗਿਲਾਰਡ ਤੇ ਨਾਲ ਇੱਕ ਲੋਕਲ MP ਆਏ ਸੀ ਜਾਂ MLA ਸੀ ਜਾਂ ਮਿਨਿਸਟਰ ਸੀ, ਮੇਰੇ ਹੁਣ ਧਿਆਨ ਚ ਨਹੀਂ, ਪਰ ਇੰਨਾ ਪਤਾ ਵੀ ਜੂਲੀਆ ਗਿਲਾਰਡ ਉਹਨਾਂ ਚ ਸ਼ਾਮਿਲ ਸਨ, ਉਸ ਟਾਈਮ ਦੇ ਪ੍ਰਧਾਨ ਮੰਤਰੀ ਸਨ, ਤੇ 1 ਲੱਖ ਤੋਂ ਉੱਤੇ 1.25 ਲੱਖ ਦੀ ਜਿਹੜੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ, ਤੇ ਪਰ ਬਾਅਦ ਦੇ ਵਿੱਚ ਉਹ ਪੈਸੇ ਨਹੀਂ ਮਿਲੇ ਸੀ, ਪਹੁੰਚੇ ਨਹੀਂ ਸੀ। ਸੋ ਉਹ ਇੱਕ ਯੂਨੀਕ ਉਦਾਹਰਨ ਵੀ ਹੈਗੀ ਇੱਥੇ। ਪਰ ਮੈਨੂੰ ਲੱਗਦਾ ਹੁਣ ਸਾਡੀ ਕਮਿਊਨਿਟੀ ਆ ਜਿਹੜੀ ਉਸ ਨਾਲੋਂ 5-4 ਸਾਲ ਨਾਲੋਂ ਹੁਣ ਹੋਰ ਜਾਗਰੂਕ ਹੋ ਗਈ, ਹੁਣ ਹੋਰ ਪ੍ਰਭਾਵਿਤ ਕਰਦੀ ਆ, ਹੁਣ ਸਾਡਾ ਮੀਡੀਆ ਸਟਰੋਂਗ ਹੋ ਗਿਆ। ਜੇਕਰ ਇਹ ਪਾਰਟੀਆਂ ਕਿਸੇ ਗੱਲ ਤੋਂ ਮੁਨਕਰ ਹੁੰਦੀਆਂ ਤਾਂ ਇਹ ਜਵਾਬਦੇਹ ਹੋਣਗੀਆਂ।
ਹਰ
ਕੱਲਾ ਕੱਲਾ ਸੋਸ਼ਲ ਮੀਡੀਆ ਬੜਾ ਸਟਰੋਂਗ ਹੋ ਗਿਆ, ਹੁਣ ਉਹਨਾਂ ਨੂੰ ਉਹਨਾਂ ਦੀਆਂ ਫੇਸਬੁੱਕਾਂ ਤੇ ਜਾ ਕੇ ਹੀ ਘੇਰਿਆ ਜਾਊਗਾ ਜੇ ਉਹ ਕੱਲ ਨੂੰ ਇਸ ਗੱਲ ਤੋਂ ਮੁਨਕਰ ਹੁੰਦੇ ਆ। ਜਾਂ ਸਾਡੇ ਜਿਹੜੇ ਲੋਕਲ ਕਮਿਊਨਿਟੀ ਲੀਡਰ ਆ, ਜਿਹੜੇ ਵਿੱਚ ਆ, ਜਿਹੜੇ ਇਸ ਚੀਜ਼ ਨੂੰ ਮੈਡੀਟੇਟਰ ਦੀ ਭੂਮਿਕਾ ਨਿਭਾ ਰਹੇ ਆ, ਉਹਨਾਂ ਨੇ ਵੀ ਤਾਂ ਇਸ ਕਮਿਊਨਿਟੀ ਚ ਰਹਿਣਾ ਨਾ, ਉਹ ਕਿਵੇਂ ਰਹਿਣਗੇ। ਸੋ ਇਸ ਕਰਕੇ ਉਮੀਦ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਗੇਮ ਦੇ ਲਈ ਇਹ ਫੰਡ ਆ ਇਹ ਮਿਲ ਜਾਣੇ ਆ, ਕਿਉਂਕਿ ਕਮਿਟਮੈਂਟ ਹੋਈ ਆ। ਕਿਹੜੀ ਪਾਰਟੀ ਦਿੰਦੀ ਆ ਉਹ ਡਿਪੈਂਡ ਕਰਦਾ ਜਿੱਤਣ ਤੇ।
ਸਬਰਾਟ ਸਾਹਿਬ, ਰਾਸ਼ੀ ਜਿਹੜੀ ਆ ਜਾਂ ਫਿਰ ਲੇਬਰ ਵੱਲੋਂ ਜਾਂ ਫਿਰ ਲਿਬਰਲ ਵੱਲੋਂ, ਅਸੀਂ ਇੱਦਾਂ ਦੇਖ ਸਕਦੇ ਆ
ਹਨਾ,
ਕਿਉਂਕਿ ਕਈ ਵਾਰ ਲੋਕ ਇਹ ਦੇਖਣਾ ਸ਼ੁਰੂ ਕਰ ਦਿੰਦੇ ਆ ਕਿ ਜੇ ਲੇਬਰ ਵੱਲੋਂ ਇੰਨੀ ਰਾਸ਼ੀ ਅਨਾਊਂਸ ਕੀਤੀ ਆ ਤੇ ਲਿਬਰਲ ਨੇ ਵੀ ਇਹ ਅਨਾਊਂਸ ਕੀਤੀ ਆ, ਸੋ ਸ਼ਾਇਦ ਦੋਨਾਂ ਪਾਰਟੀਆਂ ਵੱਲੋਂ ਜਿਹੜੀ ਰਾਸ਼ੀ ਆ ਉਹ ਮਿਲ ਜਾਣੀ ਆ
ਹਨਾ। ਸੋ ਇਹ ਚੀਜ਼ ਗਵਰਨਮੈਂਟ ਬਣੀ ਉਹ ਮਿਲਣੀ ਆ,
ਬਿਲਕੁਲ ਬਿਲਕੁਲ। ਸੋ ਇਸ ਗੱਲ ਨੂੰ ਜ਼ਰੂਰ ਧਿਆਨ ਚ ਰੱਖਿਆ ਜਾਣਾ ਜ਼ਰੂਰੀ ਆ। ਤੇ ਬਿਲਕੁਲ ਜੀ, ਸਾਡਾ ਨਜ਼ਰੀਆ ਜ਼ਰੂਰ ਸਿਆਸਤ ਨੂੰ ਲੈ ਕੇ ਇੱਦਾਂ ਦਾ ਬਣ ਚੁੱਕਿਆ ਆ, ਤੇ ਇਸੇ ਕਰਕੇ ਸਾਨੂੰ ਇਹ ਚੀਜ਼ਾਂ ਜਦੋਂ ਦੇਖਦੇ ਆ ਤੇ ਸਾਨੂੰ ਏਦਾਂ ਹੀ ਲੱਗਦਾ ਕਿ ਸ਼ਾਇਦ ਇਹ ਵੀ ਜਿਹੜੀਆਂ ਪਾਰਟੀਆਂ ਇਹ ਸਾਡੀ ਵੋਟ ਨੂੰ ਪ੍ਰਭਾਵਿਤ ਕਰਨ ਦਾ ਤਰੀਕਾ ਹੀ ਲੱਭ ਰਹੀਆਂ ਹਨਾ। ਸੋ ਇਸੇ ਕਰਕੇ ਸਾਡਾ ਜਿਹੜਾ ਵਿਸ਼ਵਾਸ ਜੇ ਥੋੜਾ ਜਿਹਾ ਘੱਟ ਬਣ ਰਿਹਾ, ਟਰੱਸਟ ਸਾਡਾ ਅਜੇ ਬਣਿਆ ਨਹੀਂ ਆ, ਪਰ ਜ਼ਰੂਰ ਜਦੋਂ ਉਹਨਾਂ ਦੇ ਵਾਅਦੇ ਪੂਰੇ ਹੋਏ ਤਾਂ ਸਾਡਾ ਟਰੱਸਟ ਜਿਹੜਾ ਉਹ ਵੀ ਬਣੇਗਾ ਜ਼ਰੂਰ। ਬ੍ਰਾਂਡ ਸਾਹਿਬ, ਸਾਡੇ ਨਾਲ ਬਹੁਤ ਸਾਰੇ ਦੋਸਤ ਇੱਧਰ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਤੇ ਇੱਧਰ ਫੇਸਬੁੱਕ ਲਾਈਵ ਤੇ ਵੀ ਜੁੜੇ ਹੋਏ ਆ। ਤੁਹਾਡੀ ਇਜਾਜ਼ਤ ਹੋਵੇ ਤਾਂ ਪਹਿਲਾਂ ਇੱਧਰ ਈਮੇਲ ਤੇ ਟੈਲੀਗ੍ਰਾਮ ਦੇ ਮੈਸੇਜ ਲਈਏ ਤੇ ਉਸ ਤੋਂ ਬਾਅਦ ਅਸੀਂ ਫੇਸਬੁੱਕ ਤੇ ਵੀ ਮੈਸੇਜ ਲਵਾਂਗੇ। ਸਾਡੇ ਨਾਲ ਕਾਫੀ ਦੇਰ ਤੋਂ ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਉਂ ਸਿਡਨੀ ਵਾਲੇ ਜੁੜੇ ਹੋਏ ਨੇ। ਗੁੱਡ ਮਾਰਨਿੰਗ ਕਹਿੰਦੇ ਅਮਰਦੀਪ ਤੇ ਬਰਾੜ ਸਾਹਿਬ ਜੀ,
ਐਂਡ
ਆਲ ਲਿਸਨਰਸ ਨੂੰ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ ਜੀ ਸਾਡੇ ਵੱਲੋਂ, ਤੇ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ ਔਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ, ਤੁਸੀਂ ਬਣੇ ਰਹੋ। ਇਸੇ ਤਰ੍ਹਾਂ ਬਹੁਤ ਸੋਹਣਾ ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ, ਕਹਿੰਦੇ ਸਾਦਗੀ ਦਾ ਮਤਲਬ ਅਨਪੜ੍ਹਤਾ ਨਹੀਂ ਹੁੰਦੀ, ਸਗੋਂ ਮਾਪਿਆਂ ਦੇ ਦਿੱਤੇ ਸੰਸਕਾਰ ਹੁੰਦੇ ਆ ਜੋ ਅੱਜ ਪੰਜਾਬ ਵਿੱਚ ਕਿਸੇ ਵਿਰਲੀ ਧੀ ਕੋਲ ਹੀ ਹਨ। ਕਿਆ ਬਾਤ ਹੈ, ਬਿਲਕੁਲ ਜੀ,
ਐਡੀ ਗੱਲ ਨੀ ਜੀ, ਬਹੁਤ ਬਿਰਲੀ ਨੀ, ਬਿਰਲੀਆਂ ਧੀਆਂ ਹਜੇ ਹੈਗੀਆਂ ਜਿਹੜੀਆਂ ਹਜੇ ਕਿਤੇ ਰਾਹੇ ਕੁਰਾਹੇ ਪਈਆਂ
ਜੀ,
ਨਹੀਂ ਸਾਨੂੰ ਪੋਜ਼ਿਟਿਵ ਵਾਲਾ ਪਾਸਾ ਹੀ ਦੇਖਣਾ ਚਾਹੀਦਾ
ਜੀ ਜੀ।
ਬਹੁਤ ਧੀਆਂ ਜਿਹੜੀਆਂ ਮਾਪਿਆਂ ਦਾ ਮਾਣ ਬਣ ਰਹੀਆਂ,
ਬਿਲਕੁਲ। ਔਰ ਮੈਨੂੰ ਲੱਗਦਾ ਕਿ ਜਿੱਦਾਂ ਜਿੱਦਾਂ ਸਮਾਂ ਬਦਲ ਰਿਹਾ ਨਾ ਬ੍ਰਾਟ ਸਾਹਿਬ, ਜ਼ਿੰਦਗੀ ਦੇ ਵਿੱਚ ਵੀ ਤਬਦੀਲੀ ਆ ਰਹੀ ਆ, ਰੰਗ ਢੰਗ ਬਦਲੇ ਆ ਸਾਡੇ, ਔਰ ਜਿਹੜੇ ਮੈਨੂੰ ਲੱਗਦਾ ਮਾਪਿਆਂ ਦੇ ਸੰਸਕਾਰਾਂ ਚ ਵੀ ਤਬਦੀਲੀ ਆਈ ਆ ਹਨਾ। ਸੋ ਉਸ ਢੰਗ ਦੇ ਨਾਲ ਹੀ ਸਾਡੇ ਸੰਸਕਾਰ ਵੀ ਬਦਲ ਰਹੇ ਆ। ਸੋ ਬਲਰਾਜ ਸਿੰਘ ਅੱਗੇ ਜੁੜੇ ਨੇ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਆਈ ਵਾਂਟ ਟੂ ਅਵੇਅਰ, ਪਲੀਜ਼ ਪਾਰਕ ਯੂਅਰ ਕਾਰਸ ਔਨ ਸੇਫ ਪਲੇਸ ਵੈਨ ਕਮ ਟੂ ਗੁਰਦੁਆਰਾ ਸਾਹਿਬ ਕ੍ਰੇਗੀਬੰਦ। ਆਈ ਪਾਰਕਡ ਅਪ ਮਾਈ ਕਾਰ ਇਨ ਦਾ ਸਰਵਿਸ ਲੇਨ ਇਨ ਫਰੰਟ ਆਫ ਸਰਵਿਸ ਸਟੇਸ਼ਨ ਬਿਕੋਜ਼ ਆਈ ਕੁਡਨਟ ਫਾਈਂਡ ਸਪੇਸ ਇਨ ਗੁਰੂ ਘਰ ਔਨ ਸੈਟਰਡੇ ਇਵਨਿੰਗ। ਸੋ ਸਮਵਨ ਸਟੋਲਨ ਅਵਰ ਕਾਰਸ ਬੈਕ ਵੀਲਸ, ਸੋ ਪਲੀਜ਼ ਬੀ ਕੇਅਰਫੁਲ। ਬਲਰਾਜ ਸਿੰਘ ਜੀ, ਸੋ ਬਲਰਾਜ ਸਿੰਘ ਜੀ ਬਿਲਕੁਲ ਤੁਹਾਡਾ ਕਹਿਣਾ ਸਹੀ ਹੈ, ਕਿਉਂਕਿ ਅਕਸਰ ਗੁਰਦੁਆਰਾ ਸਾਹਿਬ ਤੋਂ ਵੀ ਇਹ ਅਨਾਊਂਸਮੈਂਟਸ ਹੁੰਦੀਆਂ ਰਹਿੰਦੀਆਂ ਆ ਕਿ ਤੁਸੀਂ ਆਪਣੀਆਂ ਗੱਡੀਆਂ ਦੀ ਸੇਫਟੀ ਜਾਂ ਫਿਰ ਜਿਹੜਾ ਵੀ ਤੁਹਾਡਾ ਸਮਾਨ ਤੁਸੀਂ ਨਾਲ ਲੈ ਕੇ ਆਉਂਦੇ ਹੋ ਉਹਨਾਂ ਦੀ ਸੇਫਟੀ ਨੂੰ ਧਿਆਨ ਦੇ ਵਿੱਚ ਰੱਖ ਕੇ ਹਮੇਸ਼ਾ ਗੁਰੂ ਘਰ ਆਓ, ਔਰ ਗੁਰਦੁਆਰਾ ਸਾਹਿਬ ਦੇ ਬਾਹਰ ਜਦੋਂ ਤੁਸੀਂ ਸਰਵਿਸ ਲੇਨ ਦੇ ਵਿੱਚ ਪਾਰਕ ਕਰਦੇ ਹੋ ਗੱਡੀਆਂ, ਤਾਂ ਉੱਥੇ ਤੁਹਾਡੀ ਆਪਣੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਹਨਾ, ਕਿਉਂਕਿ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਤੋਂ ਬਾਹਰ ਹੋ ਜਾਂਦੇ ਆ, ਔਰ ਉੱਥੇ ਹਮੇਸ਼ਾ ਗੁਰੇਜ਼ ਕੀਤਾ ਜਾਂਦਾ ਹੈ, ਔਰ ਬਾਰ ਬਾਰ ਕਮੇਟੀ ਵੀ ਇਹ ਅਨਾਊਂਸਮੈਂਟਸ ਕਰਦੀ ਹੈ ਕਿ ਤੁਸੀਂ ਉਸ ਸਰਵਿਸ ਲੇਨ ਦੇ ਵਿੱਚ ਪਾਰਕ ਨਾ ਕਰੋ ਕਿਉਂਕਿ ਉਹ ਕਾਫੀ ਬਿਜ਼ੀ ਲੇਨ ਹੁੰਦੀ ਆ, ਉਹਦੇ ਨਾਲ ਹੀ ਪੈਟਰੋਲ ਸਟੇਸ਼ਨ ਆ, ਉੱਥੇ ਸਰਵਿਸ ਸਟੇਸ਼ਨ ਆ, ਤੇ ਜਿੱਥੇ ਟਰੱਕਸ ਜਿਹੜੇ ਆ ਉਹ ਬਹੁਤ ਜ਼ਿਆਦਾ ਆਉਂਦੇ ਆ, ਔਰ ਉੱਥੇ ਕਈ ਵਾਰ ਜਿਹੜੀਆਂ ਗੱਡੀਆਂ ਆ ਜੀ ਉਹਨਾਂ ਨੂੰ ਨੁਕਸਾਨ ਵੀ ਪਹੁੰਚਦਾ ਆ ਜਦੋਂ ਟਰੱਕਸ ਲੰਘਦੇ ਆ। ਸੋ ਇਸ ਕਰਕੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬਲਰਾਜ ਸਿੰਘ ਜੀ ਧੰਨਵਾਦ, ਤੁਸੀਂ ਇੱਧਰ ਧਿਆਨ ਦਵਾਇਆ ਸਾਡੇ ਸਾਰੇ ਸੁਣਨ ਵਾਲਿਆਂ ਦਾ, ਤੇ ਸ਼ੁਕਰੀਆ ਪ੍ਰੋਗਰਾਮ ਚ ਜੁੜਨ ਦੇ ਲਈ, ਔਰ ਸਾਡੇ ਨਾਲ ਬਣੇ ਰਹੋ ਇਸੇ ਤਰ੍ਹਾਂ। ਅੱਗੇ ਜੀ ਗੁਰਵਿੰਦਰ ਸਿੰਘ ਨੱਥਹੁਰੀ ਸ਼ਾਮਿਲ ਹੋਏ ਨੇ ਪ੍ਰੋਗਰਾਮ, ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਤੇ ਭੈਣ ਜੀ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਤੁਹਾਨੂੰ। ਤੇ ਸੌਂਗ ਬਾਰੇ ਦੱਸ ਰਹੇ, ਕਹਿੰਦੇ ਸੌਂਗ ਨਾ ਹਰਮਨਜੀਤ ਦਾ ਲਿਖਿਆ ਜੀ, ਗਿੱਲ ਰੌਂਤਾ ਦਾ ਨਹੀਂ ਲਿਖਿਆ ਹੋਇਆ ਜੀ।
ਮੈਂ ਸੁਣ ਨਹੀਂ ਸਕਿਆ ਸੀ, ਪਰ ਮੇਰੇ ਕੋਲ ਅੱਜ ਇੱਕ ਮੈਸੇਜ ਆਇਆ ਕਿ ਗਿੱਲ ਰੌਂਤਾ ਹੋਰਾਂ ਨੇ ਵੀ ਇੱਕ ਬੜਾ ਖੂਬਸੂਰਤ ਗੀਤ ਲਿਖਿਆ
ਜੀ। ਹੋ ਸਕਦਾ ਉਹਨਾਂ ਦਾ ਵੀ ਜਿਹੜਾ ਗੀਤ ਆ ਉਹ ਇਸ ਮੌਕੇ ਕਿਸੇ ਹੋਰ ਗਾਇਕ ਨੇ ਗਾਇਆ ਹੋਵੇ। ਧੰਨਵਾਦ ਤੁਹਾਡਾ ਗੁਰਵਿੰਦਰ ਸਿੰਘ ਜੀ, ਤੁਸੀਂ ਧਿਆਨ ਦਵਾਇਆ ਇਸ ਗੱਲ ਵੱਲ, ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਰੁਪਿੰਦਰ ਸਿੰਘ ਗਿੱਲ ਮੈਲਬਨ ਮੋਗਾ ਘੱਲ ਕਲਾਂ ਵਾਲੇ ਵੀ ਆ ਗਏ ਜੀ ਪ੍ਰੋਗਰਾਮ ਚ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ। ਸਾਰੇ ਸਰੋਤਿਆਂ ਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਪ੍ਰੋਗਰਾਮ ਕਹਿੰਦੇ ਵਧੀਆ, ਧੰਨਵਾਦ ਜੀ ਪ੍ਰੋਗਰਾਮ ਸੰਦ ਕਰਨ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਅੱਗੇ ਦਲਜੀਤ ਸਿੰਘ ਢਿੱਲੋਂ ਸਾਹਿਬ, ਇਹਨਾਂ ਨੇ ਬਹੁਤ ਸੋਹਣੀ ਕਵਿਤਾ ਵੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਨੂੰ ਭੇਜੀ ਆ, ਉਹ ਕਵਿਤਾ ਵੀ ਮੈਂ ਤੁਹਾਡੀ ਨਜ਼ਰ ਕਰਦੀ ਹਾਂ। ਤੇ ਸਤਿ ਸ੍ਰੀ ਅਕਾਲ ਵੀ ਸਾਰੇ ਹਰਮਨ ਪਰਿਵਾਰ ਨੂੰ ਬੁਲਾਈ ਆ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਤੁਹਾਨੂੰ, ਤੇ ਨਾਲ ਹੀ ਨਾਲ ਗੁਰਬਾਣੀ ਦੀ ਤੁਕ ਦੇ ਨਾਲ ਵੀ ਸਾਡੇ ਨਾਲ ਸਾਂਝ ਪਾਈ ਹੈ। ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਬਿਲਕੁਲ ਜੀ, ਗੁਰੂ ਦੀ ਮੂਰਤੀ ਕਹਿੰਦੇ ਗੁਰੂ ਦਾ ਸ਼ਬਦ ਆ, ਜਿਵੇਂ ਅਸੀਂ ਗੱਲ ਕਰ ਰਹੇ ਸੀਗੇ। ਔਰ ਬਿਲਕੁਲ ਗੁਰਬਾਣੀ ਦੇ ਵਿੱਚ ਸਾਨੂੰ ਹਰ ਉਸ ਤਰ੍ਹਾਂ ਦੀ ਜਿਹੜੀ ਸਾਡੀ ਇੱਕ ਵਿਚਾਰਧਾਰਾ ਆ ਉਸ ਦਾ ਜਿਹੜਾ ਹੱਲ ਆ ਉਹ ਵੀ ਦਿੱਤਾ ਗਿਆ। ਸਾਧ ਸੰਗਤ ਕਹਿੰਦੇ ਵਿਖੇ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਕਹਿੰਦੇ ਆਸਾ ਦੀ ਵਾਰ ਸੁਣੋ, ਉਹਦੇ ਵਿੱਚ ਵੀ ਗੁਰੂ ਦੀ ਜਿਹੜੀ ਪਰਿਭਾਸ਼ਾ ਆ ਉਹ ਮਿਲਦੀ ਆ। ਧੰਨਵਾਦ ਢਿੱਲੋਂ ਸਾਹਿਬ। ਤੇ ਅੱਗੇ ਨਾ ਇਹਨਾਂ ਨੇ ਇੱਕ ਬਹੁਤ ਸੋਹਣੀ ਕਵਿਤਾ ਸਾਂਝੀ ਕੀਤੀ ਆ, ਕਹਿੰਦੇ ਅਬ ਮੈਂ ਬੂਢਾ ਹੋਣੇ ਲਗਾ ਹੂੰ ਜੀ, ਹਿੰਦੀ ਦੇ ਵਿੱਚ ਆ, ਮੈਂ ਕੋਸ਼ਿਸ਼ ਕਰਦੀ ਹਾਂ, ਵੈਸੇ ਪੜ੍ਹਨ ਦੀ ਬੜੀ ਦੇਰ ਹੋ ਗਈ ਹਿੰਦੀ ਪੜ੍ਹੀ ਨੂੰ ਨਾ। ਕਹਿੰਦੇ ਖੋਲ ਕੇ ਮਨ ਚਾਹੀ ਕਿਤਾਬ ਕੇ ਪੰਨੇ, ਪੜ੍ਹਤੇ ਪੜ੍ਹਤੇ ਹੀ ਸੋਨੇ ਲਗਾ ਹੂੰ, ਸ਼ਾਇਦ ਲੋਕ ਸਹੀ ਕਹਿਤੇ ਹੈ ਅਬ ਮੈਂ ਬੂਢਾ ਹੋਣੇ ਲਗਾ ਹੂੰ ਜੀ। ਪਹਿਲੇ ਸੀ ਫੁਰਤੀ ਨਹੀਂ ਬਦਨ ਮੇ, ਦੋ ਕਦਮ ਚਲਨੇ ਸੇ ਥਕਨੇ ਲਗਾ ਹੂੰ, ਗਿਨੀ ਹੋਈ ਸਾਂਸੇ ਹੈ ਬਾਕੀ, ਏਕ ਏਕ ਕੀ ਖਿੱਚ ਕੇ ਲੈਣੇ ਲਗਾ ਹੂੰ ਠੀਕ ਹੈ। ਆਂਖੋਂ ਸੇ ਕਮ ਹੋ ਗਿਆ ਹੈ ਦਿਖਨਾ, ਕੁਛ ਊਂਚਾ ਵੀ ਅਬ ਸੁਣਨੇ ਲਗਾ ਹੂੰ, ਭੂਖ ਨਹੀਂ ਲਗਤੀ ਅਬ ਉਤਨੀ, ਜਿੰਦਾ ਰਹਿਣੇ ਕੋ ਬਸ ਦਾਨੇ ਚੁਗਨੇ ਲਗਾ ਹੂੰ ਜੀ। ਪਹਿਲੇ ਜਿਨ ਬਾਤੋਂ ਪੇ ਗੁੱਸਾ ਆਤਾ ਥਾ, ਅਬ ਉਨਕੋ ਨਜ਼ਰ ਅੰਦਾਜ਼ ਕਰਨੇ ਲਗਾ ਹੂੰ, ਬੜੇ ਬੜੇ ਬੱਚੋਂ ਕੇ ਆਗੇ ਆਪਣੇ ਹੀ ਗੁੱਸੇ ਸੇ ਡਰਨੇ ਲਗਾ ਹੂੰ, ਪਿਆਰ ਤੋਂ ਪਹਿਲੇ ਵੀ ਕਰਤਾ ਥਾ ਸਬਸੇ, ਅਬ ਜ਼ਾਹਿਰ ਵੀ ਕਰਨੇ ਲਗਾ ਹੂੰ, ਵਕਤ ਮਿਲੇ ਨਾ ਮਿਲੇ ਕਹਿਣੇ ਕਾ, ਇਸ ਲਈ ਅਬ ਸਭ ਕੁਛ ਕਹਿਣੇ ਲਗਾ ਹੂੰ, ਮਨ ਮੇ ਜਿਤਨੇ ਉਧਾਰ ਭਰੇ ਥੇ ਆਂਖੋਂ ਸੇ ਖਾਲੀ ਕਰਨੇ ਲਗਾ ਹੂੰ, ਫਿਰ ਜੋ ਆਂਸੂ ਆਤੇ ਹੈ ਉਨੀ ਆਂਖੋਂ ਕੀ ਖਰਾਬੀ ਕਰਨੇ ਲਗਾ ਹੂੰ, ਸ਼ਰੀਰ ਸਾਥ ਨਹੀਂ ਦੇਤਾ ਅਬ ਮਨੋਬਲ ਸੇ ਉਸਕੋ ਢੋਨੇ ਲਗਾ ਹੂੰ, ਪਤਾ ਨਹੀਂ ਲਗਨੇ ਦੇਤਾ ਪਰ ਅੰਦਰ ਸੇ ਦੁਰਬਲ ਹੋਣੇ ਲਗਾ ਹੂੰ, ਉਮਰ ਜੋ ਢਲਨੇ ਲਗੀ ਹੈ ਮੇਰੀ, ਗਲਤੀਆਂ ਆਪਣੀ ਗਿਨਨੇ ਲਗਾ ਹੂੰ, ਮਾਫ਼ੀ ਤੋ ਮਾਂਗ ਨਹੀਂ ਸਕਤਾ ਪਰ ਉਨ ਪਰ ਪਛਤਾਵਾ ਕਰਨੇ ਲਗਾ ਹੂੰ, ਸਬ ਆਪਣੇ ਅਬ ਮੇਰੇ ਪਾਸ ਰਹੇ ਐਸੀ ਕਾਮਨਾ ਕਰਨੇ ਲਗਾ ਹੂੰ, ਵਕਤ ਅਬ ਮੇਰੇ ਪਾਸ ਜੋ ਕਮ ਹੈ ਦੇਖ ਦੇਖ ਕੇ ਸਭ ਕੋ ਜੀ ਭਰਨੇ ਲਗਾ ਹੂੰ, ਜਾਣਾ ਤੋ ਇੱਕ ਦਿਨ ਹੈ ਸਭ ਕੋ ਪਰ ਬਿਸਤਰ ਪੇ ਪੜਨੇ ਸੇ ਡਰਨੇ ਲਗਾ ਹੂੰ, ਚਲਤੇ ਚਲਤੇ ਚਲਾ ਜਾਊ ਬਸ ਯਹੀ ਪ੍ਰਾਰਥਨਾ ਕਰਨੇ ਲਗਾ ਹੂੰ, ਖੋਲ ਕੇ ਮਨ ਚਾਹੀ ਕਿਤਾਬ ਕੇ ਪੰਨੇ, ਪੜ੍ਹਤੇ ਪੜ੍ਹਤੇ ਹੀ ਸੋਨੇ ਲਗਾ ਹੂੰ, ਸ਼ਾਇਦ ਲੋਕ ਕਹਿਤੇ ਹੈ ਅਬ ਮੈਂ ਬੂੜਾ ਹੋਣੇ ਲਗਾ ਹੂੰ, ਅਬ ਮੈਂ ਬੂੜਾ ਹੋਣੇ ਲਗਾ
ਹੂੰ। ਕਮਾਲ ਰਚਨਾ, ਕਿਹਦੀ ਰਚਨਾ ਜੀ?
ਪਾਰੁਲ ਚਤੁਰਵੇਦੀ ਹੋਰਾਂ ਦੀ ਲਿਖੀ ਹੋਈ, ਬਹੁਤ ਹੀ ਖੂਬਸੂਰਤ ਹੈ ਜੀ।
ਵੈਸੇ ਬਾਬਾ ਬੁੱਲੇ ਸ਼ਾਹ ਹੋਰਾਂ ਨੇ ਵੀ ਬੜੀ ਵਧੀਆ ਇੱਕ ਰਚਨਾ ਲਿਖੀ ਸੀਗੀ, ਤੇ ਉਹ ਮੇਰੇ ਹੁਣ ਪੂਰਨ ਤਾਂ ਨੀ ਯਾਦ, ਪਰ ਉਹਦੇ ਵਿੱਚ ਉਹ ਸੀ, ਉਹ ਕਹਿੰਦੇ ਆ ਵੀ ਜਿਹੜੇ ਸਾਨੂੰ ਆ ਦੰਦ ਅੱਖਾਂ ਨੱਕ ਕੰਨ ਇਹ ਸਭ ਜਵਾਬ ਦੇਣ ਲੱਗ ਗਏ ਆ, ਤੇ ਕਹਿੰਦੇ ਮੁੱਢ ਕਦੀਮੀ ਯਾਰ ਕਹਿੰਦੇ ਹੁਣ ਮੇਰੇ ਸਾਥ ਛੱਡ ਰਹੇ ਆ, ਜਿਹੜੇ ਕਿ ਮੁੱਢ ਤੋਂ ਮੇਰੇ ਨਾਲ ਚੱਲੇ ਸੀ, ਤਾਂ ਇਹਦਾ ਮਤਲਬ ਬੜਾ ਭਾਰ
ਜੀ ਜੀ। ਸੋ ਬਾਕੀ ਜ਼ਿੰਦਾ ਦਿਲੀ ਦਾ ਨਾਮ ਹੀ ਜ਼ਿੰਦਗੀ ਹੈ ਜੀ।
ਦੇਖੋ ਮੇਰਾ ਤਾਂ ਮੰਨਣਾ ਵੀ ਇੱਕ ਚੀੜਾਪਣ ਨਹੀਂ ਹੁੰਦਾ, ਕਈ ਵਾਰੀ ਬੰਦਾ ਇਸ ਨੂੰ ਨੈਗੇਟਿਵ ਲੈ ਲੈਂਦਾ ਇਸ ਸ਼ਬਦ ਨੂੰ, ਫਿਰ ਦਲਜੀਤ ਭਾਜੀ ਆਖਣਗੇ ਵੀ ਇਹ ਬੰਦਾ ਹਟਦਾ ਨੀ, ਫਿਰ ਵਿਚਾਰਦੇ ਉਹ ਲੱਗ ਗਿਆ ਝਾੜਨ ਲੱਗ ਗਿਆ। ਚੀੜਾਪਣ ਆ ਜਿਹੜਾ ਇੱਕ ਉਹਨੂੰ ਜੇ ਲਈਏ ਪਬਲਿਕ ਪਹਿਲਾਂ ਆਮ ਨਾਰਮਲ ਲਾਈਫ ਚ ਨਾਰਮਲ ਗੱਲ ਕਰੀਏ ਤਾਂ ਉਹ ਮਾੜੀ ਗੱਲ ਮੰਨੀ ਜਾਂਦੀ ਵੀ ਬੰਦਾ ਨਾ ਉਹਨੂੰ ਉਹਨੂੰ ਹੋਰ ਐਂਗਲ ਨਾਲ ਸੋਚਦਾ ਵੀ ਬੜਾ ਚੀੜਾ, ਇਹ ਤਾਂ ਬੰਦਾ ਨੂੰ ਜੇ ਚੀਜ਼ ਲੈਣੀ ਆ, ਫਲਾਨਾ ਕਰਨਾ, ਐ ਕਰਨਾ, ਬਹੁਤ ਜਿਆਦਾ ਉਹ ਆ, ਸ਼ੰਕੀ ਆ, ਸਣਕੀ ਆ, ਏਦਾਂ ਦੀਆਂ ਗੱਲਾਂ। ਪਰ ਇੱਕ ਚੀੜਾਪਣ ਹੋਰ ਚੀਜ਼ ਆ
ਜੀ,
ਚੀੜਾਪਣ ਹੁੰਦਾ ਕਿਰੜੀ, ਕਿਰੜ ਤੁਹਾਡਾ ਇੱਕ ਅੰਦਰਲਾ ਕਿਰੜ ਹੁੰਦਾ, ਜੇ ਉਹ ਕਿਰੜ ਆ ਜੇ ਨਾ ਤੁਹਾਡੇ ਚ ਤੇ ਉਹ ਚੀੜਾਪਣ ਆ ਜੇ
ਜੀ,
ਤਾਂ ਤੁਸੀਂ ਜ਼ਿੰਦਗੀ ਚ ਬੁੱਢੇ ਨਹੀਂ ਹੁੰਦੇ
ਜੀ।
ਮੈਂ ਕਾਫੀ ਪਹਿਲਾਂ ਨਾ ਇੱਕ ਅਖਬਾਰ ਚ ਵੀ ਛਾਪੀ ਆ, ਮੇਰੇ ਯਾਦ ਆ ਰਹੀ ਹੈ, ਇੱਕ ਸਾਡੇ ਸੱਜਣ ਆ, ਬਹੁਤ ਸੋਹਣਾ ਲਿਖਦੇ ਆ ਹਿੰਦੀ ਦੇ ਵਿੱਚ, ਹੁਣ ਮੇਰੇ ਦਿਮਾਗ ਚੋਂ ਰਾਈਟਰ ਦਾ ਨਾਂ ਨਿਕਲਿਆ ਹੋਇਆ, ਤੇ ਉਹ ਬਲੌਗ ਫੇਸਬੁੱਕ ਤੇ ਛੋਟੇ ਛੋਟੇ ਪਾਉਂਦੇ ਰਹਿੰਦੇ, ਉਹਨਾਂ ਦਾ ਇੱਕ ਬਲੌਗ ਮੈਂ ਦੇਖਿਆ, ਉਹਨਾਂ ਨੇ ਉਹਦੇ ਵਿੱਚ ਦੱਸਿਆ ਵੀ ਇੱਕ ਬਜ਼ੁਰਗ ਜੋੜਾ ਜਿਹੜੇ ਕਿ ਪੰਜਾਬੀ ਸਨ, ਗੁਰਸਿੱਖ ਸਨ, ਤੇ ਉਹ ਮੇਰੇ ਨਾਲ ਫਲਾਈਟ ਦੇ ਵਿੱਚ ਬੈਠ ਕੇ
ਜੀ,
ਤੇ ਕਹਿੰਦੇ ਉਹ ਜੋ ਬਜ਼ੁਰਗ ਦੀ ਜਿਹੜੀ ਏਜ ਸੀ ਉਹ 80-85 ਤੋਂ ਉੱਤੇ ਸੀ, ਤੇ ਉਹਨਾਂ ਦੀ ਜਿਹੜੀ ਕਮਜ਼ੋਰੀ ਸੀ ਉਹ ਝਲਕ ਰਹੀ ਸੀ ਵੀ ਉਹ ਸਿਹਤਕ ਪੱਖੋਂ ਸਟਰੋਂਗ ਨਹੀਂ ਸੀ, ਭਾਵੇਂ ਉਹਨਾਂ ਦਾ ਪਹਿਰਾਵਾ ਹੋਰ, ਟੈਨਸ਼ਨ ਆਏ ਸੀ ਵੀ ਵਧੀਆ ਸੈਟਅਪ, ਪਰ ਸਿਹਤ ਉਹਨਾਂ ਦੀ ਕਮਜ਼ੋਰ ਸੀ। ਉਹ ਕਹਿੰਦੇ ਜਦੋਂ ਮੈਂ ਦੇਖਿਆ ਵੀ ਉਹਨਾਂ ਨੇ ਇੱਕ ਡਰਿੰਕ ਲਿਆ, ਤੇ ਉਹ ਜੋ ਡਰਿੰਕ ਖੋਲਣ ਦੀ ਕੋਸ਼ਿਸ਼ ਕਰਨ ਲੱਗੇ ਨਾ, ਤੇ ਉਹਨਾਂ ਤੋਂ ਬੋਤਲ ਦਾ ਢੱਕਣ ਨਾ ਖੁੱਲ ਰਿਹਾ
ਜੀ,
ਤੇ ਕਹਿੰਦੇ ਵੀ ਮੈਂ ਦੇਖਿਆ ਇੱਕ ਵਾਰੀ, ਦੇਖਣ ਸਾਰ ਮੈਂ ਨਾਲ ਬੈਠਾ ਸੀ, ਮੇਰੀ ਡਿਊਟੀ ਸੀ
ਜੀ,
ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਮੈਂ ਤੁਹਾਡੀ ਮਦਦ ਕਰ ਸਕਦਾ, ਉਹਨਾਂ ਨੇ ਤਾਂ ਸਿਰਾ ਲਾਤਾ, ਉਹਨਾਂ ਨੇ ਬਹੁਤ ਕੋਸ਼ਿਸ਼ ਕਰ ਰਹੇ ਸੀ, ਤੇ ਕਹਿੰਦੇ ਮੈਨੂੰ ਬੜੀ ਅੱਚ ਵੀ ਤੇ ਖਿੱਝ ਹੀ ਆ ਰਹੀ ਸੀ, ਤੇ ਕਹਿੰਦੇ ਮੈਂ ਕਿਹਾ ਵੀ ਨਹੀਂ ਮੈਨੂੰ, ਮੈਂ ਖੋਲ ਦਿੰਦਾ ਬਜ਼ੁਰਗੋ, ਏਡੀ ਕਿੱਡੀ ਗੱਲ ਆ, ਤੇ ਕਹਿੰਦੇ ਬਜ਼ੁਰਗਾਂ ਨੇ ਮੇਰੇ ਜਵਾਬ ਦਿੱਤਾ, ਕਹਿੰਦੇ ਅੱਜ ਤਾਂ ਤੂੰ ਖੋਲ ਦੇਗਾ ਨਾਲ ਬੈਠਾ, ਕੱਲ ਨੂੰ ਕੌਣ ਖੋਲੂ ਇਹਨੂੰ, ਮੈਂ ਆਪਦਾ ਕੰਮ ਜਿੰਨਾ ਚ ਕਿਤੇ ਆਉਣਾ ਨਾ ਆਪੇ ਕਰੂੰਗਾ, ਖੋਲ ਲੂ, ਕਿੱਥੇ ਜਾਊ ਇਹ, ਤੇ ਕਹਿੰਦੇ ਉਹਨੇ ਜਦੋ ਜਾਇਦ ਤੋਂ ਬਾਅਦ ਦੋਨੇ ਮੀਆਂ ਬੀਬੀ ਨੇ ਆਪਸ ਵਿੱਚ ਸਪੋਰਟ ਕੀਤੀ, ਇੱਕ ਨੇ ਥੱਲੋਂ ਫੜਿਆ, ਇੱਕ ਨੇ ਤੇ ਉਹਨੂੰ ਢੱਕਣ ਨੂੰ ਖੋਲ ਲਿਆ, ਤੇ ਉਹ ਕਹਿੰਦੇ ਆ ਲੈਪਟ ਖੁੱਲ ਗਿਆ, ਤੇ ਕਹਿੰਦੇ ਮੈਨੂੰ ਜ਼ਿੰਦਗੀ ਦਾ ਵੱਡਾ ਸਬਕ ਦੇ ਗਈ। ਸੋ ਬੰਦੇ ਦੇ ਵਿੱਚ ਜਿਹੜੀ ਕਿਰੜਪਣ, ਚੀੜਾਪਣ, ਕਰਨ ਦੀ ਇੱਛਾ, ਕੁਛ ਵੀ ਕਰਨ ਦੀ ਇੱਛਾ ਹੋਣੀ ਚਾਹੀਦੀ ਆ, ਨਹੀਂ ਆੜੇ ਆਉਂਦੇ ਬੁਢਾਪੇ ਬੁਢੂਪੇ, ਕੁਛ ਨਹੀਂ ਆੜੇ ਆਉਂਦੇ, ਇਹ ਤਾਂ ਦੁਨਿਆਵੀ ਗੱਲਾਂ, ਮੰਨਣ ਦੀਆਂ ਗੱਲਾਂ। ਜਦੋਂ ਤੁਸੀਂ ਕੋਈ ਚੀਜ਼ ਮੰਨ ਲਈ ਨਾ, ਫਿਰ ਤੁਸੀਂ ਹੋ ਗਿਆ, ਕਈ ਇਹਦੇ ਚ ਵੀ ਵਿਰੋਧ ਭਾਸ਼ਾ ਆ ਜਾਂਦੀ ਹੈ, ਕਈ ਵਾਰੀ ਦੋ ਚੀਜ਼ਾਂ ਹੁੰਦੀਆਂ, ਅਸੀਂ ਅਕਸਰ ਗੱਲ ਕਰਦੇ ਹਾਂ ਵੀ ਜੇ ਕੁਛ ਗਲਤ ਹੋ ਗਿਆ, ਮਾੜਾ ਕੰਮ ਹੋ ਗਿਆ, ਜਾਂ ਕੁਛ ਘਟਨਾ ਵਾਪਰ ਗਈ, ਜਾਂ ਕਿਸੇ ਨਾਲ ਹਾਦਸਾ ਹੋ ਗਿਆ, ਤਾਂ ਅਸੀਂ ਉਦੋਂ ਨਾ ਸਾਡਾ ਮਨ ਮੰਨਦਾ ਨੀ
ਜੀ,
ਤੇ ਅਸੀਂ ਵੱਧ ਦੁਖੀ ਹੁੰਦੇ ਹਾਂ, ਉਦੋਂ ਤਾਂ ਸਾਡਾ ਫਰਜ਼ ਬਣਦਾ ਇਹ ਮੰਨ ਲੈਣਾ ਚਾਹੀਦਾ ਵੀ ਇਹ ਤਾਂ ਵਾਪਰ ਗਈ ਘਟਨਾ
ਜੀ,
ਤੇ ਇਹਨੂੰ ਮੰਨ ਲਓ ਤੇ ਤੁਹਾਡੇ ਦੁੱਖ ਅੱਧ ਰਹਿ ਜੂਗਾ, ਤੁਸੀਂ ਉਹਦਾ ਫਿਰ ਹੱਲ ਕੱਢਣ ਚ ਹੋ ਜਾਓਗੇ, ਜਾਂ ਫਿਰ ਉਹਦੇ ਚੋਂ ਸੰਭਲਣ ਚ ਹੋ ਜਾਓਗੇ, ਭਾਣਾ ਮੰਨਣ ਚ ਹੋ ਜਾਓਗੇ।
ਬਿਲਕੁਲ।
ਦੂਜੇ ਪਾਸੇ ਇਹ ਹੁੰਦਾ ਵੀ ਜੇ ਤੁਸੀਂ ਆਪਣੇ ਆਪ ਨੂੰ ਮੰਨ ਲਿਆ ਵੀ ਤੁਸੀਂ ਤਾਂ ਬੁੱਢੇ ਹੋ ਗਏ, ਯੂ ਕਾਂਟ ਡੂ ਇਟ, ਆ ਸ਼ਬਦ ਜੇ ਤੁਹਾਡੇ ਅੰਦਰ ਆ ਗਏ
ਜੀ,
ਉਹ ਇੱਕ ਕਈ ਵਾਰੀ ਫਾਲਤੂ ਦਾ ਮੰਨਣਾ,
ਪਹਿਲਾਂ ਹਿੰਮਤ ਹਾਰ ਜਾਣਾ,
ਲੜਨ ਤੋਂ ਪਹਿਲਾਂ ਭੱਜ ਜਾਣਾ, ਉਹ ਆ। ਸੋ ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਕਈ ਵਾਰੀ ਨਾ ਅਸੀਂ ਕਹਿ ਦਿੰਦੇ ਵੀ ਤੁਸੀਂ ਤਾਂ ਕੱਲ ਕਹਿੰਦੇ ਸੀ ਮੰਨਣਾ ਨੀ, ਤੇ ਫਿਰ ਹੁਣ ਕਿਸੇ ਨੇ ਮੰਨ ਲੈਣਾ ਚਾਹੀਦਾ, ਇਹ ਦੋਨਾਂ ਚੀਜ਼ਾਂ ਚ ਫਰਕ ਆ, ਸਮੇ ਸਮੇ ਮੁਤਾਬਕ ਉਹ ਢਲ ਲੈਣਾ
ਜੀ। ਜੀ ਬਿਲਕੁਲ ਜੀ। ਸੋ ਜਿਉਣ ਦਾ ਜਿਹੜਾ ਜਜ਼ਬਾ ਆ ਉਹ ਕਦੇ ਖਤਮ ਨੀ ਹੋਣਾ ਚਾਹੀਦਾ, ਤੇ ਜੇ ਜ਼ਿੰਦਾ ਦਿਲੀ ਦੇ ਨਾਲ ਜ਼ਿੰਦਗੀ ਜੀਵੀਏ ਤਾਂ ਹਰ ਜਿਹੜਾ ਦੌਰ ਆ ਉਹ ਸੁਹਾਵਣਾ ਹੁੰਦਾ, ਉਮਰ ਦਾ ਹਰ ਦੌਰ ਸੁਹਾਵਣਾ ਹੈ। ਬ੍ਰਾਂਡਰ ਅੱਗੇ ਸਾਡੇ ਨਾਲ ਗੁਰਦੀਪ ਸਿੰਘ ਜੁੜੇ ਹੋਏ ਨੇ, ਇਹਨਾਂ ਨੇ ਇੱਕ ਖਬਰ ਸਾਂਝੀ ਕੀਤੀ ਹੈ, ਬਿਲਕੁਲ ਅੱਜ ਦੇ ਅਖਬਾਰ ਦੇ ਵਿੱਚ ਵੀ ਸ਼ਾਇਦ ਇਹ ਖਬਰ ਛਪੀ ਹੈ। ਮੋਗਾ ਜ਼ਿਲ੍ਹੇ ਦੇ ਭਾਲਾ ਪਿੰਡ ਦੇ ਨੌਜਵਾਨ ਦਾ ਮਨੀਲਾ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਜਿਹੜੀ ਸੂਚਨਾ। ਸੋ ਮ੍ਰਿਤਕ ਦੀ ਜਿਹੜੀ ਜਾਣ ਪਛਾਣ ਹੈ ਜੀ, ਜਸਮੇਲ ਸਿੰਘ ਪੁੱਤਰ ਇਕਾਬ ਸਿੰਘ ਵਜੋਂ ਕਹਿੰਦੇ ਹੋਈ ਹੈ, ਜੋ 2 ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਚ ਮਨੀਲਾ ਗਿਆ ਹੋਇਆ ਸੀਗਾ, ਤੇ ਰੋਜ਼ਾਨਾ ਦੀ ਤਰ੍ਹਾਂ ਕਹਿੰਦੇ ਜਦੋਂ ਉਹ ਅੱਜ ਵੀ ਕੰਮ ਤੇ ਜਾ ਰਿਹਾ ਸੀ ਤੇ ਮੋਟਰਸਾਈਕਲ ਸਵਾਰ 2 ਅਣਪਛਾਤੇ ਹਮਲਾਵਰਾਂ ਨੇ ਅੰਨੇਵਾਹ 5 ਗੋਲੀਆਂ ਉਹਦੇ ਉੱਤੇ ਚਲਾਈਆਂ ਤੇ ਮੌਕੇ ਤੇ ਉਹਦੀ ਮੌਤ ਹੋ ਗਈ ਹੈ, ਤੇ ਉਹਨਾਂ ਦੇ ਪਿੰਡ ਚ ਸੋਗ ਦੀ ਲਹਿਰ ਛਾ ਗਈ ਹੈ। ਮਨੀਲਾ ਦੇ ਵਿੱਚ ਅਕਸਰ ਇਹੋ ਜਿਹੀਆਂ ਜਿਹੜੀਆਂ ਖਬਰਾਂ ਉਹ ਸਾਨੂੰ ਸੁਣਨ ਨੂੰ ਮਿਲਦੀਆਂ ਜੀ।
ਦੇਖੋ ਜਦੋਂ ਅਸੀਂ ਆਮ ਜਾਣਦੇ ਹਾਂ, ਦੇਖਦੇ ਹਾਂ ਨਾ ਇਹ ਪਿੰਡ ਗਲੀ ਮੁਹੱਲਿਆਂ ਤੋਂ ਲਾ ਕੇ ਆਂਢ ਗੁਆਂਢ ਤੋਂ ਸ਼ਹਿਰਾਂ ਦੇ ਹਿਸਾਬ ਨਾਲ ਦੇਖਦੇ ਹਾਂ
ਜੀ,
ਤਾਂ ਇੱਕ ਨਾ ਭੇਡ ਚਾਲ ਸ਼ਬਦ ਹੁੰਦਾ, ਉਹ ਭੇਡ ਚਾਲ ਸ਼ਬਦ ਸਾਡੇ ਅੰਦਰ ਹੈਗਾ। ਜੇ ਕਿਸੇ ਨੇ, ਤੁਸੀਂ ਹੁਣ ਇੰਗਲੈਂਡ ਦੀ ਗੱਲ ਕਰਦੇ, ਉੱਥੇ ਕਿਸੇ ਨੇ ਪੰਜਾਬੀ ਸ਼ੋਪ ਖੋਲ ਲਈ ਤਾਂ ਆਪਣੇ ਪੰਜਾਬੀ ਜਿਹੜੇ ਜਾਈ ਗਏ ਉਹ ਸ਼ੋਪ ਤੇ ਕੰਮ ਕਰਦੇ ਰਹੇ, ਸ਼ੋਪ ਖੋਲਦੇ ਰਹੇ। ਮੈਨੂੰ ਪਿੱਛੇ ਜੇ ਸ਼ਾਇਦ ਸਵਿਟਜ਼ਰਲੈਂਡ ਤੋਂ ਜਾਂ ਹਾਲੈਂਡ ਤੋਂ ਫੋਨ ਆਇਆ ਕਿਸੇ ਦਿਨ ਮਿੱਤਰ ਦਾ, ਉਹ ਕਹਿੰਦੇ ਸਾਰਿਆਂ ਦੀਆਂ ਆਪਣੀਆਂ ਪੰਜਾਬੀ ਸ਼ੋਪਸ ਆ। ਇਮੇਜ ਇੱਕ ਜਿਹੜਾ ਮਨੀਲਾ ਦਾ ਕਲਚਰ ਆ ਨਾ ਜੀ, ਉੱਥੇ ਆ ਵੀ ਉੱਥੇ ਪੈਸਾ ਵਿਆਜ ਤੇ ਦਿੱਤਾ ਜਾਂਦਾ,
ਠੀਕ,
ਥੋੜੇ ਜੇ ਪੈਸਿਆਂ ਨਾਲ ਸ਼ੁਰੂ ਕਰ ਲੈਂਦੇ ਆ, ਜੋ ਡੇਲੀ ਵਿਆਜ ਸਿਸਟਮ ਹੁੰਦਾ ਜਿਹੜਾ ਅੱਜ ਕੱਲ ਇੰਡੀਆ ਵੀ ਚੱਲਿਆ ਵੀ ਰੇਹੜੀ ਵਾਲੇ ਨੂੰ ਸੁਬਹ 1000 ਰੁਪਿਆ ਦੇ ਦੋ, 8 ਨੇ 1100 ਲੈ ਲੋ, ਇਹ ਇੱਕ ਢੰਗ ਦੀ ਉਹ ਤੁਹਾਡੇ ਲਈ ਸਾਰਾ ਦਿਨ ਕਮਾਉਂਦਾ ਰਿਹਾ
ਜੀ।
ਇੱਦਾਂ ਜਿਹੜੀ ਇੰਸਟੈਂਟ ਜਿਹੜੀ ਲੋਨ ਆ ਇਹ ਪ੍ਰਕਿਰਿਆ ਉੱਥੇ ਚੱਲਦੀ ਆ। ਉਸ ਪ੍ਰਕਿਰਿਆ ਦੇ ਵਿੱਚ ਜਦੋਂ ਬਹੁਤਾਤ ਹੁੰਦੀ ਜਾਂਦੀ ਆ, ਹੁਣ ਉੱਥੇ ਬੰਦਿਆਂ ਦੀ ਬਹੁਤਾਤ ਹੋ ਗਈ, ਇਹਨਾਂ ਬਿਜ਼ਨਸਮੈਨ ਦੀ ਬਹੁਤਾਤ ਹੋ ਗਈ, ਤਾਂ ਉਹਨਾਂ ਚ ਫਿਰ ਕੰਪੀਟੀਸ਼ਨ ਆ ਗਿਆ। ਕੰਪੀਟੀਸ਼ਨ ਆ ਕੇ ਕਿਸੇ ਨੇ ਕਹਿਤਾ ਵੀ ਤੂੰ 100 ਲੈਣਾ, ਉਹ ਮੈਂ 80 ਲਊਂਗਾ, ਉਹ ਫਿਰ ਇੱਕ ਦੂਜੇ ਨਾਲ ਰੰਜਿਸ਼ ਹੋ ਗਈ, ਫਿਰ ਰੰਜਿਸ਼ ਹੋਣ ਤੋਂ ਬਾਅਦ ਜਿਹੜੀਆਂ ਇਹ ਮਾਰੋ ਮਰਾਈਆਂ ਹੋਈਆਂ। ਤੇ ਇਹਦੇ ਚ ਮੈਨੂੰ ਪਹਿਲਾਂ ਇਹ ਸ਼ੱਕ ਸੀ ਵੀ ਸ਼ਾਇਦ ਉਹ ਲੋਕ ਮਾਰ ਦਿੰਦੇ ਜਿਹਨੇ ਪੈਸਾ ਦੇਣਾ ਹੁੰਦਾ, ਵੀ ਮੈਂ ਪੈਸਾ ਦੇਣਾ ਇਸ ਬੰਦੇ ਦਾ 1,00,000 ਰੁਪਏ ਨੂੰ ਮਾਰ ਦਿਓ, ਕੰਮ ਨਿਬੜ ਜੂ। ਪਰ ਮੈਂ ਮਨੀਲਾ ਚ ਕਈ ਬੰਦਿਆਂ ਨਾਲ ਗੱਲ ਕੀਤੀ ਆ, ਕਈਆਂ ਨਾਲ ਮੇਰੀ ਇਸ ਵਿਸ਼ੇ ਤੇ ਵਾਹਵਾ ਲੰਬੀ ਚੌੜੀ ਗੱਲ ਹੋਈ, ਤਾਂ ਉਹ ਕਹਿੰਦੇ ਨਹੀਂ ਉਹਦੇ ਨਾਲੋਂ ਜ਼ਿਆਦਾ ਗੈਂਗਵਾਰ ਟਾਈਪ ਨਾ ਇੱਕ ਦੂਜੇ ਨੂੰ ਜਿਹੜੇ ਫਾਈਨੈਂਸਰ ਆ ਉਹ ਇੱਕ ਦੂਜੇ ਨੂੰ ਕ੍ਰੋਸ ਕਰਨ ਲੱਗ ਗਏ
ਜ਼ਿਆਦਾ ਵਧਣ ਦੇ ਨਾਲ ਕੰਪੀਟੀਸ਼ਨ।
ਇਸ ਕਰਕੇ ਤੁਸੀਂ ਇਹ ਦੇਖੋਗੇ ਵੀ ਇੱਕ ਰੈਗੂਲਰ ਜਾਂ ਇੱਕ ਇਵੈਂਟ ਜਾਂ ਬਣ ਕੇ ਰਹਿ ਗਿਆ ਵੀ ਹਰ ਮਹੀਨੇ 2 ਮਹੀਨੇ 4 ਮਹੀਨੇ ਦਾ ਸਾਨੂੰ ਸੇਮ ਮਸਲੇ ਤੇ ਸੇਮ ਚੀਜ਼ ਸਾਹਮਣੇ ਆਉਂਦੀ ਹੈ, ਕੋਈ ਨਾ ਕੋਈ ਨੌਜਵਾਨ ਦੀ ਜਿਹੜੀ ਮੌਤ, ਜਿਹੜਾ ਕਿ ਚੰਗੇ ਭਵਿੱਖ ਲਈ ਗਿਆ ਹੁੰਦਾ, ਮਾਪਿਆਂ ਨੂੰ ਪਤਾ ਨੀ ਕੀ ਕੀ ਆਸਾਂ ਹੁੰਦੀਆਂ ਵੀ ਕਿੱਥੋਂ ਕਿੱਥੋਂ ਕੀ ਹੋਊਗਾ, ਪਰ ਮੂਹਰੋਂ ਇਹ ਗੱਲਾਂ ਆ ਜਾਂਦੀਆਂ।
ਕਾਫੀ ਅਫਸੋਸਜਨਕ ਹੈ ਜੀ। ਅੱਗੇ ਸਾਡੇ ਨਾਲ ਨਵਦੀਪ ਸਿੰਘ ਜੁੜੇ ਹੋਏ ਨੇ, ਗੁੱਡ ਮਾਰਨਿੰਗ ਬੁਲਾਈ ਹੈ ਜੀ ਸਾਰੀ ਟੀਮ ਨੂੰ, ਵੈਰੀ ਗੁੱਡ ਮਾਰਨਿੰਗ
ਜੀ
ਸਾਡੇ ਵੱਲੋਂ
ਜੀ, ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਤੇ ਅੱਗੇ ਨਾ ਸਾਡੇ ਨਾਲ ਗਗਨ ਜੁੜੇ ਨੇ, ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ। ਤੇ ਕਹਿੰਦੇ ਕੀ ਹਾਲ ਹੈ ਜੀ, ਕਹਿੰਦੇ ਹਾਲ ਚਾਲ ਸਾਡੇ ਬਹੁਤ ਵਧੀਆ ਨੇ, ਤੇ ਇਹਨਾਂ ਨੇ ਨਾ ਇੱਕ ਵੀਡੀਓ ਭੇਜੀ ਆ, ਕਹਿੰਦੇ ਇਹ ਪੋਇਮ ਜ਼ਰੂਰ ਕਹਿੰਦੇ ਤੁਸੀਂ ਪ੍ਰਸਾਰਿਤ ਕਰਿਓ। ਸੋ ਗਗਨ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਦੌਰਾਨ ਕਿਤੇ ਨਾ ਕਿਤੇ ਜੇਕਰ ਇਹ ਪੋਇਮ ਅਸੀਂ ਆਪਣੇ ਡਾਟਾਬੇਸ ਦੇ ਵਿੱਚ ਐਡ ਕਰਕੇ ਪ੍ਰਸਾਰਿਤ ਕਰ ਸਕੀਏ ਤਾਂ ਜ਼ਰੂਰ ਕਰਾਂਗੇ। ਫਿਲਹਾਲ ਅਸੀਂ ਨਹੀਂ ਕਰ ਪਾਵਾਂਗੇ ਕਿਉਂਕਿ ਪਹਿਲਾਂ ਸਾਨੂੰ ਟੈਸਟ ਕਰਨਾ ਪਊਗਾ, ਔਰ ਉਸ ਤੋਂ ਬਾਅਦ ਅਸੀਂ ਜ਼ਰੂਰ ਪ੍ਰਸਾਰਿਤ ਕਰਾਂਗੇ ਜੀ ਪੋਇਮ। ਧੰਨਵਾਦ ਤੁਹਾਡਾ, ਤੁਸੀਂ ਇਹ ਪੋਇਮ ਭੇਜੀ ਔਰ ਸਾਡੇ ਸਰੋਤਿਆਂ ਦੇ ਨਾਲ ਇਹਦੀ ਸਾਂਝ ਪਾਉਣ ਦੀ ਇੱਛਾ ਜ਼ਾਹਿਰ ਕੀਤੀ ਆ। ਧੰਨਵਾਦ, ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ। ਤੇ ਬਰਾੜ ਸਾਹਿਬ ਇੱਧਰ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਬਹੁਤ ਸਾਰੇ ਦੋਸਤ ਜੁੜੇ ਹੋਏ, ਆਪਾਂ ਸਾਰਿਆਂ ਨੂੰ ਜੀਆਂ ਨੂੰ ਕਹਿੰਦੇ ਹਾਂ। ਗੁਰਵਿੰਦਰ ਲੋਹਾਨ ਸਾਹਿਬ ਬਹੁਤ ਦੇਰ ਤੋਂ ਸਾਨੂੰ ਜੁਆਇਨ ਕਰ ਚੁੱਕੇ ਆ, ਸੁਪ੍ਰੀਤ ਕੌਰ ਗੋਲਡੀ ਬਰਾੜ ਸਾਹਿਬ ਵੀ ਸਾਡੇ ਨਾਲ ਸ਼ਾਮਲ ਸੀਗੇ ਜੀ ਪ੍ਰੋਗਰਾਮ ਚ। ਤੇ ਜੱਗ ਖਹਿਰਾ ਸਾਹਿਬ ਤੁਹਾਡਾ, ਗੋਲਡੀ ਬਰਾੜ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਜੱਗ ਖਹਿਰਾ ਜੀ ਤੁਹਾਡਾ ਧੰਨਵਾਦ, ਔਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸੁਪ੍ਰੀਤ ਜੀ ਤੁਹਾਡਾ ਵੀ। ਤੇ ਨਰਿੰਦਰ ਸਿੰਘ ਖੱਟੜਾ ਸਾਹਿਬ ਵੀ ਜੁੜੇ ਹੋਏ, ਨਨਿੰਦਰ ਸਿੰਘ ਖੱਟੜਾ ਸਾਹਿਬ ਇਹ ਖੁਸ਼ ਹੋ ਰਹੇ ਆ ਜੀ। ਤੇ ਸੁਪ੍ਰੀਤ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਅਮਰਦੀਪ ਜੀ, ਮਿੰਟੂ ਬਰਾੜ ਭਾਜੀ ਤੇ ਸਾਰੀ ਹਰਮਨ ਰੇਡੀਓ ਟੀਮ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ। ਤੇ ਬਲਜਿੰਦਰ ਸਿੰਘ ਰਾਮੂਵਾਲੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭਾਜੀ ਤੁਹਾਨੂੰ। ਸਨਪ੍ਰੀਤ ਸਿੰਘ ਕੰਗ ਉਹ ਵੀ ਖੁਸ਼ੀ ਜ਼ਾਹਰ ਕਰ ਰਿਹਾ ਜੀ ਤੁਹਾਡੇ ਨਾਲ ਜੁੜਨ ਦੀ। ਰਣਬੀਰ ਸਿੰਘ ਪਸੰਦ ਕਰ ਰਹੇ ਨੇ, ਪੰਮੀ ਚਾਨਾ, ਮਨਪ੍ਰੀਤ ਸਿੰਘ, ਜਸਵੰਤ ਦੁੱਗ, ਗੁਰਿੰਦਰ ਕੌਰ, ਕੁਲਦੀਪ ਸਿੰਘ ਔਲਕ ਤੇ ਮਨਪ੍ਰੀਤ ਖਰੌੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ। ਨਿਰਮਲਜੀਤ ਕੌਰ, ਵੀਰ ਮਿੰਟੂ ਸਤਿ ਸ੍ਰੀ ਅਕਾਲ ਜੀ ਕਹਿੰਦੇ। ਸ਼ਮਸ਼ੇਰ ਸਿੰਘ ਹੁਰੀ ਥੰਬਸ ਅਪ ਕਰ ਰਹੇ ਨੇ ਜੀ। ਤੇ ਅੰਮ੍ਰਿਤਪਾਲ ਜੀ ਕਹਿੰਦੇ ਹੈਲੋ ਭਾਜੀ ਮਿੰਟੂ ਬਰਾੜ ਜੀ,
ਥੈਂਕ ਯੂ ਜੀ, ਬਹੁਤ ਵਧੀਆ।
ਕਰਨ ਸੰਧੂ ਹੁਰੀ ਵੀ ਸਾਡੇ ਨਾਲ ਸ਼ਾਮਲ ਨੇ ਪ੍ਰੋਗਰਾਮ ਦੇ ਵਿੱਚ। ਮਨੂ ਸੇਠੀ ਹੁਰੀ ਪਸੰਦ ਕਰ ਰਹੇ ਨੇ ਕਹਿੰਦੇ ਬਹੁਤ ਖੂਬ ਜੀ। ਖੁਸ਼ਪ੍ਰੀਤ ਸਿੰਘ ਸੁਨਾਮ ਵੀ ਪ੍ਰੋਗਰਾਮ ਦੌਰਾਨ ਸਾਡੇ ਨਾਲ ਹਾਜ਼ਰ ਹੋਏ ਆ। ਸੁਮੀਤਪਾਲ ਸਿੰਘ ਵੀ ਇੱਧਰ ਹਾਜ਼ਰ ਹੋਏ ਨੇ, ਤੁਹਾਡਾ ਵੀ ਦੋਵਾਂ ਦਾ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਚ। ਤੇ ਅਮਰਜੀਤ ਬਰਾੜ ਬਾਜਾ ਖਾਨਾ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਬਲਜੀਤ ਕੌਰ ਹੁਰੀ ਵੀ ਪਸੰਦ ਕਰ ਰਹੇ ਨੇ, ਬੀਪੀ ਰੂਪ ਹੰਜਰਾ ਇਹ ਵੀ ਪਸੰਦ ਕਰ ਰਹੇ ਨੇ, ਰਜਿੰਦਰ ਸਿੱਧੂ ਹੁਰੀ ਗੁੱਡ ਈਵਨਿੰਗ ਗਾਇਜ, ਵੈਰੀ ਗੁੱਡ ਪ੍ਰੋਗਰਾਮ, ਵੀ ਆਰ ਸੋ ਮੈਨੀ ਫਰੈਂਡਸ ਲਿਸਨਿੰਗ ਇਨ ਟੋਰਾਂਟੋ ਕੈਨੇਡਾ, ਵੈਲ ਵੈਲ ਡਨ ਜੋਬ ਕਹਿੰਦੇ, ਕਿਆ ਬਾਤ ਹੈ। ਸੋ ਉੱਥੇ ਸ਼ਾਮ ਪਈ ਹੋਈ ਹੈ ਜੀ ਟੋਰਾਂਟੋ ਦੇ ਵਿੱਚ ਇਸ ਵੇਲੇ, ਬਿਲਕੁਲ ਬਿਲਕੁਲ। ਤਾਰਾ ਸਿੰਘ ਹੁਰੀ ਵੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਅਮਨਦੀਪ ਬਰਾੜ ਜੀ। ਤੇ ਤਾਰਾ ਸਿੰਘ ਨਿਊ ਜਰਸੀ USA ਤੋਂ ਸਾਨੂੰ ਸੁਣ ਰਹੇ ਨੇ ਜੀ ਔਰ ਦੇਖ ਰਹੇ ਨੇ ਫੇਸਬੁੱਕ ਲਾਈਵ, ਗੁੱਡ ਪ੍ਰੋਗਰਾਮ, ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ, ਔਰ ਬਹੁਤ ਨਿੱਕੀ ਸੀ ਇਹਨੂੰ ਪ੍ਰੋਗਰਾਮ ਦੇ ਵਿੱਚ ਤੁਹਾਨੂੰ। ਜਗਤਾਰ ਕੰਗ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈਏ ਭਾਜੀ ਕਹਿੰਦੇ, ਔਲ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਜੀ। ਸੁਖਵਿੰਦਰ ਖਟਕੜ ਇਹ ਵੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈਏ
ਸਾਡੇ ਰਿਵਰਲੈਂਡ ਤੋਂ
ਜੀ, ਕਿਆ ਬਾਤ ਹੈ।
ਸੋ ਬਾਈ ਮੈਂ ਬਿਜ਼ੀ ਹਾਂ ਇੱਧਰ, ਰੇਡੀਓ ਦਾ ਮੜਾ ਨਿਗਾਹ ਮਾਰ ਲਿਓ ਖੇਤ
ਜੀ। ਗੁਰਜੀਤ ਸਿੰਘ ਸੇਖੋਂ ਵੀ ਜੁਆਇਨ ਕਰ ਗਏ ਜੀ, ਇਹਨਾਂ ਦੇ ਵੀ ਖੁਸ਼ਖਬਰੀ ਪਰਿਵਾਰ ਦੇ ਵਿੱਚ ਆਈ ਹੈ, ਮੈਂਬਰ ਦੇ ਵਿੱਚ ਵਾਧਾ ਹੋਇਆ, ਤੁਹਾਨੂੰ ਬਹੁਤ ਬਹੁਤ ਮੁਬਾਰਕ। ਪਹਿਲਾਂ ਤਾਂ ਪਿੰਦਰ ਬਰਾੜ ਇਹ ਵੀ ਜੁਆਇਨ ਕਰ ਚੁੱਕੇ ਆ, ਤੇ ਗੋਲਡੀ ਬਰਾੜ ਹੋਰਾਂ ਨੇ ਧੰਨਵਾਦ ਕੀਤਾ।
ਗੋਲਡੀ ਬਰਾੜ ਹੋਰਾਂ ਨੂੰ ਨਾਲ ਇੱਕ ਹੋਰ ਸੁਨੇਹਾ ਵੀ ਆ, ਉਹ ਥੋੜੇ ਜੇ ਹੁਣ ਉਹਨਾਂ ਨੂੰ ਸਖਤ ਰਹਿਣਾ ਪੈਣਾ
ਜੀ,
ਤੇ ਕਿਉਂਕਿ ਅਨਾਉਂਸਮੈਂਟਸ ਹੋ ਰਹੀਆਂ ਤੇ ਹੋਰ ਸਭ ਤੋਂ ਪਹਿਲਾਂ ਫਸਟ ਪੁਆਇੰਟ ਗੋਲਡੀ ਬਰਾੜ ਹੋਣਾ, ਜੇ ਕੁਛ ਵੀ ਕੋਈ ਗੱਲ ਆਉਂਦੀ ਆ
ਤੇ ਸਾਰਿਆਂ ਨੇ
ਉਹਨਾਂ ਦੇ ਖਿਡਾਰੇ ਚੜ ਜਾਣਾ, ਤੇ ਇਸ ਕਰਕੇ ਹੁਣ ਉਹਨਾਂ ਨੂੰ ਸਟਰੋਂਗ ਰਹਿਣਾ ਪੈਣਾ।
ਬਿਲਕੁਲ ਬਿਲਕੁਲ। ਸੁਪਿੰਦਰ ਬਰਾੜ ਹੋਰੀ ਵੀ ਅੱਗੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੁਲਦੀਪ ਸਿੰਘ ਬੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇਹਨਾਂ ਨੇ ਜੀ। ਸੌਰਵ ਪਾਵਾ ਇਹ ਵੀ ਪਸੰਦ ਕਰ ਰਹੇ ਨੇ, ਕਹਿੰਦੇ ਬ੍ਰਿਲੀਅੰਟ ਜੀ। ਬਲਤੇਜ ਸਿੰਘ ਬਾਜਾ ਖਾਨਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪ੍ਰੀਤ ਸਿੱਧੂ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਆਪਾਂ ਦੋਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ। ਔਰ ਅਮਨ ਖਹਿਰਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਨਜੀਤ ਕੌਰ ਥਿੰਦ ਪਸੰਦ ਕਰ ਰਹੇ ਨੇ, ਵੈਰੀ ਨਾਈਸ ਕਹਿੰਦੇ ਜੀ ਪ੍ਰੋਗਰਾਮ, ਧੰਨਵਾਦ ਜੀ ਤੁਹਾਡਾ। ਤੇ ਇੱਧਰ ਸਾਡੇ ਨਾਲ ਈਮੇਲ ਦੇ ਜ਼ਰੀਏ ਕੁਝ ਦੋਸਤ ਵੀ ਸਾਂਝ ਪਾ ਰਹੇ ਨੇ।
ਪਹਿਲਾਂ ਸਾਰੇ ਫੇਸਬੁੱਕ ਦੇ ਦੋਸਤਾਂ ਨੂੰ ਜ਼ਰੂਰ ਧੰਨਵਾਦ ਕਰ ਲਿਆ ਜੀ। ਦੇਖੋ ਸੰਯੋਗ ਬਣਿਆ, ਅੱਜ ਲਾਈਵ ਬੈਠੇ ਆ ਤੇ ਗੱਲਬਾਤ ਹੋ ਰਹੀ ਆ
ਜੀ,
ਤੇ ਵਧੀਆ ਲੱਗਦਾ ਜਦੋਂ ਇਹ ਸਿੱਧੀ ਸਾਂਝ ਪੈਂਦੀ ਆ। ਤੇ ਪਰ ਮੈਂ ਥੋੜੀ ਜੀ ਇੱਕ ਸੁਨੇਹਾ ਲਾਉਣ ਵਾਲੀ ਗੱਲ ਆ ਵੀ ਉਹ ਕਹਿੰਦੇ ਨੀ ਹੁੰਦੇ, ਪੁੱਛਦੇ ਸੀ ਵੀ ਅਮਰਦੀਪ ਤੁਹਾਡਾ ਪ੍ਰੋਗਰਾਮ ਸਾਰੇ ਮੈਲਬਰਨ ਵਾਲੇ ਸੁਣਦੇ ਆ
ਜੀ,
ਐਪਿੰਗ ਵਾਲੇ ਵੀ ਸਾਰੇ ਸੁਣਦੇ ਨੇ, ਨੇੜੇ ਵਾਲੇ ਵਰਲਡ ਵਾਲੇ ਹਨਾ
ਜੀ ਜੀ ਜ਼ਰੂਰ, ਜਿੰਨੇ ਕੁ ਜਣੇ ਬਿਲਕੁਲ ਸਾਡੇ ਨਾਲ ਜੁੜੇ ਹੋਏ ਆ ਤਕਰੀਬਨ।
ਮੇਰਾ ਕਾਰਨ ਕਹਿੰਦਾ ਇਹ ਸੀ ਵੀ ਮੇਰੇ ਰਹਿ ਗਏ 5-7 ਮਿੰਟ ਸ਼ੋ ਦੇ, ਮੈਂ ਹੈਗਾ ਹੁਣ ਫਿਨਿਸ਼ ਕਰਕੇ ਤੇ ਮੈਂ ਜਾਣਾਗਾ ਘਰ ਨੂੰ। ਤੇ ਦੇਖੋ ਵੈਸੇ ਤਾਂ ਸਾਡੀ ਉਹ ਭੈਣ ਨੂੰ ਫਿਕਰ ਹੁੰਦਾ ਹੀ ਆ ਭਰਾ ਦਾ, ਤੇ ਉਹਨੇ ਰਾਹ ਦੇ ਪਰੌਂਠੇ ਪੈਕ ਕਰਤੇ ਆ, ਠੀਕ ਆ
ਜੀ।
ਤੇ ਪਰ ਮੈਨੂੰ ਐ ਲੱਗਦਾ ਜੇ ਕਿਸੇ ਦੇ ਧੂੰਆਂ ਜਾ ਨਿਕਲ ਰਿਹਾ ਨਾ ਪਰੌਂਠੇ ਬਣ ਰਹੇ ਆ, ਤੇ ਮੈਨੂੰ ਕੋਈ ਬਾਹਲਾ ਔਖਾ ਜਿਹਾ ਨੀ ਲੱਗਦਾ, ਮੈਂ ਉਧਰ ਵੀ ਆ ਕੇ ਦੋਸ਼ ਆਖ ਸਕਦਾ। ਸੋ ਜੇ ਤੁਸੀਂ ਇਸ ਏਰੀਏ ਚ ਹੋ ਨਾ ਤੇ ਮੈਂ ਜਾਂਦਾ ਜਾਂਦਾ ਨਾ, ਦੇਖੋ ਕਹਿੰਦੇ ਨੀ ਹੁੰਦੇ ਦੋ ਪਰੌਂਠਿਆਂ ਦਾ ਜਿਹੜਾ ਮੇਰਾ ਚੋਗ ਆ ਉਹ ਚੁੱਕ ਕੇ ਜਾ ਸਕਦਾ ਨੀ, ਜੇ ਮੇਰਾ ਚੋਗ ਆ ਤੁਸੀਂ ਰੱਖ ਲੈਣਾ ਤੇ ਫਿਰ ਅਗਲਾ ਜਨਮ ਲੈਣਾ ਪੈਣਾ ਮੈਨੂੰ ਮੇਰਾ ਕਰਜ਼ਾ ਉਤਾਰਨ ਲਈ। ਸੋ ਜੇ ਕੋਈ ਵੀ ਭਾਈ ਹੈ ਸੇਵਾ ਦਾ ਅੱਛਾ ਤਾਂ ਜ਼ਰੂਰ 5-10 ਮਿੰਟਾਂ ਬਾਅਦ ਮੈਂ ਨਿਕਲਦਾ ਤੇ ਫਿਰ ਜ਼ਰੂਰ ਮਿਲ ਕੇ ਜਾਊਂਗਾ।
ਕੀ ਬਾਤ ਆ, ਦੇਖੋ ਬ੍ਰਾਂਡ ਸਾਹਿਬ ਹੁਣ ਤੁਸੀਂ ਇਹ ਜਿਹੜਾ ਇਸ਼ਾਰਾ ਦੇ ਦਿੱਤਾ ਨਾ, ਤੇ ਹੁਣ ਤੁਸੀਂ ਪਰੌਂਠੇ ਵੀ ਭਾਂਤ ਭਾਂਤ ਦੇ ਛਕੋਗੇ, ਕਿਉਂਕਿ ਬਹੁਤ ਸਾਰੇ ਦੋਸਤ ਇਸ ਉਡੀਕ ਚ ਬੈਠੇ ਹੁੰਦੇ ਆ ਹਨਾ, ਉਹਨਾਂ ਨੂੰ ਪਤਾ ਨੀ ਹੁੰਦਾ।
ਬਿਲਕੁਲ ਜੀ, ਗੱਲ ਇਹ ਹੁੰਦੀ ਆ ਸਾਡੇ ਨਾ ਸਾਡੀ ਕੌਮ ਚ ਵੀ ਤੇ ਸਾਡੇ ਚ ਫਾਰਮੈਲਿਟੀਜ਼ ਬਹੁਤ ਆ, ਅਸੀਂ ਕੀ ਕਰਦੇ ਨਾ, ਮੈਂ ਚਲੋ ਇਹ ਤਾਂ ਮਜ਼ਾਕ ਸੀ ਆਪਾਂ ਗੱਲ ਕੀਤੀ ਆ, ਪਰ ਅਸੀਂ ਕੀ ਕਰਦੇ ਆ ਕਈ ਵਾਰੀ ਨਾ ਉਸ ਨੂੰ ਗੋਲ ਮੋਲ ਕਰਕੇ ਬਹੁਤ ਕੁਛ ਕਰਦੇ ਆ ਇੱਕ ਦੂਜੇ ਤੋਂ, ਜੇ ਕਿਉਂ ਨਾ ਤੁਸੀਂ ਸਪਸ਼ਟਵਾਦੀ ਹੋ ਉਂਝ ਵੀ ਜੀਵਨ ਚ। ਕੱਲ ਗੱਲ ਸਾਡੇ ਖੱਕ ਪ੍ਰੋਡਕਸ਼ਨ ਵਾਲੇ ਨੌਜਵਾਨ ਮੁੰਡੇ ਬੜੇ ਚੰਗੇ ਮੁੰਡੇ ਆ ਦੋਨੇ ਦਿਨੇ, ਤੇ ਉਹ ਨਾ ਜਿਹੜਾ ਇੱਕ ਇਹ ਗੱਲ ਕਰਨੀ ਵੀ ਜ਼ਰੂਰੀ ਹੈ, ਇੱਕ ਆਉਣ ਵਾਲੇ ਦਿਨਾਂ ਚ ਨਾ ਕਬੱਡੀ ਕੱਪ ਹੋ ਰਿਹਾ, ਕਾਫੀ ਚਰਚਾ ਚ ਰਿਹਾ ਮੁਸਟਾਂਗ ਕਰਕੇ, ਮੈਂ ਤਾਂ ਉਹ ਮੇਰੀ ਜੇ ਮੈਂ ਘੱਟ ਹੀ ਸੋਚਦਾ ਉਹਨਾਂ ਚੀਜ਼ਾਂ ਬਾਰੇ, ਜਿੱਥੇ ਕਹਿੰਦੇ ਨੇ ਉਹਦਾ ਸੁਪਨਾ ਵੀ ਕੀ ਲੈਣਾ ਜਿਹੜਾ ਆਪਾਂ ਰਾਹ ਹੀ ਨੀ ਪੈਣਾ, ਮੈਨੂੰ ਤਾਂ ਜਵਾਕ ਦੱਸ ਦਿੰਦੇ ਆ ਵੀ ਇਹ ਚੰਗੀ ਕਾਰ ਆ ਇੱਦਾਂ ਬੱਚਿਆਂ ਦੀ ਇੱਛਾ, ਉਹਨਾਂ ਨੇ ਕਾਰ ਜਿਹੜੀ ਉਹਦੇ ਚ ਦੇਣੀ ਆ, ਤੇ ਉਹ ਕੱਲ ਉਹਨਾਂ ਕੋਲੇ ਜਾਣ ਦਾ ਮੌਕਾ ਮਿਲਿਆ ਕੱਕ ਪ੍ਰੋਡਕਸ਼ਨ ਕੋਲੇ, ਸਾਡੇ ਬਾਈ ਸਾਹਿਬ ਵੀ ਹੋਰਾਂ ਕੋਲ ਜਿਹੜੇ ਆਸਟ੍ਰੇਲੀਆ ਚ ਬੱਸਦੇ ਪੰਜਾਬੀ ਪੇਜ ਚਲਾਉਂਦੇ ਆ, ਕੱਲ ਬੈਠੇ ਗਏ ਉਹਨਾਂ ਕੋਲੇ, ਤੇ ਮੈਂ ਜਾਣ ਸਰ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਯਾਰ ਵੀ ਗੱਲ ਇਹ ਆ ਵੀ ਅਸੀਂ ਹੈਗੇ ਬਾਲੇ ਘਰਾਂ ਦੇ ਪਰਾਉਣੇ, ਤੇ ਕਹਿੰਦੇ ਫੇਰ ਇਹਦਾ ਕਹਿੰਦੇ ਸਮਝਣੇ, ਮੈਂ ਕਿਹਾ ਸਮਝਣੇ ਤੁਹਾਨੂੰ ਸਮਝਣੀ ਚਾਹੀਦੀ ਹੈ ਭਾਈ ਇਹ ਗੱਲ ਤਾਂ, ਕਹਿੰਦੇ ਕੀ, ਮੈਂ ਕਿਹਾ ਬਾਲੇ ਕਰਾਉਣਾ ਦਾ ਘਰਾਂ ਦਾ ਪਰਾਉਣਾ ਅਕਸਰ ਭੁੱਖਾ ਮਰਦਾ ਹੁੰਦਾ ਤੇ ਅਸੀਂ ਭੁੱਖੇ ਮਰ ਰਹੇ ਹਾਂ, ਤੇ ਫਿਲਹਾਲ ਤੁਸੀਂ ਸਾਡਾ ਇਹ ਅਰੇਂਜ ਕਰੋ, ਫੇਰ ਅੱਧੂ ਬਾਅਦ ਗੱਲਾਂ ਆਉਣੀਆਂ ਉਹਨਾਂ ਚ ਗੱਲਾਂ ਨੀ ਆਉਣੀਆਂ। ਚਲੋ ਵਿਚਾਰਿਆਂ ਨੇ ਬਹੁਤ ਸੋਹਣਾ ਉੱਥੇ ਆਪਦੀ ਸੇਵਾ ਪਾਣੀ ਕੀਤੀ, ਤੇ ਮੈਂ ਇੱਥੇ ਦੱਸ ਦਿਆਂ ਜੀ ਉਹ ਨਾ ਜਿਹੜਾ ਇੱਕ ਕੱਪ ਕਰਾਉਣ ਜਾ ਰਹੇ ਆ, ਤੇ ਉਸ ਕੱਪ ਦੀ ਕਿਸੇ ਕਾਰਨਾਂ ਕਰਕੇ ਉਹਨਾਂ ਨੂੰ ਪੋਸਟਪੋਨ ਕਰਨਾ ਪਿਆ ਸੀ, ਬਹੁਤ ਵੱਡਾ ਉਹ ਖਰਚਾ ਕਰੀ ਬੈਠੇ ਆ, ਗੱਡੀ ਲਿਆਈ ਬੈਠੇ ਆ, ਬੜੀ ਸਾਫ ਸੁਥਰੀ ਨੀਅਤ ਨਾਲ ਉਹ ਕਰਨਾ ਚਾਹੁੰਦੇ ਆ, ਕੋਈ ਉਹਨਾਂ ਦੀ ਸਿਆਸੀ ਕੋਈ ਕਿਸੇ ਚੀਜ਼ ਦੀ ਕ੍ਰੈਡਿਟ ਲੈਣਾ ਨਹੀਂ, ਇੱਕ ਸਾਫ ਸੁਥਰਾ ਕੰਮ ਕਰਨਾ ਚਾਹੁੰਦੇ ਸੀ, ਪਰ ਗੱਲ ਕਈ ਮਜਬੂਰੀਆਂ ਆ ਗਈਆਂ। ਹੁਣ ਅਚਾਨਕ ਇੱਕ ਹੋਰ ਜਿਹੜੀ ਧਰਮ ਸੰਕਟ ਇਹ ਆਇਆ ਵੀ ਉਹਨਾਂ ਨੂੰ ਪਤਾ ਨੀ ਸੀ, ਉਹਨਾਂ ਨੇ ਅਨਾਊਂਸਮੈਂਟ ਫੇਰ ਕੀਤੀ ਆ ਪਿਛਲੇ ਪਰਸੋਂ 5-4 ਦਿਨ ਪਹਿਲਾਂ, ਤੇ ਉਹਦੇ ਚ ਉਹਨਾਂ ਨੇ ਮਾਰਚ ਦੇ ਵਿੱਚ ਉਹਨੂੰ ਕਰਾਉਣਾ ਚਾਹਿਆ ਸੀ, ਪਰ ਜਦੋਂ ਸਾਡੇ ਤੱਕ ਇਹ ਅਪਰੋਚ ਪਹੁੰਚੀ ਤਾਂ ਮੈਨੂੰ ਲੱਗਿਆ ਵੀ ਸਾਨੂੰ ਉਹਨਾਂ ਨਾਲ ਅਪਰੋਚ ਕਰਨਾ ਚਾਹੀਦਾ। ਕਾਰਨ ਕੀ ਆ ਵੀ ਸਿੱਖ ਗੇਮਸ ਦਾ ਇੱਕ ਲਾਅ ਆ ਵੀ ਸਿੱਖ ਗੇਮ ਜਿਹੜੇ ਵੀ ਸ਼ਹਿਰ ਚ ਹੋ ਰਹੀਆਂ ਉਸ ਸ਼ਹਿਰ ਦੇ ਵਿੱਚ 3 ਮਹੀਨੇ ਪਹਿਲਾਂ ਤੇ 1 ਮਹੀਨੇ ਪਿੱਛੋਂ ਤੱਕ ਕੋਈ ਕੱਪ ਨਾ ਹੋਵੇ, ਕੋਈ ਖੇਡ ਟੂਰਨਾਮੈਂਟ ਨਾ ਹੋਵੇ ਤਾਂ ਜ਼ਿਆਦਾ ਬੈਟਰ ਆ। ਕਾਰਨ ਕੀ ਹੈ ਕਿ ਕਮਿਊਨਿਟੀ ਦਾ ਬਹੁਤ ਵੱਡਾ ਇਵੈਂਟ ਆ, ਤੇ ਇਸ ਕਰਕੇ ਵੱਡੇ ਇਵੈਂਟ ਨੂੰ ਤੁਸੀਂ ਜੇ ਥੋੜਾ ਸਪੇਸ ਵੱਧ ਦੇ ਦੋਗੇ ਤਾਂ ਜ਼ਿਆਦਾ ਫਾਇਦਾ, ਤਾਂ ਉਹ ਹੈ ਤਾਂ ਇਹ ਲਾਗੂ ਹੁੰਦਾ ਕਲੱਬਾਂ ਤੇ ਜਿਹੜੇ ਐਨਜੈਕ ਦੇ ਮੈਂਬਰ ਆ। ਹੁਣ ਖੱਕ ਬ੍ਰਦਰਸ ਵਿਚਾਰੇ ਉਹ ਮੈਂਬਰ ਤਾਂ ਹੈ ਨੀ ਸੀ ਇਸ ਚੀਜ਼ ਚ, ਉਹਨਾਂ ਦਾ ਸਪੋਰਟਸ ਕਲੱਬ ਤਾਂ ਹੈ ਨੀ, ਪਰ ਅਸੀਂ ਉਹਨਾਂ ਨੂੰ ਭਾਈਚਾਰਕ ਤੌਰ ਤੇ ਜਦੋਂ ਸਾਬੀ ਬਾਈ ਹੋਰਾਂ ਨਾਲ ਗੱਲ ਕੀਤੀ ਤੇ ਅਪੀਲ ਕੀਤੀ, ਉਹ ਤੇ ਨਹੀਂ ਅਸੀਂ ਵੀ ਇਸ ਕਮਿਊਨਿਟੀ ਤੇ ਭਾਈਚਾਰੇ ਚੋਂ, ਅਸੀਂ ਮੈਂਬਰ ਨਹੀਂ ਤਾਂ ਕੀ ਹੋ ਗਿਆ, ਅਸੀਂ ਜ਼ਰੂਰ ਸੋਚਾਂਗੇ, ਪਰ ਉਹਨਾਂ ਦੀ ਚਿੰਤਾ ਵੀ ਵਾਜਬ ਆ, ਉਹਨਾਂ ਦੀ ਚਿੰਤਾ ਵਾਜਬ ਇਹ ਸੀ, ਉਹ ਕਹਿੰਦੇ ਵੀ ਲੋਕ ਇਹ ਸਮਝਦੇ ਆਖਣੀ ਅਸੀਂ ਭੱਜ ਰਹੇ ਹਾਂ, ਕੱਲ ਨੂੰ ਅਸੀਂ ਜੇ ਕਿਸੇ ਨੂੰ ਇੰਨਾ ਕੁਛ ਵਾਅਦੇ ਕੀਤੇ ਆ ਤੇ ਅਸੀਂ ਖਰੇ ਨੀ ਉਤਰਦੇ ਉਹਦੇ ਤੇ, ਤਾਂ ਉਹ ਲੋਕ ਸਾਡੇ ਤੇ ਕਿੰਤੂ ਪਰੰਤੂ ਕਰਦੇ ਆ। ਪਰ ਮੈਂ ਇੱਥੇ ਸਾਰੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਵੀ ਉਹ ਰਾਜੀ ਆ ਜੀ ਉਸ ਟਾਈਮ ਤੇ ਕਰਾਉਣ ਨੂੰ, ਪਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਤੁਸੀਂ ਇਹਨੂੰ ਪਿੱਛੇ ਲੈ ਜਾਓ, ਗੇਮਾਂ ਤੋਂ ਮਹੀਨਾ ਜਾਂ ਦੋ ਮਹੀਨੇ ਜੋ ਵੀ ਪਿੱਛੇ ਲੈ ਜਾਓ, ਤੇ ਉਸ ਨਾਲ ਕੀ ਹੋਊ ਭਾਈਚਾਰਕ ਇੱਕ ਕੰਮ ਦੇ ਵਿੱਚ ਤੁਹਾਡੀ ਅਸਿੱਧੇ ਰੂਪ ਚ ਹੈਲਪ ਆ। ਤੇ ਅਸੀਂ ਉਹਨਾਂ ਨਾਲ ਉਹਨਾਂ ਨੂੰ ਕਿਹਾ ਵੀ ਇਹਦਾ ਅਸੀਂ ਵਾਅਦਾ ਕਰਦੇ ਆ ਵੀ ਅਸੀਂ ਤੁਹਾਨੂੰ ਗੇਮਸ ਦੇ ਵਿੱਚ ਬਣਦਾ ਥਾਂ ਦੇਵਾਂਗੇ, ਤੁਹਾਡੀ ਪ੍ਰਮੋਸ਼ਨ ਕਰਾਂਗੇ, ਤੁਹਾਡਾ ਸਹਿਯੋਗ ਦੇਵਾਂਗੇ ਜਿੱਥੇ ਵੀ ਦੇ ਸਕਦੇ ਹਾਂ। ਤੇ ਉਹਨਾਂ ਨੇ ਕੱਲ ਬੜੇ ਹਲੀਮੀ ਨਾਲ ਪਿਆਰ ਨਾਲ ਇਸ ਚੀਜ਼ ਨੂੰ ਕਬੂਲਿਆ ਤੇ ਉਹ ਹੁਣ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਵੀਜ਼ੇ ਲੱਗਣ ਦਾ ਪ੍ਰੋਸੈਸ, ਗਰਾਊਂਡ ਬੁੱਕ ਕਰਨ ਦਾ ਪ੍ਰੋਸੈਸ ਉਹ ਕਾਫੀ ਕੁਛ ਕਰ ਚੁੱਕੇ ਸੀ, ਤਾਂ ਹੁਣ ਉਹਨੂੰ ਦੁਬਾਰਾ ਉਹਨਾਂ ਨੂੰ ਦੁੱਗਣਾ ਕੰਮ ਵੱਧ ਗਿਆ ਉਹਨਾਂ ਲਈ। ਪਰ ਅਸੀਂ ਦਿਲੋਂ ਧੰਨਵਾਦੀ ਆ ਸਾਰੇ ਐਨਜੈਕ ਬੰਨਿਓ, ਨੈਸ਼ਨਲ ਬਾਡੀ ਬੰਨਿਓ ਤੇ ਲੋਕਲ ਬਾਡੀ ਬੰਨਿਓ। ਐਜ ਪਰ ਮੈਂ ਇੱਕ ਐਨਜੈਕ ਦੇ ਬੁਲਾਰੇ ਦੇ ਤੌਰ ਤੇ ਮੈਂ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਅੱਜ ਇਸ ਪ੍ਰੋਗਰਾਮ ਜ਼ਰੀਏ। ਤੇ ਉਹਨਾਂ ਦੀ ਬੰਨਿਓ ਦਿਖਾਈ ਗਈ ਹੈ ਦਰਿਆ ਦਿਲੀ, ਆਪਦਾ ਉਹਨਾਂ ਨੇ ਨੁਕਸਾਨ ਨਾ ਦੇਖਦੇ ਹੋਏ ਵੀ ਹਾਂ ਕੀਤੀ ਆ, ਇਹ ਉਹਨਾਂ ਦਾ ਬੜੱਪਣ ਆ ਜੀ, ਤੇ ਇਹ ਉਹਨਾਂ ਦਾ ਬੜੱਪਣ ਉਹਨਾਂ ਦਾ ਸਦਾ ਇਸ ਲਈ ਯਾਦ ਕੀਤਾ ਜਾਊਗਾ, ਉਹਨਾਂ ਨੇ ਆਪਣਾ ਨਿੱਜੀ ਸਵਾਰਥ ਨਿੱਜੀ ਲਾਲਚ ਤਿਆਗ ਕੇ ਸਿੱਕੇਮਾਂ ਵਰਗੇ ਪਲੇਟਫਾਰਮ ਦੇ ਨਾਲ ਖੜਨ ਲਈ ਉਹਨਾਂ ਨੇ ਇਹ ਕੁਰਬਾਨੀ ਹੈ ਕਿਸਮ ਦੀ। ਇਹ ਵੀ ਵੱਡਾ ਬਜਟ ਆ, ਸਭ ਨੂੰ ਪਤਾ 80-90 ਹਜ਼ਾਰ ਲਿਟਕਾ ਰਿਹਾ,
ਪਹਿਲੇ ਪੜਾਅ ਚ ਹੀ ਕਾਫੀ ਜ਼ਿਆਦਾ ਖਰਚਾ ਜਿਹੜਾ ਕਰ ਚੁੱਕੇ ਸੀ, ਉਸ ਪੜਾਅ ਦੌਰਾਨ ਕੋਈ ਸਮੱਸਿਆਵਾਂ ਆਈਆਂ, ਸੋ ਹੁਣ ਜਿਹੜਾ ਦੂਸਰਾ ਪੜਾਅ ਸੀਗਾ ਉਹ ਮੇਰਾ ਖਿਆਲ ਹੋ
ਜੀ ਜੀ
ਸ਼ੁਰੂ ਕਰ। ਸੋ
ਧੰਨਵਾਦੀਆਂ ਜੀ ਤੁਹਾਡੇ, ਤੇ ਉਮੀਦ ਕਰਦੇ ਆ ਵੀ ਤੁਹਾਡਾ ਇਹ ਕੱਪ ਵੀ ਹੋਊਗਾ, ਬਹੁਤ ਵੱਡੇ ਪੱਧਰ ਤੇ ਹੋਊਗਾ ਤੇ ਅਸੀਂ ਸਾਥ ਵੀ ਦੇਵਾਂਗੇ
ਤੁਹਾਡਾ ਜੀ ਜੀ। ਤੇ ਬ੍ਰਾਦਰ ਸਾਹਿਬ ਸੁਖਦੇਵ ਪੁੰਨੀ ਹੋਰੀ ਜੁੜੇ ਨੇ, ਇਹਨਾਂ ਨੇ ਵੀ ਇਸੇ ਕਬੱਡੀ ਕੱਪ ਬਾਬਤ ਕੋਈ ਆਪਣਾ ਵਿਚਾਰ ਭੇਜਿਆ। ਕਹਿੰਦੇ ਭਾਜੀ ਖਾਕ ਪ੍ਰੋਡਕਸ਼ਨ ਵਾਲਿਆਂ ਨੂੰ ਕਹੋ ਕਿ ਆਪਣੇ ਪੋਸਟਰਸ ਜੋ ਸਾਰੇ ਮੈਲਬਰਨ ਚ ਲੱਗੇ ਆ ਉਹ ਲਾ ਦੇਣ, ਕਿਉਂਕਿ ਗੋਰੇ ਬਹੁਤ ਕੰਪਲੇਂਟ ਕਰਦੇ ਆ ਜੀ। ਕਹਿੰਦੇ ਅਸਲ ਦੇ ਵਿੱਚ ਉਹ ਤਰੀਕ ਲੰਘ ਚੁੱਕੀ ਆ, ਸੋ ਮੇਰਾ ਖਿਆਲ ਪਹਿਲਾਂ ਜਿਹੜੇ ਪੋਸਟਰਸ ਲਗਾਏ ਗਏ ਸੀਗੇ ਉਸ ਇਵੈਂਟ ਨੂੰ ਲੈ ਕੇ, ਹਨਾ, ਤੇ ਉਹ
ਦੇਖੋ ਬਹੁਤ ਵਧੀਆ ਤੁਸੀਂ ਧਿਆਨ ਦਵਾਈ ਹੈ ਗੱਲ, ਤੇ ਆਪਾਂ ਜਰੂਰ ਉਹਨਾਂ ਤੱਕ ਪਹੁੰਚਦੀ ਕਰਾਂਗੇ, ਪਹੁੰਚ ਵੀ ਗਈ ਹੋਣੀ ਆ ਗੱਲ। ਪਰ ਤੁਸੀਂ ਕੋਸ਼ਿਸ਼ ਕਰੋ ਜੇ ਏਦਾਂ ਆਊਟਡੇਟਡ ਕੋਈ ਆਪਣੀ ਕਮਿਊਨਿਟੀ ਦਾ ਕੋਈ ਪੋਸਟਰ ਕਿਤੇ ਏਦਾਂ ਹੁੰਦਾ ਤਾਂ ਤੁਸੀਂ ਵੀ ਲਾ ਸਕਦੇ
ਹੋ, ਤੁਸੀਂ ਲੱਗੇ ਹੁੰਦੇ ਆ ਜੀ, ਆਪਾਂ ਸਾਰੇ
ਤੁਸੀਂ ਹੈਲਪ ਕਰ ਸਕਦੇ। ਮੈਂ ਹੁਣ ਦੇਖਿਆ ਸਾਡੇ ਜਿਹੜੇ ਇਹ ਇਲੈਕਸ਼ਨਾਂ ਦੇ ਵਿੱਚ ਕੈਂਡੀਡੇਟ ਖੜੇ ਹੁੰਦੇ ਆ, ਇਹਨਾਂ ਦੀ ਇੱਕ ਲਿਮਿਟ ਹੁੰਦੀ ਆ ਕੌਂਸਲ ਦੀ, ਉਹ ਕੌਂਸਲ ਦੇ ਪੋਲ ਇਹਨਾਂ ਯੂਜ਼ ਕੀਤੇ ਹੁੰਦੇ ਆ ਜਾਂ ਪਾਵਰ ਐਸੇ ਦੇ ਯੂਜ਼ ਪਾਵਰ ਜਿਹੜਾ ਡਿਪਾਰਟਮੈਂਟ ਦੇ ਯੂਜ਼ ਕੀਤੇ ਹੁੰਦੇ ਆ ਤਾਂ ਉਹ ਲਾਉਣੇ ਪੈਂਦੇ ਆ, ਤੇ ਕਈ ਵਾਰ ਕੈਂਡੀਡੇਟ ਲਾ ਕੇ ਭੁੱਲ ਜਾਂਦੇ ਉਹਨਾਂ ਦਾ ਸਿਸਟਮ, ਗੋਰਿਆਂ ਦਾ ਤਾਂ ਇੱਕ ਸਿਸਟਮ ਆ, ਉਹ ਤਾਂ ਪਹਿਲਾਂ ਇੱਕ ਰਨ ਸ਼ੀਟ ਬਣਾਉਂਦੇ ਆ, ਉਹ ਸ਼ੀਟ ਦੇ ਉੱਤੇ ਲਿਖਦੇ ਆ ਵੀ ਕਿਹੜੀ ਸਟੇਟ ਚ ਕਿੰਨੇ ਲੱਗਿਆ ਕਿੱਦਾਂ, ਤੇ ਫਿਰ ਉਵੇਂ ਉਹ ਗਿਣ ਲੈਂਦੇ ਵੀ ਅਸੀਂ ਇੰਨੇ ਲਾਏ ਆ ਤੇ ਇੰਨੇ ਲੈ ਗਏ, ਉਵੇਂ ਰੂਟ ਬਣਾਉਂਦੇ ਆ। ਪਰ ਸਾਡੇ ਪੰਜਾਬੀਆਂ ਦਾ ਇਹ ਹੁੰਦਾ ਵੀ ਕਾਰ ਚ ਰੱਖ ਲੈਂਦੇ ਆ, ਜਿੱਥੇ ਜੇ ਖੰਭਾ ਦੇਖਿਆ ਉੱਥੇ ਜਲਾ ਤਾ, ਤੇ ਉਹ ਬਾਅਦ ਚ ਭੁੱਲ ਜਾਂਦੇ ਵੀ ਕਿੱਥੇ ਕਿੱਥੇ ਲੱਗੇ ਸੀ। ਹੁਣ ਪਿੱਛੇ ਜੇ ਇੱਕ ਹੋਇਆ ਸਾਡੇ ਪੰਜਾਬ ਸਾਊਥ ਆਸਟ੍ਰੇਲੀਆ ਚ ਕਈ ਕੈਂਡੀਡੇਟ ਜਿਹੜੇ ਉਹ ਇਲੈਕਸ਼ਨਾਂ ਚ ਖੜੇ ਹੋਏ ਐਮ ਐਲ ਸੀ ਲਈ ਸਾਡੇ ਥਾਂਦੀ ਸਾਹਿਬ ਖੜੇ ਹੋਏ, ਤੇ ਉਹਨਾਂ ਦੇ ਕੁਝ ਇੱਕ ਪੋਸਟਰ ਮੈਨੂੰ ਦੇਖੇ, ਮੈਂ ਆਪਦੇ ਕੰਮ ਤੇ ਜਾ ਰਿਹਾ ਸੀ ਤੇ ਕੁਝ ਏਰੀਆ ਤੇ ਉਹਨਾਂ ਦੇ ਖੰਭਿਆਂ ਦੇ ਪੋਸਟਰ ਲੱਗੇ ਪਏ, ਮੈਂ ਉਹਨਾਂ ਨੂੰ ਕਾਲ ਕੀਤੀ ਵੀ ਥਾਂਦੀ ਸਾਹਿਬ ਉਹ ਟਾਈਮ ਟੱਪ ਗਿਆ, ਚਲਾਨ ਹੋਜੂਗਾ, ਤੁਹਾਡੇ ਪੋਸਟਰ ਲੱਗੇ ਪਏ ਆ ਇੱਥੇ, ਪਰ ਤੁਹਾਨੂੰ ਆਉਣ ਦੀ ਲੋੜ ਨੀ, ਮੈਂ ਇੱਥੇ ਹਾਂ ਤੇ ਮੈਂ ਲਾ ਕੇ ਗੱਡੀ ਚ ਰੱਖ ਲੈਣਾ, ਤੇ ਮੈਂ ਜਿੱਥੇ ਸੀ ਉੱਥੇ ਲਾ ਕੇ ਆਪਣੇ ਕੋਲੇ ਰੱਖਦਾ ਰਿਹਾ। ਸੋ ਏਦਾਂ ਏਦਾਂ ਵੀ ਹੋ ਜਾਂਦਾ, ਸਿਰਫ ਭਾਈਚਾਰੇ ਦੇ ਤੌਰ ਤੇ ਜੇ ਤੁਹਾਨੂੰ ਲੱਗਦਾ ਨਾ ਵੀ ਕੋਈ ਪੋਸਟਰ ਆ ਜਾਂ ਕੋਈ ਇਹ ਜਾ ਸਾਂਝਾ ਕਾਰਜ ਆ ਜਿਹੜਾ ਕਿ ਆਊਟਡੇਟਡ ਹੋ ਚੁੱਕਿਆ ਤੇ ਉਹਨੂੰ ਲਾ ਤਾਂ ਤੁਸੀਂ ਲਾ ਸਕਦੇ ਹੋ,
ਲਾ ਸਕਦੇ ਹੋ ਜਾਂ ਫਿਰ ਉਹਨਾਂ ਫੋਨਸ ਦੇ ਉੱਤੇ ਕੰਟੈਕਟ ਕਰਕੇ ਉਹਨਾਂ ਨੂੰ ਜ਼ਰੂਰ ਸੂਚਿਤ ਕਰ ਸਕਦੇ ਆ। ਬਹੁਤ ਵਾਰ ਹੁੰਦਾ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਬਹੁਤ ਸਾਰੇ ਜਿਹੜੀਆਂ ਜਥੇਬੰਦੀਆਂ ਆ, ਕਈ ਵਾਰ ਬੰਦੀ ਛੋੜ ਦਿਵਸ ਨਾਲ ਸੰਬੰਧਿਤ ਕੋਈ ਸਮਾਗਮ ਆ ਜਾਂ ਫਿਰ ਹੋਰ ਜਿਹੜੇ ਧਾਰਮਿਕ ਸਮਾਗਮ ਆ ਉਹ ਲਿਖ ਕੇ ਗਏ ਹੁੰਦੇ ਆ, ਔਰ ਉਹ ਕਾਫੀ ਦੇਰ ਬਾਅਦ ਵੀ ਜਦੋਂ ਲੰਘ ਜਾਂਦਾ ਉਹ ਸਮਾਂ ਵੀ ਲੰਘ ਜਾਂਦਾ, ਸਮਾਗਮ ਵੀ ਜਿਹੜੇ ਉਹ ਨੇਪਰੇ ਚੜ ਜਾਂਦੇ ਆ, ਪਰ ਉਹ ਕਾਫੀ ਦੇਰ ਤੱਕ ਲੰਮੇ ਸਮੇਂ ਤੱਕ ਉਹ ਪੋਸਟਰ ਲੱਗੇ ਰਹਿੰਦੇ। ਸੋ ਇਹਦੇ ਲਈ ਮੈਨੂੰ ਲੱਗਦਾ ਆਪਾਂ ਸਾਰੇ ਹੀ ਆਪਣਾ ਫਰਜ਼ ਸਮਝਦੇ ਹੋਏ ਉਹਨਾਂ ਨੂੰ ਸੂਚਿਤ ਕਰਦੇ ਰਹੀਏ। ਲਾਅ
ਨਹੀਂ ਹਲੇ ਫਾਲੋ ਕਰਦੇ, ਆਸਟ੍ਰੇਲੀਅਨ ਲਾਅ ਆ ਵੀ ਜੇ ਕੋਈ ਕੰਮ ਹੋ ਗਿਆ ਤਾਂ ਉਦੋਂ ਬਾਅਦ ਉਹਦਾ ਉਹਨੂੰ ਅਸੀਂ ਰਬਿਸ਼ ਵੀ ਸਾਹਮਣੀ ਆਉਂਦੀ
ਜੀ। ਅੱਛਾ ਢਿੱਲੋਂ ਸਾਹਿਬ ਨੇ ਕਿਹਾ ਜੀ, ਕਹਿੰਦੇ ਬਰਾੜ ਸਾਹਿਬ ਆਪਣੀ ਭਤੀਜੀ ਦੇ ਘਰੋਂ ਪਰੌਂਠੇ ਖਾ ਕੇ ਜਾਇਓ ਹੁਣ ਤੁਸੀਂ ਜੀ। ਤੇ ਗੈਰੀ ਰੰਧਾਵਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਜੋਇੰਗ ਪ੍ਰੋਗਰਾਮ। ਤੇ ਜਗਰੂਪ ਸਿੰਘ ਸਮਰਾ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਤੁਹਾਨੂੰ, ਤੇ ਜਤਿੰਦਰ ਸੰਧੂ ਗੁੱਡ ਮਾਰਨਿੰਗ ਬੁਲਾ ਰਹੇ ਨੇ, ਗੁੱਡ ਟੂ ਸੀ ਯੂ ਲਾਈਵ ਕਹਿੰਦੇ ਹਨਾ। ਤੇ ਇੱਧਰ ਮਨਦੀਪ ਗਿੱਲ ਹੋਰਾਂ ਨੇ ਵੀ ਪਸੰਦ ਕੀਤਾ। ਤੇ ਬਰਾੜ ਸਾਹਿਬ ਅੱਜ ਦਾ ਜਿਹੜਾ ਖ਼ਬਰਾਂ ਦਾ ਸਿਲਸਿਲਾ ਮੈਨੂੰ ਲੱਗਦਾ ਕਿ ਹੁਣ ਆਪਾਂ ਇੱਥੇ ਖਤਮ ਕਰਾਂਗੇ, ਕਿਉਂਕਿ ਸਮਾਂ ਜਿਹੜਾ ਉਹ ਉੱਪਰ ਹੋ ਚੁੱਕਿਆ। ਤੇ ਕੋਸ਼ਿਸ਼ ਕਰਾਂਗੇ ਜੀ, ਜੇਕਰ ਅੱਜ ਸਾਡੇ ਨਾਲ ਟਰਾਂਸਪੋਰਟ ਮੈਟਰਸ ਤੋਂ ਜਿਹੜੇ ਕੈਂਡੀਡੇਟ ਨੇ ਦੀਪਕ ਬਾਵਾ ਜੁੜਦੇ ਤਾਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਵਾਂਗੇ, ਪਰ ਫਿਲਹਾਲ ਅਸੀਂ ਤੁਹਾਡੇ ਨਾਲ ਕੋਈ ਵਾਅਦਾ ਨਹੀਂ ਕਰਦੇ। ਪ੍ਰੋਗਰਾਮ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਜਾਣਕਾਰੀਆਂ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਉਹ ਕਰਾਂਗੇ। ਪਰ ਬਰਾੜ ਸਾਹਿਬ ਜਾਂਦੇ ਜਾਂਦੇ ਕੋਈ ਹੋਰ ਸੁਨੇਹਾ, ਤੁਸੀਂ ਮੈਲਬਰਨ ਚ ਆਏ ਹੋ ਤੇ ਮੈਲਬਰਨ ਦੇ ਵਿੱਚ ਦੇਖੋ ਤੁਹਾਡੇ ਆਉਣ ਦੇ ਨਾਲ ਸਾਡੇ ਜਿਹੜੇ ਦੋਸਤ ਆ ਜਾਂ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ, ਹਨਾ, ਉਹਨਾਂ ਨੂੰ ਇੱਕ ਚਾਅ ਜ਼ਰੂਰ ਹੁੰਦਾ ਆ ਕਿ ਜਿਹਨਾਂ ਨੂੰ ਜਦੋਂ ਤੁਸੀਂ ਪਸੰਦ ਕਰਦੇ ਆ, ਜਿਹਨਾਂ ਨੂੰ ਸੁਣਦੇ ਆ, ਔਰ ਉਹ ਲੋਕ ਜ਼ਰੂਰ ਮਿਲਣਾ ਵੀ ਚਾਹੁੰਦੇ ਹੁੰਦੇ ਆ, ਪਰ ਕਈ ਵਾਰ ਰੁਝੇਵੇਂ ਏਦਾਂ ਦੇ ਬਣ ਜਾਂਦੇ ਆ ਵੀ ਆਪਾਂ ਮਿਲ ਨਹੀਂ ਪਾਉਂਦੇ। ਤੇ ਇਸ ਕਰਕੇ ਤੁਸੀਂ ਅੱਜ ਲਾਈਵ ਵੀਡੀਓ ਦੇ ਵਿੱਚ ਜ਼ਰੂਰ ਆਪਣਾ ਜਿਹੜਾ ਸੁਨੇਹਾ ਆ ਉਹ ਦਿਓ।
ਜੀ ਜੀ ਜੀ, ਕੋਈ ਚੱਕਰ ਨਹੀਂ ਜੀ, ਮੈਨੂੰ ਲੱਗਦਾ ਲਾਈਵ ਵੀਡੀਓ ਦਾ ਐਂਡ ਹੋ ਗਿਆ, ਪਰ ਕੋਈ ਗੱਲ ਨਹੀਂ, ਮੈਂ ਆਵਾਜ਼ ਜ਼ਰੀਏ ਸਾਰਿਆਂ ਨੂੰ ਦੱਸ ਦਿਆਂ ਜੀ ਵੀ ਮੈਲਬਨ ਦਾ ਜਿਹੜਾ ਸਟਰਕਚਰ ਆ ਜਿਹੜਾ ਉਹ ਕਾਫੀ ਵੱਡਾ
ਜੀ,
ਤੇ ਉਸ ਕਰਕੇ ਵੱਡਾ ਸਟਰਕਚਰ ਹੋਣ ਕਰਕੇ ਸਾਰਿਆਂ ਤੱਕ ਪਹੁੰਚ ਕਰਨੀ ਸਭ ਨੂੰ ਮਿਲਣਾ ਕਾਫੀ ਔਖਾ। ਦੋ ਕੁ ਦਿਨ ਅਸੀਂ ਉਧਰ ਕ੍ਰੇਨਵਨ ਏਰੀਏ ਚ ਕੁਲਦੀਪ ਔਲਖੋਰਾਂ ਕੋਲ ਸੀ, ਫੇਰ ਅਸੀਂ ਡਾਕਟਰ ਪੰਧੇਰ ਹੋਰਾਂ ਕੋਲ ਸੀ, ਏਦਾਂ ਹੌਲੀ ਹੌਲੀ ਕਰਦੇ ਅੱਜ ਇਧਰ ਨੂੰ ਆ ਗਏ ਆ ਜੀ, ਤੇ ਅੱਜ ਸਾਊਥ ਮੋਰੰਗ ਚ। ਤੇ ਪਰ ਮੈਂ ਹੁਣ ਇਸ ਤੋਂ ਬਾਅਦ ਜਿਹੜਾ ਵਾਪਸੀ ਆ ਜੀ ਮੇਰੀ, ਕਿਉਂਕਿ ਉਹ ਮੇਰੀ ਵੀ ਮਿੱਟੀ ਆਵਾਜ਼ਾਂ ਮਾਰਦੀ ਹੈ ਜੀ, ਕੰਮ ਆਵਾਜ਼ਾਂ ਮਾਰਦੇ ਆ, ਤੇ ਇਸ ਕਰਕੇ ਜਿਨ੍ਹਾਂ ਸੱਜਣਾ ਮਿੱਤਰਾਂ ਨੂੰ ਨਹੀਂ ਮਿਲ ਸਕੇ ਜਾਂ ਉਹਨਾਂ ਤੱਕ ਨਹੀਂ ਪਹੁੰਚ ਸਕੇ ਉਹਨਾਂ ਸਭ ਤੋਂ ਮਾਫੀ ਆ ਜੀ, ਤੇ ਕੋਸ਼ਿਸ਼ ਕਰਾਂਗੇ ਜ਼ਰੂਰ ਗੇਮਾਂ ਵੇਲੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਟਾਈਮ ਦੇ ਸਕੀਏ। ਹੁਣ ਜਿਹੜੀ ਨੈਕਸਟ ਵਿਜਿਟ ਆ ਉਹ ਜੇ ਕਹਿੰਦੇ ਨੇ ਇਹਦੇ ਬਾਬਾ ਸੁੱਖ ਰੱਖਣਗੇ ਤਾਂ ਉਹ ਗੇਮਾਂ ਤੇ ਹੋਣੀ ਆ, ਤੇ ਗੇਮਾਂ ਤੇ 3-4 ਦਿਨ ਆਪਾਂ ਬਹੁਤ ਜ਼ੋਰ ਲਾਉਣਾ, ਤੇ ਮੈਂ ਇੱਥੇ ਸਾਰੇ ਮੈਲਬਨ ਦੇ ਉਹਨਾਂ ਪ੍ਰਮੋਟਰਸ ਦਾ, ਉਹਨਾਂ ਸਪਾਂਸਰ ਦਾ, ਉਹਨਾਂ ਜਿਹੜੇ ਵਰਕਰਸ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਗੇਮਾਂ ਲਈ ਵੱਧ ਚੜ ਕੇ ਆਪਣਾ ਹਿੱਸਾ ਪਾਇਆ, ਵੱਧ ਚੜ ਕੇ ਆਪਣਾ ਸਾਥ ਦਿੱਤਾ, ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਦਾਂ ਸਾਥ ਦਿੰਦੇ ਰਹਿਣਗੇ। ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਹੋਣੀਆਂ ਸੀ, ਅਪੀਲ ਕੀਤੀ ਸੀ ਪਰਸੋਂ ਵੀ ਤੇ ਅੱਜ ਵੀ ਅਪੀਲ ਕਰਦੇ ਆ ਵੀ ਕਲਚਰਲ ਐਕਟੀਵਿਟੀਜ਼ ਦੇ ਲਈ ਅਮਰਦੀਪ ਕੌਰ ਹੋਰਾਂ ਦੀ ਜਿਹੜੀ ਜ਼ਿੰਮੇਵਾਰੀ ਲੱਗੀ ਆ, ਪ੍ਰੀਤਿੰਦਰ ਗਿੱਲ ਹੋਰਾਂ ਗਰੇਵਾਲ ਹੋਰਾਂ ਨਾਲ, ਤੇ ਇਸ ਕਰਕੇ ਇਹਨਾਂ ਨਾਲ ਤੁਸੀਂ ਜ਼ਰੂਰ ਸੰਪਰਕ ਕਰਿਓ, ਤੇ ਇਹਨਾਂ ਨੂੰ ਤੁਸੀਂ ਜੇ ਕੋਈ ਕਲਚਰਲ ਤੁਹਾਡੇ ਬੱਚਿਆਂ ਚ ਕਿਸੇ ਵੀ ਕਿਸਮ ਦਾ ਕੋਈ ਟੈਲੈਂਟ ਆ, ਕੋਈ ਟੈਲੈਂਟ ਤੁਸੀਂ ਸਾਹਮਣੇ ਲਿਆਉਣਾ ਚਾਹੁੰਦੇ ਹੋ ਹੈਲਦੀ ਜਿਹਨੂੰ ਟੈਲੈਂਟ ਕਹੂੰਗਾ, ਤਾਂ ਉਹ ਜ਼ਰੂਰ ਤੁਸੀਂ ਸਾਡਾ ਸਾਥ ਦਿਓ, ਤੇ ਇਹਨਾਂ ਨਾਲ ਸੰਪਰਕ ਕਰਕੇ ਹੁਣੇ ਆਪਣਾ ਨਾਂ ਰਜਿਸਟਰਡ ਕਰਾ ਲਿਓ। ਬਾਅਦ ਚ ਨਾ ਕਿਹਾ ਵੀ ਅਸੀਂ ਵੀ ਕਰ ਸਕਦੇ ਸੀ, ਅਸੀਂ ਕਰਨਾ ਚਾਹੁੰਦੇ ਸੀ, ਇਹ ਟਾਈਮ ਆ ਬੱਚਿਆਂ ਨੂੰ ਅਥਲੈਟਿਕਸ ਚ ਹਿੱਸਾ ਲਿਓ, ਖੋਲਾ ਓਪਨ ਆ ਜੀ, ਤੁਸੀਂ ਆਸਟ੍ਰੇਲੀਅਨ ਸਿੱਖ ਗੇਮ ਦੀ ਵੈਬਸਾਈਟ ਤੇ ਜਾ ਕੇ ਰਜਿਸਟਰਡ ਹੋ ਸਕਦੇ ਹੋ, ਤੁਸੀਂ ਜੇ ਨਹੀਂ ਸਮਝ ਆਉਂਦੀ ਕਿਸੇ ਦਾ ਵੀ ਨੰਬਰ ਲੈ ਕੇ ਟੀਮ ਦਾ ਤੁਸੀਂ ਗੱਲ ਕਰ ਸਕਦੇ ਹੋ, ਲੋਕਲ ਪ੍ਰੈਜੀਡੈਂਟ ਦਲਵਿੰਦਰ ਗਰਚਾ ਹੋਰੇ ਤੇ ਜਾਂ ਤੁਸੀਂ ਸੈਕਰੇਟਰੀ ਆ ਸਤਨਾਮ ਬਾਬਲਾ, ਟ੍ਰੈਜਰ ਨੇ ਹਰਦੀਪ ਬਾਸੀ, ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਆ। ਸੋ ਤੁਸੀਂ ਜ਼ਰੂਰ ਇਹਨਾਂ ਖੇਡਾਂ ਦਾ ਹਿੱਸਾ ਬਣੋ ਜੀ, ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਮੈਲਬਨ ਦੇ ਵਿੱਚ ਬੜੇ ਵਧੀਆ ਢੰਗ ਨਾਲ ਤੇ ਇੱਕ ਬਹੁਤ ਵੱਡਾ ਇੱਕ ਰੁਤਬਾ ਇਹਨਾਂ ਦਾ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਇਸ ਵਾਰ ਤਾਂ 86 ਲੋਕਾਂ ਨੇ ਬਿਡਿੰਗ ਕੀਤੀ ਆ, ਪਰ ਅਗਲੀ ਵਾਰ ਮੈਂ ਗਰੰਟੀ ਕਰਦਾ ਜੋ ਸੁਪਨਾ 2012 ਦੇ ਮੈਂ ਇੱਕ ਆਰਟੀਕਲ ਚ ਲਿਆ ਸੀ ਤੇ ਉਹ ਸੁਪਨਾ ਮੇਰਾ ਸਾਕਾਰ ਹੁੰਦਾ ਦਿਖ ਰਿਹਾ, ਸਾਰੇ ਭਾਈਚਾਰੇ ਦੀ ਮਿਹਨਤ ਨਾਲ ਜਾਂ ਜਿਹੜੀ ਦੋ ਟੀਮਾਂ ਬਣੀਆਂ ਲੋਕਲ ਤੇ ਨੈਸ਼ਨਲ, ਉਹ ਜਿਹੜੇ ਹਾਰਡ ਵਰਕ ਕਰ ਰਹੇ ਆ, ਉਹ ਹਾਰਡ ਵਰਕ ਦਾ ਮੈਨੂੰ ਬੈਨੀਫਿਟ ਇਹ ਹੋ ਰਿਹਾ ਵੀ ਸੁਪਨਾ ਮੇਰਾ ਪੂਰਾ ਹੋ ਰਿਹਾ। 2012 ਦੇ ਵਿੱਚ ਮੈਂ ਇੱਕ ਆਰਟੀਕਲ ਦੇ ਵਿੱਚ ਲਿਖਿਆ ਸੀ ਕੁਝ ਪੱਖੋਂ ਅਣਗੌਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ, ਤੇ ਉਹਦੇ ਚ ਮੇਰਾ ਸੁਪਨਾ ਇਹ ਸੀ ਵੀ ਇਹਨਾਂ ਸਿੱਖ ਖੇਡਾਂ ਲਈ ਨੈਸ਼ਨਲ ਸਟੇਡੀਅਮ ਖੁੱਲਣੇ ਚਾਹੀਦੇ ਆ, ਇਹ ਸਿੱਖ ਖੇਡਾਂ ਦੇ ਉੱਤੇ ਘੱਟੋ ਘੱਟ ਪ੍ਰਧਾਨ ਮੰਤਰੀ ਦੇਸ਼ ਦਾ ਆਉਣਾ ਚਾਹੀਦਾ, ਇਹਦਾ ਸਿੱਖ ਖੇਡਾਂ ਦਾ ਜਿਹੜਾ ਸਰਕਾਰ ਦੇ ਕੈਲੰਡਰ ਦੇ ਵਿੱਚ ਮਾਰਕ ਹੋਣੀਆਂ ਚਾਹੀਦੀਆਂ, ਇਹ ਚੀਜ਼ਾਂ 3-4 ਕਹੀਆਂ ਸੀ, ਤੇ ਟੋਟਲ ਬਜਟ ਆ ਜਿਹੜਾ ਉਹ ਗਵਰਨਮੈਂਟ ਨੂੰ ਦੇਣਾ ਚਾਹੀਦਾ, ਇਹ 4-5 ਚੀਜ਼ਾਂ ਦਾ ਜਿਹੜਾ ਸੋਚਿਆ ਸੀ, ਤੇ ਮੇਨ ਸਟ੍ਰੀਮ ਮੀਡੀਆ ਦਾ ਕਿਹਾ ਸੀ ਮੈਂ ਵੀ ਮੇਨ ਸਟ੍ਰੀਮ ਮੀਡੀਆ ਜ਼ਰੂਰ ਉਹਨੂੰ ਕਵਰ ਕਰੇ ਤੇ ਉਹਨਾਂ ਲਈ ਇੱਕ ਵੱਡਾ ਈਵੈਂਟ ਬਣ ਕੇ ਆਵੇ, ਉਹ ਸੁਪਨਾ ਕਾਫੀ ਨੇੜੇ ਹੋ ਗਿਆ ਜੀ ਕਾਫੀ। ਹੁਣ ਇਸ ਵਾਰ ਜਿਵੇਂ ਕੈਸੀ ਕਲੱਬ ਨੇ ਏਡੇ ਵੱਡੇ ਗਰਾਊਂਡ ਦਿੱਤੇ ਆ ਸਾਨੂੰ, ਸਰਕਾਰ ਪੈਸਾ ਦੇ ਰਹੀ ਆ, ਹਾਂਜੀ ਸਰਕਾਰ ਪੈਸਾ ਦੇ ਰਹੀ ਆ, ਤੇ ਸਾਨੂੰ ਜਿਹੜੀ ਮੀਡੀਆ ਆਪ ਆ ਕੇ ਰਿਕੋਗਨਾਈਜ਼ ਕਰ ਰਿਹਾ। ਸੋ ਇਹ ਵੱਡੀਆਂ ਜਿੱਤਾਂ ਅਸੀਂ ਹਾਸਲ ਕਰ ਲਈਆਂ, ਇਹ ਤਾਂ ਹੋਈਆਂ ਸਾਡੀ ਇੱਕ ਕੌਮ ਦੇ ਵਿੱਚ ਇੱਕ ਜਿਹੜਾ ਜਜ਼ਬਾ, ਤੇ ਉਹ ਜਜ਼ਬੇ ਦੇ ਨਾਲ ਅਸੀਂ ਚੱਲੇ ਹੋਏ
ਆ, ਤਾਲਮੇਲ ਤੇ ਸਹਿਯੋਗ ਜਿਹੜਾ ਆ ਉਹ
ਦੇਖੋ। ਹਲੇ ਵੀ ਕਈ ਵਾਰੀ ਕਹਿੰਦੇ ਵੀ ਲੱਤਾਂ ਖਿੱਚ, ਲੱਤਾਂ ਖਿੱਚਦੇ ਆ, ਕੋਈ ਦੋ ਰਹਿ ਨਹੀਂ ਇਹ ਚ, ਮੈਂ ਨੀ ਕਿਸੇ ਨੂੰ ਕਲੀਨ ਚਿੱਟ ਦਿੰਦਾ, ਲੱਤਾਂ ਖਿੱਚਦੇ ਆ, ਪਰ ਮੈਂ ਸਾਰੇ ਮੈਲਬਨ ਦੇ ਹੁਣ ਇਸ ਟੂਰ ਦੇ ਵਿੱਚ ਇਹ ਦੇਖਿਆ ਵੀ ਲੱਤ ਖਿੱਚਣ ਵਾਲੇ ਬੰਦੇ 2-3
ਠੀਕ।
ਹੁਣ ਜੇ 70-80 ਹਜ਼ਾਰ ਬੰਦਾ ਰਹਿ ਰਿਹਾ ਇੱਥੇ, ਲੱਖ ਬੰਦਾ ਰਹਿ ਰਿਹਾ, ਲੱਖ ਬੰਦੇ ਨੂੰ ਕੋਈ ਮਤਲਬ ਨੀ, ਸਾਰੇ ਸਹਿਯੋਗ ਕਰ ਰਹੇ ਆ, ਉਹਨਾਂ ਲਈ ਐਕਸਾਈਟਮੈਂਟ ਆ, 2-3 ਬੰਦੇ ਜਿਹੜੇ ਐਕਸਪੋਜ ਹੋਏ ਆ ਜਿਹੜੇ ਲੱਤਾਂ ਖਿੱਚ ਰਹੇ ਆ, ਸੋ ਉਹਨਾਂ ਨੂੰ ਉਹਨਾਂ ਦੀ ਡਿਊਟੀ ਲੱਗੀ ਆ, ਉਹਨਾਂ ਨੇ ਰੱਬ ਨੇ ਉਹਨਾਂ ਨੂੰ ਥੱਲੇ ਰੱਖਿਆ ਹੋਇਆ ਕਿਉਂਕਿ ਉਹ ਥੱਲੇ ਆ, ਲੱਤ ਖਿੱਚਣ ਲੱਗ ਗਈ ਆ, ਤੇ ਜੇ ਉਹ ਜਦੋਂ ਉੱਤੇ ਆ ਗਏ ਉਹ ਵੀ ਹਟ ਜਾਣਗੇ।
ਚਲੋ ਜਿਵੇਂ ਬ੍ਰਾਟ ਸਾਹਿਬ ਤੁਸੀਂ ਗੱਲ ਕੀਤੀ ਸੀ ਨਾ ਕਿ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਬੱਚਿਆਂ ਨੂੰ ਵੀ ਹਿੱਸਾ ਬਣਾਉਣਾ ਚਾਹੁੰਦੇ ਹੋਣਗੇ, ਜਾਂ ਫਿਰ ਬਹੁਤ ਸਾਰੀਆਂ ਹੋਰ ਵੀ ਇਨਕੁਆਇਰੀਜ਼ ਆ ਰਹੀਆਂ। ਮੇਰੇ ਕੋਲ ਕੱਲ ਇੱਕ ਇਨਕੁਆਇਰੀ ਆਈ ਸੀਗੀ ਤੇ ਹਰਪ੍ਰੀਤ ਸ਼ੇਰਗਿੱਲ ਹੋਰਾਂ ਦੀ, ਉਹ ਕਹਿੰਦੇ ਸੀ 50+ ਦੀ ਵੀ ਕੋਈ ਟੀਮ ਤੁਸੀਂ ਬਣਾਈ ਹੋਈ ਆ ਲੇਡੀਜ਼ ਦੀ, ਵੁਮੈਨਸ ਦੀ ਪਾਰਟਿਸਿਪੇਸ਼ਨ ਦੇ ਬਾਰੇ ਕਹਿੰਦੇ ਸੀ ਕੀ?
ਦੇਖੋ ਇੱਕ ਦੋ ਚੀਜ਼ਾਂ ਹੁੰਦੀਆਂ, ਇੱਕ ਦੋ ਚੀਜ਼ਾਂ ਦਾ ਆਨ ਸਾਈਟ ਉਲੀਕੀਆਂ ਜਾਂਦੀਆਂ ਅਕਸਰ ਨਾ, ਸਾਡੇ ਬਾਈ ਰਣਜੀਤ ਭਾਜੀ, ਰਣਜੀਤ ਖੇੜਾ ਤੇ ਚਨਾਮਤ ਬਾਈ ਜਦੋਂ ਜਿਹੜੀ ਮਿਊਜ਼ੀਕਲ ਚੇਅਰ
ਕਰਾਉਂਦੇ ਹੁੰਦੇ,
ਉੱਥੇ ਆਮ ਹੀ ਏਜ ਵਰਕ ਰੱਖ ਲੈਂਦੇ ਹੁੰਦੇ ਵੀ ਭਾਈ ਹੁਣ ਸਾਡੀਆਂ ਮਾਤਾਵਾਂ ਆਉਣੀਆਂ, ਹੁਣ ਬੱਚੀਆਂ ਆਉਣੀਆਂ, ਏਦਾਂ ਹੁੰਦਾ।
ਪਰ ਦੂਜਾ ਇਹ ਆ ਵੀ ਜਿਹੜੀ ਅਥਲੈਟਿਕਸ ਆ ਨਾ, ਅਥਲੈਟਿਕਸ ਦੇ ਵਿੱਚ ਇਹ ਚੀਜ਼ਾਂ ਥੋੜੀਆਂ ਜਿਹੀ ਅਸੀਂ ਓਪਨ ਰੱਖਿਆ ਹੋਇਆ, ਜਿਵੇਂ ਕਬੱਡੀ ਹੋਈ, ਹੋਰ ਚੀਜ਼ਾਂ ਉਹਨਾਂ ਲਈ ਪ੍ਰੋਪਰ ਐਂਟਰੀਜ਼ ਆਉਂਦੀਆਂ, ਫਿਰ ਉਹਨਾਂ ਦੇ ਪੂਲ ਬਣਦੇ ਆ। ਪਰ ਅਥਲੈਟਿਕਸ ਦੇ ਵਿੱਚ ਥੋੜਾ ਜਿਹਾ ਸਾਡਾ ਵਿਸ਼ਾਲ ਇੱਕ ਦਾਇਰਾ ਹੁੰਦਾ, 800 to 1000 ਵੀ ਕਈ ਵਾਰੀ ਅਥਲੈਟਿਕਸ ਦੇ ਪਲੇਅਰ ਆ ਜਾਂਦੇ ਆ, ਤੇ ਉਹ ਅਸੀਂ ਫਿਰ ਗਰੁੱਪਾਂ ਚ ਕਰਾ ਦਿੰਦੇ ਆ ਵੀ ਇਹ ਟੀਮ ਇਸ ਏਜ ਦੇ ਬੱਚੇ, ਜਾਂ ਵੱਡੇ ਏਜ ਦੇ ਬੱਚੇ ਜੇ ਬਜ਼ੁਰਗ ਹੋਣਾ ਚਾਹੁੰਦੇ ਆ ਤਾਂ ਮੋਸਟ ਵੈਲਕਮ ਆ, ਤੁਸੀਂ ਉਹ ਵੈਬਸਾਈਟ ਤੇ ਜਾ ਕੇ ਰਜਿਸਟਰ ਕਰਾ ਸਕਦੇ ਹੋ। ਦੇਖੋ ਦੇਖ ਉੱਥੇ ਵੀ ਟੀਮਾਂ ਬਣ ਜਾਣੀਆਂ, ਉੱਥੇ ਕਈ ਵਾਰ ਇਹਨਾਂ ਦੇ ਵਿੱਚ ਇੰਨੀ ਕੁ ਖੁੱਲ ਹੁੰਦੀ ਆ ਵੀ ਐਟ ਟਾਈਮ ਦਰਸ਼ਕਾਂ ਚ ਖੜਾ ਬੰਦਾ ਹੀ ਭੱਜ ਲੈਂਦਾ, ਏਦਾਂ ਵੀ ਹੋ ਵੀ ਉਹਦਾ ਵੀ ਜੀ ਕਰਦਾ ਵੀ ਮੈਂ ਵੀ ਭੱਜਾਂ, ਮੈਂ ਵੀ ਇਹ ਕਰਾਂ, ਇਹ ਹੋਇਆ ਇਹ ਪਾਸ ਦੇ ਵਿੱਚ ਹੋਇਆ, ਤੇ ਇਸ ਕਰਕੇ ਇਹ ਖੁੱਲੀ ਆ ਜੀ ਇਸ ਦੇ ਵਿੱਚ ਖੇਡ, ਤੁਸੀਂ ਜਦੋਂ ਮਰਜ਼ੀ। ਪਰ ਜੇ ਤੁਸੀਂ ਇੱਕ ਜ਼ਿੰਮੇਵਾਰੀ ਲੈਣੀ ਚਾਹੋ, ਜਿਵੇਂ ਕੱਲ ਪਰਸੋਂ ਇੱਕ ਕਲਚਰਲ ਟੀਮ ਦੇ ਵਿੱਚ ਸਾਡੇ ਬੀਬੀ ਆਏ ਹੋਏ ਸਨ ਪ੍ਰਭਜੋਤ, ਤੇ ਉਹਨਾਂ ਨੇ ਦੱਸਿਆ ਵੀ ਮੈਂ ਜਿਹੜੀ ਐਕਸ ਅਥਲੀਟ ਹਾਂ, ਜਾਂ ਡਾਕਟਰ ਹਰਪ੍ਰੀਤ ਹੋਰਾਂ ਨੇ ਵੀ ਉਹ ਵੀ ਹਾਕੀ ਦੇ ਇੱਕ ਨਾਮਵਰ ਪਲੇਅਰ ਰਹੇ ਆ, ਤਾਂ ਜੇ ਉਹ ਆਪਦੇ ਬੰਨਿਓ ਜ਼ਿੰਮੇਵਾਰੀ ਚੱਕਣਾ ਚਾਹੁਣ ਤਾਂ ਮੋਸਟ ਵੈਲਕਮ ਆ ਜੀ, ਚੱਕਣ ਉਹ ਇੱਕ ਉਹਦੇ ਤੇ ਅਪੀਲ ਕਰਨ, ਅਸੀਂ ਉਹਨਾਂ ਲਈ ਵੈਬਸਾਈਟ ਤੇ ਪੇਜ ਕ੍ਰੀਏਟ ਕਰਾਂਗੇ, ਵੈਬਸਾਈਟ ਦੇ ਉੱਤੇ ਉਹਨਾਂ ਦੀ ਜਿੰਨੀ ਵੀ ਅਸੀਂ ਕਰ ਸਕਦੇ ਹੋ ਹੈਲਪ ਕਰਾਂਗੇ। ਸੋ ਇਹ ਸਾਰਿਆਂ ਦੀਆਂ ਤੇ ਸਾਰੇ ਆਓ, ਕੋਈ ਇੱਥੇ ਕਿਸੇ ਦਾ ਬੌਸ ਨੀ, ਜੇ ਅਸੀਂ ਕੰਮ ਕਰੀ ਜਾਂਦੇ ਆ ਅਸੀਂ ਥੋੜੇ ਜਿਹੇ ਵੱਡੇ ਸੇਵਾਦਾਰ ਆ, ਅਮਨਦੀਪ ਉਦੂ ਵੱਡਾ ਸੇਵਾਦਾਰ ਆ, ਗਰਚਾ ਸਾਹਿਬ ਉਦੂ ਵੱਡੇ ਸੇਵਾਦਾਰ ਆ, ਸਾਰੇ ਸੇਵਾਦਾਰ ਆ, ਇਹਨਾਂ ਇਹ ਕੰਮ ਕਰ ਰਹੇ ਆ, ਤੇ ਇਹਨਾਂ ਦੀ ਇਹਨਾਂ ਸਾਰਿਆਂ ਨੂੰ ਮੈਂ ਜਾਣਦਾ, ਸਾਰੀ ਟੀਮ ਨੂੰ ਜਾਣਦਾ, ਚੌਧਰ ਦੀ ਕਿਸੇ ਨੂੰ ਭੁੱਖ ਨੀ ਹੈ, ਕੰਮ ਸਾਰੇ ਕਰ ਰਹੇ ਆ, ਸੋ ਤੁਸੀਂ ਵੀ ਉਵੇਂ ਆ ਕੇ ਕੰਮ ਦਾ ਹਿੱਸਾ ਬਣੋ।
ਬਿਲਕੁਲ ਜੀ ਬਿਲਕੁਲ, ਔਰ ਟੀਮ ਵਰਕ ਜਿਹੜੇ ਆ ਸਾਰਾ ਟੀਮ ਦੇ ਨਾਲ ਹੀ ਸਿਰੇ ਚੜਦਾ ਔਰ ਸਫਲ ਹੁੰਦਾ, ਤੇ ਅਸੀਂ ਉਮੀਦ ਕਰਦੇ ਆ ਜੀ ਜ਼ਰੂਰ ਤੁਸੀਂ ਆਪ ਇਹਨਾਂ ਖੇਡਾਂ ਦੇ ਲਈ ਜੇ ਤੁਸੀਂ ਇੰਟਰਸਟ ਰੱਖਦੇ ਹੋ, ਦਿਲਚਸਪੀ ਰੱਖਦੇ ਹੋ, ਤੇ ਤੁਸੀਂ ਆਪ ਵੀ ਕੋਸ਼ਿਸ਼ ਕਰਕੇ ਹਿੱਸਾ ਬਣ ਸਕਦੇ ਹੋ ਇਸ ਖੇਡਾਂ ਦਾ। ਜਾਂਦੇ ਜਾਂਦੇ ਜਸਪਾਲ ਸੰਧੂ ਬ੍ਰਿਸਬੇਨ ਵਾਲੇ ਭਾਜੀ ਉਹ ਵੀ ਪਹੁੰਚ ਚੁੱਕੇ ਆ, ਵੈਰੀ ਗੁੱਡ ਐਫਰਟਸ ਬਾਈ ਜੀ, ਕਹਿੰਦੇ ਫਾਰ ਗੇਮਸ ਤੇ ਸਲਿਊਟ ਹੈ ਜੀ
ਤੁਹਾਨੂੰ। ਥੈਂਕ ਯੂ ਸੰਸਾ।
ਤੇ ਨਪਿੰਦਰ ਰੇਹਲ ਮੈਲਬਨ ਵਾਲੇ ਜਿਹੜੇ ਆ ਉਹ ਵੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਆ ਜੀ। ਤੇ
ਕੱਲ ਮੇਰੀ ਗੱਲ ਹੁੰਦੇ ਹੁੰਦੇ ਕੱਟ ਗਈ, ਮੈਂ ਸਿਟੀ ਚ ਡਰਾਈਵ ਕਰ ਰਿਹਾ ਸੀ, ਮਾਫੀ ਚਾਹੁੰਦਾ ਨਪਿੰਦਰ, ਜ਼ਰੂਰ ਗੱਲ ਕਰਾਂਗੇ
ਜੀ। ਤੇ ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਬੁਲਾ ਰਹੇ ਆ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਵਾਹਿਗੁਰੂ ਕਹਿੰਦੇ ਸਭ ਨੂੰ ਚੜ੍ਹਦੀ ਕਲਾ ਚ ਰੱਖਣ। ਬਿਲਕੁਲ ਜੀ,
ਬਹੁਤ ਬਹੁਤ ਮਿਹਰਬਾਨੀ ਜੀ। ਸੋ ਛੇਤੀ ਅਸੀਂ ਵੀਡੀਓ ਡਨ ਕਰਦੇ ਆ ਤੇ ਉਹ ਫੇਸਬੁੱਕ ਤੇ ਵੀ ਘੁੰਮੂਗੀ ਜੀ, ਤੇ ਜਿਹੜੀਆਂ ਗੱਲਾਂ ਪਸੰਦ ਆ ਕੀਤੀਆਂ ਤੁਸੀਂ ਉਹਦੇ ਲਈ ਧੰਨਵਾਦ ਦੇ ਆ, ਤੇ ਹੁਣ ਮੈਂ ਇਜਾਜ਼ਤ ਚਾਹਾਂਗਾ ਜੀ, ਤੁਸੀਂ ਪ੍ਰੋਗਰਾਮ ਜਾ ਰਹੇ।
ਬਿਲਕੁਲ ਪ੍ਰਾਟ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਬਹੁਤ ਫਸਵੇਂ ਰੁਝੇਵੇਂ ਦੇ ਵਿੱਚੋਂ ਆਪਣਾ ਜਿਹੜਾ ਸਮਾਂ ਆ ਟਾਈਮ ਆ ਸੋ ਅੱਜ ਦੇ ਪ੍ਰੋਗਰਾਮ ਦੇ ਲਈ ਕੱਢਿਆ, ਬਹੁਤ ਬਹੁਤ ਧੰਨਵਾਦ,
ਸ਼ੁਕਰੀਆ।
ਸੋ ਦੋਸਤੋ, ਸਮਾਂ ਜਿਹੜਾ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ, ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਅਗਲੇ ਸਿਲਸਿਲੇ ਦੇ ਵਿੱਚ ਆਉਣੇ ਆ ਬਹੁਤ ਜਲਦੀ ਹੋਰ ਜਾਣਕਾਰੀਆਂ ਲੈ ਕੇ, ਤੁਸੀਂ ਸਾਡੇ ਨਾਲ ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਅੱਖੀਆਂ ਦੀ ਪਟਕਣਨੀ ਹੈ, ਅੱਖੀਆਂ ਦੀ ਪਟਕਣਨੀ, ਮੁੱਕੀ ਤੱਕ ਕੇ ਚਿਹਰੇ ਨੂੰ ਤੇਰੇ ਨੀ, ਰੱਖ ਲੈ ਤੂੰ ਸਾਮ ਗੋਰੀਏ, ਰੱਖ ਲੈ ਤੂੰ ਸਾਮ ਗੋਰੀਏ, ਦਿਲ ਅੱਜ ਤੋਂ ਹਵਾਲੇ ਤੇਰੇ ਨੀ, ਰੱਖ ਲੈ ਤੂੰ ਸਾਮ ਗੋਰੀਏ,
ਫਿਰ ਦਿਨ ਰੋਜ਼ ਫੁੱਲਾਂ ਤੇ ਹੈ, ਫਿਰ ਦਿਨ ਰੋਜ਼ ਫੁੱਲਾਂ ਤੇ
ਲੱਗੇ ਜਿਵੇਂ ਦੇਖਿਆ ਪੰਜਾਬੇ, ਦੇਖ ਤੈਨੂੰ ਲੱਗੇ ਜਿਵੇਂ ਦੇਖਿਆ ਪੰਜਾਬੇ, ਹੁਣ ਮੈਨੂੰ ਤੂੰ ਹੀ ਦਿਸਦੀ ਹੈ, ਹੁਣ ਮੈਨੂੰ ਤੂੰ ਹੀ ਦਿਸਦੀ, ਮੇਰੇ ਫਿਰਦੀਏ ਚਾਰ ਚੁਫੇਰੇ ਨੀ, ਰੱਖ ਲੈ ਤੂੰ ਸਾਮ ਗੋਰੀਏ, ਦਿਲ ਅੱਜ ਤੋਂ ਹਵਾਲੇ ਤੇਰੇ ਨੀ, ਰੱਖ ਲੈ ਤੂੰ ਸਾਮ ਗੋਰੀਏ।
ਮਾਰ ਗੱਲਾਂ ਦਿਨ ਰਾਤਾਂ ਨੂੰ ਬਣਾਉਣਾ ਵੇਖ ਤੈਨੂੰ।
ਚਿਹਰੇ ਨੂੰ ਤੇਰੇ ਨੀ ਰੱਖ ਲੈ ਤੂੰ ਸਾਮ ਗੋਰੀਏ ਰੱਖ ਲੈ ਤੂੰ ਸਾਮ ਗੋਰੀਏ ਦਿਲ ਅੱਜ ਤੋਂ ਹਵਾਲੇ ਤੇਰੇ ਨੀ ਰੱਖ ਲੈ ਤੂੰ ਸਾਮ ਗੋਰੀਏ
ਕਰੀ ਟਵਿਸਟ ਲੈ ਕੇ ਆਏ ਨੇ ਤੁਹਾਡੇ ਲਈ ਬਹੁਤ ਹੀ ਐਕਸਾਈਟਿੰਗ ਮੈਨਿਊ ਦ ਰੈਗੂਲਰ ਬੈਂਕੁਏਟ $40.90 ਦ ਸਪੈਸ਼ਲ ਬੈਂਕੁਏਟ $44.90 ਜ਼ਫਾਨੀ ਮਲਾਈ ਟਿੱਕਾ $9.90 ਤੰਦੂਰੀ ਚਿਕਨ ਹਾਫ $9.90 ਤੰਦੂਰੀ ਚਿਕਨ ਫੁੱਲ $16.90 ਤੰਦੂਰੀ ਮਿਕਸ ਪਲੇਟਰ $18.90 ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ 1/1010 ਐਨਜ਼ੈਕ ਐਵੇਨਿਊ ਪਟਰੀ ਜਾਂ ਫਿਰ ਕਾਲ ਕਰੋ 0731425645 ਤੇ ਦ ਕਰੀ ਟਵਿਸਟ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ
ਓ ਸੁਣਦੇ ਹੋ ਜੀ ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ
ਓ ਭਾਗਵਾਨੇ ਤੂੰ ਫਿਕਰ ਨਾ ਕਰ ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ ਜੀ ਹਾਂ MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ ਤਾਂ ਫਿਰ ਪਤਾ ਨੋਟ ਕਰੋ 862A ਪਿਟਵਾਟਰ ਰੋਡ DY ਨਿਊ ਸਾਊਥ ਵੇਲਜ਼ ਸੰਪਰਕ ਨੰਬਰ 8959-4351 ਤੇ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ 24 ਘੰਟੇ 7 ਦਿਨ ਤੁਹਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ
ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ
ਹਰਮਨ ਰੇਡੀਓ
ਵੱਖ ਸ਼ਹਿਰਾਂ ਤੋਂ ਤੇ ਅੱਜ ਦਾ ਸ਼ਹਿਰ ਹੈ ਜੀ ਮੈਲਬਨ ਤੇ ਮੈਲਬਨ ਤੋਂ ਤੁਹਾਡੇ ਨਾਲ ਸਾਂਝ ਪਾ ਰਹੀ ਹਾਂ ਮੈਂ ਯਾਨੀ ਅਮਰਦੀਪ ਕੌਰ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਦੇ ਸਿਲਸਿਲੇ 'ਚ ਤੁਹਾਡੇ ਨਾਲ ਹਾਜ਼ਰੀ ਲਵਾਈ ਸੀ ਔਰ ਇਸ ਸਿਲਸਿਲੇ ਦੇ ਵਿੱਚ ਸਾਡਾ ਸਾਥ ਦਿੱਤਾ ਸੀ ਮਿੰਟੂ ਬਰਾੜ ਹੋਰਾਂ ਨੇ ਤੇ ਮਿੰਟੂ ਬਰਾਡਹੋਰੀ ਪ੍ਰੋਗਰਾਮ ਦੇ ਵਿੱਚੋਂ ਇਸ ਵੇਲੇ ਜਾ ਚੁੱਕੇ ਨੇ, ਪਰ ਅਸੀਂ ਲਾਰਾ ਪ੍ਰੋਗਰਾਮ ਜਿਹੜਾ ਜੀ ਉਹ ਕੰਟੀਨਿਊ ਕਰਾਂਗੇ ਔਰ ਅਗਲੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਇੱਕ ਦੋ ਜ਼ਰੂਰੀ ਜਾਣਕਾਰੀਆਂ ਅਸੀਂ ਸਾਂਝੀਆਂ ਕਰਨੀਆਂ ਨੇ ਤੇ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਵੀ ਹੋਰ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ, ਪਰ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ, ਸ੍ਰੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਸਮਾਗਮ ਆ ਉਹ ਉਲੀਕੇ ਜਾ ਰਹੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਸਮਾਗਮ ਜਿਹੜਾ ਜੀ ਉਹ ਗੁਰਦੁਆਰਾ ਕ੍ਰੇਗੀਵਨ ਸਾਹਿਬ ਵਿਖੇ ਵੀ ਉਲੀਕਿਆ ਗਿਆ ਹੈ। ਸੋ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਕ੍ਰੇਗੀਵਨ ਉੱਥੇ ਵੀ ਇਹਨਾਂ ਸਮਾਗਮਾਂ ਨੂੰ ਮੁੱਖ ਰੱਖ ਕੇ ਜਿਹੜੇ ਪ੍ਰੋਗਰਾਮ ਆ ਉਲੀਕੇ ਗਏ ਆ, ਜਿਨ੍ਹਾਂ ਦਾ ਵੇਰਵਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਦੇ ਹਾਂ। 25 ਨਵੰਬਰ 2018 ਦਿਨ ਐਤਵਾਰ ਦਾ ਜਿਹੜਾ ਵੇਰਵਾ ਆ ਉਹ ਹੈ ਕਿ ਨਗਰ ਕੀਰਤਨ ਪਹਿਲਾਂ ਤਾਂ ਹੋਏਗਾ ਜੀ ਸਵੇਰੇ 9:30 ਵਜੇ ਤੋਂ 10:30 ਵਜੇ ਤੱਕ, ਤੇ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਹੋਣੀ ਹੈ ਜੀ 10:30 ਵਜੇ ਤੋਂ 11 ਵਜੇ ਤੱਕ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਹੋਏਗੀ, ਤੇ ਉਸ ਤੋਂ ਬਾਅਦ ਕੀਰਤਨ ਦਰਬਾਰ ਜਿਹੜਾ ਆ ਉਹ 11 ਵਜੇ ਤੋਂ 1:30 ਵਜੇ ਤੱਕ ਹੋਏਗਾ। ਤੇ ਇਹਨਾਂ ਗੁਰਪੁਰਬਾਂ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਪੰਥ ਦੇ ਮਹਾਨ ਕੀਰਤਨੀਏ ਭਾਈ ਸ਼ਕੀਨ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਉਹ ਪਹੁੰਚ ਰਹੇ ਨੇ 24 ਅਕਤੂਬਰ 2018 ਨੂੰ, ਤੇ ਇਹਦੇ ਨਾਲ ਹੀ ਸੰਗਤਾਂ ਨੂੰ 25 ਨਵੰਬਰ 2018 ਤੱਕ ਉਹ ਰਸ ਭਿੰਨੇ ਕੀਰਤਨ ਦੇ ਨਾਲ ਨਿਹਾਲ ਕਰਨਗੇ, ਤੇ ਪੰਥ ਦੇ ਮਹਾਨ ਵਿਦਵਾਨ ਤੇ ਕਥਾਵਾਚਕ ਜਿਹੜੇ ਆ ਪਿੰਦਰਪਾਲ ਸਿੰਘ ਉਹਨਾਂ ਨੇ ਵੀ ਆਪਣੀ ਜਿਹੜੀ ਹਾਜ਼ਰੀ ਆ ਉਹ ਪਿਛਲੇ ਦਿਨਾਂ ਦੌਰਾਨ ਗੁਰਦੁਆਰਾ ਸਾਹਿਬ ਚ ਲਗਾਈ ਸੀਗੀ, ਤੇ ਇਹ ਸਾਰੇ ਜਿਹੜੇ ਸਮਾਗਮ ਆ ਉਹ ਗੁਰਪੁਰਬ ਦੇ ਸੰਬੰਧ ਦੇ ਵਿੱਚ ਹੀ ਉਲੀਕੇ ਗਏ ਆ, ਤੇ ਇਹਨਾਂ ਸਮਾਗਮਾਂ ਦੌਰਾਨ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਚਾਨਕ ਸਿੰਘ, ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਾਲੇ ਤੇ ਭਾਈ ਵਿਕਰਮਜੀਤ ਸਿੰਘ ਫਗਵਾੜੇ ਵਾਲੇ, ਵਿਕਰਮਪ੍ਰੀਤ ਸਿੰਘ ਫਗਵਾੜੇ ਵਾਲੇ ਜਿਹੜੇ ਆ ਉਹ ਵੀ ਹਾਜ਼ਰੀ ਭਰਨਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਤੁਸੀਂ ਆਪਣੇ ਪਰਿਵਾਰਾਂ ਸਮੇਤ ਸੰਗਤੀ ਰੂਪ ਦੇ ਵਿੱਚ ਇਹਨਾਂ ਸਮਾਗਮਾਂ ਦੇ ਵਿੱਚ ਤਨ ਮਨ ਤੇ ਧਨ ਦੇ ਨਾਲ ਆਪਣਾ ਜਿਹੜਾ ਹਿੱਸਾ ਆ ਉਹ ਪਾਓ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰੋ ਔਰ ਗੁਰੂ ਜਸ ਸਰਵਣ ਕਰਕੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਆ ਉਹ ਪ੍ਰਾਪਤ ਕਰੋ। ਸੋ ਇਹਨਾਂ ਸਮਾਗਮਾਂ ਦਾ ਜਿਵੇਂ ਤੁਹਾਨੂੰ ਦੱਸਿਆ ਵੇਰਵਾ ਕਿ 25 ਨਵੰਬਰ ਦਿਨ ਐਤਵਾਰ ਨੂੰ ਵਿਸ਼ੇਸ਼ ਸਮਾਗਮ ਜਿਹੜੇ ਆ ਉਹਨਾਂ ਦੇ ਵਿੱਚ ਨਗਰ ਕੀਰਤਨ ਜਿਹੜਾ ਹੋਣਾ ਚਾਹੀਦਾ ਗੁਰਦੁਆਰਾ ਸਾਹਿਬ ਤੇ ਬਾਕੀ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ 10:30 ਤੋਂ 11 ਤੇ 11 ਵਜੇ ਤੋਂ 1:30 ਵਜੇ ਤੱਕ ਜਿਹੜਾ ਵਿਸ਼ੇਸ਼ ਕੀਰਤਨ ਦੀਵਾਨ ਆ ਕੀਰਤਨ ਦਰਬਾਰ ਜਿਹੜਾ ਸੱਜਣਾ ਉਹਦੇ ਵਿੱਚ ਤੁਸੀਂ ਆਪਣੀਆਂ ਹਾਜ਼ਰੀਆਂ ਜ਼ਰੂਰ ਲਵਾਓ। ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਬਚਿੱਤਰ ਮੌੜਪੁਲਰ ਫਿਰੋਜ਼ਪੁਰ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਗੁੱਡ ਮਾਰਨਿੰਗ ਪਹਿਲਾਂ ਤਾਂ ਬੁਲਾ ਰਹੇ ਨੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਧੰਨਵਾਦ, ਵੈਰੀ ਗੁੱਡ ਮਾਰਨਿੰਗ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ। ਥੋੜੇ ਜਿਹੇ ਲੇਟ ਹੋ ਜਾਂਦੇ ਆ ਕਿਉਂਕਿ ਸਮੇਂ ਦਾ ਜਿਹੜਾ ਫਰਕ ਆ ਜੀ ਆਸਟ੍ਰੇਲੀਆ ਦੇ ਸਮੇਂ ਦੇ ਨਾਲੋਂ ਜਿੱਥੋਂ ਉਹ ਜੁੜਦੇ ਆ ਹਨਾ, ਸੋ ਫਿਰੋਜ਼ਪੁਰ ਤੋਂ ਜੁੜਦੇ ਆ ਤੇ ਪ੍ਰੋਗਰਾਮ ਦੇ ਸਾਡੇ ਪੱਕੇ ਲਿਸਨਰ ਨੇ ਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜਦੋਂ ਹਾਜ਼ਰੀ ਲੱਗਦੀ ਆ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ। ਇਹਨਾਂ ਨੇ ਨਾ ਇੱਕ ਪੋਸਟ ਭੇਜੀ ਆ, ਕਹਿੰਦੇ ਸਾਗ ਬਣਿਆ ਹੋਵੇ ਰੋਟੀ ਦੇ ਉੱਪਰ ਮੱਖਣੀ ਰੱਖ ਕੇ ਉੱਪਰੋਂ 2 ਕੜਛੀਆਂ ਸਾਗ ਦੀਆਂ ਪਾ ਕੇ ਖਾਣਾ ਹੋਵੇ ਤੇ ਫਿਕਰ ਹੋਵੇ ਕਿ ਕਿੱਧਰੋਂ ਮੱਖਣੀ ਖੁਰ ਕੇ ਰੋਟੀ ਤੋਂ ਹੇਠਾਂ ਨਾ ਚੋਣ ਲੱਗ ਜਾਵੇ। ਇਹਨਾਂ ਨੇ ਨਾ ਜਿਹੜੀ ਫੋਟੋ ਭੇਜੀ ਅਸਲ ਚ ਉਹ ਫੋਟੋ ਪਤਾ ਕਿਹੜੀ ਆ, ਚੁੱਲ੍ਹੇ ਤੇ ਜਿਹੜਾ ਸਾਗ ਧਰਿਆ ਹੁੰਦਾ ਨਾ ਤੌੜੀ ਦੇ ਵਿੱਚ, ਸੋ ਉਹ ਤੌੜੀ ਦੇ ਵਿੱਚ ਧਰਿਆ ਹੋਇਆ ਸਾਗ ਆ, ਕਿਆ ਬਾਤ ਆ, ਮੈਨੂੰ ਤਾਂ ਨਾ ਉਹਦੀ ਜਿਹੜੀ ਖੁਸ਼ਬੂ ਆ ਉਹ ਆਉਣ ਲੱਗ ਗਈ ਆ, ਕਿਉਂਕਿ ਉਹ ਜਿਹੜੀ ਫੋਟੋ ਆ ਉਹਦੇ ਵਿੱਚ ਉਹ ਤੌੜੀ ਚ ਜਿਹੜਾ ਸਾਗ ਰਿੱਝ ਰਿਹਾ ਨਾ ਉਹਦੇ ਵਿੱਚੋਂ ਥੋੜੀਆਂ ਥੋੜੀਆਂ ਭਾਫਾਂ ਨਿਕਲ ਰਹੀਆਂ। ਸੋ ਤੁਸੀਂ ਸੋਚੋ ਵੀ ਜਦੋਂ ਇਹੋ ਜਿਹਾ ਸਾਗ ਜਦੋਂ ਇੱਦਾਂ ਰਿੱਝਦਾ ਹੁੰਦਾ ਆ ਚੁੱਲ੍ਹੇ ਦੇ ਉੱਤੇ ਤੌੜੀ ਦੇ ਵਿੱਚ ਤੇ ਉਹਦੇ ਵਿੱਚੋਂ ਜਿਹੜੀਆਂ ਭਾਫਾਂ ਨਿਕਲਦੀਆਂ ਉਹਦੇ ਨਾਲ ਜਿਹੜੀ ਇੱਕ ਖੁਸ਼ਬੂ ਹੁੰਦੀ ਆ ਹਨਾ, ਉਹਦੀ ਜਿਹੜੀ ਮਹਿਕ ਆ ਸਾਗ ਦੀ ਉਦੋਂ ਤੁਹਾਨੂੰ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ, ਮੈਨੂੰ ਵੀ ਮਹਿਸੂਸ ਹੋ ਰਹੀ ਅਸਲ ਦੇ ਵਿੱਚ ਤੇ ਉਹਦੇ ਵਿੱਚ ਨਾ ਉਹ ਜਿਹੜੀ ਮਧਾਣੀ ਆ ਜਿਹੜੀ ਹੱਥ ਦੇ ਨਾਲ ਆਪਾਂ ਜਿਹੜਾ ਸਾਗ ਘੋਟਦੇ ਹੁੰਦੇ ਆ, ਸੋ ਘੋਟਣੀ ਜਿਹਨੂੰ ਆਪਾਂ ਕਹਿੰਦੇ ਆ, ਸੋ ਉਹ ਫੇਰੀ ਜਾ ਰਹੀ ਆ, ਫੋਟੋ ਇਹ ਦਿਖਾ ਰਹੀ ਆ, ਪਰ ਇਹਨਾਂ ਦੇ ਨਾਲ ਜਿਹੜੀ ਵਰਡਿੰਗ ਇਹਨਾਂ ਨੇ ਭੇਜੀ ਆ ਉਹ ਏਦਾਂ ਆ ਵੀ ਕਹਿੰਦੇ ਫਿਕਰ ਹੋਵੇ ਵੀ ਕਿੱਧਰੋਂ ਮੱਖਣੀ ਖੁਰ ਕੇ ਰੋਟੀ ਤੋਂ ਹੇਠਾਂ ਨਾ ਚੋਣ ਲੱਗ ਜਾਵੇ, ਜਦ ਰੋਟੀ ਖਤਮ ਹੋਣ ਵਾਲੀ ਹੋਵੇ ਤਾਂ ਕਹਿੰਦੇ ਸਾਗ ਨਾਲ ਲਿਬੜੀ ਰੋਟੀ ਦਾ ਪੋਪਲਾ ਜਿਹਾ ਬਣਾ ਪੋਲਾ ਜਿਹਾ ਹੱਥ ਵਿੱਚ ਫੜ ਕੇ ਖਾਣ ਦਾ ਨਾ ਸਵਾਦ ਹੀ ਵੱਖਰਾ ਹੈ। ਖਤਰਾ ਇਹ ਵੀ ਹੁੰਦਾ ਕਿ ਕਿੱਧਰੋਂ ਸਾਗ ਬਾਹਰ ਨਾ ਨਿਕਲ ਜਾਵੇ, ਪਰ ਉਸੇ ਸਾਗ ਜਾਂ ਉਹੀ ਰੋਟੀ ਨੂੰ ਥਾਲੀ ਚ ਪਰੋਸੋ ਪਰੋਸੇ ਤੋਂ ਕਿਤੇ ਜ਼ਿਆਦਾ ਸਵਾਦ ਇਹ ਤਰੀਕਾ ਹੁੰਦਾ ਆ ਜਾਂ ਦੇ ਜਾਂਦਾ ਆ ਨਾ। ਕਹਿੰਦੇ ਚਾਹੇ ਕੋਈ ਮੇਰੀ ਗੱਲ ਪੜ ਕੇ ਗੱਲ ਪੜ ਕੇ ਗਵਾਰਪੁਣਾ ਪਛੜਿਆਪਣ ਜਾਂ ਭਾਂਡੇ ਤੋਂ ਬਿਨਾਂ ਖਾਣ ਵਾਲਾ ਤੰਗ ਦਿਲ ਹੀ ਕਹੇ, ਪਰ ਮੈਨੂੰ ਕਹਿੰਦੇ ਇਹ ਤਰੀਕਾ ਸਾਡੇ ਅਮੀਰ ਪੰਜਾਬੀ ਵਿਰਸੇ ਦਾ ਅੰਗ ਜਾਪਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਿਲਕੁਲ ਜੀ ਅੰਗ ਹੈ ਇਹ ਤਰੀਕਾ, ਤੁਸੀਂ ਮੰਨਣਾ ਨਹੀਂ ਹੈ। ਪਿਛਲੇ ਕੁਛ 2 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਨਾ, ਅਸੀਂ ਚਲੋ ਇੱਥੇ ਵੀ ਇਹਨਾਂ ਕੰਟਰੀਜ਼ ਦੇ ਵਿੱਚ ਰਹਿੰਦੇ ਹੋਏ, ਜਿਹੜੇ ਕਿਉਂਕਿ ਸਾਡੀਆਂ ਖਾਸ ਸੁਗਾਤਾਂ ਆ ਹਨਾ, ਸਾਗ ਹੋਏ, ਮੇਥਿਆਂ ਦੀਆਂ ਰੋਟੀਆਂ ਹੋਈਆਂ, ਮੱਕੀ ਦੀਆਂ ਹਨਾ, ਮੂਲੀ ਵਾਲੇ ਪਰੌਂਠੇ ਹੋਏ, ਜਾਂ ਤੁਸੀਂ ਸਮਝਦੇ ਆ ਹਨਾ, ਸਾਡੀਆਂ ਤਾਂ ਇਹੀ ਸੁਗਾਤਾਂ ਨੇ ਹਨਾ। ਤੇ ਅਸੀਂ ਇਸੇ ਤਰ੍ਹਾਂ ਛੁੱਟੀਆਂ ਦੇ ਦੌਰਾਨ ਅਸੀਂ ਘਰ ਦੇ ਵਿੱਚ ਆਪਣੀਆਂ ਜਿਹੜੀਆਂ ਫਰੈਂਡਸ ਆ ਉਹਨਾਂ ਨੂੰ ਸੱਦਿਆ ਵੀ ਸਾਗ ਬਣਾਇਆ ਹੋਇਆ ਸੀ, ਚਲੋ ਹਨਾ ਵੀ ਲੰਚ ਜਿਹੜਾ ਆ ਅੱਜ ਆਪਾਂ ਇਕੱਠੇ ਕਰ ਲਾਂਗੇ, ਸਿਰਫ ਸਾਡੀਆਂ ਜਿਹੜੀਆਂ ਆਪਣੀਆਂ ਫਰੈਂਡਸ ਹੀ ਸੀਗੀਆਂ। ਸੋ ਬੱਚੇ ਕਿਉਂਕਿ ਛੁੱਟੀਆਂ ਮਾਣ ਰਹੇ ਸੀਗੇ ਤੇ ਛੁੱਟੀਆਂ ਕਰਕੇ ਬੱਚੇ ਵੀ ਜਿਹੜੇ ਸੀ ਉਹ ਇੱਕ ਦੂਸਰੇ ਨਾਲ ਖੇਡ ਸਕਦੇ ਹੁੰਦੇ ਆ, ਤੇ ਅਸੀਂ ਸਾਗ ਬਣਾਇਆ, ਮੱਕੀ ਦੀਆਂ ਰੋਟੀਆਂ ਬਣਾਈਆਂ ਹਨਾ, ਸਾਰਿਆਂ ਨੂੰ ਤਾਂ ਮੈਂ ਜਿੱਦਾਂ ਪਲੇਟਸ ਦੇ ਵਿੱਚ ਸਰਵ ਕਰ ਦਿੱਤਾ, ਪਰ ਜਿਹੜਾ ਮੈਂ ਆਪਣਾ ਸੀਗਾ ਹਨਾ ਸਾਗ, ਉਹ ਆਪਣੀ ਨਾ ਮੱਕੀ ਦੀ ਰੋਟੀ ਦੇ ਉੱਤੇ ਉਹ ਪੂਰਾ ਜਿੱਦਾਂ ਸਪਰੈਡ ਕਰ ਲਿਆ ਤੇ ਉਹਦੇ ਤੇ ਨਾ ਮੱਖਣ ਪਾ ਲਿਆ। ਮੈਂ ਜਦੋਂ ਏਦਾਂ ਖਾਣ ਲੱਗੀ ਤੇ ਜਿੱਦਾਂ ਥੋੜਾ ਜਿਹਾ ਅੱਜ ਕੱਲ ਤੁਹਾਨੂੰ ਪਤਾ ਵੀ ਜਿੱਦਾਂ ਜਿੱਦਾਂ ਸਮਾਂ ਬਦਲਦਾ ਹੁਣ ਥੋੜਾ ਜਿਹਾ ਨਖਰਾ ਨਖਰਾ ਵੀ ਵੱਧਦਾ ਹਨਾ ਆਪਣੇ ਭੈਣਾਂ ਦਾ, ਤੇ ਉਹ ਕਹਿਣ ਲੱਗ ਗਿਆ ਕਹਿੰਦੇ ਸਾਨੂੰ ਸਾਰਿਆਂ ਨੂੰ ਪਲੇਟਾਂ ਚ ਪਾਤਾ, ਤੂੰ ਆਹ ਏਦਾਂ ਕਿਉਂ ਖਾਣੀ ਆ, ਸਾਗ ਨੀ ਬਚਿਆ, ਸਾਗ ਘੱਟ ਗਿਆ ਤੇਰਾ। ਮੈਂ ਕਿਹਾ ਸਾਗ ਨੀ ਘਟਿਆ, ਸਾਗ ਪਤੀਲੇ ਚ ਬਹੁਤ ਪਿਆ ਜੇ, ਪਰ ਏਦਾਂ ਖਾਣ ਦਾ ਜਿਹੜਾ ਸਵਾਦ ਆ ਨਾ ਉਹ ਵੱਖਰਾ ਆ ਹਨਾ, ਤੇ ਇਹ ਤਾਂ ਉਹੀ ਜਾਣਦਾ ਜੀ ਹਨਾ ਜਿਹਨੇ ਏਦਾਂ ਖਾਧਾ ਹੁੰਦਾ ਆ। ਸੋ ਬਚਿੱਤਰ ਜੀ ਧੰਨਵਾਦ, ਤੁਸੀਂ ਮੇਰੇ ਉਸ ਸਵਾਦ ਦੇ ਨਾਲ ਜਿਹੜਾ ਉਹ ਤਰੀਕਾ ਆ ਹਨਾ ਉਹ ਇੱਕ ਵਾਰ ਤਾਜ਼ਾ ਕਰ ਦਿੱਤਾ, ਤੇ ਹੁਣ ਜਿਹੜੀ ਫੋਟੋ ਤੁਸੀਂ ਭੇਜੀ ਆ ਉਹਨੇ ਮੈਨੂੰ ਫੇਰ ਦੁਬਾਰਾ ਸਾਗ ਬਣਾਉਣ ਲਈ ਮਜਬੂਰ ਕਰ ਦੇਣਾ। ਵੈਸੇ ਮੈਂ ਕੋਸ਼ਿਸ਼ ਮੇਰੀ ਹੁੰਦੀ ਆ ਕਿ ਸਾਗ ਜਿਹੜਾ ਉਹ ਬਣਦਾ ਰਹੇ, ਕਿਉਂਕਿ ਸਾਡੇ ਬੱਚੇ ਵੀ ਸਾਗ ਬਹੁਤ ਪਸੰਦ ਕਰਦੇ ਆ। ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਅੱਗੇ ਜਗਤਾਰ ਗੇਟ ਟੂ ਡੀਕੇ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਗਏ ਆ, ਥੋੜਾ ਜਿਹਾ ਲੇਟ ਹੋ ਜਾਂਦੇ ਆ ਭਾਜੀ ਅੱਜ ਕੱਲ, ਤੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ। ਤੇ ਇਹਨਾਂ ਨੇ ਬਹੁਤ ਸੋਹਣਾ ਵਿਚਾਰ ਵੀ ਭੇਜਿਆ ਸਾਨੂੰ, ਕਹਿੰਦੇ ਹਰ ਆਉਣ ਵਾਲੀ ਨਵੀਂ ਸਵੇਰ ਆਪਣੀ ਬੁੱਕਲ ਚ ਕੁਝ ਤੁਹਾਡੇ ਲਈ ਨਵਾਂ ਲਈ ਬੈਠੀ ਹੈ, ਪਰ ਰੱਬ ਤੇ ਭਰੋਸਾ ਬਣਾਈ ਰੱਖੋ। ਸ਼ੁਭ ਸਵੇਰ ਦੋਸਤੋ। ਕਿਆ ਬਾਤ ਹੈ ਜੀ, ਬਿਲਕੁਲ, ਔਰ ਇਹ ਭਰੋਸਾ ਬਹੁਤ ਜ਼ਰੂਰੀ ਹੈ ਹਨਾ, ਸਾਨੂੰ ਇੱਕ ਸੰਤੁਸ਼ਟੀ ਜਿਹੜੀ ਆ ਉਹ ਵੀ ਦਿੰਦਾ, ਇੱਕ ਸਬਰ ਦੇ ਨਾਲ ਜਿਉਣ ਦਾ ਸਲੀਕਾ ਸਿਖਾਉਂਦਾ, ਜੇਕਰ ਸਾਡਾ ਭਰੋਸਾ ਉਸ ਪਰਮਾਤਮਾ ਦੇ ਉੱਤੇ ਆ, ਜੇ ਉਸ ਰੱਬ ਦੇ ਉੱਤੇ ਸਾਡਾ ਭਰੋਸਾ ਆ। ਬਹੁਤ ਬਹੁਤ ਧੰਨਵਾਦ ਇਸ ਸੋਹਣੇ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਕੁਲਦੀਪ ਸਾਡੇ ਨਾਲ ਜੁੜੇ ਨੇ, ਕੁਲਦੀਪ ਕੌਰ ਜੀ, ਤੇ ਇਹਨਾਂ ਨੇ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਸੋਹਣਾ ਚੱਲ ਰਿਹਾ ਜੀ ਪ੍ਰੋਗਰਾਮ, ਕਹਿੰਦੇ ਧੰਨਵਾਦ। ਪਹਿਲਾਂ ਤਾਂ ਗੁਰਫਤਿਹ ਸਾਡੇ ਵੱਲੋਂ, ਕੁਲਦੀਪ ਜੀ ਤੁਹਾਨੂੰ ਮਿਸ ਕੀਤਾ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ, ਕਿਉਂਕਿ ਲਾਈਵ ਸੀ ਪ੍ਰੋਗਰਾਮ ਫੇਸਬੁੱਕ ਤੇ ਵੀ, ਤੇ ਸਾਡੇ ਨਾਲ ਅੱਜ ਮਿੰਟੂ ਬਰਾੜ ਹੋਰਾਂ ਨੇ ਵੀ ਇੱਥੋਂ ਲਾਈਵ ਸ਼ਿਰਕਤ ਕੀਤੀ ਸੀ ਪ੍ਰੋਗਰਾਮ ਦੇ ਵਿੱਚ, ਤੇ ਮੈਂ ਉਡੀਕ ਰਹੀ ਸੀ ਤੁਹਾਨੂੰ ਉਸ ਦੌਰਾਨ, ਪਰ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਅੱਜ ਪ੍ਰੋਗਰਾਮ ਦੇ ਵਿੱਚ। ਗੱਲ ਕੋਈ ਨੀ, ਤੁਹਾਡੀ ਉਡੀਕ ਸਾਨੂੰ ਹਮੇਸ਼ਾ ਰਹਿੰਦੀ ਹੁੰਦੀ ਹੈ। ਕਈ ਵਾਰ ਇਹ ਜ਼ਰੂਰ ਹੋ ਜਾਂਦਾ ਕਿ ਸੁਨੇਹੇ ਜ਼ਿਆਦਾ ਆਉਣ ਕਰਕੇ ਕਈ ਵਾਰ ਸੁਨੇਹਾ ਜਿਹੜਾ ਆ ਉਹ ਕਈ ਵਾਰ ਰਹਿ ਜਾਂਦਾ ਆ, ਉਹਦੇ ਲਈ ਜ਼ਰੂਰ ਮਾਫ਼ੀ ਚਾਹਾਂਗੀ। ਪਰ ਬਹੁਤ ਬਹੁਤ ਧੰਨਵਾਦ, ਜਿੱਦਾਂ ਤੁਹਾਡੇ ਸੁਨੇਹੇ ਦੀ ਉਡੀਕ ਸਾਨੂੰ ਰਹਿੰਦੀ ਆ, ਅਸੀਂ ਵੀ ਜ਼ਰੂਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਪ੍ਰੋਗਰਾਮ ਦੀ ਜਿਹੜੀ ਉਡੀਕ ਆ ਉਹ ਜ਼ਰੂਰ ਰਹਿੰਦੀ ਹੋਣੀ ਆ ਹਨਾ। ਔਰ ਦਿਲ ਤੋਂ ਜਿਹੜੀਆਂ ਇਹ ਤਾਰਾਂ ਜਿਹੜੀਆਂ ਇਹ ਜੁੜੀਆਂ ਹੋਈਆਂ ਨੇ, ਇਹ ਸਿਰਫ ਆਵਾਜ਼ ਦੀਆਂ ਤਰੰਗਾਂ ਹੀ ਨਹੀਂ ਆ ਹਨਾ, ਦਿਲਾਂ ਨੂੰ ਦਿਲਾਂ ਨਾਲ ਜੋੜਦੀਆਂ ਹੋਈਆਂ ਇਹ ਤਰੰਗਾਂ ਨੇ। ਸੋ ਇਹ ਇਸੇ ਤਰ੍ਹਾਂ ਜਿਹੜੀਆਂ ਤਰੰਗਾਂ ਨੇ, ਇਹ ਜਿਹੜੀਆਂ ਤਾਰਾਂ ਨੇ, ਇਹ ਸਾਡੀਆਂ ਜੁੜੀਆਂ ਰਹਿਣ, ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ। ਤੇ ਦੋਸਤੋ, ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਏਦਾਂ ਹੀ ਕਰਦੇ ਰਹਿਣਾ, ਤੇ ਕੁਛ ਹੋਰ ਜਾਣਕਾਰੀਆਂ ਤੁਹਾਡੇ ਨਾਲ ਅਗਲੇ ਸਿਲਸਿਲੇ ਦੇ ਵਿੱਚ ਆਪਾਂ ਲੈ ਕੇ ਆ ਰਹੇ ਹਾਂ, ਸਾਂਝੀਆਂ ਕਰ ਰਹੇ ਹਾਂ, ਪਰ ਤੁਸੀਂ ਕਿਤੇ ਨੀ ਜਾਣਾ, ਆਪਾਂ ਇੱਕ ਗੀਤ ਤੁਹਾਡੀ ਨਜ਼ਰ ਕਰਨਾ ਹੁਣ, ਤੇ ਗੀਤ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਅਗਲੇ ਸਿਲਸਿਲੇ ਦੇ ਵਿੱਚ, ਤੇ ਕੁਛ ਜ਼ਰੂਰੀ ਜਾਣਕਾਰੀਆਂ ਦੇ ਨਾਲ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ।
ਤੂੰ ਤਾਂ ਹਣੀ ਟੋਲਣ ਲੱਗ ਪਈ, ਤੂੰ ਤਾਂ ਹਣੀ ਟੋਲਣ ਲੱਗ ਪਈ, ਸਮਝੇ ਜੋ ਜਜ਼ਬਾਤਾਂ ਨੂੰ, ਹਾਏ ਮੈਂ ਸੁਣਿਆ ਅੱਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ, ਮੈਂ ਸੁਣਿਆ ਅੱਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ, ਅੱਖ ਨਾ ਲੱਗਦੀ ਰਾਤਾਂ ਨੂੰ, ਇੱਕ ਗੱਲ ਦੱਸਦੇ ਹਾਣ ਦੀਏ ਨੀ ਖਾਲੀ ਹੱਥ ਸੀ ਜਾਂਦੀ ਦਾ, ਸਾਡਾ ਇੱਕ ਨਾਲ ਲਾ ਕੇ ਰੱਖਦੀ
ਦੀਆਂ ਸੌਗਾਤਾਂ ਨੂੰ ਹਾਏ ਮੈਂ ਸੁਣਿਆ ਅੱਜ ਕੱਲ ਤੇਰੀ ਸੁਣਿਆ ਅੱਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ ਮੈਂ ਸੁਣਿਆ ਅੱਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ ਅੱਖ ਨਾ ਲੱਗਦੀ ਰਾਤਾਂ ਨੂੰ
ਪਹਿਲੀ ਵਾਰੀ ਤੱਕਿਆ ਦੀਵਾਨਾ ਤੇਰਾ ਹੋ ਗਿਆ ਦਿਨ ਰਾਤ ਤੇਰਿਆਂ ਖਿਆਲਾਂ ਵਿੱਚ ਖੋ ਗਿਆ ਤੂੰ ਦੀ ਖੁਰਾਕ ਸੱਚਾ ਇਸ਼ਕ ਤੇਰਾ ਜਿਵੇਂ ਮੋਮਨਾ ਨੂੰ ਹੱਜ ਉਹਨੇ ਪਿਆਰ ਮੇਰਾ ਤੇਰੇ ਅੱਗੇ ਕਿਵੇਂ ਲੈ ਕੇ ਆਵਾਂ ਦਿਲ ਵਾਲੀ ਗੱਲ ਨੂੰ ਹਰ ਰੋਜ਼ ਸੋਚਾਂ ਤੈਨੂੰ ਕਹਿ ਦੇਣਾ ਕੱਲ ਨੂੰ ਜੇ ਤੂੰ ਕਰ ਦਿੱਤੀ ਨਾ ਤਾਂ ਚੱਲਣੇ ਨਹੀਂ ਤੱਕ ਕੇ ਜਿਹਨੂੰ ਸੁਹਾ ਹੋ ਜਾਏ ਰੰਗ ਕਪਾਹ ਦੇ ਫੁੱਟ ਵਰਗਾ ਤੇਰੇ ਉੱਤੇ ਮਰ ਗਿਆ ਮੁੰਡਾ ਅਦਰਕੇ ਦੀ ਕੁੱਟ ਵਰਗਾ ਤੇਰੇ ਉੱਤੇ ਮਰ ਗਿਆ ਮੁੰਡਾ ਅਦਰਕੇ ਦੀ ਕੁੱਟ ਵਰਗਾ ਲੱਗਦਾ ਲੱਗ ਪਏ ਮਿਲਣ ਹੁੰਗਾਰੇ ਦਿਲ ਤੇਰੇ ਦੀਆਂ ਬਾਤਾਂ ਨੂੰ
ਮੈਂ ਚਾਹੁੰਦਾ ਹਾਂ ਏਦਾਂ ਹੀ ਤੂੰ ਹੱਸਦੀ ਰਹਿ ਦੂਰੋਂ ਦੂਰੋਂ ਦਿਲ ਮੇਰੇ ਵਿੱਚ ਵਸਦੀ ਰਹਿ ਮਿਲ ਕੇ ਮੈਨੂੰ ਮੁੱਖ ਤੋਂ ਤੇਰੇ ਹਾਸਾ ਨਾ ਉੱਡਜੇ ਬਿਨ ਦੇਖੇ ਹੀ ਮੇਰੀਆਂ ਗੱਲਾਂ ਦੱਸਦੀ ਰਹਿ ਬਿਨ ਦੇਖੇ ਹੀ ਮੇਰੀਆਂ ਗੱਲਾਂ ਦੱਸਦੀ ਰਹਿ
ਹਾਏ ਮੈਂ ਸੁਣਿਆ ਅੱਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ ਮੈਂ ਸੁਣਿਆ ਅੱਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ ਅੱਖ ਨਾ ਲੱਗਦੀ ਰਾਤਾਂ ਨੂੰ
ਜੀ ਦੋਸਤੋ ਸੱਜਣ ਦੀਪ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਤੇ ਉਮੀਦ ਕਰਦੀ ਹਾਂ ਗੀਤ ਤੁਸੀਂ ਪਸੰਦ ਕਰ ਰਹੇ ਹੋਵੋਗੇ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ ਸਾਰੇ ਹੀ ਦੋਸਤਾਂ ਨੂੰ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕੁਛ ਖਾਸ ਜਾਣਕਾਰੀਆਂ ਅਸੀਂ ਸਾਂਝੀਆਂ ਕਰਨੀਆਂ ਤੁਸੀਂ ਸਾਰੇ ਜਾਣਦੇ ਹਾਂ ਜੀ 24 ਨਵੰਬਰ ਨੂੰ ਯਾਨੀ ਸ਼ਨੀਵਾਰ ਨੂੰ ਸਟੇਟ ਇਲੈਕਸ਼ਨ ਡੇ ਆ ਸੋ 2018 ਸਟੇਟ ਇਲੈਕਸ਼ਨ ਆ ਤੇ ਇਸ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਤਿਆਰੀਆਂ ਸ਼ਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਬਿਲਕੁਲ ਜਿੱਦਾਂ ਕਿ ਪਹਿਲੇ ਸਿਲਸਿਲੇ ਦੇ ਵਿੱਚ ਅਸੀਂ ਗੱਲ ਕੀਤੀ ਸੀ ਵੀ ਮਾਹੌਲ ਜਿਹੜਾ ਇੱਥੇ ਇਸ ਸਾਲ ਵਾਕਈ ਲੱਗਦਾ ਜੀ ਵੋਟਾਂ ਵਾਲਾ ਹਨਾ ਜਿੱਦਾਂ ਸਾਨੂੰ ਪੰਜਾਬ ਚ ਲੱਗਦਾ ਹੁੰਦਾ ਸੀ ਵੀ ਪਾਰਟੀਆਂ ਜਿਹੜੀਆਂ ਭਰਮਾਉਣ ਡਈਆਂ ਲੋਕਾਂ ਨੂੰ ਜਨਤਾ ਨੂੰ ਭਰਮਾ ਰਹੀਆਂ ਹਨਾ ਇਸੇ ਤਰ੍ਹਾਂ ਇੱਥੇ ਵੀ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਆ ਉਹ ਆਪਣੇ ਆਪਣੇ ਜਿਹੜੇ ਵੋਟ ਬੈਂਕ ਆ ਉਹ ਲੱਭ ਰਹੀਆਂ ਆ ਦੇਖ ਰਹੀਆਂ ਆ ਕਿਸ ਤਰੀਕੇ ਕਿੱਦਾਂ ਅਸੀਂ ਜਿਹੜੀਆਂ ਵੋਟਾਂ ਆ ਉਹ ਕੈਸ਼ ਕਰ ਸਕਦੇ ਹਾਂ ਖੈਰ ਪਰ ਇੱਥੇ ਜਿਹੜਾ ਕੰਮ ਕਰਨ ਦਾ ਢੰਗ ਆ ਉਹ ਬਹੁਤ ਵੱਖਰਾ ਹੈ ਸਾਡੇ ਸਿਆਸਤਦਾਨਾਂ ਦੇ ਨਾਲੋਂ ਇੱਥੇ ਜਿਹੜਾ ਕੰਮ ਆ ਉਹ ਕਰਕੇ ਦੇਣਾ ਜ਼ਰੂਰੀ ਆ ਹਨਾ ਇਹ ਨਹੀਂ ਆ ਕਿ ਵੋਟਾਂ ਲੈਣ ਤੋਂ ਬਾਅਦ ਫਿਰ ਅਸੀਂ ਇੱਕ ਵਾਰ 5 ਸਾਲ ਦੇ ਲਈ ਦੂਰ ਹੋ ਗਏ ਜਾਂ 3 ਸਾਲ ਦੇ ਲਈ ਦਿਖੇ ਨਹੀਂ ਹਨਾ ਜਾਂ ਸਾਲ ਬਾਅਦ ਹੀ ਨਹੀਂ ਅਸੀਂ ਦਿਖੇ ਪਰ ਇੱਥੇ ਜੇਕਰ ਤੁਸੀਂ ਵੋਟਾਂ ਲਈਆਂ ਤੇ ਉਹਦੇ ਲਈ ਤੁਸੀਂ ਜਵਾਬ ਦੇ ਹੋ ਤੇ ਉਹਦੇ ਲਈ ਜਿਹੜੇ ਵਾਅਦੇ ਤੁਸੀਂ ਕਰ ਦਿੱਤੇ ਸੋ ਉਹਨਾਂ ਨੂੰ ਤੁਹਾਨੂੰ ਵਫਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਸੋ ਸਟੇਟ ਇਲੈਕਸ਼ਨ ਜਿਵੇਂ ਦੱਸਿਆ ਜੀ ਸ਼ਨੀਵਾਰ ਨੂੰ ਆ ਪਰ ਜਿਹੜੀ ਅਰਲੀ ਵੋਟ ਆ ਨਾ ਉਹ ਕਾਫੀ ਦਿਨਾਂ ਤੋਂ ਸ਼ੁਰੂ ਹੋ ਚੁੱਕੀ ਆ ਸੋ ਫਰਾਈਡੇ 23 ਨਵੰਬਰ ਤੱਕ ਜਿਹੜੀ ਇਹ ਅਰਲੀ ਵੋਟਿੰਗ ਆ ਉਹ ਚੱਲਣੀ ਆ ਸ਼ਾਮ 6 ਵਜੇ ਤੱਕ ਅਰਲੀ ਵੋਟਿੰਗ ਜਿਹੜੀ ਚੱਲਣੀ ਆ ਸੋ ਬਹੁਤ ਸਾਰੇ ਅਰਲੀ ਵੋਟਿੰਗ ਸੈਂਟਰ ਜਿਹੜੇ ਆ ਜੀ ਵਿਕਟੋਰੀਆ ਦੇ ਵਿੱਚ ਖੁੱਲੇ ਹੋਏ ਨੇ ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਸੀਂ ਉਸ ਦਿਨ ਜਾ ਕੇ ਵੋਟ ਨਹੀਂ ਪਾਉਣਾ ਚਾਹੁੰਦੇ ਜਾਂ ਫਿਰ ਉਸ ਦਿਨ ਦੇ ਰਸ਼ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਨੂੰ ਲੱਗਦਾ ਕਿ ਹੁਣ ਤੋਂ ਹੀ ਬਹੁਤਾ ਰਸ਼ ਨਾ ਕਰਨ ਦੀ ਤਾਕ ਦੇ ਵਿੱਚ ਹੁਣ ਜਿਹੜੀ ਅਰਲੀ ਵੋਟਿੰਗ ਆ ਉਹ ਤੁਹਾਨੂੰ ਸ਼ੁਰੂ ਕਰ ਲੈਣੀ ਚਾਹੀਦੀ ਆ ਲੈਲੋਰ ਦੇ ਵਿੱਚ ਵੀ ਇੱਕ ਬਣਿਆ ਹੋਇਆ ਜੀ ਅਰਲੀ ਵੋਟਿੰਗ ਸੈਂਟਰ ਹਨਾ 370 ਹਾਈ ਸਟਰੀਟ ਤੇ ਆ ਇੱਕ ਕੋਬਰਗ ਦੇ ਵਿੱਚ ਬਣਿਆ ਹੋਇਆ ਸਿਡਨੀ ਰੋਡ 376 ਤੋਂ 380 ਤੇ ਤੇ ਬ੍ਰਾਂਸਵਿਕ ਈਸਟ ਦੇ ਵਿਚ ਬਣਿਆ ਹੋਇਆ ਜੀ ਲੇਗਨ ਸਟਰੀਟ 370। ਸੋ ਇਹਦੇ ਬਾਬਤ ਹੋਰ ਵੀ ਜਿਹੜੇ ਅਰਲੀ ਵੋਟਿੰਗ ਸੈਂਟਰ ਆ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਨਾ ਤਾਂ ਉਹਦੇ ਲਈ ਤੁਸੀਂ ਜਿਹੜੀ ਸਟੇਟ ਇਲੈਕਸ਼ਨ ਦੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਦੋਸਤੋ ਤੁਸੀਂ ਜਾ ਸਕਦੇ ਹੋ ਤੇ ਉਹਦੇ ਵਿਚ ਤੁਹਾਨੂੰ ਜਿਹੜਾ ਸਾਰਾ ਵੇਰਵਾ ਆ ਕਿ ਅਰਲੀ ਵੋਟਿੰਗ ਸੈਂਟਰ ਜਿਹੜੇ ਆ ਜਾਂ ਕਿੱਥੇ ਨੇ ਜਾਂ ਲੋਕੇਟਰ ਜਿਹੜਾ ਆ ਉਹ ਤੁਹਾਨੂੰ ਲੱਭ ਕੇ ਦੇ ਸਕਦਾ ਆ ਤੇ ਤੁਸੀਂ ਸ਼ੁੱਕਰਵਾਰ ਤੱਕ 23 ਨਵੰਬਰ ਤੱਕ ਆਪਣੀ ਜਿਹੜੀ ਅਰਲੀ ਵੋਟਿੰਗ ਦਾ ਜਿਹੜਾ ਫਾਇਦਾ ਆ ਉਹ ਲੈ ਸਕਦੇ ਹੋ ਹਨਾ। ਤੇ ਦੂਸਰੀ ਗੱਲ ਆ ਤੁਸੀਂ ਪੋਸਟ ਵੀ ਕਰ ਸਕਦੇ ਹੋ ਵੋਟ ਜਿਹੜੀ ਆ। ਸੋ ਵੋਟ ਬਾਏ ਪੋਸਟ ਜਿਹੜੀ ਆ ਉਹ ਖੁੱਲੀ ਹੋਈ ਆ ਬੁੱਧਵਾਰ ਤੱਕ, ਯਾਨੀ ਕਿ ਕੱਲ ਤੱਕ ਖੁੱਲੀ ਆ, ਸ਼ਾਮ 6 ਵਜੇ ਤੱਕ ਤੁਸੀਂ ਆਪਣੀ ਜਿਹੜੀ ਵੋਟ ਆ ਉਹ ਪੋਸਟ ਕਰ ਸਕਦੇ ਆ, ਪਰ ਤੁਹਾਨੂੰ ਅਪਲਾਈ ਕਰਨਾ ਪੈਣਾ ਆ ਪੋਸਟਲ ਵੋਟ ਦੇ ਲਈ। ਸੋ ਸਮਾਂ ਜਿਹੜਾ ਹੁਣ ਅੱਜ ਤੇ ਕੱਲ ਦਾ ਹੀ ਬਚਿਆ ਆ, ਤੇ ਜੇਕਰ ਤੁਸੀਂ ਇੰਟਰਸਟਿਡ ਹੋ ਵੀ ਤੁਸੀਂ ਮਤਲਬ ਬੈਲਟ ਪੇਪਰ ਜਿਹੜਾ ਆ ਉਹ ਆਪਣਾ ਪੋਸਟ ਕਰਨਾ ਆ ਤੇ ਉਹਦੇ ਲਈ ਤੁਸੀਂ ਅਪਲਾਈ ਕਰੋਗੇ ਪਹਿਲਾਂ ਤੇ ਫੇਰ ਉਹ ਜਿਹੜੀ ਵੋਟ ਆ ਤੁਸੀਂ ਕੱਲ ਸ਼ਾਮ ਤੱਕ ਪੋਸਟ ਕਰ ਸਕਦੇ ਹੋ ਜੇ ਵਿਕਟੋਰੀਆ ਦੇ ਵਿੱਚ ਤੁਸੀਂ ਰਹਿੰਦੇ ਹੋ। ਪਰ ਇੱਕ ਜਿਹੜੀ ਜ਼ਰੂਰੀ ਗੱਲ ਜਿਹੜੀ ਕਿ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਦੱਸੀ ਸੀਗੀ ਕਿ ਇਹਦੇ ਲਈ ਤੁਹਾਨੂੰ ਇਹ ਜ਼ਰੂਰ ਗੱਲ ਧਿਆਨ ਚ ਰੱਖਣੀ ਪੈਣੀ ਆ ਕਿ ਜੇਕਰ ਵੋਟਾਂ ਪੈ ਰਹੀਆਂ ਨੇ ਜਾਂ ਇਹ ਸਟੇਟ ਇਲੈਕਸ਼ਨ ਹੋ ਰਹੀਆਂ ਨੇ ਤਾਂ ਤੁਸੀਂ ਅਵੋਇਡ ਨਹੀਂ ਕਰ ਸਕਦੇ ਇਸ ਇਲੈਕਸ਼ਨ ਨੂੰ। ਸੋ ਤੁਹਾਨੂੰ ਵੋਟ ਜਿਹੜੀ ਆ ਉਹ ਜ਼ਰੂਰ ਪਾਉਣੀ ਪੈਣੀ ਆ। ਜੇਕਰ ਤੁਸੀਂ ਵੋਟ ਨਹੀਂ ਪਾਉਂਦੇ ਤਾਂ ਤੁਸੀਂ ਵੱਡਾ ਜੁਰਮਾਨਾ ਜਿਹੜਾ ਆ ਉਹਦੇ ਲਈ ਤਿਆਰ ਰਹੋ। ਸੋ ਇਸ ਕਰਕੇ ਇਹ ਧਿਆਨ ਚ ਰੱਖੋ ਵੀ ਜੇ ਤਾਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇੱਥੇ ਨਹੀਂ ਆ ਹਨਾ ਤਾਂ ਤੁਸੀਂ ਆਪਣੀ ਜਿਹੜੀ ਵੋਟ ਆ ਉਹਨੂੰ ਟਰੈਵਲਰ ਨੋਟੀਫਿਕੇਸ਼ਨ ਫਾਰਮ ਦੇ ਰਾਹੀਂ ਤੁਸੀਂ ਸੂਚਿਤ ਕਰ ਸਕਦੇ ਆ ਵੀ ਤੁਸੀਂ ਅਵੇ ਆ ਵਿਕਟੋਰੀਆ ਚ ਨਹੀਂ ਆ ਤੁਸੀਂ ਹਨਾ। ਤੇ ਉਹਨਾਂ ਨੂੰ ਜਦੋਂ ਤੁਸੀਂ ਸੂਚਿਤ ਕਰ ਦੋਗੇ ਕਿ ਅਸੀਂ ਉਸ ਦਿਨ ਇੱਥੇ ਨਹੀਂ ਆ ਜਾਂ ਫਿਰ ਉਸ ਦਿਨ ਉਹਨਾਂ ਇਹਨਾਂ ਦਿਨਾਂ ਦੌਰਾਨ ਇੱਥੇ ਨਹੀਂ ਆ ਤਾਂ ਫਿਰ ਤੁਹਾਡੀ ਇਸ ਸੂਚਨਾ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਆ ਜਾਊਗਾ। ਸੋ ਸਟੇਟ ਇਲੈਕਸ਼ਨ ਡੇ ਜਿਹੜਾ ਜੀ ਉਹ 24 ਨਵੰਬਰ ਆ ਤੇ ਇਹਦੇ ਲਈ ਤੁਹਾਨੂੰ ਧਿਆਨ ਚ ਰੱਖਣਾ ਪੈਣਾ ਹੈ ਕਿ ਜੇਕਰ ਤੁਸੀਂ ਵੋਟ ਪਾਉਣੀ ਆ ਪਹਿਲਾਂ ਤਾਂ ਇਹ ਆ ਕਿ ਤੁਸੀਂ ਸਿਟੀਜ਼ਨ ਹੋਣੇ ਹਨਾ ਜ਼ਰੂਰੀ ਆ, ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਪਰਮਿਟ ਜਿਹੜਾ ਆ ਉਹ ਹੋਣਾ ਜ਼ਰੂਰੀ ਆ, ਆਸਟ੍ਰੇਲੀਅਨ ਪਾਸਪੋਰਟ ਦੇਖੋ ਤਾਂ ਹੋਏਗਾ ਹੀ ਹਨਾ ਓਬਵੀਅਸਲੀ। ਤੇ ਜਿਹੜਾ ਬਾਕੀ ਤੁਹਾਡੇ ਜਿਹੜੇ ਬਿੱਲਸ ਜਿਹੜੇ ਆ ਤੁਸੀਂ ਭਰਦੇ ਹੋਣੇ ਚਾਹੀਦੇ ਆ ਤੇ ਇਹ ਚੀਜ਼ਾਂ ਜਿਹੜੀਆਂ ਬੜੀਆਂ ਧਿਆਨ ਚ ਰੱਖਣ ਵਾਲੀਆਂ ਨੇ। ਤੇ ਬਾਕੀ ਇਹ ਜ਼ਰੂਰ ਸੂਚਿਤ ਕਰੋ ਕਿ ਜੇਕਰ ਤੁਸੀਂ ਉਹਨਾਂ ਦਿਨਾਂ ਦੌਰਾਨ ਇੱਥੇ ਨਹੀਂ ਹੋ ਤਾਂ ਤੁਸੀਂ ਸੂਚਿਤ ਕਰੋ ਡਿਪਾਰਟਮੈਂਟ ਨੂੰ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਵਿਕਟੋਰੀਆ ਦੇ ਵਿੱਚ ਨਹੀਂ ਆ ਇਹਨਾਂ ਦਿਨਾਂ ਚ ਤੇ ਇਸ ਕਰਕੇ ਅਸੀਂ ਇਹ ਵੋਟ ਜਿਹੜੀ ਇਹਨਾਂ ਦਿਨਾਂ ਚ ਨਹੀਂ ਪਾ ਸਕਦੇ। ਟ੍ਰੈਵਲਰ ਨੋਟੀਫਿਕੇਸ਼ਨ ਫਾਰਮ ਮਿਲਦਾ ਆ ਜੀ, ਉਹ ਫਾਰਮ ਤੁਸੀਂ ਭਰ ਸਕਦੇ ਹੋ, ਠੀਕ ਹੈ ਜੀ। ਸੋ ਇਹ ਸੀ ਜੀ ਥੋੜੀ ਜਿਹੀ ਜਾਣਕਾਰੀ, ਪਰ ਇਹਦੇ ਬਾਬਤ ਹੋਰ ਵੀ ਜਾਣਕਾਰੀ ਜਿਹੜੀ ਉਹ ਅਸੀਂ ਅਗਲੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਗੱਲਬਾਤ ਵੀ ਕਰਨੀ ਹੈ ਸਾਡੇ ਇੱਕ ਕੈਂਡੀਡੇਟ ਨੇ ਜਿਹੜੇ ਕਿ ਇੱਕ ਨਵੀਂ ਬਣੀ ਪਾਰਟੀ ਹੈ ਟਰਾਂਸਪੋਰਟ ਮੈਟਰਸ। ਸੋ ਉਹ ਸਾਡੇ ਭਾਈਚਾਰੇ ਦੇ ਵਿੱਚ ਉਹਨੇ, ਅਸੀਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਲਾਈਵ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਦੌਰਾਨ ਅਸੀਂ ਫੇਸਬੁੱਕ ਤੇ ਵੀ ਹੋਈਏ, ਪਰ ਫਿਲਹਾਲ ਇੱਕ ਗੀਤ ਹੋਰ ਤੁਹਾਡੀ ਨਜ਼ਰ ਕਰਦੇ ਹਾਂ। ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਜੀ ਵਾਪਸ ਫਿਰ ਆਪਣੇ ਮਹਿਮਾਨ ਦੇ ਨਾਲ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੀ ਪਾਰਟੀ ਦੇ ਬਾਬਤ, ਉਹਨਾਂ ਦੀਆਂ ਨੀਤੀਆਂ ਦੇ ਬਾਬਤ, ਉਹਨਾਂ ਦੇ ਏਜੰਡੇ ਦੇ ਬਾਬਤ। ਆਉਂਦੇ ਹਾਂ ਵਾਪਸ, ਤੁਸੀਂ ਬਣੇ ਰਹੋ ਤੇ ਕਰੋ ਜੀ ਗੀਤ ਇੰਜੋਏ।
ਚੰਨ ਦੀ ਚਾਨਣੀ ਥੱਲੇ ਬੈ, ਚੰਨ ਦੀ ਚਾਨਣੀ ਥੱਲੇ ਬੈ, ਦੋ ਗੱਲਾਂ ਕਰੀਏ ਪਿਆਰ ਦੀਆਂ, ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ। ਹੱਥਾਂ ਵਿੱਚ ਹੋਵੇ ਤੇਰਾ ਹੱਥ, ਸਮਾਂ ਉੱਤੇ ਹੀ ਖਲੋ, ਉੱਤੇ ਹੀ ਖਲੋ, ਓ ਤੇਰਾ ਮੇਰਾ ਪਿਆਰ ਵੇਖ ਚੰਨ, ਓਲੇ ਬੱਦਲਾਂ ਦੇ ਹੋ ਜਾਵੇ। ਹੱਥਾਂ ਵਿੱਚ ਹੋਵੇ ਤੇਰਾ ਹੱਥ, ਸਮਾਂ ਉੱਤੇ ਹੀ ਖਲੋ ਜਾਵੇ, ਉੱਤੇ ਹੀ ਖਲੋ, ਓ ਤੇਰਾ ਮੇਰਾ
ਦਾ ਪਿਆਰ ਵੇਖ ਚੰਨ ਓਲੇ ਬੱਦਲਾਂ ਦੇ ਹੋ ਗਵੇ ਹੁਣ ਠੰਡੀਆਂ ਹਵਾ ਮਸੀਨਾ ਠਾਰਦੀਆਂ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਆਜਾ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ ਜਾ ਮਿਲੇ ਤੇਰੀ ਰੂਹ ਨੂੰ ਸਕੂਨ ਐਸਾ ਕੁਝ ਕਰ ਜਾ ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ ਜਾ ਮਿਲੇ ਤੇਰੀ ਰੂਹ ਨੂੰ ਸਕੂਨ ਐਸਾ ਕੁਝ ਕਰ ਜਾ ਫੁੱਲ ਬਣ ਕੇ ਸਜਾ ਮੈਂ ਰਾਮ ਯਾਰ ਦੀਆਂ ਦੋ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਆਜਾ ਗੱਲਾਂ ਕਰੀਏ ਗੱਲਾਂ ਕਰੀਏ ਬੈਠੀ ਕੋਲ ਮੇਰੇ ਤੂੰ ਹੋਵੇਂ ਜਦੋਂ ਜਾਵਾਂ ਇਸ ਦੁਨੀਆ ਤੋਂ ਤੇਰਾ ਮੇਰੇ ਵੱਲ ਮੂੰਹ ਹੋਵੇ ਆਖਰੀ ਸਾਹ ਤੇ ਤੇਰਾ ਮਾਂ ਬੈਠੀ ਕੋਲ ਮੇਰੇ ਤੂੰ ਹੋਵੇਂ ਜਦੋਂ ਜਾਵਾਂ ਇਸ ਦੁਨੀਆ ਤੋਂ ਤੇਰਾ ਮੇਰੇ ਵੱਲ ਮੂੰਹ ਸੋਚਾਂ ਸੰਧੂ ਦੀਆਂ ਇੱਥੇ ਆ ਕੇ ਹਾਰਦੀਆਂ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਆਜਾ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਦੋ ਗੱਲਾਂ ਕਰੀਏ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ ਹਰਮਨ ਰੇਡੀਓ .com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਜੀ ਦੋਸਤੋ, ਗੀਤ ਤੋਂ ਬਾਅਦ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਤੇ ਲਹਿਰਾਂ ਲੱਗੀਆਂ ਹੋਈਆਂ। ਵੈਸੇ ਜਿਵੇਂ ਅਸੀਂ ਪਹਿਲਾਂ ਵੀ ਗੱਲਬਾਤ ਕਰ ਰਹੇ ਸੀਗੇ ਕਿ ਸਟੇਟ ਇਲੈਕਸ਼ਨ ਜਿਹੜੀ ਹੈ ਜੀ ਉਹ 24 ਤਰੀਕ ਨੂੰ ਹੈ ਔਰ ਸ਼ਨੀਵਾਰ ਵਾਲੇ ਦਿਨ, ਹਨਾ, ਉਸ ਦਿਨ ਤਾਂ ਸਾਰਿਆਂ ਨੇ ਵੋਟਾਂ ਪਾਉਣ ਜਾਣਾ ਹੀ ਜਾਣਾ, ਪਰ ਅਰਲੀ ਵੋਟਿੰਗ ਜਿਹੜੀ ਉਹ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਜੇਕਰ ਤੁਸੀਂ ਚਾਹਵਾਨ ਹੋ ਕਿ ਅਸੀਂ ਰਾਜ ਤੋਂ ਬਚ ਕੇ ਰਹਿਣਾ ਤੇ ਫਿਰ ਤੁਸੀਂ ਹੁਣ ਤੋਂ ਹੀ ਅਜਮਾ ਸਕਦੇ ਹੋ, ਵੋਟ ਜਿਹੜੀ ਉਹ ਪਾ ਸਕਦੇ ਹੋ, ਹਨਾ। ਤੇ ਵੋਟਾਂ ਦਾ ਮਾਹੌਲ ਜਿਹੜਾ ਪੂਰਾ ਗਰਮਾਇਆ ਹੋਇਆ ਆਸਟ੍ਰੇਲੀਆ ਦੇ ਵਿੱਚ, ਤੇ ਇਸ ਵੇਲੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਇੱਕ ਨਵੀਂ ਬਣੀ ਪਾਰਟੀ ਹੈ ਜੀ, ਟਰਾਂਸਪੋਰਟ ਮੈਟਰਸ, ਉਸ ਪਾਰਟੀ ਵੱਲੋਂ ਕੈਂਡੀਡੇਟ ਨੇ ਸਾਡੇ ਆਪਣੇ ਭਾਈਚਾਰੇ ਚ ਦੀਪਕ ਬਾਵਾ ਜੀ, ਜਿਹੜੇ ਕਿ ਅਪਰ ਹਾਊਸ ਸਾਊਥ ਈਸਟ ਮੈਟਰੋਪੋਲੀਟਨ ਜਿਹੜਾ ਏਰੀਆ ਉਹਦੇ ਲਈ ਖੜੇ ਆ। ਪਹਿਲਾਂ ਤਾਂ ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਸਮਾਂਚ ਤੇ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮਦੀਪ ਜੀ ਮੈਨੂੰ ਅੱਜ ਮੌਕਾ ਦੇਣ ਲਈ ਕਿ ਮੈਂ ਆਪਣੇ ਆਡੀਅੰਸ ਦੇ ਰੂਬਰੂ ਹੋ ਸਕਾਂ, ਔਰ ਹਰਮਨ ਰੇਡੀਓ ਵੇਖ ਰਹੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ। ਪਹਿਲਾਂ ਤਾਂ ਦੇਖੋ ਅਸੀਂ ਵਧਾਈ ਦੇ ਦਿੰਨੇ ਆ ਕਿਉਂਕਿ ਚੁਣੇ ਜਾਣਾ ਜਾਂ ਬਾਅਦ ਵਿੱਚ ਜਿੱਤਣਾ ਜਾਂ ਹਾਰਨਾ ਉਹ ਬਾਅਦ ਦੀ ਗੱਲ ਹੁੰਦੀ ਆ, ਪਰ ਇੱਕ ਨੁਮਾਇੰਦਗੀ ਕਰਨੀ ਜਿਹੜੀ ਹੈ ਵੀ ਆਪਣੇ ਆਪ ਚ ਬਹੁਤ ਵੱਡੀ ਗੱਲ ਹੁੰਦੀ ਆ। ਪਰ ਜਦੋਂ ਅਸੀਂ ਗੱਲ ਕਰਦੇ ਆ ਤੁਹਾਡੀ ਪਾਰਟੀ ਦੀ, ਪਾਰਟੀ ਬਹੁਤ ਨਵੀਂ ਆ ਕਿਉਂਕਿ ਪਹਿਲਾਂ ਤਿੰਨ ਪਾਰਟੀਆਂ ਜਿਹੜੀਆਂ ਚਰਚਾ ਚ ਆ, ਲਿਬਰਲ, ਲੇਬਰ ਤੇ ਗ੍ਰੀਨ, ਹਨਾ, ਉਸ ਤੋਂ ਬਾਅਦ ਗ੍ਰੀਨ ਤੋਂ ਬਾਅਦ ਇੱਕ ਨਵੀਂ ਪਾਰਟੀ ਜਿਹੜੀ ਹੋਂਦ ਵਿੱਚ ਆਉਣੀ ਔਰ ਅਚਾਨਕ ਆਉਣੀ, ਇਹ ਵੀ ਬੜਾ ਅਚੰਬਾ ਜਿਹਾ ਬਣਿਆ ਹੋਇਆ ਭਾਈਚਾਰੇ ਦੇ ਵਿੱਚ। ਖੈਰ ਪਾਰਟੀ ਦੇ ਬਾਰੇ ਵੀ ਗੱਲਬਾਤ ਕਰਾਂਗੇ, ਸਭ ਤੋਂ ਪਹਿਲਾਂ ਤਾਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ, ਤੁਹਾਡੀ ਜਿਹੜੀ ਬੈਕਗਰਾਉਂਡ ਆ ਪੰਜਾਬ ਤੋਂ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਆਸਟ੍ਰੇਲੀਆ ਚ ਕਦੋਂ ਆਏ ਤੇ ਕਿਸ ਤਰ੍ਹਾਂ ਇੱਧਰ ਨੂੰ ਤੁਰੇ ਤੁਸੀਂ?
ਆਪਣੇ ਬਾਰੇ ਮੈਂ ਆਪਣੇ ਲਿਸਨਰਸ ਨੂੰ, ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦੀ ਆ ਜੀ ਕਿ ਮੈਂ ਪੰਜਾਬ ਅੰਮ੍ਰਿਤਸਰ ਤੋਂ ਬਿਲੋਂਗ ਕਰਦੀ ਹਾਂ
ਜੀ,
ਔਰ ਅੰਮ੍ਰਿਤਸਰ ਦੇ ਵਿੱਚ ਅਗਰ ਮੇਰੀ ਸਟੱਡੀ ਦੀ ਜਾਂ ਬੈਕਗ੍ਰਾਉਂਡ ਦੀ ਗੱਲ ਕੀਤੀ ਜਾਵੇ ਤੇ ਮੈਂ ਖਾਲਸਾ ਕਾਲਜ ਤੋਂ ਪਾਸ ਆਊਟ ਹਾਂ
ਜੀ,
ਔਰ ਉਸ ਤੋਂ ਬਾਅਦ ਵਿੱਚ ਨੈਟਵਰਕ ਮਾਰਕੀਟਿੰਗ ਦੇ ਵਿੱਚ ਮੈਂ ਕਾਫੀ ਕੰਮ ਕੀਤਾ ਹੈ ਇੰਡੀਆ, ਔਰ ਉਹਦੇ ਨਾਲ ਨਾਲ ਮੈਂ ਪਲੇਅਰ ਵੀ ਰਹੀ ਹਾਂ ਜੀ, ਵੇਟ ਲਿਫਟਿੰਗ, ਹਾਂਜੀ, ਨੈਸ਼ਨਲ ਤੱਕ ਗਈ ਹਾਂ ਮੈਂ, ਔਰ ਫਿਰ ਅਚਾਨਕ ਸਿਹਤ ਖਰਾਬ ਹੋ ਗਈ ਜਿਹਦੇ ਕਰਕੇ ਮੈਨੂੰ ਗੇਮ ਛੱਡਣੀ ਪਈ, ਔਰ 2009 ਦੇ ਵਿੱਚ ਸਵਾਬ ਬਣਿਆ ਕਿ ਕਿਉਂ ਨਾ ਹੋਵੇ ਤੇ ਆਪਣੀ ਜਿਹੜੀ ਕਿਸਮਤ ਆ ਉਹਨੂੰ ਬਾਹਰ ਦੇ ਮੁਲਕ ਵਿੱਚ ਜਾ ਕੇ ਅਜਮਾਇਆ ਜਾਵੇ, ਤੇ ਉਹ ਇੱਕ ਸਬੱਬ ਜਿਹਾ ਬਣਿਆ ਜੀ। ਤੇ ਉਦੋਂ ਸਟੂਡੈਂਟ ਬੇਸ ਤੇ ਮੈਂ ਆਸਟ੍ਰੇਲੀਆ ਆਈ 2009 ਦੇ ਵਿੱਚ, ਔਰ ਇੱਥੇ ਆਉਣ ਤੋਂ ਬਾਅਦ ਵਿੱਚ ਕਿਉਂਕਿ ਜਿਵੇਂ ਕਿ ਮੇਰੀ ਬੈਕਗ੍ਰਾਉਂਡ ਜਿਹੜੀ ਉੱਥੋਂ ਥੀਏਟਰ ਨਾਲ ਬਿਲੋਂਗ ਕਰਦੀ ਸੀਗੀ, ਸਾਡੇ ਮਾਨਯੋਗ ਆਰਟਿਸਟ ਨੇ ਥੀਏਟਰ ਦੇ ਬਹੁਤ ਵਧੀਆ ਜਿਹੜੇ ਅੱਜ ਕੱਲ ਫਿਲਮਾਂ ਚ ਵੀ ਨਜ਼ਰ ਆਉਂਦੇ ਨੇ, ਅਨੀਤਾ ਦੇਵਗਨ ਜੀ, ਹਰਦੀਪ ਗਿੱਲ ਜੀ,
ਬਿਲਕੁਲ,
ਉਹਨਾਂ ਦੇ ਨਾਲ ਮੈਂ ਕਾਫੀ ਥੀਏਟਰ ਚ ਕੰਮ ਕੀਤਾ, ਈਵਨ ਕਪਿਲ ਸ਼ਰਮਾ ਜੀ, ਭਾਰਤੀ, ਅਸੀਂ ਸਾਰੇ ਜਾਣੇ ਇਕੱਠੇ ਹੀ ਥੀਏਟਰ ਕਰਦੇ ਸੀਗੇ, ਔਰ ਥੀਏਟਰ ਕਰਨ ਦੇ ਦੌਰਾਨ ਉਸ ਸਮੇਂ ਦੇ ਵਿੱਚ ਉੱਥੇ ਰਹਿ ਕੇ ਕੋਈ ਇੰਨਾ ਜ਼ਿਆਦਾ ਐਕਸਪਲੋਰ ਨਹੀਂ ਮਿਲਿਆ ਕਿਉਂਕਿ ਅਸੀਂ ਅੰਮ੍ਰਿਤਸਰ ਜਿਹੜਾ ਸਾਡਾ ਪੰਜਾਬ ਨਾਟਸ਼ਾਲਾ ਹੈ ਉੱਥੇ ਕਾਫੀ ਤਰ੍ਹਾਂ ਦੇ ਪਲੇ ਕੀਤੇ, ਥੀਏਟਰ ਕੀਤਾ, ਤੇ ਉਸ ਤੋਂ ਬਾਅਦ ਵਿੱਚ ਜਦੋਂ ਇੱਥੇ ਆਈ ਹਾਂ ਤੇ ਇੱਥੇ 2009 ਦੇ ਵਿੱਚ ਸਟਾਰਟਿੰਗ ਤੇ ਮੇਰੇ ਆਉਣ ਤੋਂ ਬਾਅਦ ਵਿੱਚ ਅਪ੍ਰੈਲ ਚ ਮੈਂ ਆਈ ਹਾਂ ਤੇ ਦਸੰਬਰ ਦੇ ਲਾਗੇ ਚਾਗੇ ਇੱਕ ਫੰਕਸ਼ਨ ਕਰਵਾਇਆ ਗਿਆ ਸੀ ਜਿਸਦਾ ਨਾਮ ਸੀ ਯੂਥ ਫੈਸਟੀਵਲ, ਉਹ ਇਸ ਹਿਸਾਬ ਨਾਲ ਪਲਾਨ ਕੀਤਾ ਗਿਆ ਸੀ ਆਰਐਮਆਈਟੀ ਯੂਨੀਵਰਸਿਟੀ ਚ ਕਰਵਾਇਆ ਸੀਗਾ ਕਿ ਜਿਹੜੇ ਸਾਡੇ ਕਾਲਜ ਤੋਂ ਜਿਹੜੇ ਆਪਾਂ ਚੀਜ਼ਾਂ ਮਿਸ ਕਰ ਰਹੇ ਹਾਂ ਜਿਵੇਂ ਉੱਥੇ ਯੂਥ ਫੈਸਟੀਵਲਸ ਹੁੰਦੇ ਆ ਤੇ ਉਦਾਂ ਦੀ ਕੁਛ ਚੀਜ਼ ਕੀਤੀ ਜਾਵੇ ਤਾਂ ਕਿ ਕੁਛ ਨਵਾਂ ਵੇਖਣ ਨੂੰ ਤੇ ਸੁਣਨ ਨੂੰ ਇੱਥੋਂ ਦੀ ਆਡੀਅੰਸ ਨੂੰ ਮਿਲੇ, ਤੇ ਉਸ ਦੌਰਾਨ ਮੈਂ ਪਹਿਲੀ ਵਾਰ ਜਿਹੜਾ ਇੱਥੇ ਉਹ ਮੰਚ ਸੰਚਾਲਨ ਕੀਤਾ, ਔਰ ਬਸ ਉਸ ਮੰਚ ਸੰਚਾਲਨ ਤੋਂ ਬਾਅਦ ਵਿੱਚ ਇਹ ਜਿਹੜਾ ਰੁਝੇਵਾ ਹੈ, ਜਿਹੜਾ ਕਾਰਵਾ ਹੈ, ਵਾਧਾ 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 ਜਿਹੜਾ ਉਹ ਇੱਥੋਂ ਤੱਕ ਪਹੁੰਚ ਗਿਆ, ਔਰ ਸਭ ਤੋਂ ਜ਼ਿਆਦਾ ਮੈਂ ਥੈਂਕਸ ਕਰਦੀ ਹਾਂ ਜੀ ਆਪਣੀ ਕਮਿਊਨਿਟੀ ਦਾ, ਆਪਣੇ ਭਾਈਚਾਰੇ ਦਾ, ਕਿਉਂਕਿ ਕਿਸੇ ਵੀ ਇਨਸਾਨ ਵਾਸਤੇ ਕੱਲਿਆ ਕੁਝ ਵੀ ਕਰਨਾ ਨਾਮੁਮਕਿਨ ਹੁੰਦਾ ਆ। ਅਗਰ ਮੈਂ ਕਹਿੰਦੀ ਕਿ ਮੈਂ ਐਂਕਰ ਹਾਂ ਜੀ, ਮੈਂ ਸਟੇਜ ਤੇ ਜਾ ਕੇ ਬੋਲ ਰਹੀ ਹਾਂ, ਤੇ ਅੱਜ ਜੇ ਦੀਪਕ ਬਾਵਾ ਇੱਕ ਸਫਲ ਐਂਕਰ ਦੇ ਤੌਰ ਤੇ ਆਸਟ੍ਰੇਲੀਆ ਚ ਜਾਂ ਮੈਲਬਰਨ ਚ ਮੰਨੀ ਜਾਂਦੀ ਹੈ ਤੇ ਉਹ ਸਿਰਫ ਆਪਣੇ ਸਾਰੇ ਭਾਈਚਾਰੇ ਦੇ ਪਿਆਰ ਦੇ ਸਦਕਾ ਆ, ਔਰ ਫੈਮਿਲੀ ਦੀ ਸਪੋਰਟ ਆ ਜੀ, ਔਰ ਬਸ ਐਵੇਂ ਹੀ ਚੱਲ ਰਿਹਾ ਸਾਰਾ ਕੁਛ। ਉਹਦੇ ਨਾਲ ਨਾਲ ਫਿਲਮਾਂ ਦੇ ਵਿੱਚ ਵੀ ਕੁਛ ਰੁਝੇਵੇਂ ਜਿਹੜੇ ਬਣੇ ਹੋਏ ਨੇ, ਆਉਣ ਵਾਲੇ ਜਿਹੜਾ ਅਗਲਾ ਸਾਲ ਉਹਦੇ ਵਿੱਚ ਤੁਸੀਂ ਇੱਕ ਦੋ ਪ੍ਰੋਜੈਕਟ ਵੀ ਤੁਹਾਨੂੰ ਨਜ਼ਰ ਆਉਣਗੇ, ਔਰ ਮਾਨਯੋਗ ਜਨਾਬ ਮਨਮੋਹਨ ਵਾਰਿਸ ਜੀ ਨਾਲ ਵੀ ਜਿਹੜਾ ਇੱਕ ਸੌਂਗ ਕਰ ਚੁੱਕੀ ਆ, ਔਰ ਦਸੰਬਰ ਦੇ ਵਿੱਚ ਇੱਕ ਹੋਰ ਸੌਂਗ ਸ਼ੂਟ ਕਰ ਰਹੇ ਹਾਂ ਜਿਹੜਾ ਕਿ ਧੀਆਂ ਦੇ ਉੱਤੇ ਰਿਲੇਟਿਡ ਆ, ਔਰ ਮੈਂ ਜਿਵੇਂ ਆਪਣੇ ਆਡੀਅੰਸ ਨੂੰ, ਆਪਣੇ ਸਰੋਤਿਆਂ ਨੂੰ ਜਦੋਂ ਪਹਿਲਾ ਸੌਂਗ ਮੇਰਾ ਆਇਆ ਸੀ ਚੰਨ ਦੇ ਵਰਗੀ, ਤੇ ਮੈਂ ਇਹੀ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਹਮੇਸ਼ਾ ਉਹ ਕੰਮ ਕਰਾਂਗੀ, ਐਸਾ ਕੰਮ ਕਰਾਂਗੀ ਕਿ ਜਿਹਦੇ ਨਾਲ ਅਸੀਂ ਭਾਈਚਾਰੇ ਨਾਲ ਆਪਣੀ ਫੈਮਿਲੀ ਚ ਬੈਠ ਕੇ ਹਰ ਇੱਕ ਚੀਜ਼ ਜਿਹੜੀ ਉਹ ਵੇਖ ਸਕੀਏ ਤੇ ਉਹਦਾ ਕੋਈ ਮੈਸੇਜ ਪਹੁੰਚੇ ਸਾਰਿਆਂ ਤੱਕ। ਤੇ ਆਉਣ ਵਾਲਾ ਜਿਹੜਾ ਮੇਰਾ ਸੌਂਗ ਹੈ ਜੀ ਉਹ ਐਵੇਂ ਦਾ ਹੀ ਆ, ਤੇ ਆਉਣ ਵਾਲੀ ਜਿਹੜੀ ਫਿਲਮ ਵੀ ਅਗਲੇ ਸਾਲ ਰੂਪ, ਉਹ ਵੀ ਕੁਛ ਏਦਾਂ ਦੀ ਹੈ ਕਿ ਦੋਨੇ ਮੈਸੇਜ ਨਾਲ ਜਿਹੜੇ ਨੇ ਉਹ ਭਰਪੂਰ ਨੇ।
ਠੀਕ,
ਹਾਂਜੀ,
ਨਹੀਂ ਬਹੁਤ ਚੰਗਾ ਲੱਗਿਆ ਤੁਹਾਡਾ ਪਿਛੋਕੜ ਜਾਣ ਕੇ, ਔਰ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਹੈ ਕਿ ਤੁਸੀਂ ਆਰਟਿਸਟਿਕ ਪਿਛੋਕੜ ਦੇ ਹੋ। ਸਾਡੇ ਭਾਈਚਾਰੇ ਦੇ ਵੈਸੇ ਬਹੁਤੇ ਲੋਕ ਜਿਹੜੇ ਆ ਉਹ ਤੁਹਾਨੂੰ ਜਾਣਦੇ ਆ, ਜਿਹੜੇ ਨਹੀਂ ਵੀ ਜਾਣਦੇ ਹੋਣਗੇ ਉਹ ਰੇਡੀਓ ਦੇ ਜ਼ਰੀਏ ਜਿਹੜੀ ਸਾਡੀ ਸਾਂਝ ਪੈ ਰਹੀ ਆ ਇਹਦੇ ਦੌਰਾਨ ਅਸੀਂ ਹੋਰ ਬਹੁਤ ਕੁਛ ਜਾਣਾਂਗੇ। ਅੱਛਾ ਦੀਪਕ, ਆਰਟਿਸਟ ਹੋ ਤੁਸੀਂ, ਆਰਟਿਸਟ ਬੜੇ ਸੰਵੇਦਨਸ਼ੀਲ ਜੇ ਹੁੰਦੇ ਆ, ਹਨਾ, ਪਰ ਜਦੋਂ ਅਸੀਂ ਸਿਆਸਤ ਦੇਖੀਏ ਤਾਂ ਸਿਆਸਤ ਜਿਹੜੀ ਆ ਉਹ ਕਾਫੀ ਵੱਖਰੀ ਆ, ਹਨਾ ਇਹ ਜਿਹੜਾ ਮੈਨੂੰ ਲੱਗਦਾ ਵੀ ਫੀਲਡ ਹੀ ਵੱਖਰਾ ਆ ਔਰ ਜਿਹੜਾ ਸਾਡੇ ਲੋਕਾਂ ਦਾ ਨਜ਼ਰੀਆ ਆ ਸਿਆਸਤ ਪ੍ਰਤੀ ਉਹ ਹੋਰ ਵੀ ਵੱਖਰਾ ਆ ਪਰ ਇਸ ਕੰਟਰੀ ਦੇ ਵਿੱਚ ਫੇਰ ਵੀ ਜਦੋਂ ਆ ਜਾਂਦੇ ਆ ਸਾਡੀ ਸੋਚ ਬਦਲਦੀ ਆ ਪਰ ਜਦੋਂ ਅਸੀਂ ਪਿੱਛੇ ਨਿਗਾਹ ਮਾਰਦੇ ਆ ਤੇ ਉੱਥੇ ਸਿਆਸਤ ਜਿਹੜੀ ਉਹ ਬਿਲਕੁਲ ਹੋਰ ਤਰ੍ਹਾਂ ਦੀ ਆ ਹਨਾ ਤੇ ਤੁਸੀਂ ਇਸ ਆਰਟਿਸਟਿਕ ਲਾਈਨ ਤੋਂ ਸਿਆਸਤ ਦੇ ਵਿੱਚ ਜਾਣ ਦਾ ਇਹ ਫੈਸਲਾ ਕਿੱਦਾਂ ਲੈ ਲਿਆ
ਏਦਾਂ ਹੈ ਜੀ ਕਿ ਅਗਰ ਆਪਾਂ ਸਿਆਸਤ ਦੀ ਗੱਲ ਕਰੀਏ ਆਪਾਂ ਪੋਲੀਟਿਕਸ ਦੀ ਗੱਲ ਕਰੀਏ ਤੇ ਆਪਣੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਆ ਉਹ ਵੀ ਆਪਣੀ ਜਿਹੜੀ ਇੱਕ ਫੈਮਿਲੀ ਲਾਈਫ ਹੈ ਉਹ ਵੀ ਇੱਕ ਪੋਲੀਟਿਕਸ ਦੇ ਵਾਂਗੂ ਆਪਾਂ ਰਨ ਕਰਦੇ ਆ ਵੀ ਆਪਾਂ ਰੋਜ਼ ਰੋਜ਼ ਨਵੇਂ ਏਜੰਡੇ ਬਣਾਉਂਦੇ ਆ ਆਪਣੀ ਫੈਮਿਲੀ ਨੂੰ ਅੱਗੇ ਵਧਾਉਣ ਵਾਸਤੇ ਜਾਂ ਫਿਰ ਕਹਿ ਲੋ ਆਪਣੇ ਗੋਲਸ ਹੁੰਦੇ ਆ ਵੀ ਆਪਾਂ ਜੇ ਆਪਣੀ ਫੈਮਿਲੀ ਨੂੰ ਡਿਵੈਲਪ ਕਰਨਾ ਤੇ ਆਪਾਂ ਘਰ ਐਵੇਂ ਬਣਾਉਣਾ ਵਾ ਜਾਂ ਆਪਾਂ ਜੋਬ ਆ ਸੈਟਲ ਕਰੀਏ ਆਪਣੇ ਬੱਚਿਆਂ ਨੂੰ ਅੱਗੇ ਵਧਾਉਣ ਵਾਸਤੇ ਆਪਾਂ ਉਹਨਾਂ ਲਈ ਕੀ ਕਰ ਸਕਦੇ ਆ ਜਿਹੜੀ ਪੋਲੀਟਿਕਸ ਆ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਕਿਤੇ ਨਾ ਕਿਤੇ ਇੱਕ ਹਿੱਸਾ ਹੈਗੀ ਆ ਔਰ ਅਗਰ ਤੁਸੀਂ ਕਹਿ ਰਹੇ ਹੋ ਕਿ ਮੈਂ ਆਰਟਿਸਟ ਆ ਤੇ ਅਗਰ ਥੀਏਟਰ ਦੀ ਗੱਲ ਕਰੀਏ ਤੇ ਥੀਏਟਰ ਜਿਹੜਾ ਹੈ ਜੀ ਉਹ ਸਮਾਜ ਦਾ ਆਇਨਾ ਮੰਨਿਆ ਜਾਂਦਾ ਸ਼ੀਸ਼ਾ ਹੈ ਜਿਹਦੇ ਜ਼ਰੀਏ ਕੁਝ ਗੱਲਾਂ ਅਮਰਦੀਪ ਜੀ ਏਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਸਾਹਮਣੇ ਜਾ ਕੇ ਨੀ ਕਹਿ ਸਕਦੇ ਤੁਹਾਨੂੰ ਸਿੱਧੇ ਤਰ੍ਹਾਂ ਨੀ ਸਮਝਾ ਸਕਦੇ ਜਾਂ ਤੁਹਾਨੂੰ ਸਮਝ ਨੀ ਆ ਸਕਦੀ ਉਹ ਅਸੀਂ ਆਪਣੀ ਇਨਡਾਇਰੈਕਟਲੀ ਆਪਣੀ ਕਲਾ ਦੇ ਜ਼ਰੀਏ ਤੁਹਾਡੇ ਸਾਹਮਣੇ ਰੱਖਦੇ ਆ ਮੈਸੇਜਿਸ ਦਿੰਦੇ ਆ
ਬਿਲਕੁਲ
ਸੋ ਜਦੋਂ ਮੈਂ ਇੱਥੇ ਆ ਕੇ ਕਿਉਂਕਿ ਮੇਰੀ ਜਿਹੜੀ ਬੈਕਗਰਾਉਂਡ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਪੋਲੀਟਿਕਸ ਦੇ ਵਿੱਚ ਕਾਫੀ ਸਰਗਰਮ ਰਹੇ ਨੇ ਇੰਡੀਆ ਔਰ ਪੋਲੀਟਿਕਸ ਜਿਹੜੀ ਆ ਮੈਂ ਸ਼ੁਰੂ ਤੋਂ ਫੈਮਿਲੀ ਵਿੱਚ ਜਿਹੜੀ ਦੇਖਦੀ ਆ ਰਹੀ ਹਾਂ ਤੇ ਇੱਥੇ ਆ ਕੇ ਜਦੋਂ ਮੈਂ ਸਮਾਜ ਚ ਵਿਚ ਰਹੀ ਹਾਂ ਲੋਕਾਂ ਚ ਵਿਚ ਰਹੀ ਹਾਂ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਐਵੇਂ ਲੱਗਾ ਕਿ ਸਿਰਫ ਕਲਚਰਲ ਪ੍ਰੋਗਰਾਮ ਕਰਾਉਣ ਦੇ ਨਾਲ ਜਾਂ ਸਟੇਜ ਕਵਰ ਕਰਨ ਦੇ ਨਾਲ ਜਾਂ ਆਪਣੀ ਪੰਜਾਬੀ ਮਾਂ ਬੋਲੀ ਜਿਹੜੀ ਆ ਜਿਹਨੂੰ ਆਪਾਂ ਤਰਜੀਹ ਦਿੰਨੇ ਆ ਉਹਨੂੰ ਸਿਰਫ ਸਟੇਜ ਤੇ ਜਾ ਕੇ ਕਹਿਣ ਦੇ ਨਾਲ ਆਪਣਾ ਅੱਗੇ ਕੁਛ ਨੀ ਬਣ ਸਕਦਾ ਸੋ ਸਾਡੇ ਭਾਈਚਾਰੇ ਨੂੰ ਸਾਡੀ ਕਮਿਊਨਿਟੀ ਨੂੰ ਇੱਕ ਐਸੇ ਚਿਹਰੇ ਦੀ ਇੱਕ ਐਸੀ ਬਾਡੀ ਦੀ ਲੋੜ ਸੀਗੀ ਜੋ ਅੱਗੇ ਵਧੇ ਔਰ ਸਰਕਾਰ ਤੱਕ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪਹੁੰਚਾਈਆਂ ਜਾਣ ਤੇ ਜਦੋਂ ਮੈਨੂੰ ਟਰਾਂਸਪੋਰਟ ਮੈਟਰਸ ਤੋਂ ਡਾਕਟਰ ਤਰਲੋਚਨ ਸਿੰਘ ਜੀ ਹੋਣਾ ਨੇ ਔਰ ਸਾਡੇ ਜਿਹੜੇ ਮਤਲਬ ਇਹਦੇ ਜਿਹੜੇ ਫਾਊਂਡਰ ਨੇ ਰੋਡ ਬਾਟਨ ਜੀ ਉਹਨਾਂ ਨੇ ਜਦੋਂ ਅਪਰੋਚ ਕੀਤੀ ਤੇ ਇਹਨਾਂ ਦੇ ਕੁਛ ਏਜੰਡੇ ਇੱਦਾਂ ਦੇ ਸੀਗੇ ਅਮਰਦੀਪ ਜੀ ਕਿ ਜਿਹੜੇ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਦਿਨ ਰਾਤ ਰਾਤ ਦਿਨ ਫੇਸ ਕਰ ਰਹੇ ਹਾਂ ਕਿਉਂਕਿ ਹਰ ਇੱਕ ਸਰਕਾਰ ਜਿਹੜੀ ਆ ਉਹ ਜਦੋਂ ਵੀ ਆਉਂਦੀ ਆ ਉਹ ਵੱਡੇ ਵੱਡੇ ਮੁੱਦਿਆਂ ਦੇ ਉੱਤੇ ਜ਼ਿਆਦਾ ਜਿਹੜੀ ਉਹ ਨਜ਼ਰ ਮਾਰਦੇ ਨੇ ਕੇਂਦਰਿਤ ਹੁੰਦੀ ਆ ਔਰ ਉਹ ਜ਼ਰੂਰੀ ਵੀ ਹੈ ਕਿਉਂਕਿ ਇੱਕ ਦੇਸ਼ ਦੀ ਜਿਹੜੀ ਤਰੱਕੀ ਹੈ ਉਹ ਉਹਨਾਂ ਵੱਡਿਆਂ ਵੱਡਿਆਂ ਪ੍ਰੋਜੈਕਟਸ ਦੇ ਉੱਤੇ ਹੀ ਜਿਹੜੀ ਨਿਰਭਰ ਕਰਦੀ ਹੈ ਪਰ ਉਹਦੇ ਨਾਲ ਨਾਲ ਜਿਹੜੀ ਸਾਡੀ ਆਮ ਜਨਤਾ ਹੈ ਜਿਹੜੇ ਲੋਕ ਵਿਚਰ ਰਹੇ ਨੇ ਜਿਹੜੇ ਦਿਨ ਰਾਤ ਜੋਬ ਕਰ ਰਹੇ ਨੇ ਜਾਂ ਫਿਰ ਆਪਣਾ ਜਿਹੜਾ ਟੈਕਸ ਆ ਉਹ ਗਵਰਨਮੈਂਟ ਨੂੰ ਦੇ ਰਹੇ ਨੇ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਮਿਲ ਰਹੀਆਂ ਨੇ ਕਿਤੇ ਨਾ ਕਿਤੇ ਉਹਦੇ ਵਿੱਚ ਬੜੀਆਂ ਤਰੁੱਟੀਆਂ ਤੇ ਕਮੀਆਂ ਨੇ ਸੋ ਅਗਰ ਇੱਕ ਦੇਸ਼ ਨੂੰ ਚੰਗੀ ਤਰ੍ਹਾਂ ਚਲਾਉਣਾ ਜਾਂ ਇੱਕ ਪ੍ਰਜਾ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤੇ ਮੇਰੇ ਖਿਆਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਵੱਸ ਰਹੇ ਨੇ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਇਟਸ ਨਾਟ ਅਬਾਊਟ ਵਨ ਕਮਿਊਨਿਟੀ ਇਟਸ ਅਬਾਊਟ ਆਲ ਕਮਿਊਨਿਟੀਜ਼ ਵੀ ਜਿਹੜੇ ਲੋਕ ਉੱਥੇ ਵੱਸ ਰਹੇ ਨੇ ਉਹਨਾਂ ਦੀਆਂ ਜਿਹੜੀ ਸਹੂਲਤਾਂ ਨੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਰੋਜ਼ਮਰਾ ਦੀ ਜ਼ਿੰਦਗੀ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਸੋ ਕਿਤੇ ਨਾ ਕਿਤੇ ਸਰਕਾਰ ਵੱਡੇ ਪ੍ਰੋਜੈਕਟਸ ਵੱਲ ਧਿਆਨ ਦੇ ਕੇ ਤੇ ਛੋਟਿਆਂ ਵੱਲੋਂ ਜਿਹੜੀ ਆ ਥੋੜੀ ਕਿਤੇ ਪਿੱਛੇ ਹਟ ਜਾਂਦੇ ਨੇ ਤੇ ਮੈਨੂੰ ਟਰਾਂਸਪੋਰਟ ਮੈਟਰ ਤੇ ਕੁਛ ਏਦਾਂ ਦੇ ਏਜੰਡਾ ਸੀਗੇ ਕੁਛ ਏਦਾਂ ਦੇ ਆਉਣ ਵਾਲੇ ਜਿਹੜੇ ਕੰਮ ਉਹ ਕਰਨਾ ਚਾਹੁੰਦੇ ਨੇ ਜਿਹੜੇ ਮੈਨੂੰ ਵਧੀਆ ਲੱਗੇ ਔਰ ਕੁਛ ਮੇਰੇ ਆਪਣੇ ਥੋਟਸ ਵੀ ਨੇ ਜਿਹੜੇ ਮੈਂ ਚਾਹੁੰਦੀ ਹਾਂ ਕਿ ਜਦੋਂ ਮੈਂ ਵਾਪਸ ਸਰਕਾਰ ਦੇ ਵਿੱਚ ਆਵਾਂ ਮੈਨੂੰ ਮੇਰਾ ਭਾਈਚਾਰਾ ਅੱਗੇ ਲੈ ਕੇ ਜਾਵੇ ਤੇ ਕੁਛ ਇਹੋ ਜਿਹੇ ਮੇਰੇ ਵੀ ਆਪਣੇ ਪਰਸਨਲ ਏਜੰਡਸ ਨੇ ਜਿਹੜੇ ਮੈਂ ਆਪਣੇ ਪਾਰਟੀ ਦੇ ਅੱਗੇ ਰੱਖਣਾ ਚਾਹੁੰਦੀ ਹਾਂ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ ਇਹਨਾਂ ਚੀਜ਼ਾਂ ਨੂੰ ਅੱਗੇ ਗਵਰਨਮੈਂਟ ਤੱਕ ਪਹੁੰਚਾਇਆ ਜਾਵੇ
ਚਲੋ ਕੁਛ ਕੁ ਏਜੰਡੇ ਜਿਹੜੇ ਆ ਤੁਸੀਂ ਵੀ ਸਾਂਝੇ ਕਰ ਦਿੱਤੇ ਪਰ ਕੁਛ ਕੁ ਹੋਰ ਏਜੰਡਿਆਂ ਬਾਰੇ ਅਸੀਂ ਵੀ ਜ਼ਰੂਰ ਗੱਲਬਾਤ ਕਰਾਂਗੇ ਜਿਵੇਂ ਕਿ ਤੁਹਾਡੀ ਪਾਰਟੀ ਦਾ ਨਾਮ ਹੀ ਜਿਹੜਾ ਉਹ ਟਰਾਂਸਪੋਰਟ ਮੈਟਰਸ ਆ ਤੇ ਜ਼ਿਆਦਾਤਰ ਜਿਹੜਾ ਤੁਹਾਡਾ ਕੇਂਦਰ ਬਿੰਦੂ ਆ ਉਹ ਟਰਾਂਸਪੋਰਟ ਦੇ ਨਾਲ ਜੁੜੇ ਹੋਏ ਮੈਟਰਸ ਰਹਿਣਗੇ ਪਰ ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਦੀਪਕ ਬਹੁਤ ਸਾਰੇ ਹੋਰ ਵੀ ਸਾਡੇ ਆਪਣੇ ਮਸਲੇ ਆ ਹਨਾ ਜਿਵੇਂ ਪੰਜਾਬੀ ਭਾਸ਼ਾ ਨੂੰ ਕਰੀਕੁਲਮ ਚ ਲਾਗੂ ਕਰਨ ਦਾ ਜਿਹੜਾ ਮਸਲਾ ਉਹ ਸਾਡੇ ਲਈ ਉਹ ਵੀ ਬਹੁਤ ਵੱਡਾ ਆ ਹਨਾ ਜੇ ਅਸੀਂ ਪੇਰੈਂਟ ਵੀਜ਼ੇ ਦੀ ਗੱਲ ਕਰੀਏ ਸਾਡੇ ਲਈ ਉਹ ਵੀ ਬਹੁਤ ਵੱਡਾ ਸਾਡੇ ਲਈ ਲਟਕਾਇਆ ਹੋਇਆ ਕੁਛ ਸਾਲਾਂ ਤੋਂ ਲਟਕਿਆ ਹੋਇਆ ਇਹ ਇੱਕ ਮਸਲਾ ਹਨਾ ਸੋ ਇਹ ਜਿਹੜੇ ਏਜੰਡੇ ਆ ਇਹਨਾਂ ਨੂੰ ਪਾਰਟੀ ਧਿਆਨ ਦੇ ਵਿੱਚ ਰੱਖ ਰਹੀ ਆ ਜਾਂ ਫਿਰ ਕੀ ਇਹਦੇ ਬਾਰੇ ਤੁਹਾਡਾ ਜਵਾਬ ਆ
ਦੇਖੋ ਜੀ ਜਿਹੜੇ ਐਜੂਕੇਸ਼ਨ ਨੂੰ ਲੈ ਕੇ ਏਜੰਡੇ ਨੇ ਜਿੱਦਾਂ ਕਿ ਪਾਰਟੀ ਦੇ ਵਿੱਚ ਮੈਂ ਡਾਕਟਰ ਤਰਲੋਚਨ ਸਿੰਘ ਨੇ ਅਸੀਂ ਆਪਣੇ ਪੰਜਾਬੀ ਭਾਈਚਾਰੇ ਤੋਂ ਬਿਲੋਂਗ ਕਰਦੇ ਹਾਂ ਸੋ ਸਾਡੀਆਂ ਇਹ ਕੁਛ ਮੰਗਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਮਿਊਨਿਟੀ ਨੂੰ ਲੈ ਕੇ ਕਿ ਇੱਕ ਤਾਂ ਸਾਡੇ ਬੱਚੇ ਜਿਹੜੇ ਆ ਜੀ ਆਪਣੀ ਪੰਜਾਬੀ ਭਾਸ਼ਾ ਮੈਂ ਬਹੁਤ ਵਧੀਆ ਯੋਗਦਾਨ ਸਮਝਦੇ ਹਾਂ ਪੰਜਾਬੀ ਕਮਿਊਨਿਟੀ ਦਾ, ਕਿਉਂਕਿ ਹਰ ਗੁਰਦੁਆਰੇ ਦੇ ਵਿੱਚ ਕਿਤੇ ਨਾ ਕਿਤੇ ਪੰਜਾਬੀ ਸਕੂਲ ਆਪਾਂ ਰਨ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਕਿ ਸਾਡੇ ਬੱਚਿਆਂ ਤੱਕ ਜਿਹੜੀ ਸਾਡੀ ਪੰਜਾਬੀ ਭਾਸ਼ਾ ਆ, ਮਾਂ ਬੋਲੀ, ਉਹ ਪਹੁੰਚੇ। ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਲੈਂਗੁਏਜ ਆ, ਕਿਉਂਕਿ ਅਗਰ ਵੇਖਿਆ ਜਾਵੇ ਤੇ ਬਹੁਤ ਜ਼ਿਆਦਾ ਪੰਜਾਬੀ ਭਾਈਚਾਰਾ, ਇੰਡੀਅਨ ਕਮਿਊਨਿਟੀ ਜਿਹੜੀ ਆਸਟ੍ਰੇਲੀਆ ਚ ਵੱਸ ਰਹੀ ਆ, ਅਗਰ ਤੁਸੀਂ ਕ੍ਰੇਗੀਬਨ ਲੈ ਲਓ ਜਾਂ ਕ੍ਰੇਨਬਰਨ ਵਾਲੇ ਸਾਰੇ ਇਲਾਕੇ ਲੈ ਲਓ, ਤੇ ਮੋਸਟਲੀ ਤੁਹਾਨੂੰ ਜਿਹੜੇ ਆਪਣੇ ਇੰਡੀਅਨ ਕਮਿਊਨਿਟੀ ਉੱਥੇ ਨਜ਼ਰ ਆਏਗੀ। ਔਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਪੰਜਾਬੀ ਭਾਸ਼ਾ ਆ, ਉਹਨੂੰ ਜਿੱਥੇ ਦੂਸਰੀਆਂ ਲੈਂਗੁਏਜਿਸ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਇਹਨੂੰ ਵੀ ਉਨੀ ਮਿਲਣੀ ਚਾਹੀਦੀ ਹੈ। ਕਿਉਂਕਿ ਜਿੱਥੇ ਇੱਕ ਅਗਰ ਆਪਾਂ ਦੇਸ਼ ਦੇ ਨੂੰ ਚਲਾਉਣ ਦੀ ਗੱਲ ਕਰੀਏ ਜਾਂ ਫਿਰ ਇਹਦੀਆਂ ਐਕਟੀਵਿਟੀਜ਼ ਦੀ ਗੱਲ ਕਰੀਏ, ਤੇ ਆਪਣੇ ਪੰਜਾਬੀ ਭਾਈਚਾਰੇ ਦਾ ਵੀ ਓਨਾ ਹੀ ਹੱਥ ਹੈ ਜਿੰਨਾ ਦੂਸਰੀ ਕਮਿਊਨਿਟੀਜ਼ ਦਾ ਹੈ। ਔਰ ਦੂਜੀ ਗੱਲ ਆਉਂਦੀ ਹੈ ਜੀ ਪੇਰੈਂਟਸ ਵੀਜ਼ੇ ਦੀ, ਜਿਹੜਾ ਕਿ ਬਹੁਤ ਸਾਡੇ ਵਾਸਤੇ ਜਿਹੜਾ ਵਾ ਮੇਨ ਸਟੈਪ ਹੈ, ਇੰਪੋਰਟੈਂਟ ਆ ਬਹੁਤ ਜ਼ਿਆਦਾ
ਅੱਜ ਦੇ ਦੌਰ ਚ, ਬਹੁਤ ਜ਼ਿਆਦਾ
ਬਿਲਕੁਲ, ਕਿਉਂਕਿ ਮੋਸਟਲੀ ਜਿਹੜੇ ਉੱਥੋਂ ਦੇ ਫੈਮਿਲੀਜ਼ ਨੇ, ਜਿਹੜੇ ਸਾਡੇ ਯੰਗਸਟਰਸ ਨੇ ਜਾਂ ਮੁੰਡੇ ਕੁੜੀਆਂ ਨੇ, ਉਹ ਇੱਥੇ ਆ ਕੇ ਵਸੇ ਨੇ ਪਿਛਲੇ ਕੁਝ ਸਮੇਂ ਤੋਂ, ਉਹਨਾਂ ਦੀਆਂ ਫੈਮਿਲੀਜ਼ ਇੱਥੇ ਨੇ। ਹੁਣ ਪੇਰੈਂਟਸ ਉੱਥੇ ਕਈ ਵਾਰ ਇਕੱਲੇ ਰਹਿ ਜਾਂਦੇ ਨੇ, ਠੀਕ ਹੈ ਜੀ। ਹਾਂ, ਮੈਂ ਮੰਨਦੀ ਹਾਂ ਕਿ ਹਰ ਇੱਕ ਕਮਿਊਨਿਟੀ ਦਾ ਜਿਹੜਾ ਇੱਕ ਕਲਚਰ ਹੁੰਦਾ ਉਹ ਡਿਫਰੈਂਟ ਹੁੰਦਾ ਵਾ, ਬਟ ਆਪਣੀ ਕਮਿਊਨਿਟੀ ਦੇ ਵਿੱਚ ਆਪਣੇ ਮਾਂ ਪਿਓ ਨੂੰ ਫਸਟ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਲਾਈਫ ਦੇ ਵਿੱਚ, ਕਿਉਂਕਿ ਅਸੀਂ ਉਹਨਾਂ ਨੂੰ ਰੱਬ ਮੰਨ ਕੇ ਚੱਲਦੇ ਹਾਂ, ਜਾਂ ਕਹਿ ਲਓ ਸਾਡੇ ਜਨਮਦਾਤਾ ਨੇ ਸਾਨੂੰ, ਉਹਨਾਂ ਨੇ ਸਾਡੇ ਵਾਸਤੇ, ਉਹਨਾਂ ਨੇ ਅੱਜ ਤੱਕ ਜੋ ਕੁਛ ਵੀ ਕੀਤਾ ਸਾਨੂੰ ਇੱਥੇ ਭੇਜਤਾ, ਉਸ ਤੋਂ ਬਾਅਦ ਵਿੱਚ ਜਿਹੜਾ ਸਾਡਾ ਫਰਜ਼ ਆ, ਜਿਹੜੀਆਂ ਸਾਡੀਆਂ ਉਮੀਦਾਂ ਨੇ ਕਿ ਸਾਡੇ ਪੇਰੈਂਟਸ ਆਉਣ ਸਾਡੇ ਕੋਲ ਇੱਥੇ ਰਹਿਣ, ਉੱਥੇ ਉਹ ਇਕੱਲੇ ਰਹਿ ਰਹੇ ਨੇ, ਉਹਨਾਂ ਨੂੰ ਆਪਣੇ ਕੋਲ ਇੱਥੇ ਰੱਖਣਾ, ਜੇ ਤਾਂ ਇਹ ਗਲਤ ਗੱਲ ਆ ਤੇ ਤੁਸੀਂ ਸਾਫ਼ ਕਹਿ ਦੋ ਜੀ ਨਹੀਂ ਜੀ ਇਹ ਗਲਤ ਗੱਲ ਆ, ਤੁਸੀਂ ਪੇਰੈਂਟਸ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ, ਪੇਰੈਂਟਸ ਨੂੰ ਰਹਿਣ ਦਾ ਕੋਈ ਹੱਕ ਨਹੀਂ ਹੈਗਾ, ਠੀਕ ਹੈ ਨਾ। ਤੇ ਅਗਰ ਇਹ ਗਲਤ ਗੱਲ ਨਹੀਂ ਹੈਗੀ ਤੇ ਜਿਹੜੀਆਂ ਇੰਨੇ ਸਮੇਂ ਤੋਂ ਤੁਸੀਂ ਲੰਬੇ ਸਮੇਂ ਤੋਂ ਜਿਹੜੀ ਮੌਜੂਦਾ ਸਰਕਾਰ ਆ ਜਾਂ ਜਿੱਦਾਂ ਵੀ ਕਹਿ ਲਓ ਕਿ ਇਹਨਾਂ ਨੇ ਰੋਕਥਾਮ ਲਾਈ ਹੋਈ ਆ ਉਹ ਪੇਰੈਂਟਲ ਵੀਜ਼ੇ ਤੇ, ਉਹ ਮੇਰੇ ਖਿਆਲ ਇਹਨਾਂ ਨੂੰ ਹਟਾਉਣੀ ਚਾਹੀਦੀ ਆ। ਔਰ ਪੇਰੈਂਟਸ ਜਿਹੜੇ ਨੇ, ਜਿੰਨਾ ਹੱਕ ਸਾਰੀਆਂ ਫੈਮਿਲੀਜ਼ ਦਾ ਇੱਥੇ ਰਹਿਣ ਦਾ ਆ, ਸਾਡੇ ਪੇਰੈਂਟਸ ਦਾ ਵੀ ਓਨਾ ਹੀ ਹੱਕ ਬਣਦਾ ਆ। ਸੋ ਪੇਰੈਂਟਸ ਨੂੰ ਕਿਤੇ ਨਾ ਕਿਤੇ ਉੱਥੇ ਪ੍ਰੋਬਲਮਸ ਜ਼ਰੂਰ ਫੇਸ ਹੁੰਦੀਆਂ ਨੇ, ਤੇ ਜੇ ਉਹ ਚੀਜ਼ਾਂ ਆਪਾਂ ਹਟਾਉਣੇ ਆ ਜਾਂ ਆਪਾਂ ਆਪਣੇ ਮਾਪਿਆਂ ਨੂੰ ਇੱਥੇ ਪਾਉਣਾ ਚਾਹੁੰਦੇ ਹਾਂ, ਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਕਦਮ ਹੈ ਚੱਕਿਆ ਜਾਵੇ
ਜੀ। ਸੋ ਤੁਹਾਡੀ ਪਾਰਟੀ ਜਿਹੜੀ ਹੈ ਇਸ ਮਾਮਲੇ ਚ ਜਿਹੜਾ ਇਹ ਸਟੈਂਡ ਰੱਖਦੀ ਹੈ,
ਇਸ ਮਾਮਲੇ ਦੇ ਵਿੱਚ ਵੇਖੋ ਜੀ, ਇਸ ਵਕਤ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਅਸੀਂ ਆਪਣੇ ਭਾਈਚਾਰੇ ਨੂੰ ਬਿਲੋਂਗ ਕਰਦੇ ਹਾਂ, ਸਾਡੇ ਦਿਲ ਵਿੱਚ ਇਹ ਮੰਗਾਂ ਹੈਗੀਆਂ ਨੇ। ਜਿਸ ਦਿਨ ਅਸੀਂ ਪਾਰਟੀ ਅੱਗੇ ਪਹੁੰਚੇਗੀ, ਸਾਡੇ ਕਦਮ ਜਿਸ ਦਿਨ ਪਾਰਲੀਮੈਂਟ ਚ ਪੈਣਗੇ ਜਾਂ ਅਸੀਂ ਜਦੋਂ ਇਸ ਗਵਰਨਮੈਂਟ ਦੇ ਨਾਲ ਜੁੜਾਂਗੇ, ਤੇ ਸਾਡੀਆਂ ਇਹ ਮੰਗਾਂ ਹੋਣਗੀਆਂ ਜਿਹੜੀਆਂ ਅਸੀਂ ਅੱਗੇ ਰੱਖਾਂਗੇ, ਜਿਹੜੀਆਂ ਕਿ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ।
ਠੀਕ। ਅੱਛਾ ਦੀਪਕ, ਲੇਬਰ ਵੀ ਆ
ਜੀ
ਇਸ ਵੇਲੇ ਸਟੇਟ ਗਵਰਨਮੈਂਟ ਜਿਹੜੀ ਉਹਨਾਂ ਦੀ ਆ
ਜੀ,
ਲਿਬਰਲ ਆਪੋਜੀਸ਼ਨ ਪਾਰਟੀ ਦੇ ਤੌਰ ਤੇ ਵਿਚਰ ਰਹੀ ਆ, ਪਰ ਦਾਅਵੇ ਉਹਨਾਂ ਦੇ ਵੀ ਬਹੁਤ ਨੇ ਇਸ ਵੇਲੇ।
ਠੀਕ
ਹੈ, ਜਦੋਂ ਤੁਸੀਂ ਟਰਾਂਸਪੋਰਟ ਮੈਟਰਸ ਦੀ ਗੱਲ ਕਰਦੇ ਹੋ ਤੇ ਉਹ ਵੀ ਕਹਿੰਦੇ ਆ ਵੀ ਅਸੀਂ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਚਿੰਤਤ ਆ, ਕ੍ਰਾਈਮ ਨੂੰ ਰੋਕਣ ਦੀ ਗੱਲ ਉਹ ਕਹਿੰਦੇ ਆ ਵੀ ਅਸੀਂ ਬੈਕ ਇਨ ਕੰਟਰੋਲ ਚ ਲੈ ਕੇ ਆਉਣਾ ਸਾਰਾ ਕੁਛ, ਹਨਾ। ਤੇ ਗ੍ਰੀਨਸ ਜਿਹੜੀ ਆ ਉਹ ਵੀ ਆਪਣੇ ਵੱਖਰੇ ਏਜੰਡੇ ਲੈ ਕੇ ਚੱਲ ਰਹੀ ਆ ਇਸ ਵੇਲੇ, ਹਨਾ। ਤੁਸੀਂ ਕੀ ਕਹੋਗੇ ਕਿ ਕੀ ਨਵਾਂ ਆ ਔਰ ਕਿੰਨੇ ਕ ਆਸਵੰਦ ਆ, ਕਿਉਂਕਿ ਬਹੁਤ ਨਵੀਂ ਪਾਰਟੀ ਆ ਤੁਹਾਡੀ ਸਟੇਟ ਦੇ ਵਿੱਚ, ਮੈਨੂੰ ਲੱਗਦਾ ਹਲੇ ਸਿਰਫ ਵਿਕਟੋਰੀਆ ਚ ਹੀ ਆ, ਵਿਕਟੋਰੀਆ ਵਾਈਡ ਤੁਸੀਂ ਇਸ ਵੇਲੇ ਅਲੱਗ ਅਲੱਗ ਕੈਂਡੀਡੇਟਸ ਅਲੱਗ ਅਲੱਗ ਇਲਾਕਿਆਂ ਚੋਂ ਖੜੇ ਹੋ, ਵਿਕਟੋਰੀਆ ਤੋਂ ਬਾਅਦ ਬਾਹਰ ਵੀ ਇਸ ਤਰ੍ਹਾਂ ਤੁਸੀਂ ਆਪਣੀ ਜਿਹੜੀ ਪਾਰਟੀ ਆ ਉਹ ਲੈ ਕੇ ਜਾਓਗੇ, ਜਾਂ ਫਿਰ ਜੇ ਤੁਸੀਂ ਵਿਕਟੋਰੀਆ ਵਾਈਜ਼ ਜਿੰਨੇ ਵੀ ਕੈਂਡੀਡੇਟਸ ਇੱਥੇ ਖੜੇ ਆ, ਕਿੰਨੇ ਆਸਵੰਦ ਹੋ ਆਪਣੇ ਏਜੰਡਿਆਂ ਨੂੰ ਲੈ ਕੇ? ਚਲੋ ਏਜੰਡੇ ਜਿਹੜੇ ਆ ਉਹ ਉਦੋਂ ਹੀ ਪੂਰੇ ਹੋਣੇ ਆ ਜਦੋਂ ਤੁਸੀਂ ਸੱਤਾ ਦੇ ਵਿੱਚ ਆਉਂਦੇ ਆ, ਹਨਾ। ਸੱਤਾ ਦੇ ਵਿੱਚ ਆਉਣ ਨੂੰ ਲੈ ਕੇ ਤੁਹਾਡੇ ਜਿਹੜੇ ਕੈਂਡੀਡੇਟਸ ਆ ਜਿਹੜੇ ਜਿਹੜੇ ਵੀ ਏਰੀਆਜ਼ ਦੇ ਵਿੱਚ ਖੜੇ ਹੋਏ ਨੇ, ਕਿੰਨੇ ਆਸਵੰਦ ਹੋ ਤੁਸੀਂ?
ਦੇਖੋ ਜੀ, ਸਾਡੇ ਮੋਸਟਲੀ ਜਿਹੜੇ ਕੈਂਡੀਡੇਟ ਜਿਹੜੇ ਸਾਊਥ ਈਸਟਰਨ ਸੁਬਰਬਸ ਤੋਂ ਇਸ ਵਕਤ ਜਿਹੜੀਆਂ ਇਲੈਕਸ਼ਨ ਚੱਲ ਰਹੀਆਂ ਨੇ, ਕਾਫੀ ਜ਼ੋਰ ਚੱਲ ਰਿਹਾ। ਔਰ ਅਮਰਦੀਪ ਜੀ, ਪਾਰਟੀ ਨਵੀਂ ਜ਼ਰੂਰ ਆ, ਪਰ ਜਿੰਨਾ ਪਿਆਰ ਤੇ ਸਤਿਕਾਰ ਔਰ ਜਿੰਨਾ ਸਾਨੂੰ ਅੱਗੋਂ ਰਿਸਪੋਂਸ ਮਿਲ ਰਿਹਾ ਹੈ, ਉਹਨੂੰ ਵੇਖ ਕੇ ਸਾਨੂੰ ਐਵੇਂ ਲੱਗਦਾ ਹੈ ਕਿ ਅਸੀਂ ਨਵੇਂ ਨਹੀਂ ਆ, ਕਿਉਂਕਿ ਲੋਕਾਂ ਵਾਸਤੇ ਪਾਰਟੀ ਨਵੀਂ ਆ। ਸਾਡੀ ਭਾਈਚਾਰੇ ਨੂੰ ਲੈ ਲਓ ਜਾਂ ਕਿਸੇ ਨੂੰ ਲੈ ਲਓ, ਕਿਉਂਕਿ ਹਰ ਇੱਕ ਕਮਿਊਨਿਟੀ ਦਾ ਪਰਸਨ ਇਹਦੇ ਵਿੱਚ ਹੈਗਾ ਆ। ਸੋ ਉਹਨਾਂ ਵਾਸਤੇ ਪਾਰਟੀ ਜ਼ਰੂਰ ਨਵੀਂ ਆ, ਪਰ ਜਿਹੜੇ ਚਿਹਰੇ ਉਹਨਾਂ ਦੇ ਸਾਹਮਣੇ ਆ ਰਹੇ ਨੇ ਉਹ ਨਵੇਂ ਨੀਗੇ। ਸੋ ਉਹਨਾਂ ਨੂੰ ਜਿੱਥੇ ਉਹਨਾਂ ਨੂੰ ਪਾਰਟੀ ਤੋਂ ਕਿਤੇ ਨਾ ਕਿਤੇ ਉਮੀਦ ਨਜ਼ਰ ਆਉਂਦੀ ਆ, ਉਹਨਾਂ ਨੂੰ ਆਪਣੇ ਭਾਈਚਾਰੇ ਤੋਂ, ਹਰ ਇੱਕ ਕਮਿਊਨਿਟੀ ਦਾ ਪਰਸਨ ਜਦੋਂ ਇਹਦੇ ਵਿੱਚ ਹੈਗਾ, ਹਰ ਇੱਕ ਕਮਿਊਨਿਟੀ ਦੇ ਪਰਸਨ ਨੂੰ ਆਪਣੇ ਕਮਿਊਨਿਟੀ ਦੇ ਪਰਸਨ ਤੋਂ ਬਹੁਤ ਵੱਡੀਆਂ ਉਮੀਦਾਂ ਨੇ, ਔਰ ਉਹਨਾਂ ਉਮੀਦਾਂ ਨੂੰ ਅੱਗੇ ਲੈ ਕੇ ਸਾਡਾ ਜਿਹੜਾ ਭਾਈਚਾਰਾ ਆ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ। ਔਰ ਮੈਂ ਥੈਂਕਸ ਕਰਦੀ ਹਾਂ ਸਾਰਿਆਂ ਦੇ, ਕਿਉਂਕਿ ਹੁਣ ਜਿਵੇਂ ਤੁਸੀਂ ਦੇਖਦੇ ਹੋ ਕਿ ਮੈਂ ਕੰਮਾਂ ਚ ਬਿਜ਼ੀ ਰਹਿੰਦੀ ਆ ਜਾਂ ਪਰ ਜਿੰਨਾ ਵੀ ਟਾਈਮ ਉੱਥੇ ਜਾ ਕੇ ਬਿਤਾਉਣੀ ਆ ਉੱਥੇ ਜਾ ਕੇ ਰਹਿਣੀ ਆ ਮੈਨੂੰ ਇੰਨਾ ਕੁ ਪੋਜ਼ਿਟਿਵ ਰਿਸਪੋਂਸ ਆਉਂਦਾ ਹੈ ਕਿਉਂਕਿ ਹਾਰ ਤੇ ਜਿੱਤ ਜਿਹੜੀ ਆ ਇੱਕ ਸਿੱਕੇ ਦੇ ਦੋ ਪਹਿਲੂ ਨੇ ਠੀਕ ਹੈ ਜੀ ਆਪਣੇ ਹਲੇ ਅਗਰ ਆਪਾਂ ਪਾਰਟੀ ਦੀ ਵੀ ਗੱਲ ਕਰੀਏ ਅਸੀਂ ਆਪਣੇ ਵੀ ਗੱਲ ਕਰੀਏ ਤੇ ਹਰ ਇੱਕ ਅਗਰ ਬੱਚਾ ਵੀ ਤੁਰਨਾ ਸਿੱਖਦਾ ਉਹਦੇ ਬੇਬੀ ਸਟੈਪਸ ਹੁੰਦੇ ਨੇ ਸੋ ਇਟਸ ਲਾਈਕ ਬੇਬੀ ਸਟੈਪਸ ਠੀਕ ਹੈ ਜੀ ਹਰ ਇੱਕ ਮੰਜ਼ਿਲ ਤੇ ਪਹੁੰਚਣ ਵਾਸਤੇ ਸੀੜੀਜ਼ ਹੋਣੀ ਬਹੁਤ ਜ਼ਰੂਰੀ ਹੁੰਦੀ ਆ ਆਪਾਂ ਇੱਕਦਮ ਨਹੀਂ ਪਹੁੰਚ ਸਕਦੇ ਸੋ ਉਹ ਜਿਹੜਾ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਆਪਣੇ ਭਾਈਚਾਰੇ ਦਾ ਆਪਣੇ ਕਮਿਊਨਿਟੀਜ਼ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਸਾਨੂੰ ਔਰ ਆਉਣ ਵਾਲੇ ਸਮੇਂ ਚ ਉਮੀਦ ਕਰਦੇ ਆ ਕਿ ਅਗਰ ਮੈਂ ਇਹ ਨਹੀਂ ਕਹਿੰਦੀ ਕਿ ਮੇਰੀ ਝੋਲੀ ਵਿੱਚ ਜਿੱਤ ਪੈਂਦੀ ਆ ਕਿ ਹਾਰ ਪੈਂਦੀ ਆ ਪਰ ਜਿੰਨਾ ਪਿਆਰ ਮਿਲ ਰਿਹਾ ਜਿੰਨਾ ਸਤਿਕਾਰ ਮਿਲ ਰਿਹਾ ਹੈ ਉਸ ਨਾਲ ਮੈਂ ਇੰਨਾ ਦਾਵਾ ਕਰਦੀ ਆ ਕਿ ਮੈਂ ਜਿਹੜਾ ਇਹ ਪੋਲੀਟੀਕਲ ਕੈਰੀਅਰ ਅੱਜ ਸ਼ੁਰੂ ਕੀਤਾ ਹੈ ਇਹ ਇੱਕ ਨਾ ਇੱਕ ਦਿਨ ਸਿਖਰ ਤੇ ਜ਼ਰੂਰ ਪਹੁੰਚੇਗਾ
ਸੋ ਜ਼ਰੂਰ ਉਮੀਦ ਕਰਦੇ ਆ ਤੁਸੀਂ ਜਿਵੇਂ ਗੱਲ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਇਹ ਸਮਾਂ ਹੀ ਦੱਸੂਗਾ ਹਨਾ ਜਿੱਤ ਹਾਰ ਜਿਹੜੀ ਬਾਅਦ ਦੀ ਗੱਲ ਆ ਪਰ ਜਦੋਂ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਆ ਨਾ ਉੱਥੇ ਥੋੜਾ ਜਿਹਾ ਨਜ਼ਰੀਆ ਸਾਡਾ ਵੱਖਰਾ ਹੋ ਜਾਂਦਾ ਹਨਾ ਜਦੋਂ ਨਵੀਂ ਪਾਰਟੀ ਆਉਂਦੀ ਆ ਜੇ ਅਸੀਂ ਬੈਕਗਰਾਉਂਡ ਚ ਜਾਈਏ ਪੰਜਾਬ ਦੇ ਵਿੱਚ ਜਾਈਏ ਉੱਥੇ ਜਦੋਂ ਆਮ ਆਦਮੀ ਪਾਰਟੀ ਆਈ
ਜੀ
ਬੜਾ ਉਤਸ਼ਾਹ ਸੀਗਾ ਲੋਕਾਂ ਦੇ ਵਿੱਚ ਹਨਾ ਕਿਉਂਕਿ ਏਦਾਂ ਲੱਗਦਾ ਹੁੰਦਾ ਸੀ ਕਿ ਜਿਹੜੀਆਂ ਪਹਿਲਾਂ ਤੋਂ ਸਥਾਪਿਤ ਪਾਰਟੀਆਂ ਆ ਅਜੇ ਅਸੀਂ ਪਹਿਲੇ ਹਿੱਸੇ ਚ ਪ੍ਰੋਗਰਾਮ ਦੇ ਪਹਿਲੇ ਹਿੱਸੇ ਚ ਗੱਲ ਕਰ ਰਹੇ ਸੀਗੇ ਕਿ ਥੋੜਾ ਜਿਹਾ ਮਾਹੌਲ ਓਦਾਂ ਦਾ ਵੀ ਬਣ ਰਿਹਾ ਕਿਉਂਕਿ ਪਾਰਟੀਆਂ ਜਿਹੜੀਆਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਾਡੇ ਵੋਟਰਸ ਨੂੰ ਸੋ ਜਿੱਦਾਂ ਉੱਥੇ ਪਾਰਟੀਆਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀਆਂ ਸੀ ਕੁਛ ਓਦਾਂ ਦੀਆਂ ਅਨਾਊਂਸਮੈਂਟਸ ਹੋ ਰਹੀਆਂ ਸੋ ਇਸ ਕਰਕੇ ਲੋਕਾਂ ਨੂੰ ਐਂ ਲੱਗਦਾ ਕਿ ਇਹ ਤਾਂ ਓਦਾਂ ਦੀ ਸਿਆਸਤ ਇੱਥੇ ਸ਼ੁਰੂ ਹੋ ਗਈ ਹਨਾ ਤੇ ਜੇ ਏਦਾਂ ਦਾ ਕੁਛ ਲੱਗਦਾ ਆ ਜਾਂ ਫਿਰ ਜੇ ਤੁਹਾਡੀ ਪਾਰਟੀ ਸਾਹਮਣੇ ਆਉਂਦੀ ਆ ਹਨਾ ਚੌਥੀ ਪਾਰਟੀ ਦੇ ਰੂਪ ਦੇ ਵਿੱਚ ਹਨਾ ਸਾਹਮਣੇ ਆਉਂਦੀ ਆ ਤੇ ਲੋਕ ਇੱਕ ਵਾਰ ਤਾਂ ਜ਼ਰੂਰ ਉਤਸ਼ਾਹ ਦੇ ਨਾਲ ਖੜੇ ਹੁੰਦੇ ਆ
ਹਾਂਜੀ
ਪਰ ਜਿਹੜਾ ਇੱਕ ਡਰ ਆ ਜਿੱਦਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਹੁਣ ਸਾਡੇ ਲੋਕਾਂ ਦੇ ਵਿੱਚ ਬਣ ਗਿਆ ਹਨਾ
ਹਾਂਜੀ
ਓਦਾਂ ਦਾ ਡਰ ਜ਼ਰੂਰ ਬਣਿਆ ਰਹਿੰਦਾ ਆ ਜੇਕਰ ਉਹ ਪਾਰਟੀ ਜਿਹੜੀ ਆ ਉਹ ਆਪਣੇ ਏਜੰਡੇ ਲਾਗੂ ਕਰਨ ਦੇ ਵਿੱਚ ਜਾਂ ਆਪਣੀਆਂ ਨੀਤੀਆਂ ਦੇ ਵਿੱਚ ਜਿਹੜੀ ਸਪਸ਼ਟਤਾ ਆ ਉਹ ਜ਼ਾਹਿਰ
ਨਹੀਂ ਕਰਦੇ
ਬਿਲਕੁਲ ਬਿਲਕੁਲ ਤੇ ਇਹਦੇ ਬਾਰੇ ਇੱਕ ਤਾਂ ਜ਼ਰੂਰ ਸਾਨੂੰ ਦੱਸਿਓ ਤਾਂ ਇੱਕ ਹੋਰ ਚੀਜ਼ ਜਿਹੜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਕਿਉਂਕਿ ਜਦੋਂ ਗੱਲ ਸੀਟਾਂ ਦੀ ਆਉਂਦੀ ਆ ਹੋ ਸਕਦੀਆਂ ਤੁਹਾਡੀਆਂ ਜਿਹੜੀਆਂ ਸੀਟਸ ਆ ਉਹ ਲਿਮਿਟਡ ਹੋਣ ਔਰ ਜਦੋਂ ਸਰਕਾਰ ਬਣਨ ਦੀ ਗੱਲ ਆਉਂਦੀ ਆ ਤੇ ਉਹਦੇ ਵਿੱਚ ਗਿਣਤੀ ਜਿਹੜੀ ਪੂਰੀ ਨਾ ਹੋਣ ਕਰਕੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਸਮਝੌਤਾ ਵੀ ਕਰਨਾ ਪਵੇ ਸੋ ਕੁਛ ਏਦਾਂ ਦਾ ਪਹਿਲਾਂ ਪ੍ਰੀ ਪਲੈਨਡ ਹੈ ਕਿ ਕਿਹੜੀ ਪਾਰਟੀ ਦੇ ਨਾਲ ਜੇਕਰ ਏਦਾਂ ਦੀ ਸਿਚੁਏਸ਼ਨ ਬਣਦੀ ਹੈ ਤੇ ਕਿਹਦੇ ਨਾਲ ਜਾਣ ਦੀ ਤੁਹਾਡੀ ਆਸ ਬਣਦੀ ਹੈ
ਦੇਖੋ ਜੀ ਜਿਹੜੀ ਇਹ ਗੱਲ ਆ ਰਹੀ ਹੈ ਇਹਦੇ ਵਿੱਚੋਂ ਹੁਣ ਕਈ ਜਿਹੜੇ ਸਵਾਲ ਵੀ ਨਿਕਲ ਕੇ ਆਉਂਦੇ ਨੇ ਔਰ ਕਈ ਗੱਲਾਂ ਜਿਹੜੀਆਂ ਨਿਕਲ ਕੇ ਬਾਹਰ ਆਉਂਦੀਆਂ ਨੇ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਜੀ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਸੀਗੀ ਉੱਥੇ ਤੇ ਹੁਣ ਇੱਥੇ ਨਵੀਂ ਪਾਰਟੀ ਜਿਹੜੀ ਟਰਾਂਸਪੋਰਟ ਮੈਟਰਸ ਔਰ ਵੇਖਿਆ ਜਾਵੇ ਤੇ ਟਰਾਂਸਪੋਰਟ ਮੈਟਰ ਦੇ ਵਿੱਚ ਜਿਹੜੇ ਮੋਸਟਲੀ ਚਿਹਰੇ ਨੇ ਉਹ ਆਪਣੇ ਕਮਿਊਨਿਟੀ ਦੇ ਨੇ ਇੰਡੀਅਨ ਚਿਹਰੇ ਨੇ ਔਰ ਅਗਰ ਆਪਾਂ ਰਾਜਨੀਤੀ ਦੀ ਗੱਲ ਕਰੀਏ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਫੀ ਜਿਹੜੀਆਂ ਇਸ ਵਕਤ ਅਨਾਊਂਸਮੈਂਟਸ ਹੋ ਰਹੀਆਂ ਹੁਣ ਅਮਰਦੀਪ ਜੀ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਜਿੰਨੀਆਂ ਵੀ ਮੌਜੂਦਾ ਪਾਰਟੀਆਂ ਨੇ ਉਹ ਇਸ ਵਕਤ ਅਗਰ ਤੁਸੀਂ ਵੇਖਿਆ ਜਾਵੇ ਹੁਣ ਤੁਸੀਂ ਵੀ ਇਸ ਚੀਜ਼ ਨਾਲ ਜਾਣੂ ਮੈਂ ਵੀ ਸੋਸ਼ਲ ਮੀਡੀਆ ਨਾਲ ਹਰ ਕੋਈ ਜੁੜਿਆ ਆ ਅਗਰ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਵੇਖੀਏ ਮੋਸਟਲੀ ਜਿਹੜੀਆਂ ਪਾਰਟੀਆਂ ਨੇ ਉਹ ਆਪਣੀ ਕਮਿਊਨਿਟੀ ਨੂੰ ਅਪਰੋਚ ਕਰ ਰਹੀਆਂ ਨੇ ਠੀਕ ਹੈ ਜੀ ਇਹਦਾ ਮਤਲਬ ਇੱਥੋਂ ਇਹ ਵੀ ਨਿਕਲ ਕੇ ਆਉਂਦਾ ਹੈ ਕਿ ਆਪਣਾ ਪ੍ਰਭਾਵ ਜਿਹੜਾ ਕਮਿਊਨਿਟੀ ਦਾ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਆਪਣੇ ਭਾਈਚਾਰੇ ਦਾ ਜਿਹੜਾ ਪ੍ਰਭਾਵ ਆ ਬਹੁਤ ਜ਼ਿਆਦਾ ਆ ਔਰ ਹੁਣ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ ਜਾ ਰਹੀਆਂ ਪਿਛਲੇ 3 ਜਾਂ 4 ਸਮੇਂ ਤੋਂ ਆਪਾਂ ਨੂੰ ਕੁਛ ਵੀ ਵੇਖਣ ਨਹੀਂ ਮਿਲਿਆ ਸਾਲਾਂ ਤੋਂ ਇਹ ਅਨਾਊਂਸਮੈਂਟਸ ਇੱਕਦਮ ਹੀ ਕਿਉਂ ਕੀਤੀਆਂ ਜਾ ਰਹੀਆਂ ਨੇ ਕਦੀ ਆਪਾਂ ਜੇ ਮੰਨ ਲਓ ਗੁਰਦੁਆਰਾ ਸਾਹਿਬ ਆ ਜਾਂ ਕਿਤੇ ਵੀ ਆ ਜਾ ਕੇ ਆਪਾਂ ਕੁਛ ਵੀ ਅਨਾਊਂਸ ਕਰਦੇ ਨੇ ਕਿ ਆਪਾਂ ਐਵੇਂ ਕਰਾਂਗੇ ਐਵੇਂ ਕਰਾਂਗੇ ਹੁਣ ਜਦੋਂ ਇਲੈਕਸ਼ਨਸ ਦਾ ਟਾਈਮ ਆ ਹਰ ਇੱਕ ਪਾਰਟੀ ਜਿਹੜੀ ਆ ਆਪਣੀ ਕਮਿਊਨਿਟੀ ਨੂੰ ਟਾਰਗੇਟ ਕਰਕੇ ਅੱਗੇ ਵੱਧ ਰਹੇ ਨੇ ਅੱਗੇ ਜਾ ਰਹੇ ਨੇ ਗੁਰਦੁਆਰਾ ਨੀ ਕੋਈ ਛੱਡਿਆ ਇਹਨਾਂ ਨੇ ਕੋਈ ਮੰਦਿਰ ਨੀ ਛੱਡ ਰਹੇ ਪਹਿਲਾਂ ਕਿੱਥੇ ਸੀਗੇ ਸਾਰੇ ਜੋ ਮੇਰੀ ਆਪਣੀ ਪਰਸਨਲ ਜਿਹੜੀ ਅੰਦਰੋਂ ਚੀਜ਼ ਆਉਂਦੀ ਆ ਅਗਰ ਮੈਂ ਆਪਣੀ ਕਮਿਊਨਿਟੀ ਦੇ ਹੱਕ ਵਿੱਚ ਖਲੋਨੀ ਅਗਰ ਮੈਂ ਉਹਨਾਂ ਦੀ ਗੱਲ ਕਰਦੀ ਆ ਐਜ਼ ਅ ਲੀਡਰ ਤੇ ਮੈਂ ਉਹਨਾਂ ਨੂੰ ਇਹੀ ਪੁੱਛਾਂਗੀ ਕਿ ਉਹ ਪਹਿਲਾਂ ਕਿੱਥੇ ਸੀਗੇ ਅਗਰ ਉਹ ਕਹਿੰਦੇ ਨੇ ਕਿ ਹੁਣ ਗੁਰੂ ਮਹਾਰਾਜ ਦੀ ਅਗਰ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਘਰ ਦੇ ਵਿੱਚ ਤੇ ਇੰਨੀ ਬਰਕਤ ਹੁੰਦੀ ਹੈ ਜੀ ਕਿ ਆਪਣੇ ਆਪ ਹੀ ਸਾਰਾ ਕੁਝ ਚੱਲਦਾ ਆ ਔਰ ਉੱਥੇ ਜਾ ਕੇ ਤੁਸੀਂ ਅਨਾਊਂਸਮੈਂਟਸ ਕਰ ਰਹੇ ਹੋ ਇਹ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸਾਡੇ ਭਾਈਚਾਰੇ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਅਸੀਂ ਤੁਹਾਨੂੰ ਆਹ ਚੀਜ਼ ਦੇ ਰਹੇ ਹਾਂ ਸੋ ਇਸ ਕਰਕੇ ਤੁਸੀਂ ਸਾਡੇ ਨਾਲ ਜੁੜੋ ਆਪਣੇ ਭਾਈਚਾਰੇ ਆ ਬਹੁਤ ਜ਼ਿਆਦਾ ਸਿਆਣੇ ਨੇ ਸਾਰੇ ਮੈਨੂੰ ਉਮੀਦ ਹੈ ਸਾਰਿਆਂ ਤੋਂ ਕਹਿੰਦੇ ਨੇ ਨਾ ਕਿ ਸੁਣੋ ਸਭ ਦੀ ਕਰੋ ਆਪਣੀ ਹਰ ਇੱਕ ਦਾ ਪੱਖ ਸੁਣਨਾ ਚਾਹੀਦਾ ਹਰ ਇੱਕ ਦੀ ਗੱਲ ਸੁਣਨੀ ਚਾਹੀਦੀ ਆ ਬਟ ਗੱਲ ਉੱਥੇ ਆ ਕੇ ਮੁੱਕਦੀ ਆ ਕਿ ਤੁਹਾਨੂੰ ਸਪਸ਼ਟੀਕਰਨ ਕਿਹਦੇ ਵਿੱਚ ਲੱਗ ਰਿਹਾ ਹੈ, ਤੁਹਾਨੂੰ ਰਾਈਟ ਵੇ ਕਿਹੜਾ ਲੱਗ ਰਿਹਾ, ਤੁਹਾਨੂੰ ਰਾਈਟ ਪਾਰਟੀ ਕਿਹੜੀ ਲੱਗ ਰਹੀ ਹੈ, ਤੁਹਾਨੂੰ ਰਾਈਟ ਕੈਂਡੀਡੇਟ ਕਿਹੜਾ ਲੱਗ ਰਿਹਾ। ਇਟਸ ਨਾਟ ਅਬਾਊਟ ਪਾਰਟੀ, ਇਟਸ ਨਾਟ ਅਬਾਊਟ ਕੈਂਡੀਡੇਟ, ਇਟਸ ਅਬਾਊਟ ਆਰ ਕਮਿਊਨਿਟੀ। ਇਹ ਸਾਡੀ ਜਨਤਾ ਦੇ ਹੱਕ ਦੀਆਂ ਗੱਲਾਂ ਨੇ। ਸੋ ਹੁਣ ਜੇ ਗੱਲਾਂ ਖੋਲਣ ਲੱਗੀ ਤਾਂ ਬਹੁਤ ਅੱਗੇ ਖੁੱਲਦੀਆਂ ਨੇ ਕਿ ਤੁਸੀਂ ਇੰਨਾ ਕੁਛ ਕਰੀ ਜਾਂਦੇ ਹੋ, ਇੱਧਰ ਵੀ ਅਨਾਊਂਸਮੈਂਟ, ਇੱਧਰ ਵੀ ਅਨਾਊਂਸਮੈਂਟ, ਹੁਣੀ ਕਿਉਂ, ਇਹ ਸਭ ਕੁਛ ਪਹਿਲਾਂ ਕਿਉਂ ਨਹੀਂ ਆਇਆ? ਅਗਰ ਤੁਹਾਨੂੰ ਇੰਨਾ ਸੀਗਾ ਵੀ ਅਸੀਂ ਆਪਣੇ ਕਮਿਊਨਿਟੀ ਦੀ ਹੈਲਪ ਕਰਨੀ ਆ ਜਾਂ ਅਸੀਂ ਆਪਣੇ ਭਾਈਚਾਰੇ ਦੀ ਹੈਲਪ ਕਰਨੀ ਆ, ਇਹ ਗੁਰਦੁਆਰਾ ਸਾਹਿਬ, ਇਹ ਮੰਦਿਰ, ਇਹ ਮਸਜਿਦਾਂ ਬਹੁਤ ਸਮੇਂ ਤੋਂ ਚੱਲ ਰਹੀਆਂ ਨੇ, ਅੱਜ ਤੱਕ ਪਹਿਲਾਂ ਤੇ ਮੈਂ ਇੱਦਾਂ ਦਾ ਕਦੇ ਕੁਛ ਦੇਖਿਆ ਨੀ। ਸੋ ਹੋਣੀ ਕਿਉਂ? ਸੋ ਇਹ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਆਪਣੇ ਜਿਹੜੇ ਸਾਡੇ ਜਿੰਨੇ ਵੀ ਕਮਿਊਨਿਟੀ ਨੇ, ਜਿੰਨੇ ਵੀ ਸਾਡੇ ਆਪਣਾ ਭਾਈਚਾਰਾ ਹੈ, ਇਹ ਉਹਨਾਂ ਨੂੰ ਸੋਚਣਾ ਪੈਣਾ, ਇਹ ਉਹਨਾਂ ਤੇ ਜਾ ਕੇ ਗੱਲ ਖਤਮ ਹੁੰਦੀ ਆ ਕਿ ਉਹਨਾਂ ਨੇ ਕੀ ਚੂਜ਼ ਕਰਨਾ, ਕਿਉਂਕਿ ਹਰ ਇੱਕ ਗਵਰਨਮੈਂਟ ਆਏਗੀ, ਹਰ ਇੱਕ ਪਾਰਟੀ ਆਏਗੀ, ਆਪਣੇ ਏਜੰਡਾਜ਼ ਵੀ ਅੱਗੇ ਰੱਖਣਗੇ, ਆਪਣੀਆਂ ਜਿਹੜੇ ਸਾਡੇ ਪ੍ਰਤੀ ਉਹਨਾਂ ਦੇ ਚੀਜ਼ਾਂ ਨੇ ਉਹ ਵੀ ਅੱਗੇ ਰੱਖਣਗੇ ਕਿ ਅਸੀਂ ਤੁਹਾਡੇ ਲਈ ਐਵੇਂ ਕਰਾਂਗੇ, ਐਵੇਂ ਕਰਾਂਗੇ। ਬਟ ਆਪਾਂ ਬਹੁਤ ਲੰਬੇ ਸਮੇਂ ਤੋਂ ਇੰਡੀਆ ਤੋਂ ਇਹ ਸਾਰਾ ਕੁਝ ਵੇਖਦੇ ਆ ਰਹੇ ਹਾਂ। ਸੋ ਆਪਾਂ ਨੂੰ ਬੜੀ ਕੇਅਰਫੁਲੀ ਹੋ ਕੇ ਚੱਲਣ ਦੀ ਲੋੜ ਹੈ, ਕਿਉਂਕਿ ਇਸ ਵਕਤ ਸਾਨੂੰ ਲੋੜ ਆ ਇੱਕ ਰਾਈਟ ਕੈਂਡੀਡੇਟ, ਇੱਕ ਰਾਈਟ ਪਰਸਨ ਨੂੰ ਪਾਰਲੀਮੈਂਟ ਤੱਕ ਲੈ ਕੇ ਜਾਣ ਦੀ। ਭਾਵੇਂ ਉਹ ਕੋਈ ਵੀ ਪਾਰਟੀ, ਮੈਂ ਨਹੀਂ ਕਹਿੰਦੀ ਕਿ ਮੈਂ ਕਿਸੇ ਪਾਰਟੀ ਦੀ ਅਗਵਾਈ ਕਰਕੇ ਕਹਿ ਰਹੀ ਹਾਂ, ਇੱਕ ਰਾਈਟ ਪਰਸਨ ਦੀ ਜ਼ਰੂਰਤ ਹੈ ਜਿਹੜਾ ਸਾਡੀਆਂ ਮੰਗਾਂ ਨੂੰ ਅੱਗੇ ਰੱਖ ਸਕੇ। ਇਟਸ ਅਬਾਊਟ ਆਰ ਕਮਿਊਨਿਟੀ, ਜੇ ਤੁਸੀਂ ਕਮਿਊਨਿਟੀ ਨੂੰ ਲੈ ਕੇ ਚੱਲੋ। ਸੋ ਇਹ ਤੇ ਹੁਣ ਜਨਤਾ ਦੇ ਹੱਥ ਵਿੱਚ ਆ ਜੀ ਕਿ ਉਹਨਾਂ ਨੇ ਕੀ ਫੈਸਲਾ ਕਰਨਾ ਹੈ, ਤੇ ਬਾਕੀ ਮੈਨੂੰ ਸਾਰਾ ਤੋਂ ਬਹੁਤ ਉਮੀਦ ਹੈ ਕਿ ਸਾਰੇ ਬਹੁਤ ਜ਼ਿਆਦਾ ਸਿਆਣੇ ਨੇ ਤੇ ਜਿਹੜਾ ਵੀ ਫੈਸਲਾ ਲੈਣਗੇ ਬਹੁਤ ਸੋਚ ਸਮਝ ਕੇ ਲੈਣਗੇ।
ਤੇ ਦੂਜਾ ਜਿਹੜਾ ਸਵਾਲ ਮੈਂ ਪੁੱਛਿਆ ਸੀਗਾ ਕਿ ਜੇਕਰ ਤੁਹਾਡੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਉਹ ਜਿੱਤਦੇ ਆ, ਗਿਣਤੀ ਦੀ ਥੋੜੀ ਜਿਹੀ ਘੱਟ ਰਹਿਣੀ ਆ, ਕਿੱਦਾਂ ਤੁਸੀਂ ਜਿਹੜਾ ਸਮਰਥਨ ਆ ਉਹ ਦੂਸਰੀ ਪਾਰਟੀ ਨੂੰ, ਕਿਹੜੀ ਪਾਰਟੀ ਨੂੰ ਸੋਚ ਰਹੇ ਹੋ?
ਵੇਖੋ ਜੀ, ਇਹ ਤੇ ਇੱਕ ਤਾਂ ਸਮਾਂ ਆਉਣ ਤੇ ਪਤਾ ਲੱਗਦਾ ਹੈ ਕਿ ਆਪਾਂ ਕਿਹੜੀ ਪਾਰਟੀ ਨੂੰ ਸਮਰਥਨ ਦੇ ਰਹੇ ਹਾਂ, ਤੇ ਉਸ ਤੋਂ ਬਾਅਦ ਵਿੱਚ ਕੁਛ ਗੱਲਾਂ ਇਦਾਂ ਦੀ ਹੁੰਦੀਆਂ ਨੇ ਕਿ ਅਗਰ ਉਹ ਸਮਾਂ ਆਉਣ ਤੇ ਸਾਹਮਣੇ ਲਿਆਂਦੀਆਂ ਜਾਣ ਤੇ ਉਹ ਜ਼ਿਆਦਾ ਵਧੀਆ ਰਹਿੰਦੀਆਂ ਨੇ ਤੇ ਉਹਦਾ ਫਾਇਦਾ ਵੀ ਜ਼ਿਆਦਾ ਹੁੰਦਾ ਹੈ, ਕਿਉਂਕਿ ਫਿਲਹਾਲ ਜੋ ਸਰਗਰਮੀਆਂ ਚੱਲ ਰਹੀਆਂ ਨੇ, ਜੋ ਕੁਛ ਚੱਲ ਰਿਹਾ ਵਾ ਉਹਨੂੰ ਵੇਖ ਕੇ ਤੇ ਇੱਕੋ ਹੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਸ ਵਕਤ ਜਿਹੜਾ ਪੂਰਾ ਫੋਕਸ ਹੈ ਇੱਕੋ ਚੀਜ਼ ਦੇ ਉੱਤੇ ਆ ਕਿ ਟਰਾਂਸਪੋਰਟ ਮੈਟਰਸ ਪਾਰਟੀ ਜਿਹੜੀ ਆ ਉਹਦੇ ਕਦਮ ਲੱਗਣੇ ਬਹੁਤ ਜ਼ਰੂਰੀ ਨੇ, ਕਿਉਂਕਿ ਆਪਾਂ ਮੈਂਬਰ ਆਫ ਪਾਰਲੀਮੈਂਟ ਦੀਆਂ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ, ਆਪਾਂ ਇਹਦੇ ਦਰਵਾਜ਼ੇ ਤੇ ਖੜੇ ਆ, ਪਰ ਇੱਕ ਸਟੈਪ ਅੱਗੇ ਜਾਣ ਵਾਸਤੇ ਸਾਨੂੰ ਪਾਰਟੀ ਦੇ ਸਾਡੀ ਪਾਰਟੀ ਵਿੱਚੋਂ ਕਿਸੇ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਸੋ ਇਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਨੇ ਜੀ, ਤੇ ਮੈਨੂੰ ਉਮੀਦ ਹੈ ਕਿ ਪਾਰਟੀ ਜੋ ਵੀ ਡਿਸੀਜ਼ਨ ਲਏਗੀ ਉਹ ਸਾਰਿਆਂ ਦੇ ਹੱਕ ਵਿੱਚ ਹੀ ਲਏਗੀ, ਔਰ ਅਗਰ ਕੋਈ ਵੀ ਡਿਸੀਜ਼ਨ ਲਿਆ ਜਾਂਦਾ, ਇਟਸ ਨਾਟ ਅਬਾਊਟ ਕਿ ਆਪਾਂ ਕਿਹੜੀ ਪਾਰਟੀ ਦੇ ਨਾਲ ਸਮਰਥਨ ਕਰਦੇ ਹਾਂ, ਉਹ ਮੇਨ ਚੀਜ਼ ਇਹ ਹੋਏਗੀ ਕਿ ਜਿਹੜੀ ਵੀ ਪਾਰਟੀ ਦੇ ਨਾਲ ਜਾਵਾਂਗੇ ਬਟ ਆਪਣੀ ਕਮਿਊਨਿਟੀ ਤੇ ਆਪਣੇ ਭਾਈਚਾਰੇ ਦੀਆਂ ਜਿੰਨੀਆਂ ਵੀ ਮੰਗਾਂ ਨੇ ਉਹਨਾਂ ਨੂੰ ਤਰਜੀਹ ਦੇ ਕੇ ਅੱਗੇ ਰੱਖ ਕੇ ਫਿਰ ਉੱਤੇ ਵਿਚਾਰ ਕੀਤਾ ਜਾਏਗਾ।
ਚਲੋ, ਅਸੀਂ ਬਹੁਤ ਜ਼ਿਆਦਾ ਤਾਂ ਨਹੀਂ ਲੰਬਾ ਸਮਾਂ ਤੁਹਾਡਾ ਲਵਾਂਗੇ, ਪਰ ਇੱਕ ਵਾਰ ਫਿਰ ਸਾਡੇ ਸਰੋਤਿਆਂ ਵੱਲੋਂ ਅਸੀਂ ਤੁਹਾਡੇ ਲਈ ਸਵਾਲ ਜ਼ਰੂਰ ਕਰਾਂਗੇ ਕਿ ਜੇਕਰ ਸਾਡੇ ਸਰੋਤੇ ਤੁਹਾਨੂੰ ਵੋਟ ਪਾਉਣਾ ਚਾਹੁੰਦੇ ਹੋਣ ਜਾਂ ਫਿਰ ਉਹ ਤੁਹਾਡੀ ਪਾਰਟੀ ਨੂੰ ਵੋਟ ਪਾਉਣਾ ਚਾਹੁਣ, ਤਾਂ ਕਿਹੜਾ ਜਿਹੜਾ ਇੱਕ ਓਨੈਸਟ, ਮੈਨੂੰ ਇੱਕ ਇੱਕ ਪੁਆਇੰਟ ਜਿਹੜਾ ਜ਼ਰੂਰ ਦੱਸੋ ਕਿ ਕਿਸ ਇਸ ਓਨੈਸਟ ਪੁਆਇੰਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਸਾਨੂੰ ਜਿਹੜੀ ਵੋਟ ਸਾਡੀ ਪਾਰਟੀ ਨੂੰ ਜਾਂ ਮੈਨੂੰ ਪਾਓ
ਜੀ। ਵੇਖੋ ਜੀ, ਮੈਂ ਲਾਸਟ ਤੇ ਜਾਂਦੇ ਦੋ ਤਿੰਨ ਚੀਜ਼ਾਂ ਜਿਹੜੀਆਂ ਜ਼ਰੂਰ ਡਿਸਕਸ ਕਰਨਾ ਚਾਹਾਂਗੀ। ਇੱਕ ਤਾਂ ਸਭ ਤੋਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਕਿਹੜਾ ਐਸਾ ਓਨੈਸਟ ਚੀਜ਼ ਹੈ, ਕਿਹੜਾ ਐਸਾ ਓਨੈਸਟ ਪੁਆਇੰਟ ਹੈ ਕਿ ਜਿਹਨੂੰ ਲੈ ਕੇ ਆਪਾਂ ਪਾਰਟੀ ਨੂੰ ਵੋਟ ਪਾਈਏ। ਅਗਰ ਮੈਂ ਆਪਣੀ ਗੱਲ ਕਰਾਂ ਜੀ, ਤੇ ਜਿੰਨੇ ਵੀ ਅੱਜ ਤੱਕ ਤੁਸੀਂ ਇੰਟਰਵਿਊਜ਼ ਵੇਖ ਰਹੇ ਹੋ ਜਾਂ ਕੁਛ ਵੀ ਵੇਖ ਰਹੇ ਹੋ, ਹਰ ਕੋਈ ਹਰ ਪਾਰਟੀ ਦੀ ਅਗਵਾਈ ਕਰ ਰਿਹਾ, ਹਰ ਇੱਕ ਮੈਂਬਰ ਉਹਦੀ ਪਾਰਟੀ ਦੀ ਅਗਵਾਈ ਕਰਦਾ ਹੈ। ਮੈਂ ਇਹ ਨਹੀਂ ਕਹਿੰਦੀ ਕਿ ਮੈਂ ਆਪਣੀ ਦੀ ਨਹੀਂ ਕਰਦੀ, ਮੈਂ ਕਰ ਰਹੀ ਹਾਂ, ਪਰ ਮੈਂ ਆਪਣੀ ਕਮਿਊਨਿਟੀ ਨੂੰ ਲੈ ਕੇ, ਆਪਣੇ ਭਾਈਚਾਰੇ ਨੂੰ ਲੈ ਕੇ 101% ਜਿਹੜੀ ਉਹ ਆਪਣੀਆਂ ਚੀਜ਼ਾਂ ਉੱਤੇ ਸ਼ੋਰ ਆ ਕਿ ਅਗਰ ਤੁਸੀਂ ਮੈਨੂੰ ਵੋਟ ਪਾਉਂਦੇ ਹੋ, ਮੇਰਾ ਸਮਰਥਨ ਕਰਦੇ ਹੋ, ਮੈਨੂੰ ਅੱਗੇ ਲੈ ਕੇ ਆਉਂਦੇ ਹੋ, ਤੇ ਅੱਜ ਦੀਪਕ ਬਾਵਾ ਇੱਥੇ ਬੈਠ ਕੇ ਜੋ ਵੀ ਗੱਲਾਂ ਕਹਿ ਰਹੀ ਆ ਉਹਨੂੰ ਪਾਰਲੀਮੈਂਟ ਤੱਕ ਜ਼ਰੂਰ ਪਹੁੰਚਾਇਆ ਜਾਏਗਾ, ਅੱਗੇ ਜ਼ਰੂਰ ਲਿਜਾਇਆ ਜਾਏਗਾ। ਜਿਹੜੀਆਂ ਕਮੀਆਂ, ਜਿਹੜੀਆਂ ਤਰੁੱਟੀਆਂ ਸਾਡੇ ਵਿੱਚ ਆ ਰਹੀਆਂ ਨੇ, ਸਾਨੂੰ ਵਿਚਰਦੇ ਹੋਏ ਆ ਰਹੀਆਂ ਨੇ ਇੱਥੇ, ਅਗਰ ਆਪਾਂ ਗੱਲ ਕਰੀਏ, ਭਾਵੇਂ ਉਹ ਟਰਾਂਸਪੋਰਟ ਦੀ ਗੱਲ ਆ, ਭਾਵੇਂ ਉਹ ਟੈਕਸੀਜ਼ ਦੀ ਆ, ਭਾਵੇਂ ਉਹ ਟਰੱਕਸ ਦੀ ਆ, ਭਾਵੇਂ ਉਹ ਸਾਡੀ ਸਿਕਿਉਰਿਟੀ ਦੀ ਆ, ਭਾਵੇਂ ਸਾਡੀ ਲੈਂਗੁਏਜ ਦੀ ਆ, ਹਰ ਇੱਕ ਚੀਜ਼ ਨੂੰ ਜਿਹੜੀ ਆ ਉਹ ਪੂਰੀ ਤਰ੍ਹਾਂ ਰੱਖ ਕੇ, ਕਿਉਂਕਿ ਅਗਰ ਮੈਂ ਪੋਲੀਟਿਕਸ ਦੇ ਵਿੱਚ ਅਗਰ ਆਈ ਆ ਜੀ, ਮੈਂ ਪੋਲੀਟਿਕਸ ਵਿੱਚ ਇਸ ਹਿਸਾਬ ਨਾਲ ਨਹੀਂ ਆਈ ਕਿ ਮੈਂ ਆਪਣਾ ਨਾਮ ਬਣਾਉਣਾ ਆ, ਮੈਨੂੰ ਪਰਮਾਤਮਾ ਦਾ ਦਿੱਤਾ ਹੋਇਆ ਬਹੁਤ ਕੁਛ ਹੈ, ਆਲਰੇਡੀ ਉਹਨੇ ਬਹੁਤ ਨਾਮ ਦਿੱਤਾ ਹੋਇਆ, ਉਹਦੇ ਵਾਸਤੇ ਉਹਦੇ ਸ਼ੁਕਰ ਗੁਜ਼ਾਰ ਹਾਂ। ਮੈਂ ਪੋਲੀਟਿਕਸ ਵਿੱਚ ਇਸ ਕਰਕੇ ਆਈ ਹਾਂ ਕਿ ਜਿਹੜੀਆਂ ਸਾਡੇ ਕਮਿਊਨਿਟੀ ਚ ਜਾਂ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਸਾਡੇ ਆਮ ਲੋਕਾਂ ਦੇ ਵਿੱਚ ਕਮੀਆਂ ਆ ਰਹੀਆਂ ਨੇ, ਮੈਂ ਸਿਰਫ ਆਪਣੀ ਕਮਿਊਨਿਟੀ ਨਹੀਂ ਕਰਦੀ, ਕਿਉਂਕਿ ਅਗਰ ਆਪਾਂ ਪੋਲਿਟਿਕਸ ਕਰਨੀ ਆ ਜਾਂ ਅੱਗੇ ਉਹਨਾਂ ਤੇ ਆਪਾਂ ਨੂੰ ਨਿਰਪੱਖ ਹੋ ਕੇ ਚੱਲਣਾ ਪਏਗਾ। ਸੋ ਮੈਂ ਨਿਰਪੱਖਤਾ ਲੈ ਕੇ ਚੱਲਦੀ ਹਾਂ ਜੀ, ਜਿੰਨੀਆਂ ਵੀ ਪ੍ਰੋਬਲਮਸ ਆਉਣ ਵਾਲੇ ਸਮੇਂ ਚ ਅਸੀਂ ਫੇਸ ਕਰਨੀ ਆ ਜਾਂ ਆਪਾਂ ਆ ਕਰ ਰਹੇ ਹਾਂ, ਉਹਨਾਂ ਨੂੰ ਮੈਂ ਜ਼ਰੂਰ ਅੱਗੇ ਰੱਖਾਂਗੀ। ਸੋ ਮੈਂ ਤਾਂ ਇਹੀ ਪੋਜ਼ਿਟਿਵ ਪੁਆਇੰਟ ਆ ਕਿ ਇਸ ਵਕਤ ਜੋ ਵੀ ਮੈਂ ਕਰ ਰਹੀ ਹਾਂ, ਮੈਂ ਇਟਸ ਨੋਟ ਅਬਾਊਟ ਕਿ ਮੈਂ ਨੇਮ ਫੇਮ ਵਾਸਤੇ ਕਰ ਰਹੀ ਹਾਂ, ਇਟਸ ਆਲ ਅਬਾਊਟ ਕਿ ਮੈਂ ਤੁਹਾਡੀ ਸਾਰਿਆਂ ਦੀ ਸੇਵਾ ਕਰਨਾ ਚਾਹੁੰਦੀ ਹਾਂ।
ਠੀਕ। ਸੋ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਓਨੈਸਟ ਪੁਆਇੰਟ ਆ, ਜਦੋਂ ਅਸੀਂ ਆਪਣੇ ਤੋਂ ਉੱਪਰ ਉੱਠ ਕੇ ਆਪਣੇ ਭਾਈਚਾਰੇ ਦੇ ਹੱਕਾਂ ਦੇ ਲਈ ਖੜੀਏ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਨੂੰ ਨੇੜੇ ਹੋ ਕੇ ਮਹਿਸੂਸ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਜਾਈਏ, ਹਨਾ। ਸਾਡੇ ਨਾਲ ਰਵਿੰਦਰ ਸਿੰਘ ਧਾਨੀ ਜੁੜੇ ਨੇ, ਸਿਡਨੀ ਤੋਂ ਸੁਣ ਰਹੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾਈ ਆ।
ਸਤਿ ਸ੍ਰੀ ਅਕਾਲ ਜੀ।
ਕਹਿੰਦੇ ਜੀ ਲੀਡਰਾਂ ਵਾਲੇ ਸਾਰੇ ਗੁਣ ਹੈਗੇ ਜੀ ਇਹਨਾਂ ਚ।
ਮਿਹਰਬਾਨੀ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ।
ਇੱਧਰ ਸਾਡੇ ਨਾਲ ਫੇਸਬੁੱਕ ਤੇ ਵੀ ਬਹੁਤ ਸਾਰੇ ਦੋਸਤ ਜੁੜੇ ਹੋਏ ਆ, ਅਸੀਂ ਉਹਨਾਂ ਨੂੰ ਸ਼ਾਮਲ ਕਰ ਲੈਂਦੇ ਹਾਂ ਪ੍ਰੋਗਰਾਮ ਚ। ਗੁਰਵਿੰਦਰ ਸਿੰਘ, ਗੁਰਦੀਪ ਬਰਾੜ, ਰਿਸ਼ਪਾਲ ਸਿੰਘ ਬੱਬਰ, ਗੁਰਵਿੰਦਰ ਲੋਹਾਮ, ਬੱਬਲ ਟਹਿਣਾ, ਦਲਜੀਤ ਸਿੱਧੂ ਪਸੰਦ ਵੀ ਉਹਨਾਂ ਨੇ ਥੰਬਸ ਅਪ ਵੀ ਕੀਤਾ ਹੈ।
ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਜੀ।
ਬਾਕੀ ਜੀ ਕੁਛ ਹੋਰ ਕਮੈਂਟਸ ਜਿਹੜੇ ਆ ਉਹ ਪਹੁੰਚ ਰਹੇ ਆ ਸਾਡੇ ਕੋਲ, ਤੇ ਕੋਸ਼ਿਸ਼ ਕਰਦੇ ਹਾਂ ਉਹ ਵੀ ਕਮੈਂਟਸ ਜਿਹੜੇ ਆ ਸਾਡੇ ਤੁਹਾਡੇ ਨਾਲ ਸਾਂਝੇ ਕਰੀਏ। ਜੈਕਸ ਕਲੇਅਰ ਹੁਰੀ ਵੀ ਪਸੰਦ ਕਰ ਰਿਹਾ ਜੀ ਦਲਜੀਤ ਸਿੱਧੂ, ਕਹਿੰਦੇ ਆਲ ਦਾ ਵੈਰੀ ਬੈਸਟ, ਕਹਿੰਦੇ ਦੀਪਕ ਬਾਬਾ ਜੀ ਤੇ ਗ੍ਰੇਟ ਪਰਸਨੈਲਿਟੀ, ਕੀਪ ਇਟ ਅਪ, ਜੈਕਸ ਕਲੇਅਰ ਕਹਿੰਦੇ ਆ।
ਧੰਨਵਾਦ ਜੀ।
ਤੇ ਧਾਨੀ ਸਾਹਿਬ ਇੱਧਰ ਵੀ ਜੁਆਇਨ ਕਰ ਗਏ ਜੀ, ਤੇ ਮਲਕੀਤ ਸਿੰਘ ਗੁਰਾਇਆ ਜੀ ਉਹ ਵੀ ਪਸੰਦ ਕਰ ਰਹੇ ਆ, ਔਰ ਮਲਕੀਤ ਸਿੰਘ ਗੁਰਾਇਆ ਨੇ ਕਿਹਾ ਜੀ ਪਹਿਲਾਂ ਉਹ ਕੁਰਸੀ ਤੇ ਸੀ ਹੁਣ ਉਹ ਕੁਰਸੀ ਖੁਸਦੀ ਲੱਗਦੀ ਆ ਇਸ ਲਈ।
ਹਾਂਜੀ ਜੀ, ਤੁਹਾਡਾ ਪੁਆਇੰਟ ਜਿਹੜਾ ਸਮਝ ਨੇ ਆ, ਅਗਰ ਤੁਸੀਂ ਵਿਸਥਾਰ ਨਾਲ ਦੱਸੋਗੇ ਤੇ ਆਪਾਂ ਇਹ ਤੇ ਗੱਲਬਾਤ ਚੰਗੀ ਤਰ੍ਹਾਂ ਕਰ ਸਕਾਂਗੇ।
ਤੇ ਗੁਰਜੀਤ ਸਿੰਘ ਸੇਖੋਂ, ਬਿੰਨੀ ਜਵੰਦਾ,
ਬਿਲਕੁਲ ਜੀ, ਆਵਾਜ਼ ਅਗਰ ਬੁਲੰਦ ਹੋਏਗੀ, ਆਵਾਜ਼ ਦੇ ਵਿੱਚ ਦਮ ਹੋਏਗਾ ਤੇ ਤਾਂ ਹੀ ਤੁਹਾਡੀਆਂ ਮੰਗਾਂ ਜਿਹੜੀਆਂ ਪਾਰਲੀਮੈਂਟ ਤੱਕ ਲੈ ਕੇ ਜਾ ਸਕੇਗੀ।
ਜੀ ਬਿਲਕੁਲ। ਪ੍ਰਦੀਪ ਸ਼ਰਮਾ, ਟੋਨੀ ਵਰਮਾ, ਗੈਰੀ ਰੰਧਾਵਾ ਤੇ ਗੁਰਮ ਕੌਰ, ਇਹ ਸਾਰੇ ਜਣੇ ਸਾਡੇ ਨਾਲ ਗੱਲਬਾਤ ਜਿਹੜੀ ਸੀ ਉਹ ਸੁਣ ਰਹੇ ਸੀਗੇ।
ਔਰ
ਜਦੋਂ ਸਾਡੇ ਸਰੋਤੇ ਜਿਹੜੇ
ਨਾ, ਇੱਕ ਗੱਲ ਚੇਤੇ ਆ ਗਈ ਇਹਨਾਂ ਦੇ ਕਮੈਂਟ ਤੋਂ
ਜੀ,
ਕਿ ਮੈਂ ਜਦੋਂ ਬਚਪਨ ਵਿੱਚ ਛੋਟੀ ਹੁੰਦੀ ਸੀ ਨਾ ਜੀ, ਤੇ ਮੈਨੂੰ ਸਾਰਿਆਂ ਨੇ ਕਹਿਣਾ ਕਿ ਦੀਪਕ ਤੇਰੀ ਆਵਾਜ਼ ਬਹੁਤ ਭਾਰੀ ਆ, ਔਰ ਮੈਂ ਜਦੋਂ ਇੱਥੇ ਆ ਕੇ ਸਟੇਜ ਵੀ ਕਰਨੀ ਸ਼ੁਰੂ ਕੀਤੀ, ਚਲੋ ਉਹ ਸਰੋਤਿਆਂ ਦਾ ਪਿਆਰ ਆ ਕਿ ਜਦੋਂ ਬੋਲਦੀ ਆ ਤੇ ਗੂੰਜਦੀ ਵੀ ਆ, ਠੀਕ ਹੈ ਜੀ। ਔਰ ਪਿੱਛੇ ਜੇ ਜੈਸਮੀਨ ਸੈਂਡਲਸ ਤੁਹਾਨੂੰ ਪਤਾ ਇੱਥੇ ਆਏ ਸੀਗੇ ਨਾ, ਤੇ ਉਹ ਐਵੇਂ ਬੈਠੇ ਤੇ ਮੈਂ ਉਹਨਾਂ ਦੇ ਕੋਲ ਗਈ ਤੇ ਮੈਂ ਉਹਨਾਂ ਨੂੰ ਕਿਹਾ, ਮੈਨੂੰ ਜਦੋਂ ਮੈਂ ਜਾ ਕੇ ਉਹਨਾਂ ਨੂੰ ਬੁਲਾਇਆ, ਕਹਿੰਦੇ ਯਾਰ ਤੇਰੀ ਤਾਂ ਆਵਾਜ਼ ਮੇਰੀ ਵਰਗੀ ਆ।
ਠੀਕ।
ਤੇ ਮੈਂ ਕਿਹਾ ਹਾਂਜੀ। ਕਹਿੰਦੇ ਵੈਸੇ ਇੱਕ ਗੱਲ ਦੱਸਾਂ, ਕਹਿੰਦੇ ਮੈਨੂੰ ਵੀ ਪਹਿਲਾਂ ਸਾਰੇ ਕਹਿੰਦੇ ਹੁੰਦੇ ਸੀ ਇਹਦੀ ਆਵਾਜ਼ ਬਹੁਤ ਭਾਰੀ ਆ, ਕਹਿੰਦੇ ਅੱਜ ਉਸੇ ਆਵਾਜ਼ ਨੂੰ ਸਾਰੇ ਸੁਣਦੇ ਵੀ ਨੇ ਔਰ ਐਪਰੀਸ਼ੀਏਟ ਵੀ ਕਰਦੇ ਨੇ। ਸੋ ਮੈਂ ਵੀ ਇਹੀ ਕਹਿੰਦੀ ਆ ਕਿ ਅਗਰ ਮੈਨੂੰ ਪ੍ਰਮਾਤਮਾ ਨੇ ਆਵਾਜ਼ ਦਿੱਤੀ ਆ ਤੇ ਇਹ ਆਵਾਜ਼ ਕਿਸੇ ਦੇ ਜੇ ਹੱਕਾਂ ਵਾਸਤੇ
ਗੂੰਜੇ
ਤਾਂ ਉਹ ਜ਼ਿਆਦਾ ਵਧੀਆ ਰਹੇਗਾ।
ਜੀ ਬਿਲਕੁਲ। ਔਰ ਅਸੀਂ ਵੀ ਉਮੀਦ ਕਰਦੇ ਆ ਕਿ ਇਹ ਆਵਾਜ਼ ਜਿਹੜੀ ਆ ਬਿਲਕੁਲ ਸਾਡੀ ਸਾਰਿਆਂ ਦੀ ਆਵਾਜ਼ ਬਣ ਕੇ ਸਰਕਾਰ ਤੱਕ ਪਹੁੰਚੇ, ਸੰਸਦ ਦੇ ਵਿੱਚ ਪਹੁੰਚੇ। ਔਰ ਉਮੀਦ ਕਰਦੇ ਆ ਸਾਡੇ ਸਾਰੇ ਸਰੋਤੇ ਵੀ ਤੁਹਾਨੂੰ ਗੁੱਡ ਲੱਕ ਕਹਿ ਰਹੇ ਆ। ਗੁਰਦੀਪ ਰਾਣੂ
ਜੀ
ਬੈਸਟ ਆਫ ਲੱਕ ਕਹਿੰਦੇ ਆ।
ਔਰ ਇੱਕ ਗੱਲ ਹੋਰ ਮੈਂ ਕਰਨਾ ਚਾਹੁੰਦੀ ਹਾਂ ਅਮਰਦੀਪ ਜੀ, ਕਿ ਜਿਹੜੀਆਂ ਵੋਟਿੰਗਸ ਹੋ ਰਹੀਆਂ ਨੇ ਉਹਨਾਂ ਵੋਟਿੰਗਸ ਦੇ ਵਿੱਚ ਜਿਹੜੇ ਸਾਡੇ ਮੋਸਟਲੀ ਵੋਟਸ ਨੇ ਉਹ ਕਈ ਖਰਾਬ ਹੋ ਰਹੀਆਂ ਨੇ, ਜਿਹੜੀ ਵੋਟਿੰਗ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ।
ਜੀ ਜ਼ਰੂਰ, ਤੁਸੀਂ ਆਪਣਾ ਪੱਖ ਜਿਹੜਾ।
ਹਾਂਜੀ। ਔਰ ਜਿੰਨੇ ਵੀ ਲਿਸਨਰ ਇਸ ਵਕਤ ਮੈਨੂੰ ਸੁਣ ਰਹੇ ਆ, ਬਿਕੋਜ਼ ਇਟਸ ਨੋਟ ਅਬਾਊਟ ਅ ਪਾਰਟੀ, ਇਟਸ ਅਬਾਊਟ ਕਿ ਇੱਕ ਰਾਈਟ ਵੋਟ ਆਪਾਂ ਕਿੱਦਾਂ ਦੇਣੀ ਆ, ਕਿਉਂਕਿ ਅਸੀਂ ਇੱਕ ਦੋ ਵਾਰੀ ਦੇਖਿਆ ਕਿ ਵੋਟਸ ਵਿੱਚ ਜਦੋਂ ਮੈਂ ਕਿਸੇ ਨੂੰ ਪੁੱਛਿਆ ਕਿ ਤੁਸੀਂ ਵੋਟਿੰਗ ਕਿੱਦਾਂ ਕਰਕੇ ਆਏ, ਤਾਂ ਉਹਨਾਂ ਨੇ ਕਿਹਾ ਜੀ ਅਸੀਂ ਜਿੱਦਾਂ ਮੰਨ ਲਓ ਡਾਕਟਰ ਤਰਲੋਚਨ ਸਿੰਘ, ਅਸੀਂ ਡਾਕਟਰ ਤਰਲੋਚਨ ਸਿੰਘ ਨੂੰ ਨੰਬਰ 1 ਦੇ ਦਿੱਤਾ ਆ। ਹੁਣ ਉਹਨਾਂ ਨੇ ਕੀਤਾ ਕਿ ਉਹਨਾਂ ਨੂੰ ਨੰਬਰ 1 ਦੇ ਕੇ ਬਾਕੀ ਦੇ ਖਾਨੇ ਜਿਹੜੇ ਉਹਨਾਂ ਨੇ ਖਾਲੀ ਛੱਡਦੇ।
ਓਕੇ।
ਹੁਣ ਉਹਦੇ ਨਾਲ ਕਿ ਵੋਟ ਕੈਂਸਲ ਹੋ ਜਾਂਦੀ ਆ।
ਓਹੋ, ਅੱਛਾ।
ਔਰ ਸਾਡੇ ਵਾਸਤੇ ਇਸ ਵਕਤ ਇੱਕ ਇੱਕ ਵੋਟ ਜਿਹੜੀ ਆ ਬਹੁਤ ਕੀਮਤੀ ਆ।
ਸੋ ਇਹਦਾ ਮਤਲਬ ਇਹ ਧਿਆਨ ਚ ਆਇਆ ਤੁਹਾਡੇ?
ਹਾਂਜੀ, ਇਸ ਤਰ੍ਹਾਂ ਹੋ ਰਿਹਾ, ਇਹ ਧਿਆਨ ਚ ਆਇਆ ਜੀ, ਇਸ ਤਰ੍ਹਾਂ ਹੋ ਰਿਹਾ ਹੈ, ਕਿਉਂਕਿ ਕਈ ਵਾਰ ਆਪਾਂ ਝਿਜਕ ਜਾਂਦੇ ਆ ਕਿ ਆਪਾਂ ਪੋਲਿੰਗ ਬੂਥ ਤੇ ਗਏ ਆ, ਆਪਾਂ ਵੋਟ ਪਾ ਰਹੇ ਆ, ਤੇ ਜੇ ਆਪਾਂ ਉੱਥੇ ਜਿਹੜੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਪੁੱਛਾਂਗੇ ਤੇ ਮੇਬੀ ਇਹਦੇ ਵਿੱਚ ਐਵੇਂ ਫੀਲ ਹੋਏਗਾ ਕਿ ਸਾਨੂੰ ਇਹਦੀ ਨੌਲੇਜ ਨਹੀਂ ਆ। ਤੁਸੀਂ ਵੀ ਨਵੇਂ ਹੋ ਸਾਰੇ, ਈਵਨ ਮੈਂ ਫਸਟ ਟਾਈਮ ਅਮਰੀਕਾ ਵੋਟ ਪਾਉਣੀ ਆ ਜੀ, ਔਰ ਖੁਸ਼ਕਿਸਮਤੀ ਹੈ ਕਿ ਫਸਟ ਟਾਈਮ ਵੋਟ ਪਾਉਣੀ ਔਰ ਮੈਂ ਖੁਦ ਵੋਟਾਂ ਵਿੱਚ ਚਿਹਰਾ ਬਣ ਕੇ ਤੁਹਾਡੇ ਸਾਹਮਣੇ ਖੜੀ ਆ। ਔਰ ਜਿਹੜੀ ਵੋਟ ਆ ਰਾਈਟ ਮੈਥਡ ਨਾ ਪਾਓ, ਉਹਦਾ ਮੈਥਡ ਇਹ ਹੈ ਕਿ ਅਗਰ ਤੁਸੀਂ ਨੰਬਰ 1 ਕਿਸੇ ਨੂੰ ਵੀ ਦਿੰਦੇ ਹੋ, ਮੰਨ ਲਓ ਡਾਕਟਰ ਤਰਲੋਚਨ ਸਿੰਘ ਨੂੰ ਤੁਸੀਂ ਨੰਬਰ 1 ਦਿੰਦੇ ਹੋ ਕਰੇਨ ਬਣ ਤੋਂ, ਤੇ ਜਿਹੜੇ ਬਾਕੀ ਦੇ ਕੈਂਡੀਡੇਟਸ ਨੇ ਉਹਨਾਂ ਨੂੰ ਪ੍ਰਾਇਓਰਿਟੀ ਦੇਣਾ ਵੀ ਬਹੁਤ ਜ਼ਰੂਰੀ ਆ ਕਿ ਅਗਰ ਤੁਸੀਂ ਫਸਟ ਪ੍ਰਾਇਓਰਿਟੀ ਇਸ ਕੈਂਡੀਡੇਟ ਨੂੰ ਦੇ ਰਹੇ ਹੋ, ਸੈਕੰਡ ਪ੍ਰਾਇਓਰਿਟੀ ਕਿਹਦੀ ਆ, ਥਰਡ ਕਿਹਦੀ ਆ, ਫੋਰਥ ਕਿਹਦੀ ਆ, ਉਹ ਪ੍ਰਾਇਓਰਿਟੀਜ਼ ਅਗਰ ਤੁਸੀਂ ਦਿੰਦੇ ਹੋ ਤੇ ਤੁਹਾਡੀ ਜਿਹੜੀ ਵੋਟ ਮੰਨੀ ਜਾਏਗੀ, ਅਗਰ ਤੁਸੀਂ ਇੱਕ ਪ੍ਰਾਇਓਰਿਟੀ ਦੇਖ ਕੇ ਤੇ ਬਾਕੀ ਖਾਨੇ ਖਾਲੀ ਛੱਡਤੇ, ਉਹ ਵੋਟ ਤੁਹਾਡੀ ਕੈਂਸਲ ਹੋ ਜਾਏਗੀ। ਔਰ ਫੇਰ ਆਉਂਦੀ ਹੈ ਜੀ ਅਪਰ ਹਾਊਸ ਦੀ ਵੋਟਾਂ ਦੀ, ਇਹ ਤਾਂ ਲੋਅਰ ਹਾਊਸ ਸੀ
ਜੀ।
ਅਪਰ ਹਾਊਸ ਦੇ ਵਿੱਚ ਜਿਹੜਾ ਬੈਲਟ ਪੇਪਰ ਆ ਥੋੜਾ ਵੱਡਾ ਹੁੰਦਾ ਆ, ਔਰ ਉਹਦੇ ਵਿੱਚ ਉੱਪਰ ਮੌਜੂਦਾ ਪਾਰਟੀਜ਼ ਦੇ ਜਿਹੜੇ ਨਾਮ ਹੁੰਦੇ ਨੇ
ਜੀ,
ਉਹਦੇ ਵਿੱਚ ਸਿਰਫ ਤੁਸੀਂ ਉਸ ਪਾਰਟੀ ਨੂੰ ਨੰਬਰ ਇੱਕ ਦੇਣਾ ਜਿਸ ਪਾਰਟੀ ਨੂੰ ਤੁਸੀਂ ਅੱਗੇ ਲਿਜਾਣਾ ਚਾਹੁੰਦੇ ਹੋ।
ਠੀਕ,
ਹਾਂਜੀ। ਤੇ ਉਹ ਤੁਸੀਂ ਭਾਵੇਂ ਜਿਹੜੀ ਮਰਜ਼ੀ ਪਾਰਟੀ ਨੂੰ ਜਿਹਨੂੰ ਤੁਸੀਂ ਪਸੰਦ ਕਰਦੇ ਹੋ, ਜੇ ਤੁਸੀਂ ਟਰਾਂਸਪੋਰਟ ਮੈਟਰਸ ਨੂੰ ਪਹਿਲ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਇੱਕ ਟਰਾਂਸਪੋਰਟ ਮੈਟਰਸ ਨੂੰ ਦੇਣਾ
ਹੈ ਜੀ।
ਉਸ ਤੋਂ ਥੱਲੇ ਆ ਜਾਂਦੇ ਨੇ ਜੀ ਕੈਂਡੀਡੇਟਸ ਜਿਹੜੇ ਅਪਰ ਹਾਊਸ ਦੇ, ਮੰਨ ਲਓ ਟਰਾਂਸਪੋਰਟ ਮੈਟਰਸ ਤੋਂ ਜਿੱਦਾਂ ਅਸੀਂ ਚਾਰ ਜਾਂ ਪੰਜ ਜਾਂ ਛੇ ਜਿੰਨੇ ਵੀ ਕੈਂਡੀਡੇਟਸ ਹੈਗੇ ਆ, ਉਹਨਾਂ ਕੈਂਡੀਡੇਟਸ ਦੇ ਵਿੱਚੋਂ ਇਹ ਥੋੜਾ ਜਿਹਾ ਟ੍ਰਿਕੀ ਆ। ਅਗਰ ਤੁਸੀਂ ਆਪਣਾ ਪਰਸਨਲ ਵੋਟ ਮੈਨੂੰ ਦੇਣਾ ਚਾਹੁੰਦੇ ਜੀ ਤਾਂ ਤੁਸੀਂ ਮੇਰੇ ਨੰਬਰ ਦੇ ਉੱਤੇ, ਮੇਰੇ ਨਾਮ ਦੇ ਉੱਤੇ ਨੰਬਰ 1 ਪਾ ਕੇ ਜਿਹੜੇ ਬਾਕੀ ਦੇ ਕੈਂਡੀਡੇਟਸ ਆ ਉਹਨਾਂ ਨੂੰ ਵੀ ਸੈਕਿੰਡ, ਥਰਡ, ਫੋਰਥ ਜਿਹੜੀ ਪ੍ਰਾਇਓਰਿਟੀ ਦੇਣੀ ਪਏਗੀ, ਫਿਰ ਉਹ ਤੁਹਾਡੀ ਜਿਹੜੀ ਵੋਟ ਮੰਨੀ ਜਾਏਗੀ। ਪਰ ਅਗਰ ਤੁਸੀਂ ਸਿੱਧੀ ਪਾਰਟੀ ਨੂੰ ਵੀ ਵੋਟ ਦੇਣਾ ਚਾਹੁੰਦੇ ਹੋ ਤੇ ਉਹ ਜਿਹੜੀ ਵੋਟ ਆ ਉਹ ਸਿੱਧੀ ਜਿਹੜੀ ਜੀ ਉਹ ਸਾਡੇ ਖਾਤੇ ਵਿੱਚ ਜਿਹੜੀ ਗਿਣੀ ਜਾਏਗੀ। ਸੋ ਜਿਹੜਾ ਵੋਟਿੰਗ ਦਾ ਜ਼ਰੂਰ ਧਿਆਨ ਰੱਖੋ। ਔਰ ਸਾਰੇ ਅੱਗੇ ਮੇਰੀ ਬੇਨਤੀ ਹੈ ਕਿ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਫੇਸ ਹੁੰਦੀ ਹੈ, ਤੁਹਾਨੂੰ ਵੋਟਿੰਗ ਦਾ ਨਹੀਂ ਪਤਾ ਚੱਲਦਾ, ਤੁਸੀਂ ਮੈਨੂੰ ਮੇਰੇ ਨੰਬਰ ਤੇ ਕਾਲ ਕਰ ਸਕਦੇ ਜੋ ਕਿ ਮੇਰੇ ਫੇਸਬੁੱਕ ਕਵਰ ਪੇਜ ਦੇ ਉੱਤੇ ਮੇਰੇ ਪਾਰਟੀ ਦੇ ਪੈਂਫਲੇਟਸ ਦੇ ਨਾਲ ਨੰਬਰ ਦਿੱਤਾ ਹੋਇਆ ਹੈ। ਔਰ ਜਾਂ ਫਿਰ ਜਦੋਂ ਤੁਸੀਂ ਵੋਟ ਪਾਉਣ ਜਾਂਦੇ ਹੋ ਪੋਲਿੰਗ ਬੂਥ ਤੇ, ਉੱਥੇ ਜਾ ਕੇ ਤੁਸੀਂ ਜਿਹੜੇ ਵੀ ਕੈਂਡੀਡੇਟ ਉੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੂੰ ਪੁੱਛ ਕੇ ਤੇ ਫਿਰ ਜਿਹੜੀ ਆਪਣੀ ਵੋਟ ਦਓ। ਆਪਣੀ ਇੱਕ ਇੱਕ ਵੋਟ ਜਿਹੜੀ ਬਹੁਤ ਕੀਮਤੀ ਆ, ਉਹ ਵੇਸਟ ਨਹੀਂ ਹੋਣੀ ਚਾਹੀਦੀ
ਜੀ, ਬਿਲਕੁਲ। ਔਰ ਜੇਕਰ ਵੋਟ ਕੈਂਸਲ ਹੋ ਰਹੀ ਆ ਤਾਂ ਇਹਦਾ ਮਤਲਬ ਇਹਦਾ ਜਿਹੜਾ ਨੁਕਸਾਨ ਹੈ ਉਹ ਸਾਨੂੰ ਹੀ
ਭੁਗਤਣਾ ਪਏਗਾ। ਬਿਲਕੁਲ ਜੀ, ਬਿਲਕੁਲ।
ਤੇ ਬਿਲਕੁਲ ਜੀ, ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ। ਔਰ ਦੀਪਕ, ਤੁਹਾਡਾ ਜਿਹੜਾ ਕ੍ਰੇਨਬਰਨ ਏਰੀਆ ਜਾਂ ਫਿਰ ਜਿਹੜਾ ਆਈ ਥਿੰਕ ਜਿਹੜੀ ਉਹ ਸਾਰੀ ਕੰਸਟੀਚੂਐਂਸੀ ਜਿਹੜੀ ਆ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਭਾਈਚਾਰਾ ਉਹ ਸਾਡਾ ਆਪਣਾ ਰਹਿ ਰਿਹਾ, ਕਿਉਂਕਿ ਨਵੇਂ ਏਰੀਆਜ ਦੇ ਵਿੱਚ ਸਾਰੇ ਜਿਹੜੇ ਪੰਜਾਬੀ ਆ ਜਾਂ ਭਾਰਤੀ ਆ ਉਹ ਮੂਵ ਹੋਏ ਨੇ। ਤੇ ਅਸੀਂ ਉਮੀਦ ਕਰਦੇ ਹਾਂ ਜੀ ਕਿ ਉਸ ਏਰੀਏ ਦੇ ਵਿੱਚ ਜਿਹੜੇ ਸਾਡੇ ਆਪਣੇ ਭਾਈਚਾਰੇ ਦੇ ਲੋਕ ਨੇ ਉਹ ਸੋਚ ਸਮਝ ਕੇ ਆਪਣੀ ਜਿਹੜੀ ਵੋਟ ਆ ਉਹਦਾ ਇਸਤੇਮਾਲ ਕਰਨਗੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਭਾਈਚਾਰੇ ਦੇ ਵਿੱਚੋਂ ਕੋਈ ਚਿਹਰਾ ਜਿਹੜਾ ਆ
ਉਹ ਆਪਾਂ ਅੱਗੇ ਜ਼ਰੂਰ
ਦੇਖਾਂਗੇ।
ਔਰ
ਇਸੇ ਉਮੀਦ ਦੇ ਨਾਲ,
ਔਰ ਜਿਵੇਂ ਆਪਣੇ ਭਾਈਚਾਰੇ ਵਿੱਚੋਂ ਕਾਫੀ ਜਾਣੇ ਜਿਹੜੇ ਅੱਗੇ ਆ ਰਹੇ ਨੇ, ਖੜੇ ਨੇ, ਸੋ ਆਪਾਂ ਨੂੰ ਕਈ ਵਾਰ ਹੋ ਜਾਂਦਾ ਕਿ ਆਪਣੀ ਕਮਿਊਨਿਟੀ ਦੇ ਇੰਨੇ ਚਿਹਰੇ ਨੇ, ਆਪਾਂ ਕਿਹਨੂੰ ਵੋਟ ਦਈਏ, ਕਿੱਦਾਂ ਕਰੀਏ, ਜਾਂ ਸਾਡੀਆਂ ਵੋਟਾਂ ਟੁੱਟ ਰਹੀਆਂ ਨੇ। ਤੁਹਾਡੀਆਂ ਵੋਟਾਂ ਟੁੱਟ ਨਹੀਂ ਰਹੀਆਂ, ਤੁਹਾਨੂੰ ਆਪਸ਼ਨਸ ਮਿਲ ਰਹੀਆਂ ਨੇ ਕਿ ਇਟਸ ਅ ਟਾਈਮ ਟੂ ਚੂਜ਼ ਅ ਰਾਈਟ ਕੈਂਡੀਡੇਟ, ਟੂ ਚੂਜ਼ ਅ ਰਾਈਟ ਪਰਸਨ ਫਾਰ ਯੂਰ ਕਮਿਊਨਿਟੀ। ਆਪਣੇ ਹੱਕਾਂ ਨੂੰ ਅੱਗੇ ਲਿਜਾਣ ਵਾਸਤੇ ਜਿਹੜਾ ਵੀ ਤੁਹਾਨੂੰ ਰਾਈਟ ਪਰਸਨ ਲੱਗਦਾ ਹੈ ਉਹਨੂੰ ਆਪਣੀ ਵੋਟ ਦਿਓ
ਜੀ।
ਔਰ ਤੁਹਾਡੇ ਵਾਸਤੇ ਆਪਸ਼ਨਸ ਨੇ, ਤੁਹਾਡੇ ਵਾਸਤੇ ਇੱਕ ਆਪਸ਼ਨ ਨਹੀਂ ਆ ਕਿ ਸਾਡੇ ਵਾਸਤੇ ਇਹੀ ਕੈਂਡੀਡੇਟ ਆ ਜੇ ਸਾਡੀ ਕਮਿਊਨਿਟੀ ਤੋਂ, ਭਾਵੇਂ ਤੁਸੀਂ ਲਾਈਕ ਕਰ ਰਹੇ ਹੋ ਭਾਵੇਂ ਨਹੀਂ ਕਰ ਰਹੇ, ਬਟ ਤੁਸੀਂ ਵੋਟ ਉਹਨੂੰ ਦੇਣੀ ਆ। ਹੁਣ ਤੁਹਾਡੇ ਵਾਸਤੇ ਆਪਸ਼ਨਸ ਅੱਗੇ ਨੇ, ਤੁਸੀਂ ਆਪਣੇ ਭਾਈਚਾਰੇ ਚੋਂ ਕਿਸੇ ਨੂੰ ਵੀ ਜਿਹੜਾ ਇਹ ਜਿਹੜਾ ਹੱਕ ਅੱਗੇ ਦੇ ਸਕਦੇ ਹੋ ਕਿ ਤੁਹਾਡੀ ਆਵਾਜ਼ ਜਿਹੜੀ ਅੱਗੇ ਪਹੁੰਚਾਈ ਜਾਵੇ
ਜੀ। ਸੋ ਦੀਪਕ ਬਾਬਾ, ਬਹੁਤ ਚੰਗਾ ਲੱਗਿਆ ਔਰ ਸਾਡੇ ਸਰੋਤਿਆਂ ਤੱਕ ਤੁਸੀਂ ਆਪਣੀ ਪਾਰਟੀ ਦੇ ਏਜੰਡੇ ਔਰ ਆਪਣੀਆਂ ਜਿਹੜੀਆਂ ਨੀਤੀਆਂ ਉਹ ਡਿਸਕਸ ਕੀਤੀਆਂ, ਸਾਂਝ ਪਾਈ ਹੈ
ਜੀ।
ਤੁਹਾਡਾ ਇੱਥੇ ਪਹੁੰਚਣ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਪਾਂ ਧੰਨਵਾਦ। ਔਰ ਤੁਹਾਡੇ ਲਈ ਗੁੱਡ ਲੱਕ ਆ ਰਹੇ ਆ ਰਵਿੰਦਰ ਸਿੰਘ ਵੱਲੋਂ, ਬਿੰਨੀ ਜਵੰਦਾ ਵੱਲੋਂ ਕਹਿੰਦੇ ਜੀ ਘੈਂਟ ਆ ਜੀ ਆਵਾਜ਼, ਪੀ ਬੀ ਸਿੰਘ ਕਹਿ ਰਹੇ ਆ ਗੁੱਡ ਲੱਕ ਹੈ ਜੀ, ਤੇ ਸਾਡੇ ਵੱਲੋਂ ਵੀ ਆਲ ਦਾ ਵੈਰੀ ਬੈਸਟ ਜੀ ਤੁਹਾਨੂੰ। ਤੇ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਦੇ ਸਿਲਸਿਲੇ ਦੇ ਨਾਲ ਹੀ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਮਾਪਤ ਹੈ ਤੇ ਇੱਥੇ ਅਸੀਂ ਪ੍ਰੋਗਰਾਮ ਵੀ ਖਤਮ ਕਰਾਂਗੇ। ਦੋਸਤਾਂ ਤੋਂ ਵੀ ਇਜਾਜ਼ਤ ਚਾਹਾਂਗੇ ਤੇ ਨਾਲ ਹੀ ਨਾਲ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ।
ਥੈਂਕ ਯੂ ਜੀ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲਿਆ ਹੈ। ਔਰ ਜਿੰਨੇ ਵੀ ਤੁਸੀਂ ਮੈਨੂੰ ਬੈਸਟ ਵਿਸ਼ਿਸ ਦੇ ਰਹੇ ਹੋ, ਬੈਸਟ ਕਮੈਂਟਸ ਦੇ ਰਹੇ ਹੋ, ਥੈਂਕ ਯੂ ਸੋ ਮਚ। ਔਰ ਉਮੀਦ ਕਰਦੀ ਹਾਂ ਕਿ ਇਹ ਬਹੁਤ ਲੌਂਗ ਟਰਮ ਗੋਲ ਨੇ ਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਥ ਦਓਗੇ ਤੇ ਆਪਾਂ ਆਪਣੀਆਂ ਜਿਹੜੀਆਂ ਮੰਗਾਂ, ਆਪਣੇ ਹੱਕ ਜਿਹੜੇ ਆ ਉਹ ਸਾਰੇ ਲਵਾਂਗੇ। ਧੰਨਵਾਦ ਜੀ।
ਜੀ ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਹੁਣ ਸਮਾਪਤ ਹੈ ਤੇ ਆਪਾਂ ਨੂੰ ਵੀ ਇਜਾਜ਼ਤ ਲੈਣੀ ਪੈਣੀ ਹੈ, ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਹਰਮਨ ਰੇਡੀਓ ਤੇ ਪ੍ਰੋਗਰਾਮ ਹੋਰ ਵੀ ਚੱਲਦੇ ਰਹਿਣੇ ਆ। ਲਹਿਰਾਂ ਪ੍ਰੋਗਰਾਮ ਦੇ ਵਿੱਚੋਂ ਹੁਣ ਮੈਂ ਇਜਾਜ਼ਤ ਲੈਣੀ ਆ। ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਇੱਕ ਵਾਰ ਫੇਰ ਤੁਹਾਡੇ ਨਾਲ ਮੁਲਾਕਾਤ ਹੋਣੀ ਆ। ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਚ ਫੇਰ ਜੁੜ ਬੈਠਾਂਗੇ ਤੇ ਅੱਜ ਗੱਲਬਾਤ ਕਰਾਂਗੇ ਕਿਸੇ ਨਵੇਂ
ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।